ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੱਡ ਮਾਰਨਿੰਗ, ਨੇ ਹਾਓ, ਕੀ ਹਾਲ ਚਾਲ ਹੈ, ਚੜ੍ਹਦੀ ਕਲਾ, ਨਮਸਕਾਰ। ਸੋ ਇਹਨਾਂ ਸਾਰੀ ਸੈਲੂਟੇਸ਼ਨ ਦੇ ਨਾਲ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦਾ ਨਾਮ ਹੈਗਾ ਜੀ ਦਿਲ ਵਾਲੀ ਗੱਲ, ਅਤੇ 2011 ਤੋਂ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ, ਅਤੇ ਉਸ ਤੋਂ ਪਹਿਲਾਂ ਹੁੰਦੀਆਂ ਸੀ ਨਾਲੇ ਗੱਲਾਂ ਨਾਲੇ ਗੀਤ। ਖੈਰ, ਕੀ ਹਾਲ ਚਾਲ ਹੈ, ਠੀਕ ਹੋ? ਅਤੇ ਆਓ ਫਿਰ ਆਪਾਂ ਸਾਰੇ ਰਲ ਕੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ। ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲਾਂ ਤਰੀਕ ਤੋਂ ਹੀ ਸ਼ੁਰੂ ਕਰਦੇ ਹਾਂ। ਅੱਜ ਨਾਨਕ ਸ਼ਾਹੀ ਕੈਲੰਡਰ ਦੇ ਉੱਤੇ 4 ਸਾਵਣ, ਯਾਨੀ ਕਿ ਜਿਹਨੂੰ ਸਾਉਣ ਵੀ ਕਹਿ ਦਿੰਦੇ ਹਾਂ, ਸੰਮਤ 558 ਅਤੇ ਦਿਨ ਐਤਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ। 19 ਜੁਲਾਈ 2026 ਤਰੀਕ ਹੈ। ਸੋ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜਦੇ ਹੋ, ਵੱਖਰੇ ਵੱਖਰੇ ਟਾਈਮ ਜ਼ੋਨ ਨੇ, ਆਪਣੇ ਆਪ ਆਪਣੇ ਹਿਸਾਬ ਦੇ ਨਾਲ ਐਡਜਸਟ ਕਰ ਲੈਣਾ। ਸੋ ਤੁਸੀਂ ਸਾਨੂੰ ਇਸ ਵੇਲੇ ਯੂਟਿਊਬ, ਫੇਸਬੁੱਕ 'ਤੇ ਸੁਣ ਰਹੇ ਹੋ, ਦੇਖ ਰਹੇ ਹੋ, ਅਤੇ ਸਾਡੀ ਐਪਸ ਦੇ ਰਾਹੀਂ, ਐਂਡਰਾਇਡ ਐਪਸ ਅਤੇ ਐਪਲ ਐਪਸ ਦੇ ਰਾਹੀਂ ਵੀ ਤੁਸੀਂ ਸੁਣ ਰਹੇ ਹੋ। ਹੋਰ ਵੀ ਕਈ ਮਾਧਿਅਮ ਨੇ, ਐਂਡਰਾਇਡ ਦੀ ਸਾਡੀ ਆਪਣੀ ਐਪ ਰਿਲੀਜ਼ ਹੋ ਚੁੱਕੀ ਹੈ, ਅਤੇ ਦੂਸਰੀਆਂ ਜਿਹੜੀਆਂ ਐਪਲ ਦੀ ਐਪ ਹੈ ਉਹ ਸਬਮਿਟ ਕਰਾ ਦਿੱਤੀ ਗਈ ਆ। ਸੋ ਹੋ ਸਕਦਾ 1-2 ਦਿਨ ਵੀ ਲੱਗ ਸਕਦੇ, ਹਫ਼ਤਾ ਵੀ ਲੱਗ ਸਕਦਾ। 3-4 ਸਮੱਸਿਆਵਾਂ ਆਈਆਂ ਸੀ, ਅਸੀਂ ਉਹ ਦਰੁਸਤ ਕਰਕੇ ਦੁਬਾਰਾ ਚਲਾਈਆਂ ਹੋਈਆਂ ਨੇ। ਸੋ ਸਾਡੀਆਂ ਆਪਣੀਆਂ ਐਪਸ ਵੀ ਚੱਲ ਰਹੀਆਂ ਨੇ। ਸੋ ਪਿਆਰੇ, ਸੁਨੇਹਾ ਘੱਲਣ ਦੇ ਲਈ ਸਕਰੀਨ 'ਤੇ ਤੁਸੀਂ ਨੰਬਰ ਦੇਖ ਰਹੇ ਹੋ, ਔਰ ਟੈਲੀਗ੍ਰਾਮ, ਵਟਸਐਪ, ਈਮੇਲ, ਯੂਟਿਊਬ ਦੇ ਕਮੈਂਟ, ਫੇਸਬੁੱਕ 'ਤੇ ਕਮੈਂਟ ਸਾਰੇ ਸਾਡੇ ਤੱਕ ਅੱਪੜਦੇ ਨੇ। ਅੱਜ ਮੌਸਮ ਦੀ ਜਾਣਕਾਰੀ ਤੋਂ ਵੀ ਆਪਾਂ ਪ੍ਰੋਗਰਾਮ ਸ਼ੁਰੂ ਕਰਨਾ, ਅਤੇ ਨਾਲ ਨਾਲ ਗੱਲਾਂ ਵੀ ਕਰਨੀਆਂ ਨੇ। ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਜੁਆਇਨ ਕਰਨਗੇ, ਜਿਹੜੇ ਕਿ ਚਾਈਨਾ ਤੋਂ ਮੁੜ ਕੇ ਆ ਗਏ ਨੇ, ਅਤੇ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਕੇਨਜ਼ ਜਾਂ ਕੁਈਨਜ਼ਲੈਂਡ ਦੇ ਜਿਹੜੇ ਇਨਿਸਫਿਲ ਸੋਰੀ ਦੇ ਇਲਾਕੇ ਜਿਹੜੇ ਨੇ, ਉੱਥੇ ਕੇਲੇ ਦੀ ਖੇਤੀ ਹੁੰਦੀ ਬੜੀ, ਅਤੇ ਉੱਥੇ ਆਪਣੇ ਪੰਜਾਬੀ ਬੜੇ ਮੱਲਾ ਮਾਰ ਰਹੇ ਨੇ, ਉਹਨਾਂ ਦੇ ਬਾਰੇ ਵੀ ਆਪਾਂ 5-10 ਮਿੰਟ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਸੋ ਪਿਆਰਿਓ, ਮੌਸਮ ਤੋਂ ਹੀ ਸ਼ੁਰੂ ਕਰਦੇ ਹਾਂ। ਅੱਜ ਕਫ ਸਾਰਬਰ ਦੇ ਵਿੱਚ ਝੜੀ ਵਾਲਾ ਦਿਨ ਹੈ, ਮੀਂਹ ਪੈ ਰਿਹਾ, ਕੱਲ੍ਹ ਸ਼ਾਮ ਦੀ ਝੜੀ ਲੱਗੀ ਹੋਈ ਹੈ, ਹਲਕੀ ਹਲਕੀ ਝੜੀ ਲੱਗੀ ਹੋਈ ਹੈ, ਠੰਡ ਬਹੁਤ ਹੈ। ਸਿਡਨੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮਾਹੌਲ ਲੱਗਦਾ ਹੈ, 12.5 ਡਿਗਰੀ ਤਾਪਮਾਨ ਦੱਸਿਆ ਸੀਗਾ ਉੱਥੇ, ਅਤੇ ਪਿਛਲੀ ਵਾਰੀ ਕੰਪਲੇਂਟ ਆਈ ਸੀ ਵੀ ਕੈਨਬਰਾ ਦਾ ਤੁਸੀਂ ਬਾਅਦ 'ਚੋਂ ਦੱਸ ਦਿਓ, ਕੈਨਬਰਾ ਜੀ -3.4 ਤਾਪਮਾਨ ਸੀਗਾ ਅਤੇ 16 ਤੱਕ ਜਾਏਗਾ। ਮੈਲਬਰਨ 4.4 ਅਤੇ ਬ੍ਰਿਸਬਨ ਦੇ ਵਿੱਚ 16.9 ਡਿਗਰੀ ਤਾਪਮਾਨ ਰਿਕਾਰਡ ਕੀਤਾ ਇੱਕ ਘੰਟਾ ਪਹਿਲਾਂ। ਪਰਥ ਵਿੱਚ ਮੀਂਹ ਦੱਸਿਆ ਜਾ ਰਿਹਾ 9.9, ਅਤੇ ਐਡਰੇਡ ਦੇ ਵਿੱਚ ਬੱਦਲਵਾਈ, ਅਤੇ ਉੱਥੇ 9.6, ਹੋਬਾਰਟ ਦੇ ਵਿੱਚ 9.2, ਡਾਰਵਿਨ ਵਿੱਚ 19.3 ਡਿਗਰੀ ਤਾਪਮਾਨ। ਅਤੇ ਆਪਾਂ ਨਕਸ਼ਾ ਦੇਖੀਏ ਆਸਟ੍ਰੇਲੀਆ ਦਾ, ਅਤੇ ਪਰਥ ਦੇ ਉੱਤੋਂ ਦੇ ਲੈ ਕੇ ਉਹ ਜਿਹੜਾ ਮਹਾਸਾਗਰ ਤੱਕ ਸਰਕਲ ਵਾਹਿਆ ਹੋਇਆ, ਇਹ ਨਿੱਘ ਦਾ ਸਰਕਲ ਹੈ, ਔਰ ਇਹ ਨਿੱਗ ਜਿਹੜਾ ਆ ਇਹ ਬੱਦਲ ਅਤੇ ਨਾਲ ਮੀਂਹ ਲੈ ਕੇ ਤੁਰਿਆ ਹੋਇਆ ਹੈ। ਅਤੇ ਇੱਧਰ ਈਸਟ ਕੋਸਟ ਦੇ ਉੱਤੇ ਵੀ ਜਿਹੜਾ ਲੋਅ ਪ੍ਰੈਸ਼ਰ ਹੈ ਬ੍ਰਿਸਬਨ ਦੇ ਲਾਗੇ ਛਾਗੇ, ਉਹ ਸਮੁੰਦਰ 'ਚੋਂ ਬੱਦਲ ਚੱਕ ਕੇ ਜ਼ਮੀਨ ਦੇ ਉੱਤੇ ਮੀਂਹ ਪਵਾਈ ਜਾ ਰਿਹਾ। ਸੋ ਇਹ ਹਾਲਾਤ ਸਰਦੀਆਂ 'ਚ ਬਣੇ ਹੋਏ ਨੇ ਇੱਥੇ, ਔਰ ਵੱਧ ਤੋਂ ਵੱਧ ਘੱਟ ਤੋਂ ਘੱਟ ਤਾਪਮਾਨ ਕੋਕੋਜ਼ ਆਈਲੈਂਡ ਦੇ ਵਿੱਚ ਰਿਹਾ 26.6 ਸਵੇਰੇ 3:10 'ਤੇ, ਔਰ ਕੱਲ੍ਹ 1:53 'ਤੇ ਯੈਂਪੀ ਸਾਊਂਡ ਡਿਫੈਂਸ ਇਲਾਕੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਹੀ ਰਿਹਾ। ਔਰ ਘੱਟ ਤੋਂ ਘੱਟ ਤਾਪਮਾਨ -7.4 ਅਤੇ -8.8 ਕੂਮਾ ਏਅਰਪੋਰਟ ਨਿਊ ਸਾਊਥ ਵੇਲਸ ਦੇ ਵਿੱਚ ਰਿਹਾ, ਅਤੇ ਵੱਧ ਤੋਂ ਵੱਧ ਮੀਂਹ ਕਫ ਸਾਰਬਰ ਦੇ ਵਿੱਚ ਹੀ ਪਿਆ, 25.8 ਮਿਲੀਮੀਟਰ ਸਾਡੇ ਇਲਾਕੇ 'ਚ ਹੀ ਮੀਂਹ ਜ਼ਿਆਦਾ ਪੈ ਰਿਹਾ ਅੱਜ, ਅਤੇ ਕੱਲ੍ਹ ਨੂੰ ਸ਼ਾਇਦ ਇਸੇ ਤਰ੍ਹਾਂ ਹੀ ਰਹੇਗਾ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਅਤੇ ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ, ਜਿੱਥੇ 31 ਡਿਗਰੀ ਤਾਪਮਾਨ ਹੈ, ਔਰ ਉੱਥੇ ਵੀ ਮੀਂਹ ਪੈ ਰਿਹਾ ਹੈ, ਅਤੇ ਅੱਜ ਭਿਅੰਕਰ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਹਰਿਆਣਾ ਦੇ ਇਲਾਕਿਆਂ ਦੇ ਵਿੱਚ। ਵਾਰਨਿੰਗ ਵੀ ਦਿੱਤੀ ਹੋਈ ਹੈ, ਫਲੈਸ਼ ਫਲੱਡਿੰਗ ਵੀ ਹੋ ਸਕਦੀ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਸੋ ਇੱਥੇ ਵੀ ਮੀਂਹ ਪੈ ਰਹੇ ਨੇ, ਤਾਂ ਗਿੱਲ ਗਲਾਉਣ ਬਹੁਤ ਜ਼ਿਆਦਾ ਆ, ਜਿਸ ਤਰ੍ਹਾਂ ਦਸੰਬਰ ਮਹੀਨੇ ਦੇ ਵਿੱਚ ਦੇ ਐਂਡ ਦੇ ਵਿੱਚ ਝੜੀਆਂ ਲੱਗਦੀਆਂ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਰਿਟਰੀਟਿੰਗ ਮੌਨਸੂਨ ਕਹਿੰਦੇ ਨੇ। ਜਿਵੇਂ ਹੁਣ ਮੌਨਸੂਨ ਜਿਹੜੇ ਨੇ ਉਹ ਅਰਬ ਦੀ ਖਾੜੀ ਦੇ ਵਿੱਚੋਂ ਨਿਕਲਦੇ ਹੋਏ ਇੱਧਰ ਨੂੰ ਜਾ ਰਹੇ ਨੇ, ਪੰਜਾਬ ਆ ਰਹੇ ਨੇ, ਗਾਂ ਸਾਬੇਰੀਆ ਤੱਕ ਜਾਣਗੇ, ਅਤੇ ਉਹ ਹਵਾਵਾਂ ਜਦੋਂ ਮੁੜਦੀਆਂ ਨੇ ਤਾਂ ਉੱਧਰੋਂ ਵੀ ਪਾਣੀ ਚੁੱਕ ਕੇ ਮੁੜਦੀਆਂ ਨੇ ਸਾਬੇਰੀਆ 'ਚੋਂ ਬਰਫ਼ ਦਾ, ਅਤੇ ਉਹ ਮੁੜਦੀਆਂ ਮੁੜਦੀਆਂ ਫਿਰ ਠੰਡਾ ਜਿਹੜਾ ਆ ਪਾਣੀ ਉਹ ਪੰਜਾਬ ਦੇ ਵਿੱਚ ਸੁੱਟ ਜਾਂਦੀਆਂ ਨੇ। ਮੀਂਹ ਪੈਂਦੇ ਨੇ ਉਦੋਂ, ਜਿਹੜੀ 5-10 ਦਿਨ ਝੜੀ ਲੱਗਦੀ ਹੈ ਨਾ, ਦਲਿੱਦਰ ਪੈਂਦਾ ਲੋਹੜੀ ਤੋਂ ਪਹਿਲਾਂ, ਉਹ ਉਹਦਾ ਹੀ ਪੈਂਦਾ ਆ। ਸੋ ਇਸ ਤਰ੍ਹਾਂ ਤਕਰੀਬਨ ਮੌਸਮ ਚੱਲਦੇ ਨੇ, ਪਰ ਇੱਥੇ ਆਸਟ੍ਰੇਲੀਆ ਦਾ ਮੌਸਮ ਹੋਰ ਤਰ੍ਹਾਂ ਦਾ ਆ, ਪਰ ਮਾਹੌਲ ਬਿਲਕੁਲ ਉਹ ਸਰਦੀਆਂ ਦੀ ਜਿਹੜੀ ਝੜੀ ਆ ਉਹਦਾ ਹੀ ਬਣਿਆ ਹੋਇਆ। ਫਿਰ ਰਜਾਈ 'ਚ ਬੈਠੇ ਆ, ਬੁੱਕਲਾਂ ਮਾਰੀਆਂ ਹੋਈਆਂ ਨੇ, ਕਈਆਂ ਦੇ ਧੂਣੀਆਂ ਚੱਲ ਰਹੀਆਂ ਨੇ, ਅਤੇ ਬੰਦੇ ਕਰਨ ਅਤੇ ਕੀ ਕਰਨ, ਇਕੱਠੇ ਹੋ ਕੇ ਧੂਣੀ ਬਾਲਦੇ ਨੇ, ਉੱਤੇ ਬੈਠਦੇ ਨੇ, ਤਾਸ਼ ਵੀ ਖੇਡ ਲੈਂਦੇ ਨੇ ਕਈ ਵਾਰੀ, ਪਰ ਤਾਸ਼ ਸਰਦੀਆਂ ਨੂੰ ਘੱਟ ਖੇਡਦੇ ਨੇ, ਬੈਠ ਕੇ ਬਸ ਉਹ ਅੱਗ ਸੇਕਦੇ ਨੇ ਅਤੇ ਨਿੱਘਾ ਰੱਖਦੇ ਨੇ ਆਪਣੇ ਆਪ ਨੂੰ। ਅਤੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਚਲੋ ਸਹੂਲਤਾਂ ਆ ਗਈਆਂ, ਹੀਟਰ ਆ ਗਏ, ਪਰ ਬਾਹਰ ਨਿਕਲਣਾ ਥੋੜ੍ਹਾ ਜਿਹਾ ਮੁਸ਼ਕਲ ਹੋ ਜਾਂਦਾ, ਹਵਾ ਵੀ ਚੱਲਦੀ ਹੁੰਦੀ ਹੈ। ਸੋ ਇੱਥੇ ਵੀ ਮਾਹੌਲ ਬਣਿਆ ਹੋਇਆ। ਹੁਣ ਇਹਨਾਂ ਮਾਹੌਲਾਂ ਦੇ ਵਿੱਚ ਕਈ ਲੋਕ ਕਥਾਵਾਂ, ਲੋਕ ਗੀਤ ਜਿਹੜੇ ਅਸੀਂ ਸੁਣਦੇ ਹਾਂ, ਸਾਡੇ ਸਮਾਜ ਨੇ ਬਣਾਏ ਹੋਏ ਆ, ਉਹ ਬੜੇ ਪ੍ਰਚਲਿਤ ਹੁੰਦੇ ਨੇ। ਯਾਦ ਹੈ ਮੈਨੂੰ ਕਿ ਬਚਪਨ ਦੇ ਵਿੱਚ ਇਹ ਬਾਤਾਂ ਸੁਣਦੇ ਹੁੰਦੇ ਸੀ, ਮੌਸਮ ਨਾਲ ਸੰਬੰਧਿਤ ਹੁੰਦੀਆਂ ਸੀ, ਕਿਉਂਕਿ ਜਦੋਂ ਕੋਈ ਕਹਾਣੀ ਜਾਂ ਬਾਤ ਹੁੰਦੀ ਸੀ ਨਾ ਤਾਂ ਉਹਦੇ ਵਿੱਚ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਜਾਂਦੀ ਸੀ, ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ ਸੀ। ਅਤੇ ਇੱਕ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਲੋਕ ਕਹਾਣੀਆਂ ਬੜੀ ਪ੍ਰਚਲਿਤ ਹੁੰਦੀ ਸੀ, ਅਤੇ ਇਹੋ ਜਿਹੀਆਂ ਕਹਾਣੀਆਂ ਸਾਨੂੰ ਸਕੂਲ 'ਚ ਲੱਗੀਆਂ ਹੁੰਦੀਆਂ ਸੀਗੀਆਂ, ਅਤੇ ਅਸੀਂ ਪੜ੍ਹਦੇ ਵੀ ਹੁੰਦੇ ਸੀ, ਫਿਰ ਮੈਗਜ਼ੀਨ ਘਰ ਲਵਾਏ ਹੁੰਦੇ ਸੀ, ਉਹਦੇ ਵਿੱਚ ਵੀ ਆਉਂਦੀਆਂ ਹੁੰਦੀਆਂ ਸੀ। ਕਹਾਣੀ ਦਾ ਟਾਈਟਲ ਹੈਗਾ ਮਾਈ ਦੀ ਸਿਆਣਪ, ਕਿ ਇੱਕ ਮਾਤਾ ਹੁੰਦੀ ਹੈ ਅਤੇ ਉਹਦੀ ਸਿਆਣਪ ਦੇ ਬਾਰੇ ਗੱਲ ਹੈ। ਬਹੁਤ ਪੁਰਾਣੀ ਗੱਲ ਹੈ ਕਿ ਉਦੋਂ ਲੋਕ ਮਿੱਟੀ ਨਾਲ ਲਿਪ ਪੋਚ ਕੇ ਬਣਾਏ ਘਰਾਂ ਦੇ ਵਿੱਚ, ਕੱਚੇ ਘਰਾਂ ਦੇ ਵਿੱਚ ਰਹਿੰਦੇ ਸਨ। ਇਵੇਂ ਹੀ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਜੋੜਾ ਆਪਣੀ ਛੋਟੀ ਜਿਹੀ ਕੋਠੜੀ 'ਚ ਰਹਿੰਦਾ ਸੀ। ਭਰ ਸਿਆਲ ਦੀ ਠੰਡੀ ਰਾਤ ਸੀ ਅਤੇ ਉੱਪਰੋਂ ਹਲਕੀ ਹਲਕੀ ਕਿਣਮਿਣ ਹੋ ਰਹੀ ਸੀ, ਜਿਸ ਤਰ੍ਹਾਂ ਹੁਣ ਹੋ ਰਹੀ ਹੈ। ਦੋਵੇਂ ਪਤੀ ਪਤਨੀ ਆਪਣੋ ਆਪਣੀ ਮੰਜੀ ਅਤੇ ਰਜਾਈ ਦੇ ਨਿੱਘ ਵਿੱਚ ਘੂਕ ਸੁੱਤੇ ਪਏ ਸਨ। ਅਚਾਨਕ ਅੱਧੀ ਰਾਤ ਨੂੰ ਕੋਠੜੀ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਨਾਲ ਬਜ਼ੁਰਗ ਮਾਈ ਦੀ ਅੱਖ ਖੁੱਲ੍ਹ ਗਈ। ਆਪਣੀ ਰਜਾਈ 'ਚੋਂ ਮੂੰਹ ਬਾਹਰ ਕੱਢ ਕੇ ਉਹ ਦਰਵਾਜ਼ੇ ਵੱਲ ਝਾਕਣ ਲੱਗੀ। ਇਸ ਤੋਂ ਪਹਿਲਾਂ ਕਿ ਉੱਠ ਕੇ ਬੈਠਦੀ, ਕੋਠੜੀ ਅੰਦਰ ਬਲਦੇ ਦੀਵੇ ਦੀ ਲੋਅ 'ਚ ਉਸਨੇ ਇੱਕ ਸ਼ੇਰ ਕੋਠੜੀ ਦੇ ਅੰਦਰ ਵੜਦਾ ਦੇਖਿਆ। ਮਾਈ ਦਾ ਤਾਂ ਸਾਹ ਹੀ ਸੂਤਿਆ ਗਿਆ। ਮੀਂਹ ਦਾ ਭੰਨਿਆ ਸ਼ੇਰ ਸੁੱਕੀ ਥਾਂ ਭਾਲਦਾ ਮਾਈ ਦੀ ਮੰਜੀ ਹੇਠਾਂ ਹੀ ਆ ਕੇ ਵੜ ਗਿਆ। ਮਾਈ ਦਾ ਉੱਪਰਲਾ ਸਾਹ ਉੱਪਰ ਅਤੇ ਹੇਠਲਾ ਸਾਹ ਹੇਠਾਂ, ਅਤੇ ਉਸ ਨੂੰ ਸੁੱਝ ਨਹੀਂ ਸੀ ਰਿਹਾ ਕਿ ਹੁਣ ਉਹ ਕੀ ਕਰੇ। ਨਾਲ ਵਾਲੀ ਮੰਜੀ 'ਤੇ ਪਿਆ ਉਸਦਾ ਘਰ ਵਾਲਾ, ਇਹ ਸਭ ਤੋਂ ਅਣਜਾਣ, ਆਪਣੀ ਨੀਂਦ ਆਰਾਮ ਨਾਲ ਪਿਆ ਸੀ। ਸ਼ੇਰ ਦੇ ਡਰ ਨਾਲ ਸਹਿਮੀ ਹੋਈ ਮਾਈ ਆਪਣੇ ਮਨ 'ਚ ਤਰ੍ਹਾਂ ਤਰ੍ਹਾਂ ਦੀਆਂ ਤਰਕੀਬਾਂ ਲਾਉਣ ਲੱਗੀ। ਆਖਰ ਉਸਨੇ ਮਨ ਦੇ ਵਿੱਚ ਉਸਦੇ ਮਨ ਦੇ ਵਿੱਚ ਇੱਕ ਵਿਚਾਰ ਆਇਆ, ਅਤੇ ਉਸਨੇ ਪਏ ਪਏ ਹੀ ਇੱਕ ਮੁਹਾਰਨੀ ਬੋਲਣੀ ਸ਼ੁਰੂ ਕਰ ਦਿੱਤੀ। ਮੀਂਹ ਤੋਂ ਨਾ ਡਰਦੀ, ਸੀਂਹ ਤੋਂ ਨਾ ਡਰਦੀ, ਮੈਂ ਡਰਦੀ ਚੰਦਰੇ ਤੁਪਕੇ ਤੋਂ। ਹੌਲੀ ਹੌਲੀ ਮਾਈ ਨੇ ਆਪਣਾ ਸੁਰ ਉੱਚਾ ਸ਼ੁਰੂ ਕਰਨਾ ਕਰ ਦਿੱਤਾ। ਉਸਦੀ ਆਵਾਜ਼ ਸੁਣ ਕੇ ਹੁਣ ਉਸਦੇ ਬਜ਼ੁਰਗ ਪਤੀ ਦੀ ਵੀ ਅੱਖ ਖੁੱਲ੍ਹ ਗਈ। ਹੈਰਾਨ ਹੋਇਆ ਉਹ ਰਜਾਈ ਦੇ ਅੰਦਰੋਂ ਹੀ ਬੋਲਿਆ, ਕੀ ਹੋਇਆ ਭਾਗਵਾਨ ਨੇ, ਤੂੰ ਇਹ ਰਾਗ ਕਿਉਂ ਗਾਉਣ ਲੱਗ ਪਈ ਅੱਧੀ ਰਾਤ ਨੂੰ? ਜੀ ਤੁਹਾਨੂੰ ਨਹੀਂ ਪਤਾ ਬਾਹਰ ਕਿੰਨਾ ਮੀਂਹ ਲੱਗਿਆ, ਉੱਪਰੋਂ ਆਪਾਂ ਤੋਂ ਕੋਠੜੀ ਦੀ ਛੱਤ ਵੀ ਨਹੀਂ ਲਿਪੀ ਗਈ। ਲੈ ਹੁਣ ਤੁਪਕਾ ਤਾਂ ਆਇਆ ਕਿ ਆਇਆ। ਮਾਈ ਦਾ ਇਸ਼ਾਰਾ ਛੱਤ ਦੇ ਚੋਣ ਕਾਰਨ ਅੰਦਰ ਡਿੱਗਣ ਵਾਲੀਆਂ ਬੂੰਦਾਂ ਤੋਂ ਸੀ। ਪਿਛਲੀ ਵਾਰੀ ਜਦੋਂ ਝੜੀ ਲੱਗੀ ਸੀ ਤਾਂ ਛੱਤ ਅਤੇ ਚੋਣ ਕਾਰਨ ਦੋਵੇਂ ਬਹੁਤ ਪਰੇਸ਼ਾਨ ਹੋਏ ਸੀ। ਹੁਣ ਇੰਨੀ ਠੰਡ 'ਚ ਛੱਤ ਤੋਂ ਡਿੱਗਣ ਵਾਲੇ ਠੰਡੇ ਤੁਪਕਿਆਂ ਦਾ ਨਾਂ ਸੁਣ ਕੇ ਬਜ਼ੁਰਗ ਨੂੰ ਕਾਂਬਾ ਛਿੜ ਗਿਆ। ਉਸਨੇ ਸੋਚਿਆ ਸ਼ਾਇਦ ਇਹ ਮੁਹਾਰ ਨਹੀਂ ਬੋਲ ਕੇ ਉਸਦੀ ਘਰਵਾਲੀ ਰੱਬ ਅੱਗੇ ਛੱਤ ਨਾ ਚੋਣ ਦੀ ਅਰਦਾਸ ਕਰ ਰਹੀ ਹੈ। ਸੋ ਉਸਨੇ ਆਪਣੀ ਘਰਵਾਲੀ ਨਾਲ ਸੁਰ ਮਿਲਾ ਕੇ ਬੋਲਣਾ ਸ਼ੁਰੂ ਕਰ ਦਿੱਤਾ। ਮੀਂਹ ਤੋਂ ਨਾ ਡਰਦਾ, ਸ਼ੀਂਹ ਤੋਂ ਨਾ ਡਰਦਾ, ਮੈਂ ਡਰਦਾ ਚੰਦਰੇ ਤੁਪਕੇ ਤੋਂ। ਮਾਈ ਦੀ ਮੰਜੀ ਹੇਠ ਬੈਠਾ ਠੰਡ ਨਾਲ ਕੰਬ ਰਿਹਾ ਸ਼ੇਰ ਉਹਨਾਂ ਦੋਵਾਂ ਦਾ ਇਹ ਰਾਗ ਸੁਣ ਕੇ ਸੋਚਾਂ 'ਚ ਪੈ ਗਿਆ। ਕਹਿੰਦੇ ਮੈਂ ਤਾਂ ਮੀਂਹ ਤੋਂ ਡਰਦਾ ਇੱਥੇ ਲੁੱਕ ਕੇ ਬੈਠਾ ਹਾਂ, ਪਰ ਇਹ ਤੁਪਕਾ ਕਿਹੜੀ ਸ਼ੈ ਆ ਜੋ ਇਹ ਦੋਵਾਂ ਨੂੰ ਮੇਰੇ ਅਤੇ ਮੀਂਹ ਤੋਂ ਵੱਧ ਭਿਆਨਕ ਦਿਖਾਈ ਦੇ ਰਹੇ ਨੇ। ਸੋਚ ਰਹੇ ਨੇ ਵੀ ਤੁਪਕਾ ਮੈਨੂੰ ਵੀ ਖਤਰਨਾਕ ਹੋਏਗਾ, ਜ਼ਰੂਰ ਹੀ ਤੁਪਕਾ ਕੋਈ ਡਰਾਉਣੀ ਸ਼ੈ ਹੋਏਗਾ। ਇਹ ਸੋਚ ਕੇ ਸ਼ੇਰ ਨੇ ਉੱਥੋਂ ਖਿਸਕਚਾਉਣ ਵਿੱਚ ਹੀ ਭਲਾਈ ਸਮਝੀ। ਉਸਨੇ ਚੁੱਪ ਚੁਪੀਤੇ ਆਪਣੇ ਕੰਨ ਲਮਕਾਏ ਅਤੇ ਉੱਥੋਂ ਤੁਰਦਾ ਬਣਿਆ। ਜਿਉਂ ਹੀ ਸ਼ੇਰ ਕੋਠੜੀ ਤੋਂ ਬਾਹਰ ਨਿਕਲਿਆ ਤਾਂ ਮਾਈ ਨੇ ਫਟਾਫਟ ਮੰਜੀ ਤੋਂ ਉੱਠ ਕੇ ਦਰਵਾਜ਼ੇ ਦੀ ਕੁੰਡੀ ਚੰਗੀ ਤਰ੍ਹਾਂ ਬੰਦ ਕਰ ਦਿੱਤੀ ਅਤੇ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਸੁਣਾਈ। ਉਸਦੀ ਸਿਆਣਪ ਭਰੀ ਚਾਲ ਨਾਲ ਸ਼ੇਰ ਦੇ ਭੱਜ ਜਾਣ 'ਤੇ ਉਹ ਬੜਾ ਖੁਸ਼ ਹੋਇਆ। ਹੱਸਦੇ ਹਸਾਉਂਦੇ ਉਹ ਦੋਵੇਂ ਫਿਰ ਬੇਫਿਕਰ ਹੋ ਕੇ ਸੌਂ ਗਏ। ਸੋ ਇਹ ਸੀ ਲੋਕ ਕਹਾਣੀ, ਅਤੇ ਲੋਕ ਕਹਾਣੀਆਂ ਦੇ ਵਿੱਚ ਮੌਸਮ ਦਾ ਵੀ ਆਉਂਦਾ ਆ, ਜਾਨਵਰਾਂ ਦਾ ਵੀ ਆਉਂਦਾ, ਸਿਆਣਪਾਂ ਦਾ ਵੀ ਆਉਂਦਾ, ਇੱਕ ਲਾਈਫ ਸਟਾਈਲ ਦਾ ਵੀ ਪਤਾ ਲੱਗਦਾ ਆ। ਸੋ ਇਹ ਛੋਟੇ ਛੋਟੇ ਜਿਹੜੇ ਕਹਾਣੀਆਂ ਨੇ, ਲੇਖ ਨੇ, ਹੈ ਨਾ, ਇਹ ਸਾਡੀ ਜ਼ਿੰਦਗੀ 'ਤੇ ਬਹੁਤ ਗਹਿਰਾ ਅਸਰ ਛੱਡ ਦਿੰਦੇ ਨੇ। ਇਸੇ ਕਰਕੇ ਅਸੀਂ ਬਚਪਨ ਦੇ ਵਿੱਚ ਬੱਚੇ ਬਾਤਾਂ ਸੁਣਦੇ ਨੇ, ਇਹੀ ਬਾਤਾਂ ਨੇ ਜਿਹੜੀ ਹੁਣ ਮੈਂ ਬਾਤ ਸੁਣਾ ਕੇ ਹਟਿਆ ਨਾ, ਸਾਡੀਆਂ ਮਾਈਆਂ, ਸਾਡੀਆਂ ਦਾਦੀਆਂ, ਨਾਨੀਆਂ, ਮਾਵਾਂ ਇਹੀ ਬਾਤਾਂ ਜਿਹੜੀਆਂ ਉਹ ਸੁਣਾਉਂਦੀਆਂ ਹੁੰਦੀਆਂ ਸੀ। ਚਲੋ ਮੈਂ ਥੋੜ੍ਹੀ ਜਿਹੀ ਕਾਹਲੀ 'ਚ ਸੁਣਾ ਦਿੱਤੀ ਕਿਉਂਕਿ ਰੇਡੀਓ ਪ੍ਰੋਗਰਾਮ ਚੱਲ ਰਿਹਾ, ਪਰ ਉਹ ਬੜੇ ਮਸਾਲੇ ਲਾ ਲਾ ਕੇ ਬੜਾ ਦੱਸ ਦੱਸ ਕੇ ਚਲਾਉਂਦੀਆਂ ਹੁੰਦੀਆਂ ਸੀ। ਇਹਨੂੰ ਕਹਿੰਦੇ ਆ ਆਰਟ ਆਫ ਸਟੋਰੀ ਟੈਲਿੰਗ। ਜਿਹੜੇ ਸਮਾਜ ਦੇ ਵਿੱਚ, ਜਿਹੜੀ ਸੱਭਿਅਤਾ ਦੇ ਵਿੱਚ ਸਟੋਰੀ ਟੈਲਿੰਗ ਹੈ ਨਹੀਂ, ਉੱਥੇ ਗਿਆਨ ਅੱਗੇ ਨਹੀਂ ਤੁਰਦਾ। ਔਰ ਇਹ ਸਟੋਰੀ ਟੈਲਿੰਗ ਦਿਨ ਪਰ ਦਿਨ ਖਤਮ ਕੀਤੀ ਜਾ ਰਹੀ ਹੈ। ਕਿਹੋ ਜਿਹੀਆਂ ਸਟੋਰੀਜ਼ ਦੱਸੀਆਂ ਜਾ ਰਹੀਆਂ ਨੇ, ਕੰਮ ਰਿਲੇਟਡ, ਕੰਮ ਕਰ ਲਓ, ਉੱਠ ਲਓ, ਬਹਿ ਲਓ, ਡਿਸਿਪਲਿਨ, ਹੈ ਨਾ, ਚਲੋ ਇਹ ਵੀ ਚਾਹੀਦਾ ਹੈ, ਪਰ ਇਹ ਕੋਰਪੋਰੇਟ ਟਾਈਪ ਸਟੋਰੀ ਟੈਲਿੰਗ ਹੈ। ਹੁਣ ਜਿਹੜੀ ਅਸੀਂ ਹੁਣ ਸੁਣ ਕੇ ਹਟੇ ਹਾਂ, ਇਹ ਐਂਟਰਟੇਨਿੰਗ ਵੀ ਆ, ਇਹ ਇੱਕ ਸੱਭਿਆਚਾਰਕ ਵੀ ਹੈ, ਇਹਦੇ ਵਿੱਚ ਬੋਲ ਵੀ ਨੇ, ਬਹੁਤ ਕੁਛ ਹੈ ਇਹਦੇ ਵਿੱਚ, ਮੌਸਮ ਨਾਲ ਸੰਬੰਧਿਤ ਵੀ ਆ। ਸੋ ਬੱਚੇ ਇੱਦਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਸੁਣ ਕੇ ਆਪਣੀ ਇਮੈਜੀਨੇਸ਼ਨ ਬਣਾਉਂਦੇ ਨੇ, ਆਪਣੇ ਮਨ ਦੇ ਵਿੱਚ ਉਹ ਸੀਨ ਬਣਾਉਂਦੇ ਨੇ ਕਿ ਇੱਕ ਝੌਂਪੜੀ ਹੋਏਗੀ, ਕੱਚੀ ਹੋਏਗੀ, ਹੈ ਨਾ, ਬਜ਼ੁਰਗ ਮਾਤਾ ਹੋਏਗੀ, ਰਜਾਈ 'ਚ ਪਏ ਹੋਏਗੇ, ਅਤੇ ਇੱਕ ਸ਼ੇਰ ਵੀ ਆ ਗਿਆ, ਹੈ ਨਾ, ਸ਼ੇਰ ਦੀ ਵੀ ਉਹਦਾ ਜਿਹੜਾ ਚਿੱਤਰਨ ਆਪਣੇ ਮਨ ਦੇ ਵਿੱਚ ਕਰਨਗੇ ਵੀ ਸ਼ੇਰ ਕਿਹੋ ਜਿਹਾ ਹੁੰਦਾ ਆ, ਉਹ ਭਿੱਜਿਆ ਹੋਏਗਾ, ਅਤੇ ਫਿਰ ਉਹ ਗਾਉਂਦੀ ਹੋਏਗੀ, ਹੈ ਨਾ, ਸੋ ਸ਼ੇਰ ਬਾਹਰ ਭੱਜ ਗਿਆ। ਸੋ ਇਨ ਦਾ ਐਂਡ ਹੈਪੀ ਐਂਡਿੰਗ ਹੁੰਦੀ ਆ ਸਾਰੀਆਂ ਬਾਤਾਂ ਦੀ ਤਕਰੀਬਨ ਤਕਰੀਬਨ, ਅਤੇ ਉਹ ਬੱਚੇ ਬੜੇ ਖੁਸ਼ ਹੁੰਦੇ ਨੇ। ਅਤੇ ਇਹਦੇ ਵਿੱਚ ਇੱਕ ਸੁਨੇਹਾ, ਇੱਕ ਇਹਦੇ ਵਿੱਚ ਨੌਲੇਜ ਜਿਹੜੀ ਆ ਉਹ ਪੁਰਾਣੀ ਜਨਰੇਸ਼ਨ ਨਵੀਂ ਜਨਰੇਸ਼ਨ ਨੂੰ ਪਾਸ ਔਨ ਕਰਦੀ ਆ। ਔਰ ਉਹਨਾਂ ਦੀ ਜਿਹੜੀ ਕ੍ਰੀਏਟਿਵ ਸ਼ਕਤੀ ਆ, ਕਰਤੇ ਵਾਲੀ ਸ਼ਕਤੀ ਆ ਮਨ ਦੇ ਵਿੱਚ, ਦਿਮਾਗ ਦੇ ਵਿੱਚ, ਉਹ ਤਸਵੀਰਾਂ 'ਚ ਲਾਉਂਦੀ ਆ, ਉਹ ਨੌਲੇਜ ਦਿੰਦੀ ਆ। ਹੁਣ ਕੀ ਹੋ ਰਿਹਾ ਵੀ ਇਹ ਜਿਹੜੀ ਅਸੀਂ ਤਸਵੀਰਾਂ ਬਣੀਆਂ ਬਣਾਈਆਂ ਦੇ ਰਹੇ ਹਾਂ ਵੀਡੀਓ ਦੇ ਰਾਹੀਂ, ਕਾਰਟੂਨਾਂ ਦੇ ਰਾਹੀਂ, ਸੋ ਬੱਚੇ ਦੀ ਆਪਣੀ ਇਮੈਜੀਨੇਸ਼ਨ ਕੋਈ ਨਹੀਂ ਹੈਗੀ। ਜੋ ਉਹਨੂੰ ਫਿਰ ਇਮੈਜਿਨ ਕਰਵਾਇਆ ਜਾਂਦਾ, ਦਿਖਾ ਲਿਆ ਜਾਂਦਾ ਵੀ ਇਹ ਸ਼ੇਰ ਹੈ, ਆਹ ਸ਼ੇਰ ਹੈ, ਚੂਹਾ ਆ, ਆਹ ਚੂਹਾ ਆ, ਬਜ਼ੁਰਗ ਮਾਈ ਆ, ਆਹ ਮਾਈ ਆ, ਇੱਦਾਂ ਦੀ ਆ, ਇਹਦਾ ਰੰਗ ਇੱਦਾਂ ਦਾ ਆ, ਪਰ ਜਦੋਂ ਅਸੀਂ ਲੋਕ ਬਾਤ ਪਾਉਂਦੇ ਹਾਂ, ਵਰਬਲ ਪਾਉਂਦੇ ਹਾਂ, ਤਾਂ ਉਹ ਜਿਹੜਾ ਬੱਚਾ ਆ ਉਹ ਆਪਣੇ ਆਲੇ ਦੁਆਲੇ ਜਿਹੜੇ ਉਹਦੇ ਰਿਸ਼ਤੇਦਾਰ, ਉਹਦੇ ਘਰ ਵਾਲੇ, ਉਹਦੇ ਪਿੰਡ ਵਾਲੇ, ਉਹਦੇ ਮੁਹੱਲੇ ਵਾਲੇ ਹੁੰਦੇ ਆ, ਉਹਨਾਂ 'ਚੋਂ ਉਹ ਕਰੈਕਟਰ ਘੜਦਾ ਆ ਵੀ ਆਹ ਹੋਏਗੀ ਮਾਈ, ਇੱਦਾਂ ਦੀ ਹੋਏਗੀ। ਕਈ ਵਾਰੀ ਬਾਤ ਪਾਉਣੀ ਤਾਂ ਮਾਈਆਂ ਨੇ ਕਹਿ ਦੇਣਾ ਉਹ ਫਲਾਨੀ ਬੀਬੀ ਵਰਗੀ, ਹੈ ਨਾ, ਉਹ ਬੱਚਿਆਂ ਦੇ ਮਨ ਦੇ ਵਿੱਚ ਉਹਦੀ ਤਸਵੀਰ ਆ ਜਾਣੀ ਵੀ ਹਾਂ ਫਲਾਨੀ ਬੀਬੀ ਵਰਗੀ, ਹੈ ਨਾ, ਇਹ ਕਿੰਨੀ ਕਿੰਨੀ ਸੋਹਣੀ, ਹੈ ਨਾ, ਇਹ ਪਿਰਤ ਹੈ। ਅਸੀਂ ਵੀ ਚਲੋ, ਮੇਰੀ ਵੀ ਹੁਣ ਦਾੜ੍ਹੀ ਚਿੱਟੀ ਹੋ ਗਈ ਆ, ਗਾਂ ਪੋਤੇ ਪੋਤੀਆਂ ਵਾਲੇ ਵੀ ਹੋ ਜਾਣਾ ਹੈ, ਤੁਸੀਂ ਵੀ ਬਹੁਤ ਸਾਰੇ ਇਹੋ ਜਿਹੀ ਸਟੇਜਾਂ 'ਚੋਂ ਲੰਘ ਰਹੇ ਹੋਣਗੇ ਜਾਂ ਤੁਸੀਂ ਬੱਚਿਆਂ ਵਾਲੇ ਹੋਵੋਗੇ, ਆਪ ਜਿਹੜੀ ਕਹਾਣੀ ਆ ਉਹ ਸੁਣਾਓ, ਹੈ ਨਾ, ਰਿਲੇਸ਼ਨ ਬਣਾਓ ਕਿ ਉਹ ਲੈ ਵੀ ਆਹ ਮਾਈ ਸੀਗੀ ਤੇਰੀ, ਨਾਨੀ ਵਰਗੀ, ਤੇਰੀ ਦਾਦੀ ਵਰਗੀ, ਉਹ ਬੱਚੇ ਦੇ ਮਨ ਦੇ ਵਿੱਚ ਉਹ ਤਸਵੀਰ ਬਣਦੀ ਆ। ਠੀਕ ਹੈ, ਉਹ ਫਲਾਨਾ ਜੀ ਉਹ ਇੱਕ ਨੌਜਵਾਨ ਸੀ, ਆਪਣੇ ਕਿਸੇ ਚਾਚੇ ਤਾਇਆਂ 'ਚੋਂ, ਸ਼ਰੀਕਿਆਂ 'ਚੋਂ, ਫਰੈਂਡਾਂ 'ਚੋਂ ਕਹਿੰਦਾ ਉਹਦੇ ਵਰਗਾ, ਹੈ ਨਾ। ਸੋ ਇਹੋ ਜਿਹੀਆਂ ਜਿਹੜੀਆਂ ਬਾਤਾਂ, ਕਹਾਣੀਆਂ ਬਹੁਤ ਮੈਨੇ ਰੱਖਦੀਆਂ ਬਚਪਨ ਦੇ ਵਿੱਚ, ਜਦੋਂ ਅਸੀਂ ਸੁਣਾਉਂਦੇ ਹਾਂ। ਮੈਂ ਆਪਣੇ ਬੇਟਿਆਂ ਨੂੰ ਸੁਣਾਉਂਦਾ ਹੁੰਦਾ ਸੀ, ਸਾਹਿਬਜ਼ਾਦਿਆਂ ਦੀ ਕਹਾਣੀ ਸੁਣਾਉਂਦਾ ਹੁੰਦਾ ਸੀ, ਹੈ ਨਾ, ਗੁਰੂ ਸਾਹਿਬ ਦੀਆਂ ਕਹਾਣੀਆਂ ਸੁਣਾਉਂਦਾ ਹੁੰਦਾ ਸੀ। ਅਤੇ ਉਹਦਾ ਅਸਰ ਹੋਇਆ, ਮੈਂ ਇਹਦੀ ਪ੍ਰਤੱਖ ਐਗਜ਼ਾਮਪਲ ਹੈ, ਮੈਂ ਲਿਖਿਆ ਵੀ ਆ ਕਈ ਵਾਰੀ, ਕਿ ਉਹ ਜਿਹੜੀ ਮੇਰੀ ਇਨਵੈਸਟਮੈਂਟ ਸੀਗੀ ਸਾਖੀਆਂ ਸੁਣਾਉਣ ਦੀ, ਕਹਾਣੀਆਂ ਸੁਣਾਉਣ ਦੀ, ਪਰੀ ਕਹਾਣੀਆਂ ਸੁਣਾਉਣ ਦੀ, ਉਹਦਾ ਅਸਰ ਮੇਰੇ ਬੱਚਿਆਂ 'ਤੇ ਹੋਇਆ। ਅਤੇ ਉਹ ਦੋਨੇ ਹੀ ਹੁਣ ਸਰੂਪਧਾਰੀ ਹੈ, ਸਰੂਪ ਦੇ ਵਿੱਚ ਨੇ, ਸਿੱਖੀ ਸਰੂਪ ਦੇ ਵਿੱਚ ਨੇ, ਗੁਰਬਾਣੀ ਨਾਲ ਵੀ ਜੁੜਦੇ ਨੇ, ਧਰਮ ਨਾਲ ਵੀ ਜੁੜਦੇ ਨੇ, ਸੇਵਾ ਵੀ ਕਰਦੇ ਨੇ, ਹੈ ਨਾ। ਸੋ ਇਹ ਸਾਰਾ ਕੁਛ ਮੈਨੇ ਰੱਖਦਾ ਆ, ਪਰ ਟਾਈਮ ਦੇਣਾ ਪੈਂਦਾ ਆ। ਅਸੀਂ ਕੀ ਕਰਦੇ ਹਾਂ, ਸਾਡੇ ਕੋਲ, ਅਸੀਂ ਆਪ ਯੂਟਿਊਬ 'ਤੇ ਬਿਜ਼ੀ ਹਾਂ, ਫੇਸਬੁੱਕ 'ਤੇ ਬਿਜ਼ੀ ਹਾਂ, ਚੱਲ ਆਈਪੈਡ ਲੈ ਲਾ ਤੂੰ, ਆਹ ਦੇਖ ਲਾ, ਉਹ ਦੇਖ ਲਾ। ਅਸੀਂ ਚਾਹੁੰਦੇ ਹਾਂ ਕੋਈ ਸਾਡਾ ਕੰਮ ਕੋਈ ਹੋਰ ਕਰੇ, ਕੀਤਾ ਹੋਇਆ ਕੰਮ ਤੁਸੀਂ ਉਹ ਦੇਖ ਲਓ, ਮੈਨੂੰ ਨਾ ਬੋਦਰ ਕਰੋ, ਮੈਂ ਤਾਂ ਬਹੁਤ ਬਿਜ਼ੀ ਹਾਂ। ਇੰਗਲੈਂਡ ਦਾ, ਫਰਾਂਸ ਦਾ ਮੈਚ ਚੱਲ ਰਿਹਾ, 4-1 ਦਾ ਸਕੋਰ ਹੋ ਗਿਆ, ਨਾਲ ਇਹ ਵੀ ਦੱਸਦਾ ਮੇਰਾ ਵੀ ਧਿਆਨ ਉੱਧਰ ਹੀ ਚੱਲ ਰਿਹਾ, 2 ਹੋ ਗਏ ਜੀ ਲੈ, ਕਹਿੰਦੇ ਕਹਿੰਦੇ ਫਰਾਂਸ ਨੇ 2 ਗੋਲ ਕਰਤੇ ਅਤੇ ਇੰਗਲੈਂਡ ਨੇ 4 ਗੋਲ ਕੀਤੇ ਹੋਏ ਨੇ, 4 ਗੋਲ ਤਾਂ ਉਹਨੇ ਹਾਫ ਟਾਈਮ ਤੋਂ ਪਹਿਲਾਂ ਹੀ ਕਰਤੇ ਸੀ, ਅਤੇ ਹੁਣ ਆਉਂਦੇ ਹੀ 2 ਗੋਲ ਕਰਤੇ ਫਰਾਂਸ ਨੇ, 55 ਮਿੰਟ ਹਜੇ ਹੋਏ ਆ ਮੈਚ, ਕਾਫੀ ਰੋਚਕ ਹੈ। ਪਰ ਸਾਡੇ ਨਾਲ ਸਾਡੇ ਸਰੋਤੇ ਵੀ ਬਹੁਤ ਜੁੜੇ ਹੋਏ ਨੇ, ਸੋ ਨਾਲ ਦੀ ਨਾਲ ਮੈਂ ਸਕੋਰ ਵੀ ਦੱਸੀ ਜਾ ਰਿਹਾ। ਸੋ ਪਿਆਰਿਓ, ਆਪਾਂ ਗੱਲਾਂ ਕਰ ਰਹੇ ਹਾਂ ਕਿ ਇੱਕ ਆਪਾਂ ਕਹਾਣੀ ਸੁਣੀ, ਬਾਤ ਸੁਣੀ ਮੌਸਮ ਨਾਲ ਰਿਲੇਟਡ, ਹੈ ਨਾ, ਅਤੇ ਨਾਲ ਫਿਰ ਹੁਣ ਆਪਾਂ ਉਹਦੇ ਬੱਚਿਆਂ ਦੇ ਉੱਤੇ ਕੀ ਪ੍ਰਭਾਵ ਪੈਂਦੇ ਨੇ, ਸਾਡੇ ਉੱਤੇ ਕੀ ਪ੍ਰਭਾਵ ਪੈਂਦੇ ਨੇ, ਇਹ ਬੜੇ ਮਾਇਨੇ ਰੱਖਦਾ, ਇਹਦੇ ਬਾਰੇ ਗੱਲ ਕਰਦੇ ਹਾਂ ਆਪਾਂ। ਕਿ ਘਰ ਦੇ ਵਿੱਚ ਕੋਈ ਨਾ ਕੋਈ ਬਾਤਾਂ ਪਾਉਣ ਵਾਲਾ ਜ਼ਰੂਰ ਚਾਹੀਦਾ ਹੈ, ਔਰ ਆਈਪੈਡ, ਆਈਫੋਨ ਜਾਂ ਕੋਈ ਵੀ ਫੋਨ ਹੈ, ਟੈਬ ਹੈ, ਉਹ ਗੱਲ ਨਹੀਂ ਬਣੇਗੀ ਜਿਹੜੀ ਤੁਸੀਂ ਆਪਣੀ ਜ਼ਬਾਨੀ, ਬੱਚੇ ਨੇ ਤੁਹਾਡੀ ਜ਼ਬਾਨੀ ਤੋਂ ਸੁਣਨੀ ਹੈ। ਤੁਸੀਂ ਸਟੋਰੀ ਟੈਲਰ ਹੋ, ਤੁਸੀਂ ਨਰੇਟਰ ਹੋ, ਹੈ ਨਾ, ਤੁਸੀਂ ਕਰੈਕਟਰ ਘੜ ਰਹੇ ਹੋ, ਤੁਸੀਂ ਇੱਕ ਅੰਦਾਜ਼ ਦੇ ਵਿੱਚ ਗੱਲ ਕਰ ਰਹੇ ਹੋ, ਔਰ ਉਹ ਬੜਾ ਅਸਰ ਪਾਏਗਾ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ, ਲੋਕ ਕਹਾਣੀਆਂ ਉਪਲਬਧ ਨੇ, ਤੁਸੀਂ ਉੱਥੋਂ ਲੈ ਸਕਦੇ ਹੋ। ਮੇਰੇ ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਦਾ, ਸਾਡੇ ਮਿੱਤਰ ਨੇ, ਪੰਜਾਬੀ ਕਹਾਣੀ ਐਟ punjabikavita.com, ਹੈ ਨਾ, ਬਹੁਤ ਸੋਹਣਾ ਵੈਬਸਾਈਟ ਉਹਨਾਂ ਨੇ ਬਣਾਇਆ, ਉਹ 'ਚ ਸਟੋਰੀਜ਼ ਵੀ ਨੇ, ਬਾਲ ਕਹਾਣੀਆਂ ਵੀ ਆ, ਲੋਕ ਕਹਾਣੀਆਂ, ਨਾਵਲ ਵੀ ਆ, ਪੰਜਾਬੀ ਕਵਿਤਾ ਵੀ ਆ, ਬਹੁਤ ਸ਼ਾਨਦਾਰ ਭੰਡਾਰ ਉਹਨਾਂ ਨੇ ਤਿਆਰ ਕੀਤਾ ਹੋਇਆ ਆ, ਅਤੇ ਇੱਥੋਂ ਤੁਸੀਂ ਪੜ੍ਹ ਸਕਦੇ ਹੋ। ਠੀਕ ਹੈ, ਕਹਾਣੀ ਇੱਕ ਲੋਡ ਕਰ ਲਓ ਅਤੇ ਉਹਦੇ 'ਚੋਂ ਪਹਿਲਾਂ ਆਪ ਚੇਤੇ ਕਰ ਲਓ, ਪਰ ਜਦੋਂ ਤੁਹਾਨੂੰ ਕਹਾਣੀਆਂ ਚੇਤੇ ਹੋ ਗਈਆਂ ਨਾ 10-15, ਮੈਂ ਤੁਹਾਨੂੰ ਦੱਸਾਂ, ਬੱਚੇ ਉੱਨੀਆਂ ਕੇ ਸੁਣਦੇ ਨੇ, ਉਹਨਾਂ 'ਚੋਂ ਫੇਵਰੇਟ ਹੁੰਦੀ ਆ ਉਹਨਾਂ ਦੀ। ਸੋ ਤੁਸੀਂ 15 'ਚੋਂ 8 ਕਹਾਣੀਆਂ ਸਾਖੀਆਂ ਦੀਆਂ ਸੁਣਾ ਸਕਦੇ ਹੋ, ਗੁਰੂ ਸਾਹਿਬਾਂ ਦੀਆਂ, ਫਿਰ ਇੱਦਾਂ ਦੀਆਂ ਲੋਕ ਕਹਾਣੀਆਂ, ਰੋਚਕ ਕਹਾਣੀਆਂ, ਹੈ ਨਾ, ਇੱਦਾਂ ਦੀ। ਇੱਕ ਸਾਰਿਆਂ ਨਾਲੋਂ ਵੱਧ ਜਿਹੜੀ ਪ੍ਰਚਲਿਤ ਕਹਾਣੀ ਆ ਉਹ ਹੈਗੀ ਆ ਲਾਲਚ ਬੁਰੀ ਬਲਾ, ਕੁੱਤੇ ਵਾਲੀ, ਹੈ ਨਾ, ਜਦੋਂ ਕੁੱਤਾ ਮੀਟ ਦੀ ਬੋਟੀ ਪਾਣੀ 'ਚ ਦੇਖਦਾ, ਉਹਨੂੰ ਇੱਦਾਂ ਲੱਗਦਾ ਵੀ ਦੂਜੇ ਕੁੱਤੇ ਕੋਲ ਵੀ ਹੈ। ਦੂਜੀ ਕਹਾਣੀ ਹੈ ਕਿ ਸ਼ੇਰ ਆਇਆ, ਸ਼ੇਰ ਆਇਆ, ਜਿਹੜਾ ਭੇਡਾਂ ਬੱਕਰੀਆਂ ਚਾਰਨ ਵਾਲਾ ਹੁੰਦਾ, ਉਹ ਰੌਲਾ ਪਾਉਂਦਾ ਰਹਿੰਦਾ, ਹੈ ਨਾ, ਵੀ ਸ਼ੇਰ ਆ ਗਿਆ, ਸ਼ੇਰ ਆ ਗਿਆ, ਅਤੇ ਫਿਰ ਉਹ ਅੰਤ ਨੂੰ ਉਹ ਆਈ ਜਾਂਦਾ ਆ। ਸੋ ਇਹ ਅੱਜ ਵੀ ਅਸੀਂ ਚੇਤੇ ਕਰ ਰਹੇ ਹਾਂ। ਇੱਕ ਹੋਰ ਕਹਾਣੀ ਬੜੀ ਪ੍ਰਚਲਿਤ ਹੈ, ਕਾਂ ਵਾਲੀ, ਪਿਆਸਾ ਕਾਂ, ਹੈ ਨਾ, ਘੜੇ ਦੇ ਵਿੱਚ ਉਹ ਰੋੜੀਆਂ ਪਾਉਂਦਾ ਆ, ਚੱਕ ਚੱਕ ਕੇ ਪਾਣੀ ਉੱਪਰ ਲੈ ਆਉਂਦਾ ਪੀਣ ਵਾਸਤੇ। ਸੋ ਇਹ ਜਿਹੜੀਆਂ ਕਹਾਣੀਆਂ, ਇਹ ਬੜੀਆਂ ਪ੍ਰਚਲਿਤ ਨੇ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਇੱਕ ਕਈ ਵਾਰੀ ਕਹਾਣੀ ਹੁੰਦੀ ਆ, ਉਹਦੇ ਵਿੱਚ ਟੈਕਨੀਕਲੀ ਤੌਰ 'ਤੇ ਗਲਤੀਆਂ ਵੀ ਹੁੰਦੀਆਂ। ਹੁਣ ਪਿਆਸੇ ਕਾਂ ਦੇ ਵਿੱਚ, ਘੜੇ ਦੇ ਵਿੱਚ ਨਾ, ਜੇ ਪਾਣੀ ਨੀਚੇ ਆ ਅਤੇ ਤੁਸੀਂ ਉਹਦੇ 'ਚ ਪਾਈ ਜਾਓ ਪੱਥਰ, ਤਾਂ ਪਾਣੀ ਨੀਚੇ ਹੀ ਰਹੇਗਾ, ਪਾਣੀ ਉੱਪਰ ਨਹੀਂ ਆਏਗਾ। ਸੋ ਇਹ ਇੱਕ ਮਤਲਬ ਟੈਕਨੀਕਲ ਫਲੋ ਆ, ਪਰ ਜਿਹੜਾ ਆਪਾਂ ਇੱਧਰ ਨੂੰ ਨਹੀਂ ਜਾਣਾ, ਗਲਤੀਆਂ ਨਹੀਂ ਕੱਢਣੀਆਂ। ਪਰ ਮੈਂ ਤੁਹਾਨੂੰ ਦੱਸਦਾ ਕਿ ਅਗਰ ਘੜੇ 'ਚ ਪਾਣੀ ਨੀਵਾਂ ਆ ਤਾਂ ਤੁਸੀਂ ਉਹ 'ਚ ਪੱਥਰ ਪਾਉਣ ਲੱਗ ਜਾਓ, ਪਾਣੀ ਨੀਚੇ ਹੀ ਰਹੇਗਾ, ਉੱਪਰ ਨਹੀਂ ਆਏਗਾ। ਪਰ ਇੱਕ ਸਮਝਾਵਣਾ ਹੁੰਦਾ ਕਿ ਇੱਕ ਮੌਕੇ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਇਹ ਸਾਰੇ ਨੂੰ ਦੇਖਦੇ ਹੋ, ਕਿੱਦਾਂ ਸਾਰੇ ਨੂੰ ਚਿਤਵਦੇ ਹੋ, ਅਤੇ ਇੱਕ ਕ੍ਰੀਏਟੀਵਿਟੀ ਹੁੰਦੀ ਆ ਮਨ ਦੇ ਅੰਦਰ। ਖੈਰ, ਇਹ ਤਾਂ ਸੀ ਕਹਾਣੀਆਂ ਦੀ ਗੱਲਬਾਤ ਜਿਹੜੀ ਅੱਜ ਆਪਾਂ ਕੀਤੀ ਆ, ਅਤੇ ਅੱਜ ਅਮਰੀਕ ਭਾਅ ਜੀ ਵੀ ਆਉਂਦੇ ਹੋਣਗੇ, ਚਾਈਨਾ ਦੀ ਗੱਲ ਕਰਾਂਗੇ, ਉਹ ਚਾਈਨਾ ਹੋ ਕੇ ਆਏ ਨੇ, ਅਤੇ ਨਾਲ ਦੀ ਨਾਲ ਮੋਦੀ ਸਾਹਿਬ ਇਹ ਚਾਈਨਾ ਗਏ ਅਤੇ ਮੋਦੀ ਸਾਹਿਬ ਜਲੰਧਰ ਜਾ ਆਏ, ਸੋ ਦੋਨਾਂ ਦਾ ਬੜਾ ਸੰਪਰਕ ਹੈ ਆਪਸ ਦੇ ਵਿੱਚ। ਸੋ ਮੈਂ ਆਪਾਂ ਇਹਨਾਂ 'ਤੇ ਗੱਲ ਕਰਾਂਗੇ, ਮੋਦੀ ਸਾਹਿਬ ਦੀ ਵਿਜ਼ਿਟ ਦੀ, ਅਤੇ ਫਿਰ ਪੰਜਾਬ ਸਰਕਾਰ ਕੀ ਕਰ ਰਹੀ ਆ, ਆਸਟ੍ਰੇਲੀਆ ਦੇ ਵਿੱਚ ਕੀ ਹੋ ਰਿਹਾ, ਅਤੇ ਨਾਲ ਦੀ ਨਾਲ ਆਪਾਂ ਕੇਲੇ ਦੀ ਖੇਤੀ ਬਾਰੇ ਵੀ ਥੋੜ੍ਹੀ ਅੱਜ ਆਪਾਂ ਗੱਲ ਕਰਾਂਗੇ। ਇੱਕ ਛੋਟੀ ਜਿਹੀ ਮੁਲਾਕਾਤ 8-10 ਮਿੰਟ ਦੀ ਆਪਾਂ ਕੁਈਨਜ਼ਲੈਂਡ ਤੋਂ ਕਰਵਾਵਾਂਗੇ। ਅਤੇ ਲਓ ਹੁਣ ਆਪਾਂ ਸੁਨੇਹੇ ਲੈਂਦੇ ਹਾਂ। ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਤੋਂ ਹੀ ਸ਼ੁਰੂਆਤ ਕਰਦੇ ਨੇ। ਅਤੇ ਸਾਡੇ ਨਾਲ ਪਰਮਜੀਤ ਸਿੰਘ ਰੂਪਰਾ ਜੀ ਵੁੱਡਕ੍ਰਾਫਟ ਤੋਂ ਜੁੜੇ ਨੇ, ਅਤੇ ਉਹ ਕਹਿੰਦੇ ਆ ਜੀ ਆ ਨਹੀਂ ਰਹੀ ਆਵਾਜ਼। ਹਾਂਜੀ, ਮਾਫੀ ਚਾਹੁੰਦੇ ਹਾਂ, ਐਪ ਦੇ ਵਿੱਚ ਸ਼ਾਇਦ ਨਾ ਆਉਂਦੀ ਹੋਵੇ, ਅਤੇ ਹੁਣ ਆ ਗਈ ਹੈ, ਮੈਨੂੰ ਯਾਦ ਭੁੱਲ ਗਿਆ, ਮਾਫੀ ਚਾਹੁੰਦੇ, ਇੱਕ ਬਟਨ ਦੱਬਣਾ ਸੀ। ਖੈਰ, ਉਹ ਆਡੀਓ ਹੁਣ ਚੱਲ ਪਈ ਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਹਾਂਜੀ, ਨਰਿੰਦਰ ਸਿੰਘ ਹੁਣਾਂ ਨੇ ਵੀ ਆਵਾਜ਼ ਦੀ ਗੱਲ ਕੀਤੀ ਸੀ, ਅਤੇ ਲਓ ਜੀ ਮੈਂ ਆਵਾਜ਼ ਔਨ ਕਰਤੀ ਆ। ਅਤੇ ਹਾਂਜੀ, ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਜਿਹੜੇ ਨੇ ਉਹ ਆਵਾਜ਼ ਦੀ ਸਮੱਸਿਆ ਦੀ ਗੱਲ ਕਰ ਰਹੇ ਸੀ, ਉਹ ਆਪਾਂ ਦਰੁਸਤ ਕਰਤੀ ਆ, ਮਾਫੀ ਚਾਹੁੰਦੇ ਹਾਂ। ਐਪ ਦੇ ਵਿੱਚ ਨਹੀਂ ਆਈ ਪਰ ਫੇਸਬੁੱਕ ਯੂਟਿਊਬ 'ਤੇ ਆ ਰਹੀ ਹੈ। ਭੁਪਿੰਦਰ ਸਿੰਘ ਜੀ ਜੁੜੇ ਨੇ ਸਾਡੇ ਨਾਲ ਐਡਲੇਡ ਤੋਂ ਜੀ ਆਇਆਂ ਨੂੰ। ਮਨਜਿੰਦਰ ਭਾਅ ਜੀ, ਮਨਜਿੰਦਰ ਗਰੇਵਾਲ ਭਾਅ ਜੀ, ਗਰੇਵਾਲ ਆਟਾ ਤੋਂ ਸਾਡੇ ਨਾਲ ਜੁੜੇ ਨੇ, ਇਹਨਾਂ ਦਾ ਵੀ ਸਵਾਗਤ ਹੈ ਔਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਦਰਸ਼ਨ ਮੰਗਟ ਅੰਕਲ ਸਿਡਨੀ ਤੋਂ ਸ਼ਾਮਿਲ ਹੋ ਗਏ ਨੇ, ਅਤੇ ਲਿਸਨਿੰਗ ਯੂ ਫਰੋਮ ਗੋਲਡ ਸਿਟੀ ਕੈਨਬਰਾ। ਕਿਆ ਬਾਤ ਹੈ, ਕੈਨਬਰਾ ਤੋਂ ਗਏ, ਗੋਲਡ ਕੋਲਡ ਸਿਟੀ, ਅੱਛਾ ਕੋਲਡ, ਮੈਨੂੰ ਹੁਣ ਸਾਰਾ ਸੋਨਾ ਹੀ ਦਿਖਾਈ ਦੇ ਰਿਹਾ। ਕੈਨਬਰਾ -3.6 ਡਿਗਰੀ ਤਾਪਮਾਨ ਅੱਜ ਦੱਸਿਆ ਸੀ। ਕਿਆ ਬਾਤ ਹੈ ਜੀ, ਅਤੇ ਚਲੋ ਆਨੰਦ ਲਓ। ਅਤੇ ਜਸਵੰਤ ਸਿੰਘ ਸਾਡੇ ਨਾਲ ਜੁੜੇ ਨੇ ਬਲਗੁਲਗੇ ਤੋਂ, ਅਤੇ ਇਹਨਾਂ ਨੇ ਵੀ ਗੁਰਬਾਣੀ ਦੀ ਸਾਂਝ ਪਾਈ ਆ, ਗੁੱਡ ਮਾਰਨਿੰਗ ਬੁਲਾਈ ਆ ਸਾਰਿਆਂ ਨੂੰ। ਅਤੇ ਹਰ ਸਵੇਰ ਇੱਕ ਨਵੀਂ ਸ਼ੁਰੂਆਤ ਹੈ, ਬੀਤਿਆ ਕੱਲ੍ਹ ਭੁੱਲ ਜਾਓ, ਅੱਜ ਨੂੰ ਸਵਾਰੋ ਅਤੇ ਆਪਣੇ ਸੁਪਨਿਆਂ ਵੱਲ ਨੂੰ ਕਦਮ ਵਧਾਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਅਤੇ ਤੁਸੀਂ ਇਹ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਆ, ਅਤੇ ਸ਼ੁਕਰਾਨਾ ਜੀ। ਅਤੇ ਇੱਧਰ ਵੀਰਪਾਲ ਹੰਸਰਾ ਜੀ ਸਾਡੇ ਨਾਲ ਜੁੜੇ ਨੇ, ਅਤੇ ਉਹਨਾਂ ਨੇ ਵੀ ਅੱਜ ਦਾ ਵਿਚਾਰ ਸਾਂਝਾ ਕੀਤਾ। ਕਹਿੰਦੇ ਨੇ ਕਿ ਆਪਣੇ ਆਪ ਨੂੰ ਇੰਨਾ ਵੀ ਸਿਆਣਾ ਨਾ ਬਣਾ ਲਿਆ ਕਿ ਲੋਕ ਤੇਰੇ ਨਾਲ ਦੋਸਤੀ ਕਰਨ ਤੋਂ ਕਤਰਾਉਣ ਲੱਗ ਪੈਣ। ਸਹੀ ਗੱਲ ਹੈ, ਲੋਕ ਅਕਸਰ ਉਹਨਾਂ ਨਾਲ ਦੋਸਤੀ ਕਰਨਾ ਪਸੰਦ ਕਰਦੇ ਨੇ ਜਿਨ੍ਹਾਂ ਦੇ ਸਾਹਮਣੇ ਉਹ ਆਪਣੇ ਆਪ ਨੂੰ ਥੋੜ੍ਹਾ ਜਿਹਾ ਬਿਹਤਰ ਅਤੇ ਸਿਆਣਾ ਮਹਿਸੂਸ ਕਰਨ। ਇਹ ਇੱਕ ਕਹਿ ਲਓ ਕਿ ਬੜੀ ਵੱਡੀ ਸਮੱਸਿਆ ਆ, ਮਾਨਸਿਕ ਸਮੱਸਿਆ ਆ, ਕਿ ਇੱਕ ਤਾਂ ਹੁੰਦੇ ਬੰਦੇ ਐਕਸਪ੍ਰੈਸ ਕਰਨਾ ਚਾਹੁੰਦੇ ਆਪਣੇ ਆਪ ਨੂੰ, ਕਿ ਮੈਂ ਆਪਣੇ ਆਪ ਨੂੰ ਪ੍ਰੋਜੈਕਟ ਕਰਾਂ ਕਿ ਮੈਂ ਕੀ ਹਾਂ, ਔਰ ਉਹਨਾਂ ਦੇ ਵਿੱਚ ਫਿਰ ਉਹ ਬੰਦੇ ਫਿਰ ਉਹ ਜਿਹੜੇ ਨਾ ਆਪਣੇ ਤੋਂ ਘੱਟ ਲੈਵਲ ਦੇ ਲੋਕਾਂ ਦੇ ਵਿੱਚ ਵਿਚਰਦੇ ਨੇ, ਉਹਨਾਂ 'ਚ ਜ਼ਿਆਦਾ ਰਹਿਣਾ ਪਸੰਦ ਕਰਦੇ ਨੇ। ਕਈ ਲੋਕ ਹੁੰਦੇ ਨੇ ਜਿਨ੍ਹਾਂ ਦੀ ਸਿੱਖ ਬਿਰਤੀ ਹੁੰਦੀ ਹੈ, ਸਿੱਖਣ ਦੀ ਬਿਰਤੀ ਹੁੰਦੀ ਹੈ, ਉਹਨਾਂ ਦੀ ਬਿਰਤੀ ਹੁੰਦੀ ਹੈ ਕਿ ਅਸੀਂ ਵਧੀਆ ਬੰਦਿਆਂ ਨਾਲ ਮਿਲੀਏ ਔਰ ਵਧੀਆ ਗੱਲਾਂ ਆਪਾਂ ਉਹਨਾਂ ਤੋਂ ਸੁਣੀਏ, ਆਪਣੀ ਵੀ ਦੱਸੀਏ ਅਤੇ ਸਾਨੂੰ ਕਰੈਕਟ ਵੀ ਕਰਨ ਤਾਂ ਕਿ ਸਾਡੀ ਵੀ ਤਰੱਕੀ ਹੋਵੇ। ਇਹ ਮੈਥਡ ਜਿਹੜਾ ਆ ਇਹ ਕਾਰਗਰ ਮੈਥਡ ਹੈ, ਇਹ ਕਾਰਗਰ ਪ੍ਰਣਾਲੀ ਵਿਧੀ ਹੈ ਜਿਹਦੇ ਨਾਲ ਬੰਦਾ ਆਪਣੇ ਆਪ ਨੂੰ ਡਿਵੈਲਪ ਕਰਦਾ। ਜਿਹੜੇ ਬੰਦੇ ਆਪ ਤੋਂ ਘੱਟ ਗਿਆਨ ਦੇ ਬੰਦਿਆਂ ਦੇ ਨਾਲ ਮਿਲਣਾ ਪਸੰਦ ਕਰਦੇ ਨੇ, ਉਹਨਾਂ 'ਚ ਵਿਚਰਨਾ ਪਸੰਦ ਕਰਦੇ ਨੇ, ਉਹ ਕਦੇ ਵੀ ਡਿਵੈਲਪਮੈਂਟ ਨਹੀਂ ਕਰਦੇ ਆਪਣੀ, ਉਹ ਜਿੰਨੀ ਕੁ ਉਹਨਾਂ ਨੂੰ ਹੁੰਦੀ ਆ ਉੱਥੇ ਉਹ ਝਾੜ ਆਉਂਦੇ ਆ। ਠੀਕ ਹੈ, ਖਾਸ ਤੌਰ 'ਤੇ ਜਿਹੜੇ ਲਿਖਾਰੀ ਆ, ਲੇਖਕ ਹੈ, ਕਵੀ ਆ, ਉਹ ਇਸ ਤਰ੍ਹਾਂ ਉਹਨਾਂ ਦੀ ਬਿਰਤੀ ਹੋ ਜਾਂਦੀ ਹੈ ਅਤੇ ਉਹ ਆਪਣੇ ਆਪ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਵਿਚਾਰ ਬਹੁਤ ਵਧੀਆ ਇਹਦੇ 'ਤੇ, ਕਿਤੇ ਆਪਾਂ ਲੰਬਾ ਵਿਚਾਰ ਕਰਾਂਗੇ। ਅਤੇ ਉਹ ਫਿਰ ਕਈ ਹੱਥਕੰਡੇ ਵੀ ਅਪਣਾਉਂਦੇ ਨੇ, ਹੈ ਨਾ, ਪਰ ਬਿਰਤੀ ਇਹ ਹੋਣੀ ਚਾਹੀਦੀ ਆ ਕਿ ਅਸੀਂ ਸਿਆਣੇ ਬੰਦਿਆਂ ਨੂੰ ਮਿਲੀਏ, ਸਿਆਣਿਆਂ 'ਚ ਬੈਠੀਏ, ਉਹਨਾਂ ਦੀ ਗੱਲ ਸੁਣੀਏ, ਦੁੱਗਣਾ ਸੁਣੀਏ, ਅੱਧਾ ਬੋਲੀਏ, ਇਹ ਬਿਰਤੀ ਸਾਡੀ ਹੋਣੀ ਚਾਹੀਦੀ ਆ। ਅਸੀਂ ਸੁਣਾਂਗੇ, ਸਾਨੂੰ ਗਿਆਨ ਪ੍ਰਾਪਤ ਹੋਏਗਾ ਅਤੇ ਉਹੀ ਗਿਆਨ ਜਿਹੜਾ ਫਿਰ ਅਸੀਂ ਅੱਗੇ ਦੇਵਾਂਗੇ। ਅਮਰੀਕ ਭਾਅ ਜੀ ਆਲਣ ਤੋਂ, ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ, ਉਹ ਸਿਆਣੇ ਨੇ, ਆਪਾਂ ਉਹਨਾਂ ਦੀ ਵੀ ਸੁਣਨੀ ਆ। ਚਲੋ, ਭੁਪਿੰਦਰ ਸਿੰਘ ਜੰਡੂ ਜੀ ਸਾਡੇ ਨਾਲ ਪ੍ਰੋਗਰਾਮ ਸੁਣਦੇ ਨੇ, ਕਹਿੰਦੇ ਜੁੜੇ ਹੋਏ ਹਾਂ ਜੀ, ਅਤੇ ਸੁਖਵਿੰਦਰ ਸਿੰਘ ਸੌਂਧ ਭਾਅ ਜੀ ਸਾਡੇ ਨਾਲ ਕੁਇਕਰ ਹਿੱਲ ਤੋਂ ਜੁੜੇ ਨੇ ਅਤੇ ਇਹ ਵੀ ਜੁੜੇ ਹੋਏ ਨੇ ਅਤੇ ਨਾਓ ਆਲ ਗੁੱਡ ਰੂਪਰਾ ਸਾਹਿਬ ਕਹਿ ਰਹੇ ਨੇ ਥੈਂਕ ਯੂ ਜੀ ਮਾਫੀ ਚਾਹੁੰਦੇ ਹਾਂ ਜੀ ਬਹੁਤ ਸਾਰੇ ਬਟਨ ਦੱਬਣੇ ਪੈਂਦੇ ਨੇ ਇੱਕ ਕਈ ਵਾਰੀ ਚੇਤਾ ਭੁੱਲ ਜਾਂਦਾ ਅਤੇ ਸਾਡੇ ਨਾਲ ਮੈਲਬਨ ਤੋਂ ਬਿੱਕਰ ਬਾਈ ਫੂਲ ਜੁੜ ਚੁੱਕੇ ਨੇ ਅਤੇ ਇਹਨਾਂ ਦਾ ਵੀ ਸਮਾਗਮ ਆ ਰਿਹਾ ਅਗਸਤ ਦੇ ਵਿੱਚ ਅਤੇ ਇਹਦੇ ਬਾਰੇ ਵੀ ਆਪਾਂ ਇਹਨਾਂ ਨਾਲ ਕਿਸ ਦਿਨ ਗੱਲਬਾਤ ਲਾਉਣੀ ਹੈ ਜੀ ਅਤੇ ਸਾਡੇ ਨਾਲ ਧਰਮਜੀਤ ਜੀ ਜੁੜੇ ਨੇ ਮਲਡੂਰੇ ਤੋਂ ਕੀ ਹਾਲ ਚਾਲ ਹੈ ਪੈਰਿਓ ਠੀਕ ਹੋ ਅਤੇ ਹਰਮਨ ਕਾਲਕਟ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਸਵਾਗਤ ਹੈ ਜੀ ਇਹਨਾਂ ਦਾ ਵੀ ਅਤੇ ਹਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ ਐਡਲੇਡ ਤੋਂ ਜੀ ਆਇਆਂ ਨੂੰ ਜੀ ਹਰਪ੍ਰੀਤ ਕੀ ਹਾਲ ਚਾਲ ਠੀਕ ਠਾਕ ਹੋ ਅਤੇ ਸਰਦਾਰ ਤਲੋਚਨ ਸਿੰਘ ਦੁਪਾਲਪੁਰੀ ਜੀ ਸੈਨੋਜ਼ੇ ਤੋਂ ਜੁੜੇ ਨੇ ਅਤੇ ਕਹਿੰਦੇ ਬਚਪਨ ਵਿੱਚ ਸਾਡੇ ਪਿੰਡ ਕਈ ਬਜ਼ੁਰਗ ਕਮਾਲ ਦੇ ਕਹਾਣੀ ਵਕਤਾ ਹੁੰਦੇ ਸਨ ਇਹ ਬਹੁਤ ਵਧੀਆ ਟਰਮ ਦਿੱਤੀ ਹੈ ਜੀ ਕਹਾਣੀ ਵਕਤਾ ਇਹਨੂੰ ਕਹਿੰਦੇ ਆਪਾਂ ਬਾਤਾਂ ਪਾਉਣ ਵਾਲੀਆਂ ਬੀਬੀਆਂ ਜਾਂ ਸਟੋਰੀ ਟੈਲਰ ਬਹੁਤ ਸੋਹਣਾ ਕਹਾਣੀ ਵਕਤਾ ਕਰ ਦਿੱਤਾ ਤੁਸੀਂ ਸਾਨੂੰ ਮੈਨੂੰ ਯਾਦ ਹੈ ਕਿ ਅਸੀਂ ਅਕਸਰ ਉਹਨਾਂ ਬਜ਼ੁਰਗਾਂ ਨੂੰ ਕਹਿਣਾ ਬਾਬਾ ਉਹ ਕਹਾਣੀ ਸੁਣਾ ਗੰਢੇ ਚੋਰ ਵਾਲੀ ਜਾਂ ਚੁੜੇਲ ਵਾਲੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਹੁੰਦਾ ਸੀ ਹਾਲਾਂਕਿ ਉਹ ਕਹਾਣੀਆਂ ਅਸੀਂ 50 ਵਾਰੀ ਸੁਣੀਆਂ ਹੁੰਦੀਆਂ ਸੀ ਉਹਨਾਂ ਕੋਲ ਪਰ ਅਸੀਂ ਸਿਰਫ ਉਹਨਾਂ ਦੇ ਅੰਦਾਜ਼ ਨੂੰ ਸੁਣਨ ਜਾਂਦੇ ਸੀ ਕਿ ਉਹ ਜਿੱਦਾਂ ਦੀ ਉਹਨਾਂ ਦੀ ਸਟੋਰੀ ਟੈਲਿੰਗ ਸੀ ਕਹਾਣੀ ਸੁਣਾਉਣ ਦਾ ਅੰਦਾਜ਼ ਸੀਗਾ ਉਹ ਬਾਕਮਾਲ ਹੁੰਦਾ ਸੀ ਪਿੰਡ 'ਚ ਦੋ ਤਿੰਨ ਬਜ਼ੁਰਗ ਇਹੋ ਜਿਹੇ ਹੁੰਦੇ ਸੀ ਆਪਣੇ ਬੰਦੇ ਵੀ ਅਤੇ ਬੀਬੀਆਂ ਵੀ ਹੈ ਨਾ ਸੋ ਬਹੁਤ ਧੰਨਵਾਦ ਤੁਹਾਡਾ ਕੁਲਵੀਰ ਸੰਧੂ ਜੀ ਜੁੜੇ ਨੇ ਫੇਸਬੁੱਕ ਗੁੱਡ ਐਪ ਨੋ ਵਰਕ ਹਾਂਜੀ ਮਾਫੀ ਚਾਹੁੰਦੇ ਹਾਂ ਅਤੇ ਨਾਓ ਸਾਊਂਡ ਇਜ਼ ਗੁੱਡ ਕੁਲਵੀਰ ਸੰਧੂ ਵੀ ਕਹਿ ਰਹੇ ਨੇ ਉੱਥੇ ਥੋੜ੍ਹੀ ਜਿਹੀ ਪ੍ਰੋਬਲਮ ਮੈਂ ਤੁਹਾਨੂੰ ਦੱਸਿਆ ਸੀ ਆਈ ਹੈ ਰਾਜਨਦੀਪ ਕੈਨਬਰਾ ਵਾਲੇ ਵੀ ਆ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜਸਵੰਤ ਰਾਏ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਕੁਲਵਿੰਦਰ ਧਾਲੀਵਾਲ ਹੁਣੀ ਟੀਵੀ 'ਤੇ ਦੇਖ ਰਹੇ ਨੇ ਕਿਆ ਬਾਤ ਹੈ ਵੱਡੇ ਟੀਵੀ 'ਤੇ ਸਾਨੂੰ ਦੇਖ ਰਹੇ ਨੇ ਅਸੀਂ ਵੀ ਟੀਵੀ ਸਟਾਰ ਬਣ ਗਏ ਬਹੁਤ ਸੋਹਣਾ ਸੁਖਵੰਤ ਸਿੰਘ ਜੀ ਕੀ ਹਾਲ ਚਾਲ ਹੈ ਪਿਆਰਿਓ ਮੈਂ ਕਹਿੰਦੇ ਆਪ ਮੈਂ ਆਪ ਦੱਸਦਾ ਹੁੰਦਾ ਕਿ ਸਾਡੇ ਇੱਕ ਸੀਰੀ ਹੁੰਦਾ ਸੀ ਜਿਹੜਾ ਬਿਲਕੁਲ ਹੀ ਮੋਦੀ ਵਰਗਾ ਸੀ ਠੀਕ ਹੈ ਭੁਪਿੰਦਰ ਸਿੰਘ ਧਾਲੀਵਾਲ ਜੀ ਵੀ ਲੁਧਿਆਣੇ ਤੋਂ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਭਾਅ ਜੀ ਪਿੰਦਾ ਕਰੋਚ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਦੀਪਕ ਮਹਿਤਾ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਰੇਡੀਓ ਦੀ ਆਈਫੋਨ 'ਤੇ ਆਵਾਜ਼ ਨਹੀਂ ਆ ਰਹੀ ਜੀ ਹਾਂਜੀ ਹੁਣ ਆ ਗਈ ਹੈ ਜੀ ਅਤੇ ਬਾਕੀ ਕਹਿੰਦੇ ਦੋ ਆਵਾਜ਼ਾਂ ਆ ਰਹੀਆਂ ਨੇ ਜੀ ਵੀਰ ਜੀ ਅੱਛਾ ਦੋ ਕਿੱਧਰੋਂ ਆ ਗਈਆਂ ਆਵਾਜ਼ਾਂ ਮੈਨੂੰ ਸਮਝ ਨਹੀਂ ਆਉਂਦੀ ਅਤੇ ਚਲੋ ਹਾਂਜੀ ਗੁਰਪ੍ਰੀਤ ਰੰਧਾਵਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ ਕੁਲਵਿੰਦਰ ਧਾਲੀਵਾਲ ਜੀ ਤੁਹਾਡੀਆਂ ਤਸਵੀਰਾਂ ਮਿਲ ਗਈਆਂ ਬਹੁਤ ਬਹੁਤ ਧੰਨਵਾਦ ਰੌਸ਼ਨ ਸਿੰਘ ਜੀ ਕੁਈਨਜ਼ਲੈਂਡ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇਜਮਾਨ ਭਾਅ ਜੀ ਮੈਲਬਨ ਤੋਂ ਸ਼ਾਮਿਲ ਹੋ ਗਏ ਨੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕੁਲਵਿੰਦਰ ਧਾਲੀਵਾਲ ਕਹਿੰਦੇ ਅੱਜ ਪੂਰਾ ਲੋਡ ਹੈ ਜੀ ਰੇਡੀਓ ਮੈਂ ਸੁਣਿਆ ਚੀਨ ਤੋਂ ਗੈਸਟ ਆ ਰਹੇ ਨੇ ਉਹਨਾਂ ਨੂੰ ਵੀ ਚੂਚਾ ਚੀਚੀ ਜਾਣੀ ਕਿ ਸਤਿ ਸ਼੍ਰੀ ਅਕਾਲ ਨੀ ਹਾਓ ਨੀ ਹਾਓ ਨੀ ਹਾਓ ਕਿਹਾ ਕਰੋ ਅਤੇ ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਵੀ ਆ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬੰਟੀ ਔਜਲਾ ਸਾਡੇ ਬੜੇ ਮਿੱਤਰ ਪਿਆਰੇ ਬਲਗੁਲਗੇ ਵਾਲੇ ਨੌਜਵਾਨ ਪ੍ਰੋਗਰਾਮ ਸ਼ਾਮਿਲ ਹੋਏ ਨੇ ਇਹਨਾਂ ਦਾ ਵੀ ਸਵਾਗਤ ਹੈ ਬਲਵੰਤ ਸਿੰਘ ਸੰਧੂ ਵਿਟ ਸੰਡੇ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਨਿਸ਼ਾਨ ਅਮਰਕੋਟ ਮੈਲਬਨ ਤੋਂ ਸ਼ਾਮਿਲ ਹੋਏ ਨੇ ਕੀ ਹਾਲ ਚਾਲ ਹੈ ਪਿਆਰੇ ਹੋ ਸਾਰੇ ਠੀਕ ਹੋ ਚੜ੍ਹਦੀ ਕਲਾ ਅਤੇ ਸਾਡੇ ਭਾਅ ਜੀ ਨੀਹਾਂ ਵਾਲੇ ਸ਼ਾਮਿਲ ਹੋਣ ਵਾਲੇ ਹੀ ਨੇ ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲਵਾਂਗਾ ਅਤੇ ਮੈਂ ਦੱਸਦਾ ਕਿ ਮਾਫੀ ਚਾਹੁੰਦਾ ਕਿ ਥੋੜ੍ਹੀ ਤਕਨੀਕੀ ਮੇਰੇ ਵੱਲੋਂ ਖਰਾਬੀ ਕਾਰਨ ਐਪ ਦੇ ਵਿੱਚ ਦੋਨਾਂ ਐਪਾਂ 'ਚ ਤੁਸੀਂ ਸੁਣ ਨਹੀਂ ਸਕੇ ਥੋੜ੍ਹੀ ਦੇਰ ਪਰ ਫੇਸਬੁੱਕ ਯੂਟਿਊਬ 'ਤੇ ਬੜਾ ਵਧੀਆ ਚੱਲ ਰਿਹਾ ਹੁਣ ਪ੍ਰੋਪਰ ਹੈ ਹੁਣ ਵਧੀਆ ਚੱਲ ਰਿਹਾ ਅਤੇ ਉੱਧਰ ਇੰਗਲੈਂਡ ਅਤੇ ਫਰਾਂਸ ਦਾ ਮੁਕਾਬਲਾ ਬੜਾ ਰੌਚਕ ਹੁੰਦਾ ਜਾ ਰਿਹਾ ਹਾਫ ਟਾਈਮ ਤੋਂ ਪਹਿਲਾਂ 4 ਗੋਲ ਇੰਗਲੈਂਡ ਨੇ ਦਾਗਤੇ ਸੀ ਅਤੇ ਹੁਣ ਹਾਫ ਟਾਈਮ ਤੋਂ ਬਾਅਦ 68 ਮਿੰਟ ਹੋਏ ਨੇ ਅਤੇ 3 ਗੋਲ ਲਾਹਤੇ ਆ ਸੋ 1 ਗੋਲ ਨਾਲ ਹਜੇ ਵੀ ਅੱਗੇ ਨੇ ਇੰਗਲੈਂਡ ਵਾਲੇ ਸੋ ਅਮਰੀਕ ਭਾਅ ਜੀ ਆਉਂਦੇ ਆ ਅਤੇ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਨੀ ਹਾਓ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਸਤਿ ਸ਼੍ਰੀ ਅਕਾਲ
ਡਿੰਗ ਡੰਗ ਹੋ
ਇਹ ਕਿਹੜਾ ਹੋ ਗਿਆ ਡਿੰਗ ਡੰਗ ਭਾਅ ਜੀ ਗੁੱਡ ਮਾਰਨਿੰਗ ਹਾਂਜੀ
ਡਿੰਗ ਡੰਗ ਹੋ जी वेरी गुड, आई एम रियली वेरी गुड।
अच्छा, सत श्री अकाल भी बुला दो।
सत श्री अकाल अमित, सत श्री अकाल सारे हरमन रेडियो के श्रोतियों ने, जिहड़े अपने देशों के विदेशों में इस प्रोग्राम में सुन रहे हैं
जी
ते आनंदित हो रहे हैं।
जी
अमदीप, थोड़े बारे एक आई आ बेनती आई आ,
हाँ जी
कुछ फरमाइश आई आ,
हाँ जी
जेडे तुसी प्रवचन दिंदे आ, जे तुसी इहदी वीडियो बना के जिदा अपलोड करो,
अच्छा।
जिदा यूट्यूब ते छड्डदे आ लोक, वो चलन दे आसार बहुत आ। ये फरमाइश आई है, साडे घरों भी आई है ते साडी लड़की ने भी कीती है ते
अच्छा।
होर भी एक दो सज्जन कहिंदे भी ये थोड़ी जिहड़ी व्याख्या हुंदी ना वो काफी डूंगी हुंदी है ते बाकी स्टाइलिश भी हुंदी है, ओहदे
अच्छा।
भाव बड़े अच्छे हुंदे, डूंगे हुंदे आ। ते कोशिश करियो कदे वीडियो बना के पाओ 10-15 मिंट दी, ओहनू असीं आनंदित होवांगे ओहदे नाल। जी
क्या
अमनदीप,
चलो, मैं थोड़ी जिहड़ी रिक्वेस्ट है उहनू सोचांगे जी, उत्ते गल करांगे। ते मनिंदर जी, ते मनिंदर सिंह साडे नाल जुड़े ने, सत श्री अकाल बुला रहे ने, ते यूट्यूब तो ही जुड़े ने, ते कहिंदे ने कि की टॉपिक है जी अज दा। अज दा टॉपिक है जी, मोदी साहब जलंधर गए ने, ते उधर अमरीक भाजी चाइना दे दौरे ते गए ने। ठीक है, फर्क देखो, मतलब भाजी इंटरनेशनल हो गए तो वो बेचारे लोकल ही घूमे जा रहे, भाजी चंगा नहीं लगता इदा। ते एक तां ये
नहीं खबर
टॉपिक।
तो अमनदीप एक पिछले जाए चाइना के बिच गल्ला कर रहे थे कि मोदी साहब दिल्ली पहुंच गए बहुत देर बाद।
अच्छा, दिल्ली है। वो भारत दे दौरे दे
वो भारत कहते पहुंच गए ते इतना नहीं खबर जी। चीन च भी मोदी साहब बारे तो बहुता नहीं सुनिया, लेकिन हिंदुस्तान बारे एक दो बार गल्ला उत्ते हुई आ, चाइनीज करते कई बारी, पर चाइना ता अद्भुत देश है, गल्लां करांगे अगे जाके। अच्छा
कर देंगे।
लगा, 3 शहरां विच असीं गए हां। पहला इथों गए सी बीजिंग दे विच,
अब ए ठहर के
बीजिंग,
पाजी, पाजी ठहर के, ठहर के गल
चलो
करते हैं,
ठहर के
ठहर के।
गल करते हैं।
हाँ जी, फतेह बुला रहे ने सर नाल, पवन जी जी प्रोग्राम च जुड़ गए ने, हरजिंदर सिंह घुमण पाजी प्रोग्राम च आ गए ने, ये भी सत श्री अकाल बुला रहे ने। परमजीत सिंह धालीवाल ब्रिस्बेन तो शामिल हो गए ने, ते सत श्री अकाल बुला रहे। मैं तो सोचा कि थोड़ी आवाज़ में दबाने की कोशिश की गई है, पर तुसी ते अपनी आप आवाज़ में दबा लिया। हाँ जी, मैं तो बटने ही नहीं दबा हुआ। ते भाजी, उधर इंग्लैंड का बड़ा रोचक मुकाबला चल रहा है, तीजे जे चौथे थां दे लई, ते चार गोल पहले हाफ दे विच करते
इंग्लैंड ने
इंग्लैंड ने, ते फिर दूजे हाफ च आउंदे ही सारी 3 गोल फ्रांस ने करते। तुहानू पता इन्हां दा वी भारत ते पाकिस्तान वाला हाल है, ये आपस च बड़े द्वंद विरोधी ने। ते पर मैनू इउं लग्गिया कि जिहड़ा ना आ तीजे चौथे वाला हुंदा आ, टीमां जद इत्थे पहुंचदे ने, उहनां दा दिल ही नहीं करदा हुंदा खेलण नूं तीजे
नहीं,
चौथे वेले।
बिल्कुल अमनदीप, मैं भी यही सोच रहा, उन्हों का दिल तो नहीं करता हुंदा, पर साडा भी दिल इस नूं देखण नूं भी नहीं करता। हालांकि
आहो।
मैं इंग्लैंड सपोर्ट रहा, इस वेले इंग्लैंड हारिया सेमीफाइनल दे विच, जितदा हारिया ते मैनूं बड़ी नमोशी हुई। फिर मैं मैच देखिया नहीं, वो आ भी मैच मैं देखना नहीं है ना, मैं देखिया ना इहदी हाईलाइट देखनी है,
अच्छा।
क्योंकि ये रोचकता जिहड़ी तीजे चौथे स्थान दी कराना ही नहीं चाहिदा। ये पॉइंट बेस ते पहला पॉइंट बेस से देख के ना किन्ने गोल के सेमीफाइनल च किते, इधर उधर कर करके उतनी डिक्लेयर कर देना चाहिए, रोचकता खत्म हो जाती है। मैं तो यही समझांगे जिहड़े चंगे चंगे जिहड़े बहुत वधिया टीमां सीआं, जे उह तां पहला पहला खेल जनियां आ, पहला पहला खेल गए हो, हुण तां जिहड़े फाडी फूडी रहि गए, कल्लू खेलना मैच होणा, जिहड़े फाडी रहि गए पिछे रहि गए उन्हीं मैच खेलना, टॉप क्लास उह तां पहला पहला ही खेल गए।
नहीं, दूजी गल ये होंगी है भी देखो, इंग्लैंड ते फ्रांस, ठीक है, इदा समझते सके, ये सारिया टीमें समझदिया होंगे भी लै भी असी तो वर्ल्ड कप फाइनल दे विच खेडांगे। एक मानसिक
हाँ
होंगे ना,
जी,
मानसिक लैवल होंगे है
मानसिक
ना, तो पूरा
स्ट्रेंथ
जो पूरा जोर लाते हैं, जितते जितते वो हारे है, तो फिर वो यार फिर उन्हें दिल टुट जाता भी यार, एक बड़ी नमोशी होंगी है भी फाइनल च नहीं खेड, वो कहते छोड़ो यार चलिए घर नूं, इदा नहीं हुंदी कई वारी हुण हार था गए।
गेम हो रही। मैं तो मैं ये नहीं कर लिया हूं, 4 असी कदम, 3 तुसी कर लो, रोचक हो जाऊगा जरा मैच, इदा भी हो सकती है।
ओ ये भी हो सकदा, ए ए इदा हुंदी है कि जिदा असी नहीं ਗੁਰਦੁਆਰਾ ਸਾਹਿਬ ਜਾਂਦੇ ਹਾਂ, ਠੀਕ ਹੈ,
ਹਾਂਜੀ
ਅਤੇ ਮੱਥਾ ਟੇਕਦੇ ਹਾਂ, ਉਹ ਤੋਂ ਬਾਅਦ ਕਹਿੰਦੇ ਚੱਲ ਯਾਰ ਲੰਗਰ ਛਕ ਲਓ, ਲੰਗਰ ਛਕ ਲਿਆ, ਉਹ ਤੋਂ ਬਾਅਦ ਨਾ ਉੱਪਰੋਂ ਭਾਈ ਸਾਹਿਬ ਆਏ ਨਾ, ਭਾਈ ਸਾਹਿਬ ਆਇਓ ਹੁਣ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਨਾ, ਬੰਦੇ ਕਹਿੰਦੇ ਯਾਰ ਹੁਣ ਮੱਥਾ ਵੀ ਟੇਕ ਲਿਆ, ਲੰਗਰ ਵੀ ਛਕ ਲਿਆ, ਛੱਡੋ ਯਾਰ ਘਰਾਂ ਨੂੰ ਚੱਲੀਏ। ਸੋ ਇਹੋ ਜਿਹੀ ਸਿਚੁਏਸ਼ਨ ਵੀ ਆ ਜਾਂਦੀ ਹੈ ਕਈ ਵਾਰੀ, ਅਤੇ ਮੈਨੂੰ
ਹਾਂਜੀ
ਲੱਗਦਾ
ਹਾਂਜੀ
ਇਸ ਮੈਚ ਦੇ ਵਿੱਚ ਇੱਦਾਂ ਹੀ ਆ ਹੋਇਆ ਵੀ ਚੱਲ ਰਿਹਾ ਮੈਚ, 75 ਮਿੰਟ ਹੋ ਗਏ, ਮੈਂ ਨਾਲ ਦੀ ਨਾਲ ਸਕੋਰ ਦੇਖ ਰਿਹਾ, ਸੋ ਉਹ ਅਸੀਂ ਤੁਹਾਨੂੰ ਦੱਸੀ ਜਾਣਾ।
4-3 ਦਾ ਸਕੋਰ ਹੈ 75 ਮਿੰਟ ਬਾਅਦ।
ਹਾਂਜੀ 4-3 ਦਾ ਹੀ ਸਕੋਰ ਹੈ, ਅਤੇ ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲੈਣੇ ਆ, ਭਰਤ ਅਰੋੜਾ ਜੀ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ 'ਚ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਬਾਕੀ ਰਾਜਨਦੀਪ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ, ਯੂਅਰ ਜੈਕਟ ਖੰਡਾ ਲੋਗੋ ਇਟ ਇਜ਼ ਸਮਥਿੰਗ ਸਪੈਸ਼ਲ। ਅੱਛਾ ਆਹ, ਹਾਂਜੀ ਹਾਂਜੀ, ਇਹ ਅਸਲ ਦੇ ਵਿੱਚ ਤੁਸੀਂ ਦੇਖੋਗੇ ਨਾ, ਇਹ ਨਿਊਜ਼ੀਲੈਂਡ ਗੁਰਦੁਆਰਾ ਸਾਹਿਬ ਟਾਕਾ ਨੀਨੀ ਗੁਰਦੁਆਰਾ ਜਿਹੜਾ ਸਾਰਿਆਂ ਨਾਲੋਂ ਵੱਡਾ ਔਕਲੈਂਡ ਦੇ ਵਿੱਚ, ਅਤੇ ਉੱਥੋਂ ਮੈਨੂੰ ਭੇਟਾ ਮਿਲੀ ਸੀ, ਅਸੀਂ ਗਏ ਸੀਗੇ ਉੱਥੇ, ਅਤੇ ਮਿਲੇ ਉੱਥੇ ਪ੍ਰਬੰਧਕਾਂ ਨੂੰ ਮਿਲੇ, ਤਾਂ ਉਹਨਾਂ ਨੇ ਇੱਕ ਗਿਫਟ ਵਜੋਂ ਸਾਨੂੰ ਗੁਰਦੁਆਰਾ ਸਾਹਿਬ ਨੇ ਦਿੱਤੀ ਸੀਗੀ, ਅਤੇ ਮੇਰੀ ਬੜੀ ਇਹ ਫੇਵਰੇਟ ਜੈਕਟ ਹੈ, ਮੈਨੂੰ ਬੜੀ ਪਸੰਦ ਹੈ ਜੈਕਟ, ਕੰਫਰਟੇਬਲ ਬਹੁਤ ਹੈ ਅਤੇ ਨਿੱਘੀ ਵੀ ਹੈਗੀ ਹੈ, ਸੋ ਤਾਂ ਕਰਕੇ ਹੁਣ ਸਰਦੀਆਂ ਨੇ, ਅਤੇ ਮੈਂ ਕਿਹਾ ਚਲੋ ਇਹਦਾ ਭਰਪੂਰ ਫਾਇਦਾ ਉਠਾਇਆ ਜਾਵੇ। ਲਾਲੀ ਸੰਧੂ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਮਨਜੀਤ ਸੰਘਾ ਬਲਗੁਲਗੇ ਤੋਂ ਸ਼ਾਮਿਲ ਹੋ ਗਏ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਭਾਅ ਜੀ ਡਾਕਟਰ ਸਰ ਮੁਹੱਬਤ ਰੰਧਾਵਾ ਜੀ ਆ ਗਏ ਨੇ, ਤੁਹਾਡੇ ਟਵਿਨ ਬ੍ਰਦਰ, ਅਤੇ ਹਾਂਜੀ ਇਹਨਾਂ ਦੀ ਵੀ ਹਾਜ਼ਰੀ ਮਨਜ਼ੂਰ ਕਰੋ, ਹਰਦੀਪ ਸਿੰਘ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਇਹਨਾਂ ਨੇ ਤੁਹਾਡੇ 'ਤੇ ਪਿਛਲੀ ਵਾਰੀ ਧੱਬਾ ਲਾ ਦਿੱਤਾ ਸੀਗਾ, ਕਹਿੰਦੇ ਵੀ ਕਹਿੰਦੇ ਜੇ ਜੇ ਚਾਈਨਾ ਚਲੇ ਜਾਂਦੇ ਨਾਲ,
ਹਾਂਜੀ
ਹੁਣੀ ਤੁਹਾਡੇ ਨਾਲ ਉਹੀ ਸੀ ਜੋ ਉੱਥੇ
ਪਾਕਿਸਤਾਨ 'ਚ ਹੋਈ ਹੈ,
ਜਿਹੜੀ ਪਾਕਿਸਤਾਨ 'ਚ ਹੋਈ ਆ, ਅਤੇ ਉੱਥੇ ਕਹਿੰਦੇ ਉੱਥੇ ਵੀ ਸਰਦਾਰਾਂ ਨਾਲ ਕਾਫੀ ਫੋਟੋਆਂ ਖਿਚਾਉਂਦੇ ਨੇ। ਭਾਅ ਜੀ ਤੁਹਾਡਾ ਕੀ ਇਹਦੇ ਬਾਰੇ ਕੀ ਵਿਚਾਰ ਹੈ?
ਅਮਨਦੀਪ, ਮੈਂ 3 ਵੱਡੇ ਸ਼ਹਿਰਾਂ ਵਿੱਚ ਗਿਆ ਆ, ਜਿਨ੍ਹਾਂ ਦੇ ਵਿੱਚ ਸ਼ੰਘਾਈ ਆ, ਤੇ ਬੀਜਿੰਗ ਆ, ਇੱਕ ਹੋਰ ਸ਼ਹਿਰ ਸੀ ਜਿਹੜਾ ਸਟੇਟ ਦੀ ਰਾਜਧਾਨੀ ਸੀ, ਮੈਨੂੰ ਸ਼ੰਗਸ਼ੀ ਏਦਾਂ ਦਾ ਸ਼ਹਿਰ ਸੀਗਾ, ਉੱਥੇ ਮੈਨੂੰ ਬੜੀ ਅਚਰਿਤਤਾ ਹੋਈ ਕਿ ਇਹਨਾਂ 3 ਸ਼ਹਿਰਾਂ ਦੇ ਵਿੱਚ ਮੈਂ ਕੋਈ ਸਰਦਾਰ ਜੀ ਨਹੀਂ ਦੇਖੇ, ਨਾ ਕੋਈ ਇੰਡੀਅਨ ਬਹੁਤੇ ਘੁੰਮਦੇ ਦੇਖੇ, ਇੰਡੀਅਨ ਤਾਂ ਦੇਖੇ ਹੀ ਨਹੀਂ, ਕਹਿੰਦੇ ਨੇ ਸਟੂਡੈਂਟ ਬਹੁਤ ਆ ਉੱਥੇ, ਇੰਡੀਅਨ ਦੇ ਬਿਜ਼ਨਸਿਸ ਬਹੁਤ ਆ। ਮੈਂ ਤਾਂ ਇਹਨਾਂ 3 ਸ਼ਹਿਰਾਂ ਵਿੱਚ 9 ਦਿਨ ਰਿਹਾ ਆ, ਤੇ ਮੈਂ ਕੋਈ ਵੀ ਇੰਡੀਅਨ ਉੱਥੇ ਘੁੰਮਦਾ ਨਹੀਂ ਦੇਖਿਆ। ਸਾਡਾ ਜਿਹੜਾ ਗਰੁੱਪ ਸੀ ਉਹਦੇ ਵਿੱਚ ਜ਼ਰੂਰ ਸੀ ਅਸੀਂ ਇੰਡੀਅਨ, ਪਰ ਹੋਰ ਏਦਾਂ ਸੀਗੇ ਨਹੀਂ ਹੈ। ਮੈਂ ਇਹ ਵੀ ਪਤਾ ਕੀਤਾ ਵੀ ਇੱਥੇ ਇੰਡੀਅਨ ਰੈਸਟੋਰੈਂਟ ਹੈਗੇ ਆ, ਤੇ ਉਹਨਾਂ ਨੇ ਦੱਸਿਆ ਵੀ ਇੰਡੀਅਨ ਰੈਸਟੋਰੈਂਟ ਹੈਗੇ ਆ, ਗਾਈਡ ਨੇ ਦੱਸਿਆ, ਪਰ ਉਹ ਪਾਪੂਲਰ ਨਹੀਂ ਹੈ। ਇੰਡੀਅਨ ਰੈਸਟੋਰੈਂਟ ਜਿਹੜੇ ਆ ਉਹ ਸਿਰਫ ਜਿਹੜੇ ਇੰਡੀਅਨ ਹੋਟਲਸ ਵਿੱਚ ਰਹਿੰਦੇ ਆ, ਲੋਜਿਸ ਵਿੱਚ ਰਹਿੰਦੇ ਆ, ਉਹਨਾਂ ਦੇ ਸਿਰ ਤੇ ਚੱਲਦੇ ਆ, ਅਤੇ ਉਹ ਉਬਰ ਈਟ ਦੇ ਥਰੂ ਚੱਲਦੇ ਆ। ਜਿਹੜੀ ਲੋਕਲ ਪਾਪੂਲੇਸ਼ਨ ਹੈ, ਜਿਹੜੀ ਚਾਈਨੀਜ਼ ਪਾਪੂਲੇਸ਼ਨ ਆ, ਉਹ ਇਹਨਾਂ ਵਿੱਚ ਜਾਂਦੀ ਨਹੀਂ ਹੈ, ਇਹਨਾਂ ਨੂੰ ਫੂਡ ਲਾਈਕ ਨਹੀਂ ਕਰਦੇ। ਫਿਰ ਮੈਂ ਇਹਨੂੰ ਇਹ ਵੀ ਪੁੱਛਿਆ ਵੀ ਫੂਡ, ਸਾਡਾ ਹਿੰਦੁਸਤਾਨੀ ਫੂਡ ਤੁਸੀਂ ਕਾਹਤੇ ਨਹੀਂ ਲਾਈਕ ਕਰਦੇ? ਕਹਿੰਦੇ ਹਿੰਦੁਸਤਾਨੀ ਫੂਡ ਦੇ ਵਿੱਚ ਜ਼ਿਆਦਾ ਦੂਜੇ ਕਾਰਬੋਹਾਈਡਰੇਟ ਬਹੁਤ ਹੁੰਦੀ ਆ, ਜਿੱਦਾਂ ਕਿ ਰੋਟੀਆਂ ਆ, ਪੂਰੀਆਂ ਆ, ਇਹ ਸਿਰਫ ਕਾਰਬੋਹਾਈਡਰੇਟ ਨਾਲ ਭਰਿਆ ਹੁੰਦਾ, ਪ੍ਰੋਟੀਨ ਦੀ ਮਾਤਰਾ ਇਹਦੇ ਵਿੱਚ ਘੱਟ ਆ। ਜਿਹੜੇ ਚਾਈਨੀਜ਼ ਆ ਇਹ ਜ਼ਿਆਦਾ ਪ੍ਰੋਟੀਨ ਖਾਂਦੇ ਆ, ਸੀ ਫੂਡ ਖਾਂਦੇ ਆ, ਮੀਟ ਖਾਂਦੇ ਆ, ਜਾਂ ਨੂਡਲ ਬੜੇ ਪਾਪੂਲਰ ਆ। ਉਹਨੇ ਇੱਕ ਬਹੁਤ ਹੀ ਬਿਹਤਰੀਨ ਕਿਸਮ ਦੀ ਗੱਲ ਦੱਸੀ ਮੈਨੂੰ, ਕਹਿੰਦਾ ਜੇ ਚਾਈਨੀਜ਼ ਹਸਬੈਂਡ ਰੁੱਸ ਜਾਂਦਾ ਤਾਂ ਉਹਦਾ ਮੇਨ ਕਾਰਨ ਇਹ ਹੁੰਦਾ ਵੀ ਉਹਦੀ ਜਿਹੜੀ ਘਰ ਵਾਲੀ ਆ, ਵਾਈਫ ਆ, ਉਹ ਨੂਡਲ ਨਹੀਂ ਠੀਕ ਬਣਾ ਰਹੀ। ਨੂਡਲ ਜੇ ਕਿਸੇ ਨੂੰ ਬਣਾਉਣੇ ਆ, ਤੇ ਹੁਣ ਬਹੁਤ ਅੱਛੀ ਵਾਈਫ ਉੱਥੇ ਸਾਬਤ ਹੁੰਦੀ, ਉਹਦਾ ਬੜਾ ਸਤਿਕਾਰ ਫੈਮਿਲੀ ਦੇ ਵਿੱਚ ਹੁੰਦਾ ਕਿ ਨੂਡਲ ਉੱਥੇ ਦੀ ਬਹੁਤ ਫੇਮਸ ਡਿਸ਼ ਆ, ਇਹਨੂੰ ਬਹੁਤ ਲਾਈਕ ਕਰਦੇ ਆ। ਉਹਨਾਂ ਜਿੱਦਾਂ ਸਾਡੇ ਨਾ ਗੋਭੀ ਵਾਲੇ ਪਰੌਂਠੇ ਆ, ਜਿੱਦਾਂ ਪਨੀਰ ਦੇ ਪਰੌਂਠੇ ਆ ਜਾਂ ਮੂਲੀਆਂ ਦੇ ਪਰੌਂਠੇ ਆ, ਇਸੇ ਤਰ੍ਹਾਂ ਉੱਥੇ ਜਿਹੜੇ ਨੂਡਲਸ ਆ ਇਹ ਵੀ ਕਾਫੀ ਮਸ਼ਹੂਰ ਆ, ਉਹਨਾਂ ਦੀ ਸਟੇਪਲ ਫੂਡ ਆ ਇਹ ਨੂਡਲ। ਉਹਦੇ ਨਾਲ ਉਹ ਤੇ ਉਹਨਾਂ ਦੀ ਦੂਜੀ ਜਿਹੜੀ ਬਹੁਤ ਵਧੀਆ ਉਹਨੇ ਗੱਲ ਦੱਸੀ ਵੀ ਜਿਹੜੀ ਸਟੀਮ ਰਾਈਸ ਹੈ ਨਾ, ਇਹਨਾਂ ਨੂੰ ਤਰੀ ਦੇ ਨਾਲ ਨਹੀਂ ਖਾਧਾ ਜਾਂਦਾ, ਇਸ ਨੂੰ ਜਿੱਦਾਂ ਮੱਛੀ ਹੋਵੇ ਜਾਂ ਹੋਰ ਕੋਈ ਸਬਜ਼ੀ ਹੋਵੇ, ਮੀਟ ਹੋਵੇ, ਉਹਨੂੰ ਉਹਦੇ ਨਾਲ ਇਹਨੂੰ ਖਾਧਾ ਜਾਂਦਾ, ਤੇ ਇੱਦਾਂ ਦੀਆਂ ਗੱਲਾਂ ਉਹਨੇ ਦੱਸੀਆਂ ਚੀਨ ਦੇ ਬਾਰੇ। ਤੇ ਇੰਡੀਅਨ
ਨਹੀਂ
ਮੈਨੂੰ ਨਹੀਂ ਮਿਲਦੇ, ਫਿਰ ਗੱਲ ਗਲਤ ਵੀ ਨਹੀਂ ਹੋਈ, ਮੈਂ ਤੁਹਾਨੂੰ
ਨਹੀਂ ਨਹੀਂ ਇੱਕ 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 ਮਿੰਟ, ਉਹ ਤੁਸੀਂ ਜਿਹੜੀ ਗੱਲ ਦੱਸੀ ਵੀ ਇੰਡੀਅਨ ਫੂਡ ਨਹੀਂ ਖਾਂਦੇ, ਮੈਨੂੰ ਲੱਗਦਾ ਬੇਲਣੇ ਤੋਂ ਡਰਦੇ ਨਹੀਂ ਖਾਂਦੇ ਪਏ ਕਿਤੇ ਘਰ ਵਾਲੀਆਂ ਕੋਲ ਬੇਲਣੇ ਨਾਲ।
ਹੋ ਸਕਦਾ ਹੈ ਵੇਲੇ ਤੋਂ ਡਰਦੇ ਨਾ ਖਾਂਦੇ ਹੋਣ, ਪਰ ਜਿੰਨਾ ਵੀ ਉੱਥੇ ਅਸੀਂ ਫੂਡ ਵਗੈਰਾ ਖਾਧਾ ਕਾਫੀ ਵਧੀਆ ਸੀ, ਵਧੀਆ ਲੱਗਦਾ। ਜੇ ਤੁਸੀਂ ਨੌਨ ਵੈਜੀਟੇਰੀਅਨ ਹੈ ਨਾ, ਤਾਂ ਫੇਰ ਤਾਂ ਕੋਈ ਟ੍ਰਬਲ ਹੈ ਹੀ ਨਹੀਂ ਹੈ, ਜਿੱਦਾਂ
ਅੱਛਾ,
ਤੁਹਾਨੂੰ ਆ ਮੈਨੂੰ ਆ,
ਮੇਰੀ ਗੱਲ
ਸ਼ਰਮਾ
ਸੁਣ,
ਬਦਨ ਹੋ ਸਕਦੀ।
ਸ਼ਰਮਾ ਬਦਨ ਹੋਏਗੀ ਬਾਬੇ, ਮੈਨੂੰ ਇੱਕ ਗੱਲ ਦੱਸੋ ਵੀ ਉਹ ਜਿੱਦਾਂ ਹੁਣ ਪੰਜਾਬੀ ਆ ਚੰਗੇ ਕੱਦ ਕਾਠ ਆ, ਅਸੀਂ ਤਾਂ ਰੋਟੀਆਂ ਦੁੱਧ ਕੇ ਹੀ ਖਾਂਦੇ ਹਾਂ ਨਾ, ਠੀਕ ਹੈ,
ਹਾਂਜੀ ਹਾਂਜੀ
ਅਤੇ ਪ੍ਰੋਟੀਨ ਵੀ ਚਲੋ ਖਾਂਦੇ ਹਾਂ ਨਾਲ, ਐਡੀ ਗੱਲ ਨਹੀਂ, ਪਰ ਉਹ ਜੇ ਹੁਣ ਉਹਨਾਂ ਦਾ ਫੂਡ ਇੰਨਾ ਹੀ ਵਧੀਆ ਆ ਤਾਂ ਫਿਰ ਉਹਨਾਂ ਦੇ ਕੱਦ ਕਾਠ ਕੱਲੇ ਨਹੀਂ ਹੈਗੇ, ਹੈ ਨਾ।
ਅਮਨਦੀਪ, ਇਹ ਵੀ ਇੱਕ ਗਲਤ ਧਾਰਨਾ ਆ ਕਿ ਉਹਨਾਂ ਦੇ ਕੱਦ ਕਾਠ ਠਿਕਣੇ ਆ ਜਾਂ ਘੱਟ ਆ, ਲੇਕਿਨ ਮੈਂ ਤਾਂ ਕੋਈ 6 ਫੁੱਟ, 5.5 ਫੁੱਟ, 6 ਫੁੱਟ, 6.2 ਇੰਚ ਦੇ ਵੀ
ਲੈ
ਬੰਦੇ ਜਿਹੜੇ ਚਾਈਨੀਜ਼ ਬੜਬੜੇ ਦੇਖੇ ਆ।
ਉਹ ਹੈਗੇ ਆ ਜਿਹੜੇ ਵੈਸਟ ਵੈਸਟ ਚਾਈਨਾ 'ਚ ਹੈ ਨਾ, ਜਿਹੜੇ ਮੱਧ ਏਸ਼ੀਆ ਨਾਲ ਲੱਗਦੇ ਉੱਧਰਲੇ ਆ, ਉਹ ਮੈਂ ਤੁਹਾਨੂੰ ਦੱਸਿਆ ਸੀ।
ਇੰਨੇ ਐਕਟਿਵ ਮੈਂ ਤਾਂ ਤੋਂਦ ਕੇ ਹੀ ਦੇਖੀ ਨਹੀਂ, ਢਿੱਡ ਕਿਸੇ ਦਾ ਦੇਖਿਆ ਨਹੀਂ, ਬਾਹਰ ਨਿਕਲਿਆ ਇੱਕ ਅੱਧਾ ਹੋਊਗਾ ਕੋਈ ਮੋਟੂ ਮੈਨ, ਨਹੀਂ ਤਾਂ ਉਹਦਾ ਸਲਿਮ ਬਹੁਤ ਹੈ, ਐਕਟਿਵ ਵੀ ਬਹੁਤ ਹੈ ਜਿੱਦਾਂ ਉਹਨਾਂ
ਨਹੀਂ,
ਦੀ।
ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ ਹਾਂ, ਪਰ ਅਸੀਂ ਗਏ ਇੰਗਲੈਂਡ ਨੂੰ ਕਾਫੀ ਦੇਰ ਪਹਿਲਾਂ ਟਾਈਵਾਨ ਏਅਰਲਾਈਨ 'ਚ, ਠੀਕ ਹੈ, ਉਹ ਔਰ ਮਤਲਬ ਮੇਰੇ ਹਵਾਈ ਸਫ਼ਰ ਦਾ ਵਨ ਆਫ ਦਾ ਬੈਸਟ ਉਹ ਸਫ਼ਰ ਸੀਗਾ। ਉਹਦੇ ਵਿੱਚ ਭਾਅ ਜੀ ਮਤਲਬ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਕੰਪਲੀਟ ਪਿੰਨ ਡ੍ਰੌਪ ਸਾਇਲੈਂਸ, ਲੋਕ ਵਿਸਪਰ ਕਰਦੇ ਸੀਗੇ ਜੇ ਗੱਲ ਵੀ ਕਰਦੇ, ਸਾਇਲੈਂਟ ਗਿਆ। ਅਤੇ ਜਦੋਂ ਅਸੀਂ ਏਅਰਪੋਰਟ 'ਤੇ ਉੱਤਰੇ ਉਹ ਸਾਰੇ 4.5 ਫੁੱਟ ਹੈ ਨਾ, ਅਤੇ ਅਸੀਂ ਉਹਨਾਂ 'ਚ ਇੱਦਾਂ ਲੱਗੀਏ ਜਿੱਦਾਂ ਮਤਲਬ ਊਂਠ ਤੁਰੇ ਜਾਂਦੇ ਹੁੰਦੇ ਆ, ਹੈ ਨਾ, ਬੱਚੇ ਵੀ ਵੱਡੇ ਆ। ਸੋ ਉਹ ਉੱਥੇ ਵੀ ਬੜਾ ਵਧੀਆ ਉਹਨੀ ਰੱਖਿਆ, ਪਰ ਮਤਲਬ ਜਿਹੜੇ ਇਹਦੇ ਸਾਈਜ਼ ਆ ਉਹ, ਚਲੋ ਇਹ ਤਾਂ ਰੇਸ ਹੀ ਇੱਦਾਂ ਦੀ ਹੈ ਨਾ ਵੀ ਸਾਈਜ਼ ਦੀ, ਪਰ ਜਿਹੜਾ ਫੂਡ ਹੈ ਉਹਨਾਂ ਦਾ ਆਪਣਾ ਫੂਡ ਹੈ, ਉਹਨਾਂ ਦੇ ਆਪਣੇ ਸਟਾਈਲ ਹੈ
ਇੱਕ
ਅਤੇ
ਗੱਲ ਮੈਨੂੰ ਬੜਾ ਵਧੀਆ ਲੱਗੀ ਉਹਨਾਂ ਦੀ ਕਿ ਉਹ ਆਪਣੇ ਕਲਚਰ ਨੂੰ ਲਾਈਕ ਬਹੁਤ ਕਰਦੇ ਆ, ਪਸੰਦ ਕਰਦੇ ਆ, ਲੋਕਲ ਲੈਂਗੁਏਜ ਬੋਲਦੇ ਆ। ਜੇ ਇੰਗਲਿਸ਼ ਲਿਮਿਟਡ ਐਕਸੈਸ ਇੰਗਲਿਸ਼ ਨੂੰ ਦਿੱਤੀ ਗਈ ਆ ਉੱਥੇ,
ਹਾਂਜੀ
ਮੈਨੂੰ ਗਾਈਡ ਦੱਸਦਾ ਸੀ ਵੀ ਬਹੁਤੇ ਐਕਸੈਸ ਇੱਥੇ ਇੰਗਲਿਸ਼ ਨੂੰ ਦਿੱਤੀ ਨਹੀਂ ਜਾਂਦੀ, ਪ੍ਰੈਫਰੈਂਸ ਪੜ੍ਹਾਈ ਜਾਂਦੀ ਆ, ਲੇਕਿਨ
ਅੱਛਾ,
ਉਨੀ ਕਿ ਜਿੰਨੀ ਕਿ ਉਹਨਾਂ ਨੂੰ ਲੋੜ ਹੋਵੇ ਮਾੜਾ ਮੋਟਾ, ਫਿਰ ਵੀ ਨਾ ਹੋਟਲ ਦੇ ਵਿੱਚ ਨਾ ਕੋਈ ਬਾਹਰ ਇੰਗਲਿਸ਼ ਸਮਝਦਾ ਆ, ਨਾ ਹੋਰ ਕੋਈ ਲੈਂਗੁਏਜ ਸਮਝਦਾ ਆ। ਉਹ
ਹਾਂਜੀ
ਸਰ ਮਹਾਬਤ ਨੇ ਜਿਹੜੀ ਐਪ ਦਿੱਤੀ ਸੀ, ਮੈਂ ਤਾਂ ਉਹਦੇ ਨਾਲ ਹੀ ਕੰਮ ਸਾਰਦਾ ਰਿਹਾ। ਮੈਂ ਇੱਕ
ਅੱਛਾ
ਜਗ੍ਹਾ ਤੇ ਸਾਬੇ ਖਾਣ ਦਾ ਸਾਨੂੰ ਮੌਕਾ ਦਿਲ ਕਰਦਾ ਸੀ ਸਾਬੇ ਖਾਈਏ, ਤਾਂ ਮੈਂ ਉਹਨਾਂ ਨੂੰ ਲਿਖ ਕੇ ਸਾਬੇ ਈਟਿੰਗ ਪਾ ਦਿੱਤਾ। ਉਹ
ਅੱਛਾ
ਕਹਿੰਦੇ ਸਾਬੇ ਤਾਂ ਉੱਥੇ ਹੈਗਾ, 1 ਕਿਲੋਮੀਟਰ ਜਾ ਕੇ ਅੰਦਰ ਜਾ ਸਕਦੇ ਹਾਂ, ਪਰ ਸਾਬੇ 'ਚ ਈਟਿੰਗ ਨਹੀਂ ਅਲਾਊਡ, ਯੂ ਕਾਂਟ ਈਟ ਇਨ ਦਾ ਸਾਬੇ। ਸਾਬੇ ਕੀ ਸੀ, ਜਿੱਥੇ ਬੰਦੇ ਲੰਘਦੇ ਆ ਉਹਨੇ ਉੱਥੇ ਨੂੰ ਭੇਜ ਦਿੱਤਾ।
ਉੱਥੇ ਬੈਠ ਕੇ ਖਾ ਨਹੀਂ ਸਕਦੇ,
ਉੱਥੇ
ਠੀਕ
ਬੈਠ
ਹੈ।
ਕੇ ਖਾ ਨਹੀਂ ਸਕਦੇ, ਸਾਬੇ ਦਾ ਹੈਗਾ, ਕਹਿੰਦੇ ਜਾਂਦਾ ਟ੍ਰੇਨ ਸਟੇਸ਼ਨ ਨੂੰ, ਇੱਥੋਂ ਸਿੱਧਾ ਹੀ ਜਾਂਦਾ ਸ਼ਾਪਿੰਗ ਸੈਂਟਰ ਤੋਂ, ਫਿਰ ਬਾਅਦ 'ਚ ਪਤਾ ਲੱਗਾ ਇਹਨੂੰ ਕਹਿੰਦੇ ਸਾਬੇ, ਜਿਹਦਾ ਲੰਘਣ ਵਾਲਾ ਰਾਹ ਹੁੰਦਾ।
ਨਹੀਂ ਐਕਚੁਅਲੀ ਸਾਬੇ ਦੀ ਹਿਸਟਰੀ ਤੁਸੀਂ ਪੜ੍ਹੋ, ਜਿਹੜਾ ਸਾਬੇ ਚੇਨ ਹੈ ਉਹ ਬਣਾਇਆ ਇਦਾਂ ਸੀਗਾ, ਉਹ ਜਿਹੜਾ ਮਾਲਕ ਸੀ ਨਾ ਇਹਦਾ ਸਾਬੇ ਦਾ, ਜਿਹੜਾ ਹੁਣ ਸਾਬੇ ਚੱਲ ਰਿਹਾ, ਇਹ ਨਿਊਯਾਰਕ ਦੇ ਜਿਹੜੇ ਸਬਵੇ ਸਟੇਸ਼ਨ ਹੈ ਨਾ, ਮਤਲਬ ਟ੍ਰੇਨ ਸਟੇਸ਼ਨ ਦੇ ਅੰਦਰ ਟਨਲਾਂ ਬਣੀਆਂ ਹੁੰਦੀਆਂ, ਉਹਨੂੰ ਸਬਵੇ ਕਹਿੰਦੇ ਆ।
ਉਹਨੂੰ ਸਾਬੇ ਕਹਿੰਦੇ ਆ।
ਹਾਂ, ਅਤੇ ਉਹ ਕੀ ਸੀਗਾ ਵੀ ਜਿਹੜੇ ਲੋਕ ਸੀ ਉਹ ਸਾਰਾ ਦਿਨ ਆਫਿਸਾਂ 'ਚ ਬੈਠੇ ਸੀ, ਕੰਮ ਕਰਦੇ ਸੀ, ਅਤੇ ਉਹ ਬੈਠੇ ਜਿੱਦਾਂ ਖਾਈ ਜਾਂਦੇ ਸੀ ਬਰਗਰ ਵਗੈਰਾ ਜੋ ਵੀ ਖਾਈ ਜਾਣਾ, ਅਤੇ ਉਹ ਕਾਫੀ ਹੈਲਥ ਕੋਸ਼ੀਅਸ ਸੀਗੇ। ਤਾਂ ਇਹਨੇ ਕੀ ਕੀਤਾ ਬੰਦੇ ਨੇ ਨਾ, ਉਹ ਰੇਹੜੀ ਲਾਉਣੀ ਸ਼ੁਰੂ ਕੀਤੀ ਸਬਵੇ ਦੇ ਵਿੱਚ, ਜਿੱਥੇ ਸੈਲਡਸ, ਸਿਰਫ ਸੈਲਡਸ ਅਤੇ ਆ
ਹਾਂਜੀ
ਹਲਕੀ ਜਿਹੀ ਬ੍ਰੈਡ ਅਤੇ ਟਿੱਕੀ, ਬਸ ਸਿੱਧਾ ਸਿੱਧਾ ਲੈ ਕੇ। ਉਹ ਕੀ ਕਰਦੇ ਸੀ ਲੋਕ, ਜਦੋਂ ਕੰਮ ਤੋਂ ਕੰਮ ਨੂੰ ਜਾਂਦੇ ਸੀ ਤਾਂ ਉਹ ਨਾਲ ਲੈ ਜਾਂਦੇ ਸੀ, ਜਾਂ ਜਦੋਂ ਉਹਨੇ ਕੰਮ ਤੋਂ ਘਰ ਜਾਣਾ ਤਾਂ ਉਹਨੇ ਲੈ ਜਾਣਾ, ਉਹ ਕੁਇਕ ਟ੍ਰੇਨ ਦੇ ਵਿੱਚ ਉਹਨੇ ਖਾ ਲੈਣਾ, ਉਹਨਾਂ ਦਾ ਮੀਲ ਹੋ
ਹਾਂਜੀ
ਜਾਂਦਾ ਸੀ। ਉਹਨਾਂ ਨੂੰ ਫਿਰ ਐਂ ਲੱਗਦਾ ਸੀਗਾ ਵੀ ਅਸੀਂ ਜੀ ਵੈਜੀਟੇਬਲ ਵੀ ਖਾ ਲਏ, ਅਸੀਂ ਫਰੂਟ ਵੀ ਖਾ ਲਿਆ, ਅਸੀਂ ਮਤਲਬ ਪ੍ਰੋਟੀਨ ਵੀ ਖਾ ਲਈ, ਅਤੇ ਸਾਰਾ ਕੁਝ ਅਸੀਂ ਹੈਲਥੀ ਖਾਧਾ, ਇਹਦੇ ਵਿੱਚ ਕੋਈ ਤਲੀ ਉਹ ਚੀਜ਼ ਨਹੀਂ ਹੈਗੀ, ਸਭ ਨੈਚੁਰਲ ਹੈ ਨਾ। ਸੋ ਇਸ ਕਰਕੇ ਮਤਲਬ ਉਹ ਜਿਹੜਾ ਸਬਵੇ ਇੰਨਾ ਮਸ਼ਹੂਰ ਹੋਇਆ, ਉਹਨੇ ਫਿਰ ਉਹਦੀਆਂ ਫਰੈਂਚਾਈਜ਼ਾਂ ਬਣਾਈਆਂ, ਅਤੇ ਅੱਜ ਕੱਲ੍ਹ ਮੇਰਾ ਖਿਆਲ ਆਸਟ੍ਰੇਲੀਆ ਦੇ ਵਿੱਚ ਸਾਰਿਆਂ ਨਾਲੋਂ ਵੱਧ ਜੇ ਫੂਡ ਆਊਟਲੈਟ ਦੀ ਕਿਸੇ ਦੀ ਫਰੈਂਚਾਈਜ਼ੀ ਆ ਤਾਂ ਉਹ ਸਬਵੇ ਦੀ ਆ। ਹੁਣ ਮੈਨੂੰ ਨੰਬਰ ਨਹੀਂ ਪਤਾ, ਪਿਛਲੀ ਵਾਰੀ ਤਾਂ ਪਤਾ ਸੀ, ਹੁਣ ਚੇਤਾ ਭੁੱਲ ਜਾਂਦੇ ਆ, ਪਰ ਆਪਾਂ ਨਾਲ ਦੀ ਨਾਲ ਸੁਨੇਹੇ ਲੈ ਲਈਏ। ਭੁਪਿੰਦਰ ਸਿੰਘ ਭੁੱਲਰ ਕਹਿ ਰਹੇ ਨੇ 2 ਆਵਾਜ਼ਾਂ ਆ ਰਹੀਆਂ ਹੁਣ, ਦੱਸਿਓ ਜੀ ਹੁਣ ਮਾੜੀ ਜਿਹੀ ਦਰੁਸਤ ਕੀਤੀ ਸੀ। ਅਤੇ ਸੁਖਵੰਤ ਸਿੰਘ ਹੁਣੀ ਕਹਿ ਰਹੇ ਨੇ ਕਿ ਆ ਭੇਟਾ ਬਹੁਤ ਸੋਹਣੀ, ਨਹੀਂ ਤਾਂ ਸਰੋਪੇ ਇੰਨੇ ਹੋ ਜਾਂਦੇ ਆ ਕਿ ਨਾ ਉਹ ਰੱਖਣ ਨੂੰ ਅਤੇ ਨਾ ਬੰਨਣ ਨੂੰ ਆਉਂਦੇ ਨੇ, ਫਿਰ ਬੀਬੀਆਂ ਪ੍ਰਸਾਦੇ ਢੱਕਣ ਦੇ ਕੰਮ ਲੈਂਦੀਆਂ ਨੇ। ਹਾਂਜੀ, ਆ ਜਿਹੜਾ ਸਿਰ 'ਤੇ ਬੰਨਿਆ ਹੋਇਆ ਭਾਅ ਜੀ ਨੇ, ਇਹ ਵਧੀਆ। ਅਤੇ ਗੁਰਮੀਤ ਸਿੰਘ ਜੁੜੇ ਨੇ ਜੀ, ਇਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਅਤੇ ਆਗਿਆਕਾਰ ਭਾਅ ਜੀ ਵੀ ਪ੍ਰੋਗਰਾਮ ਸ਼ਾਮਿਲ ਹੋ ਗਏ ਨੇ ਗਰੇਵਰ ਬ੍ਰਦਰਸ ਤੋਂ, ਅਤੇ ਇਹ ਸਾਨੂੰ ਮੈਲਬਨ ਤੋਂ ਕਿੰਗ ਲੇਕ ਤੋਂ ਸਾਡੇ ਨਾਲ ਜੁੜੇ ਨੇ। ਡਾਕਟਰ ਸੰਤੋਖ ਸਿੰਘ ਔਜਲਾ ਭਾਅ ਜੀ ਜੁੜੇ ਨੇ, ਕਹਿੰਦੇ ਹਾਈਟ ਇਜ਼ ਡਿਪੈਂਡੈਂਟ ਔਨ ਜਨੈਟਿਕ ਪ੍ਰੀ ਡੈਪੋਜੀਸ਼ ਡਿਸਪੋਜੀਸ਼ਨ ਬਟ ਟੂ ਸਮ ਐਕਸਟੈਂਡ ਡਿਪੈਂਡੈਂਟ ਔਨ ਡਾਇਟ। ਅਤੇ ਜਨੈਟਿਕ ਤਾਂ ਜ਼ਿਆਦਾ ਆ ਪਰ ਡਾਇਟ 'ਤੇ ਵੀ ਡਿਪੈਂਡ ਕਰਦੀ ਆ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਅਤੇ ਸੁਖਵੰਤ ਸਿੰਘ ਹੁਣੀ ਕਹਿੰਦੇ ਨੇ ਕਿ ਚੀਨ 'ਚ ਨੂਡਲ ਅਤੇ ਚੌਲ ਵੱਧ ਖਪਤ ਹੁੰਦਾ ਹੈ ਅਤੇ ਇਹ ਰੋਟੀ ਨਾਲੋਂ ਵੱਧ ਕਾਰਬੋਹਾਈਡਰੇਟ ਰੱਖਦੇ ਨੇ। ਗੱਲ ਇਹ ਹੈ ਕਿ ਕੋਈ ਕੰਮ ਹੀ ਨਹੀਂ ਕਰਨਾ ਤਾਂ ਕੁਛ ਵੀ ਖਾ ਲਓ ਕੰਮ ਖਰਾਬ ਹੀ ਹੋਣਾ ਹੈ। ਬਿਲਕੁਲ ਸਹੀ ਗੱਲ ਹੈ, ਜੇ ਕੰਮ ਨਹੀਂ ਕਰਨਾ ਤਾਂ ਫਿਰ
ਠੀਕ ਹੈ, ਇਹਨਾਂ ਦੀ ਗੱਲ ਬਿਲਕੁਲ ਠੀਕ ਹੈ। ਚੌਲ ਤੇ ਨੂਡਲ ਦੇ ਵਿੱਚ ਕਾਫੀ ਕਾਰਬੋਹਾਈਡਰੇਟ ਹੁੰਦਾ, ਲੇਕਿਨ ਉਹਦੀ ਮਾਤਰਾ ਜਿਹੜੀ ਉਹ ਖਾਂਦੇ ਆ, ਮੇਰੇ ਖਿਆਲ ਦੇ ਵਿੱਚ ਚੌਲ ਦੀ ਮਾਤਰਾ ਜਿਹੜੀ ਆ ਉਹਦੇ ਨਾਲ ਜਿਹੜਾ ਮੀਟ ਖਾਂਦੇ ਜਾਂ ਹੋਰ ਟੋਫੂ ਵਗੈਰਾ ਖਾਂਦੇ ਆ ਉਹ ਜ਼ਿਆਦਾ ਖਾਂਦੇ, ਉਹ 'ਚ ਜ਼ਿਆਦਾ ਪ੍ਰੋਟੀਨ ਹੁੰਦੀ ਆ, ਤੇ ਅਸੀਂ ਜ਼ਿਆਦਾ ਚੌਲ ਖਾਂਦੇ ਹਾਂ ਤਾਂ ਦਾਲ ਘੱਟ ਖਾਂਦੇ ਹਾਂ, ਇੱਦਾਂ ਇੱਦਾਂ ਮੈਨੂੰ ਲੱਗਦਾ ਹੈ। ਪਰ ਇਹਨਾਂ ਦੀ ਗੱਲ ਠੀਕ ਆ ਕਿ ਕਾਰਬੋਹਾਈਡਰੇਟ ਤਾਂ ਉਹਦੇ ਵਿੱਚ ਵੀ ਹੁੰਦਾ ਆ,
ਸਾਡਾ
ਜਿਹੜਾ ਮਿਸ਼ਰਣ ਆ ਉਹਨਾਂ ਦਾ ਉਹ ਹੋ ਸਕਦਾ ਪ੍ਰੋਟੀਨ ਵਾਲਾ ਵੱਧ ਹੋਵੇ।
ਸਾਡਾ ਫੂਡ ਵੀ ਬਹੁਤ ਵਧੀਆ ਆ, ਬੜਾ
ਨਹੀਂ, ਸਾਡਾ
ਕਿਫਾਇਤੀ ਆ।
ਫੂਡ ਤਾਂ ਵਧੀਆ ਹੈ। ਹੁਣ ਸਾਨੂੰ ਪਹਿਲਾਂ ਇਹ ਡਿਸਕਲੇਮਰ ਦੇਣਾ ਪੈਣਾ ਆ ਕਿ ਅਸੀਂ ਤੁਲਨਾਤਮਕ ਸਟੱਡੀ ਕਰਾਂਗੇ ਭਾਰਤ ਦੀ ਤੇ ਚੀਨ ਦੀ ਜਾਂ ਹੋਰ ਦੇਸ਼ਾਂ ਦੀ, ਇਹ ਤਾਂ ਇਹ ਮਤਲਬ ਨਹੀਂ ਕਿ ਸਾਡਾ ਦੇਸ਼ ਨਹੀਂ ਵਧੀਆ ਆ, ਸਾਡਾ ਦੇਸ਼ ਤਾਂ ਬਹੁਤ ਵਧੀਆ ਆ, ਲੇਕਿਨ ਉਹਦੀ ਕੰਪੈਟਿਵ ਸਟੱਡੀ ਅਸੀਂ ਕਰ ਸਕਦੇ ਹਾਂ, ਉਹਦੇ ਕੰਪੈਟਿਵ ਵਿਊ ਦੇ ਸਕਦੇ ਹਾਂ ਕਿ ਉੱਥੇ ਕਿਹੜੀਆਂ ਚੀਜ਼ਾਂ ਚੰਗੀਆਂ ਸਾਡੇ ਦੇਸ਼ ਵਿੱਚ, ਉਹ ਚੰਗੀਆਂ ਹੋ ਸਕਦੀਆਂ ਸਾਡੇ ਦੇਸ਼ ਵਿੱਚ ਵੀ, ਬਹੁਤ ਚੀਜ਼ਾਂ ਚੰਗੀਆਂ ਆ ਜਿਹੜੀਆਂ ਕਿ ਅਸੀਂ ਕਈ ਵਾਰ ਐਕਸਪਲੋਰ ਹੀ ਨਹੀਂ ਕਰਦੇ। ਤੇ
ਮੈਂ ਸੋਚਿਆ ਤੁਸੀਂ ਕਹਿਣ ਲੱਗੇ ਤੇ ਸਾਡਾ ਬਹੁਤ ਵਧੀਆ, ਬਸ ਬੰਦੇ ਹੀ ਮਾੜੇ ਆ।
ਬੰਦੇ ਨਹੀਂ ਮਾੜੇ, ਬੰਦੇ ਤਾਂ ਬਹੁਤ ਚੰਗੇ ਆ, ਬੰਦੇ ਕਿੱਦਾਂ ਮਾੜੇ, ਸਾਡੇ ਕੋਲ ਬਹੁਤ ਵਧੀਆ ਵਧੀਆ ਬੰਦੇ ਆ ਜਿਹੜੇ ਕਿ ਬੜੇ ਇੰਟਰਨੈਸ਼ਨਲ ਫੇਮਸ ਰੱਖਦੇ ਆ, ਫੇਮ ਰੱਖਦੇ ਆ, ਉਹਨਾਂ ਦੀ ਚੜ੍ਹਤ ਵੀ ਬਹੁਤ ਹੈ ਇਸ ਵੇਲੇ ਦੁਨੀਆ ਤੇ। ਮੈਂ ਹੁਣ ਇੱਥੇ ਜੇ ਤੁਸੀਂ ਮੈਂ ਨਾਂ ਲੈ ਤੇ ਤੁਸੀਂ ਕਹਿਣਾ ਉਹ ਪੋਲੀਟੀਕਲ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕਰਦਾ, ਮੈਂ ਨਾਂ ਨਹੀਂ ਲੈਣਾ।
ਠੀਕ ਹੈ, ਚੜ੍ਹਾਈ ਹੈ ਜੀ ਤੁਹਾਡੀ। ਅਤੇ ਚਲੋ, ਵਿਜੇ ਵਰਦੀ ਜੀ ਵੀ ਆ ਗਏ ਨੇ, ਕਹਿੰਦੇ ਨੀ ਹਾਓ ਫਲੋਰਾ ਜੀ, ਵਿਚ ਟੂਰ ਗਰੁੱਪ ਯੂ ਜੁਆਇੰਡ ਫਰੋਮ ਫੋਰ ਚਾਈਨਾ, ਤੁਸੀਂ ਗਰੁੱਪ 'ਚ ਗਏ ਸੀਗੇ?
ਅਸੀਂ ਬਿਲਕੁਲ ਅਮਨਦੀਪ 24 ਬੰਦਿਆਂ ਦਾ ਗਰੁੱਪ ਸੀ, ਉਹ ਅਲੱਗ ਅਲੱਗ ਆਸਟ੍ਰੇਲੀਆ ਦੇ ਲੋਕੇਸ਼ਨ ਤੋਂ ਆਏ ਸੀ, ਕੈਨਬਰਾ ਤੋਂ ਸੀਗੇ, ਬ੍ਰਿਸਬੇਨ ਤੋਂ ਸੀਗੇ, ਤੇ ਮੈਲਬੋਰਨ ਤੋਂ ਸੀਗੇ, ਇੱਕ ਦੋ ਹੋਰ ਥਾਵਾਂ ਤੋਂ ਵੀ ਸੀਗੇ, ਉਹਨਾਂ 'ਚ ਇੱਕ ਦੋ ਫੈਮਿਲੀਆਂ ਗੋਰਿਆਂ ਦੀਆਂ ਸੀਗੀਆਂ, ਬਾਕੀ ਸ਼੍ਰੀਲੰਕਨ ਸੀਗੇ, ਇੰਡੀਅਨ ਸੀਗੇ, ਪੰਜਾਬੀ ਸੀਗੇ, ਪੰਜਾਬੀ ਤਾਂ ਸਾਡੀ ਫੈਮਿਲੀ ਸੀ, ਹੋ ਸਕਦਾ ਹਾਫ ਪੰਜਾਬੀ ਦੂਜੇ ਵੀ ਹੋਣ ਜਿਹੜੇ ਹਿੰਦੀ ਮਾੜੀ ਮੋਟੀ ਬੋਲਦੇ ਸੀਗੇ। ਅੱਛਾ ਗਰੁੱਪ ਸੀਗਾ ਤੇ ਉਸ ਗਰੁੱਪ ਦੇ ਵਿੱਚ ਅਸੀਂ ਕਾਫੀ ਇੰਜੋਏ ਕੀਤਾ, ਉਹਦੀ ਫੋਟੋ ਵੀ ਹੈਗੀ ਹੈ, ਜਿਵੇਂ ਫੋਟੋ ਅਗਲੇ ਪ੍ਰੋਗਰਾਮ 'ਚ ਪਾ ਦਾਂਗੇ ਕਿੱਦਾਂ ਦਾ ਗਰੁੱਪ ਲੱਗਦਾ।
ਮਾੜਾ ਜਿਹਾ ਦੱਸੋ ਵੀ ਕਿੰਨੇ ਦਿਨ ਦਾ ਸੀ? 14 ਦਿਨ ਦਾ ਸੀ?
ਨਹੀਂ ਉਹ ਸੀਗਾ ਅਮਨਦੀਪ 9 ਦਿਨ ਦਾ ਟੂਰ ਸੀ, ਜਿਹਦੇ ਵਿੱਚ ਪਹਿਲਾ ਦਿਨ ਤੁਹਾਨੂੰ ਜਿਸ ਵੇਲੇ ਤੁਸੀਂ ਫਰਾਈਡੇ ਪਹੁੰਚੇ ਹੋ ਫ੍ਰੀ ਸੀਗਾ, ਹੋਟਲ ਦੇ ਵਿੱਚ ਰਹੇ ਹਾਂ, ਤੇ ਜਿਹੜੇ ਐਕਟਿਵ ਦਿਨ ਸੀ ਉਹ 8 ਦਿਨ ਸੀਗੇ, 4 ਦਿਨ ਅਸੀਂ ਸ਼ੰਘਾਈ ਦੇ, 4 ਰਾਤਾਂ ਸ਼ੰਘਾਈ ਰਹੇ ਹਾਂ, ਇਹ 2 ਰਾਤਾਂ ਸ਼ਿਆਂਗ ਸਟੇਟ 'ਚ ਰਹੇ ਹਾਂ ਤੇ 2 ਰਾਤਾਂ ਅਸੀਂ ਸ਼ੰਘਾਈ ਰਹੇ ਹਾਂ, ਪਹਿਲੀਆਂ 4 ਰਾਤਾਂ ਬੀਜਿੰਗ ਰਹੇ, ਸੋਰੀ, ਤੇ 2 ਰਾਤਾਂ ਸ਼ੰਘਾਈ, 2 ਰਾਤਾਂ ਸਟੇਟ ਦੇ ਵਿੱਚ ਰਹੇ ਹਾਂ। 8 ਕੁੱਲ ਰਾਤਾਂ ਉਹਨਾਂ ਨੇ ਸਾਨੂੰ ਦਿੱਤੀਆਂ ਤੇ ਉਹਦੇ ਵਿੱਚ ਉਹ ਫੂਡ ਵੀ ਦਿੰਦੇ ਸੀ ਤੇ ਉਹਦੇ ਵਿੱਚ ਉਹ ਵੱਖ ਵੱਖ ਥਾਵਾਂ ਤੇ ਲਿਜਾ ਕੇ ਸਾਨੂੰ ਸੈਰ ਵੀ ਕਰਾਉਂਦੇ ਸੀ, ਕੋਚਸ ਦੇ ਵਿੱਚ, ਜੇ ਕਿਸੇ ਨੇ ਕੋਚਸ ਤੇ ਨਹੀਂ ਜਾਣਾ ਹੁੰਦਾ ਟੈਕਸੀ ਵੀ ਕਰ ਦਿੰਦੇ ਸੀ ਪਰਟੀਕੁਲਰ ਥਾਂ ਤੇ ਅਗਰ ਤੁਸੀਂ ਜਾਣਾ ਆ, ਲੇਕਿਨ ਤੁਹਾਨੂੰ ਆਪਣਾ ਪੇ ਕਰਨਾ ਪੈਂਦਾ ਸੀ, ਤੇ ਇੱਦਾਂ ਦਾ ਉਹ ਗਾਈਡ 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 ਦਾ ਟੂਰ ਸੀ, ਗਾਈਡ ਨਾਲ ਜਾਂਦੇ ਸੀ, ਗਾਈਡ ਉਹ ਤੁਹਾਨੂੰ ਹਰੇਕ ਚੀਜ਼ ਨੂੰ ਐਕਸਪਲੇਨ ਕਰਕੇ ਦੱਸਦੇ ਸੀਗੇ ਤੇ ਗਾਈਡ ਹੀ ਪਾਣੀ ਵਗੈਰਾ ਤੁਹਾਨੂੰ ਦਿੰਦੇ ਸੀਗੇ ਬੱਸ ਦੇ ਵਿੱਚ, ਜੇ ਲੰਚ ਦਾ ਟਾਈਮ ਨਹੀਂ ਹੁੰਦਾ ਤਾਂ ਉਹ ਲੰਚ ਉੱਥੋਂ ਲੈ ਕੇ ਆ ਜਾਂਦੇ ਸੀ, ਤੁਹਾਨੂੰ ਉੱਥੇ ਡਿਲੀਵਰ ਕਰਦੇ ਸੀਗੇ, ਤੇ ਚੰਗਾ ਟੂਰ ਸੀਗਾ, ਬਹੁਤ ਵਧੀਆ ਟੂਰ ਸੀਗਾ, ਤੇ ਕਾਫੀ
ਕਿੰਨੇ
ਸਪੋਟਸ ਉਹਨਾਂ ਨੇ
ਕੀ
ਦਿਖਾਏ।
ਕੋਸਟ ਪਰ ਪਰਸਨ ਕੀ ਆਈ ਫਿਰ?
ਕੋਸਟ ਪਰ ਪਰਸਨ ਦੋ ਦਾ ਅਸੀਂ 5900 ਦਿੱਤਾ, 5000 ਤੋਂ
5000
ਘੱਟ,
ਇਹਦੇ ਵਿੱਚ ਰਹਿਣਾ ਖਾਣਾ ਪੀਣਾ ਵਿੱਚ ਹੀ?
ਉਹਦੇ ਵਿੱਚ ਫਲਾਈਟ ਸੀ, ਉਹਦੇ ਵਿੱਚ 8 ਦਿਨ ਦੇ 5-star ਹੋਟਲ ਸੀ, ਉਹਦੇ ਵਿੱਚ ਹੀ ਸਾਰਾ ਖਾਣਾ ਪੀਣਾ ਸੀ, ਸਾਰਾ ਟੂਰ ਸੀ, ਟ੍ਰੇਨ ਦੀਆਂ ਟਿਕਟਾਂ ਸੀਆਂ ਸਾਰੀਆਂ, ਜਿਹੜੀਆਂ ਅਟ੍ਰੈਕਸ਼ਨ ਤੇ ਜਾਂਦੇ ਸੀਆਂ ਉਹਦੀਆਂ ਵੀ ਟਿਕਟਾਂ ਸੀਆਂ, ਗਾਈਡ ਵੀ ਉਹਦੇ ਵਿੱਚ ਇਨਕਲੂਡਿਡ ਸੀਗਾ।
ਕੀ ਬਾਤ ਹੈ ਭਾਜੀ, ਚਲੋ ਬਈ ਵਧੀਆ, ਇੱਦਾਂ ਜਾਣਾ ਚਾਹੀਦਾ। ਤੇ ਮੈਨੂੰ ਫਿਰ ਦੇਖੋ ਲਓ ਕੰਪਲੀਮੈਂਟ ਕਿੱਦਾਂ ਦੇ ਆ ਰਹੇ। ਡਾਕਟਰ ਸਾਹਿਬ ਕਹਿੰਦੇ ਸਿੱਧੂ ਸਾਹਿਬ ਅੱਜ ਤਾਂ ਬਾਬੇ ਬਾਦਲ ਵਾਂਗ ਜਾਪਦੇ ਹੋ, ਦੇਖ ਲਓ ਮੈਂ ਹੌਲੀ ਹੌਲੀ ਪਤਾ ਨਹੀਂ
ਨਹੀਂ ਬਿਲਕੁਲ ਹੀ ਬਿਲਕੁਲ ਹੀ ਅਮਨਦੀਪ, ਬਾਦਲ ਸਾਹਿਬ ਮੰਗਰ ਹੀ ਲੱਗਦੇ, ਬੜੇ ਬਾਦਲ ਸਾਹਿਬ ਮੰਗਰ ਲੱਗਦੇ, ਛੋਟੇ ਮੰਗਰ
ਛੋਟੇ ਆ
ਲੱਗਦੇ, ਬੜੇ ਬਾਦਲ ਸਾਹਿਬ ਜਿੱਦਾਂ ਬੜੇ ਬਾਦਲ ਸਾਹਿਬ 1978 ਵਿੱਚ ਬਣੇ ਆ ਚੀਫ ਮਿਨਿਸਟਰ ਪਹਿਲੀ ਵਾਰ ਪੰਜਾਬ ਦੇ, ਉਹਦੇ ਤੋਂ ਬਾਅਦ ਉਹ ਚੀਫ ਮਿਨਿਸਟਰ ਬਣੇ 1998 ਜਾਂ 99 ਦੇ ਵਿੱਚ, ਉਦਾਂ ਦੇ ਲੱਗਦੇ ਆ 99 ਵਾਲੇ
ਜਾਣੀ ਕਿ ਮੇਰੇ ਚਾਂਸ ਹੈਗੇ ਆ।
ਚਾਂਸ ਹੈਗੇ ਆ ਪੱਕੇ। ਮੈਂ ਕਿਹਾ ਅਗਲੀ ਵਾਰ ਚੀਫ ਮਿਨਿਸਟਰ ਬਣਾ ਲੈਣਾ, ਤੁਹਾਨੂੰ ਇੱਕ ਦੋ ਬੜੇ ਉਹ ਕੰਮ ਆ ਉਹ ਵੀ ਕਰਾਉਣੇ ਆ।
ਅੱਛਾ ਠੀਕ ਹੈ। ਅਤੇ ਆਵਾਜ਼ ਕਹਿੰਦੇ ਠੀਕ ਆ ਰਹੀ ਹੈ, ਅਤੇ ਤੇਜਮਾਨ ਭਾਅ ਜੀ ਨੇ ਅਪਡੇਟ ਕਰਤਾ ਭਾਅ ਜੀ 5 ਗੋਲ ਕਰਤੇ। ਉਹ ਇਹ ਤਾਂ ਅਵਤਾਰ ਭੁੱਲਰ ਦਾ ਮੈਸੇਜ ਚਲ ਗਿਆ, 5 ਗੋਲ ਕਰਤੇ ਇੰਗਲੈਂਡ ਨੇ, ਪੰਜਵਾਂ ਵੀ ਕਰਤਾ।
ਅੱਛਾ, ਉਹ
ਹਾਂ
ਸੀਰੀਅਸ ਨਹੀਂ ਲੈ ਰਹੇ ਦੋਨੋਂ ਟੀਮਾਂ ਇਹਨੂੰ।
ਸੀਰੀਅਸਲੀ 8 ਗੋਲ ਹੋ ਗਏ, ਤੁਸੀਂ ਕਹਿੰਦੇ ਸੀਰੀਅਸਲੀ ਲੈ ਰਹੇ। ਉੱਤੇ ਉਹਨੇ ਧੂੰਆਂ ਕੱਢਿਆ ਪਿਆ ਇੱਕ ਦੂਜੇ ਦਾ, 8 ਗੋਲ ਹੋ ਗਏ ਆ। ਉਹ ਇੱਕ ਇੱਕ ਅੱਧਾ ਜਿਹੜਾ ਗੋਲ ਹੁੰਦਾ ਹੁੰਦਾ ਇੱਦਾਂ ਦੇ ਮੈਚਾਂ 'ਚ, ਪਰ ਇੱਕ ਮੈਚ ਦੇ ਵਿੱਚ ਕਿੰਨੇ ਟਾਈਮ ਹੋ ਗਿਆ, 90 ਮਿੰਟ ਆ ਬਸ ਮੁੱਕਣ ਲੱਗਾ ਮੈਚ, ਜਿੱਤ ਜਾਣਾ ਇੰਗਲੈਂਡ ਨੇ। ਭਾਅ ਜੀ ਵਧਾਈਆਂ ਦੇ ਦਿਓ ਫਿਰ ਆਪਣੇ ਬ੍ਰਦਰ ਨੂੰ।
ਆ ਬ੍ਰਦਰ ਨੂੰ ਵੀ ਵਧਾਈਆਂ। ਸਾਡਾ ਜਿਹੜਾ ਦੋਤਾ ਹੈ ਨਾ ਉਹ ਬਹੁਤ ਫੋਲੋ ਕਰ ਰਿਹਾ ਇਹਨੂੰ, ਤੇ ਉਹਦਾ ਰੋਣੀ ਲੱਗ ਪਿਆ ਜਿੱਦਣ ਮੈਚ ਹਾਰ ਗਏ, ਉਹਦਾ ਕਾਫੀ ਨਮੋਸ਼ੀ, ਮੈਨੂੰ ਵੀ ਕਾਫੀ ਨਮੋਸ਼ੀ ਹੋਈ ਇੰਗਲੈਂਡ, ਮੈਂ ਇੰਗਲੈਂਡ ਦਾ ਫੇਵਰ ਕਰਦਾ ਸੀ, ਤੇ ਚਲੋ ਇਹ ਖੇਡ ਹੈ, ਖੇਡ ਚ ਹਾਰ ਜਿੱਤਾਂ ਹੁੰਦੀਆਂ ਹੀ ਰਹਿੰਦੀਆਂ, ਤੇ ਇੰਗਲੈਂਡ ਨੂੰ ਵਧਾਈ ਤਾਂ ਦੇਣੀ ਬਣਦੀ ਹੈ ਇੱਥੇ ਜੇ ਆਉਂਦੇ।
ਇਹ ਅਵਤਾਰ ਭੁੱਲਰ ਪਤਾ ਨਹੀਂ ਕਿਹੜੀਆਂ ਤੋਂ ਸਤਿਕਾਰਤ ਸ਼ਖਸੀਅਤਾਂ ਨੂੰ ਸਤਿ ਸ੍ਰੀ ਅਕਾਲ ਬਜਾਈ ਜਾ ਰਹੇ ਹਾਂ, ਇੱਥੇ ਤਾਂ ਆਪਾਂ ਹੀ ਹਾਂ, ਦੋਏ ਹੋਰ ਕੌਣ ਹੈ।
ਸਾਨੂੰ ਹੀ ਹੁਣੇ ਵੀ ਕਹਿੰਦੇ ਇਹ
ਧੰਨਵਾਦ ਭੁੱਲਰ ਸਾਹਿਬ। ਅਤੇ ਬਹਾਦਰ ਸਿੰਘ ਉਹਨਾਂ ਦਾ ਮੈਸੇਜ ਬੜਾ ਲੰਬਾ ਆ ਅਤੇ ਸਕਰੀਨ 'ਤੇ ਨਹੀਂ ਆ ਰਿਹਾ, ਪਰ ਮੈਂ ਵੈਸੇ ਹੀ ਪੜ੍ਹ ਕੇ ਸੁਣਾਉਣਾ ਆ। ਫਤਿਹ ਬੁਲਾ ਰਹੇ ਨੇ ਜੀ, ਬਹੁਤ ਵਧੀਆ ਅਤੇ ਸਮੇਂ ਦੀ ਲੋੜ ਵਾਲਾ ਵਿਸ਼ਾ ਚੁੱਕਿਆ ਹੈ ਜੀ, ਖਾਸ ਕਰਕੇ ਸਾਡੇ ਸਮਾਜ ਵਿੱਚ ਬੱਚਿਆਂ ਨੂੰ ਸਿਹਤ ਲਈ ਬਹੁਤ ਹੀ ਮਹੱਤਵਪੂਰਨ ਹੈ। ਮੈਂ ਹਮੇਸ਼ਾ ਬੱਚਿਆਂ ਨੂੰ ਨੂਡਲਸ ਅਤੇ ਜੰਕ ਫੂਡ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਹਾਂ। ਨੂਡਲਸ ਕੋਈ ਪੌਸ਼ਟਿਕ ਭੋਜਨ ਨਹੀਂ ਹਨ, ਇਹ ਸਿਰਫ ਬੱਚਿਆਂ ਦੀ ਜੀਭ ਨੂੰ ਸਵਾਦ ਦੀ ਆਦਤ ਅਤੇ ਹੌਲੀ ਹੌਲੀ ਨਸ਼ੇ ਵਰਗੀ ਲੱਤ ਪਾ ਦਿੰਦੇ ਹਨ। ਸਾਡਾ ਰਵਾਇਤੀ ਖਾਣਾ ਰੋਟੀ, ਦਾਲ, ਸਬਜ਼ੀ, ਲੱਸੀ, ਦੁੱਧ, ਮੱਖਣ, ਸੁੱਕੇ ਮੇਵੇ ਅਤੇ ਤਾਜ਼ੇ ਫਲ ਸਰੀਰ ਲਈ ਸਭ ਤੋਂ ਵਧੀਆ ਪ੍ਰੋਟੀਨ ਹੈ, ਫਾਈਬਰ ਅਤੇ ਪੋਸ਼ਣ ਦੇ ਸਰੋਤ ਹਨ। ਬੱਚੇ ਹਰ ਗੱਲ ਨਹੀਂ ਮੰਨਦੇ, ਪਰ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਚੰਗੀਆਂ ਖਾਣ ਪੀਣ ਦੀਆਂ ਆਦਤਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਰਹੀਏ। ਵਾਹਿਗੁਰੂ ਜੀ ਸਭ ਬੱਚਿਆਂ ਨੂੰ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਸੋਹਣਾ ਸੁਨੇਹਾ ਮੈਸੇਜ ਦਿੱਤਾ ਹੈ ਭਾਅ ਜੀ। ਅਗਲੀ ਵਾਰ ਨਾ ਅਸੀਂ ਇਹ ਪ੍ਰੋਗਰਾਮ ਕੀਤਾ ਸੀ 4-5 ਸਾਲ ਪਹਿਲਾਂ, ਅਗਲੀ ਵਾਰ ਆਪਾਂ ਬ੍ਰੇਕ ਡਾਊਨ ਕਰਨੀ ਆ ਡੇਲੀ ਮੀਲਸ ਦੀ, ਪੰਜਾਬੀ ਸਟਾਈਲ ਠੀਕ ਹੈ ਅਤੇ ਇੰਗਲਿਸ਼ ਸਟਾਈਲ। ਨੋਟ ਕਰ ਲਓ ਵੀ ਅਸੀਂ ਅਗਲੀ ਵਾਰ ਨਾ ਅਨਾਲਿਸਿਸ ਕਰਾਂਗੇ ਕਿ ਇੰਗਲਿਸ਼ ਫੂਡ ਬਾਹਰੋਂ ਜੇ ਖਾਣਾ ਤਾਂ ਉਹ ਕਿੰਨੇ ਦਾ ਸਾਨੂੰ ਪੈਂਦਾ, ਜਾਂ ਬਾਹਰੋਂ ਲਿਆ ਕੇ ਘਰ ਬਣਾਉਣਾ ਉਹ ਕਿੰਨੇ ਦਾ ਪੈਂਦਾ, ਅਤੇ ਸਾਡੀ ਜਿਹੜੀ ਦਾਲ ਰੋਟੀ ਸਬਜ਼ੀਆਂ ਉਹ ਕਿੰਨੇ ਦੀਆਂ ਪੈਂਦੀਆਂ, ਅਤੇ ਦੋਨਾਂ ਦੇ ਵਿੱਚ ਪੌਸ਼ਟਿਕਤਾ ਕਿੰਨੀ ਕੁ ਹੈ, ਅੰਤਰ ਕੀ ਹੈ। ਅਤੇ ਅਸੀਂ ਇਹ ਪ੍ਰੋਗਰਾਮ ਕੀਤਾ ਸੀਗਾ, ਸ਼ਾਇਦ ਸਾਡੇ ਸਰੋਤਿਆਂ ਨੂੰ ਯਾਦ ਨਹੀਂ, ਪਰ ਆਪਾਂ ਅਗਲੀ ਵਾਰੀ ਇਹਦੇ ਅਨੈਲਿਸਿਸ ਕਰਕੇ ਦੱਸਾਂਗੇ ਕਿ ਅਗਰ ਤੁਸੀਂ ਸੇਵਿੰਗ ਕਰਨੀ ਹੈ ਤਾਂ ਇਨ ਦਾ ਐਂਡ ਸਾਨੂੰ ਆਪਣੇ ਹੀ ਭੋਜਨ 'ਤੇ ਆਉਣਾ ਪੈਣਾ, ਆਪਣੇ ਹੀ ਕਿਚਨ 'ਚ ਆਉਣਾ ਪੈਣਾ ਆ। ਇਹ ਇੱਕ ਵਧੀਆ ਪਿਰਤ ਹੈਗੀ ਆ। ਚਲੋ ਮੈਸੇਜ ਹੁਣ ਆਪਣੇ ਹੋ ਗਏ ਨੇ ਪੂਰੇ, ਅਤੇ ਫਲੋਰਾ ਸਾਹਿਬ
ਜੀ
ਤੁਹਾਡੀ ਗੈਰ ਹਾਜ਼ਰੀ 'ਚ ਮੋਦੀ ਸਾਹਿਬ ਜਲੰਧਰ ਜਾ ਆਏ, ਅਤੇ ਕੀ ਰਿਪੋਰਟ ਹੈ?
ਅਮਨਦੀਪ, ਮੋਦੀ ਸਾਹਿਬ ਨੇ ਪੱਗ ਬੰਨ ਕੇ ਖਾਲਸਾਈ ਰੂਪ ਧਾਰਨ ਕਰਕੇ ਪੰਜਾਬ ਵਿੱਚ
ਨਹੀਂ
ਗਏ
ਨਹੀਂ
ਆ।
ਖਾਲਸਾ ਹੀ ਤਾਂ ਨਹੀਂ ਕੀਤਾ, ਉਹਨਾਂ ਤਾਂ ਕਿਸਾਨ ਮੋਰਚੇ ਵਾਲੀ ਹਰੀ ਪੱਗ ਬੰਨੀ ਆ, ਉਹ ਕੇਸਰੀ ਛੱਡ
ਚਲੋ ਉਹ ਵੀ ਆਪਣੇ ਹੀ ਆ, ਸਾਂਗੜੇ ਸਾਡੇ ਨੇ।
ਹਾਂ ਕੇਸਰੀ ਛੱਡਤੀ ਉਹਨਾਂ ਨੇ।
ਨਹੀਂ, ਕਿਸਾਨ ਵੀ ਸਾਡੇ ਵੀਰ ਆ, ਕਿਸਾਨ ਵੀ ਤਾਂ ਅਸੀਂ ਆ, ਤੁਸੀਂ ਵੀ ਤਾਂ ਕਿਸਾਨ ਹੀ ਆ। ਜੇ ਉਹਨਾਂ ਨੇ ਹਰੀ ਬੰਨ ਲਈ, ਹਰੀ ਬੰਨਣ ਦਾ ਮਤਲਬ ਉਹ ਸ਼ਾਂਤੀ ਦਾ ਪ੍ਰਤੀਕ ਹੁੰਦਾ। ਮੋਦੀ ਸਾਹਿਬ ਜਿੱਦਾਂ ਉਹਨਾਂ ਨੇ ਡਰੈਸ ਪਹਿਨੀ ਆ, ਗੱਲਾਂ ਕੀਤੀਆਂ, ਪੰਜਾਬ ਦੇ ਵਿੱਚ ਸ਼ਾਂਤੀ ਲਿਆਉਣਾ ਚਾਹੁੰਦੇ ਆ, ਪੰਜਾਬ ਨੂੰ ਪ੍ਰੋਸਪਰ ਕਰਨਾ ਚਾਹੁੰਦੇ ਆ, ਤੇ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਆਵੇ ਤੇ ਪੰਜਾਬ ਦਾ ਸੁਧਾਰ ਹੋਵੇ। ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪੈਸਾ ਆ ਉਹਨੂੰ ਬੇਕਾਰ ਖਰਚਿਆ ਜਾ ਰਿਹਾ ਆ, ਉਹਦੀ ਦੁਰਵਰਤੋਂ ਹੋ ਰਹੀ ਹੈ, ਰਿਸੋਰਸ ਜਿਹੜੇ ਆ ਪ੍ਰੋਪਰਲੀ ਡਿਸਟ੍ਰੀਬਿਊਟ ਨਹੀਂ ਹੋ ਰਹੇ ਲੋਕਾਂ ਨੂੰ, ਤਾਂ ਅਨਈਵਨ ਡਿਸਟ੍ਰੀਬਿਊਸ਼ਨ ਹੋ ਰਹੀ ਆ ਔਰ ਅਨਨੈਸੈਸਰੀ ਡਿਸਟ੍ਰੀਬਿਊਸ਼ਨ ਆਫ ਰਿਸੋਰਸਿਸ ਹੋ ਰਹੀ ਆ, ਜਿੱਦਾਂ ਹਜ਼ਾਰ ਹਜ਼ਾਰ ਦੇਣਾ ਆ, ਇੱਕ ਹੁਣ ਅੱਜ ਕੱਲ੍ਹ ਦਾਲ ਆਟਾ ਸਕੀਮ ਆ ਗਈ ਆ, ਉਹਦੇ ਥਰੂ ਤੁਸੀਂ ਉਹ ਈਟਿੰਗ ਪ੍ਰੋਡਕਟਸ ਡਿਸਟ੍ਰੀਬਿਊਟ ਕਰ ਰਹੇ ਆ, ਜਿਹੜੀਆਂ ਔਰਤਾਂ ਆ ਉਹਨਾਂ ਨੂੰ ਮੁਫ਼ਤ ਸਫ਼ਰ ਦਿੱਤਾ ਗਿਆ ਆ। ਇਹ ਸਾਰੀਆਂ ਫਜ਼ੂਲ ਦੀਆਂ ਸਬਸਿਡੀਜ਼ ਆ ਜਿਹੜੀਆਂ ਕਿ ਤੁਹਾਡੇ ਤੇ ਹੀ ਭਾਰ ਆ, ਅਸੀਂ ਜਿਹੜੇ ਆਮ ਲੋਕ ਆ ਟੈਕਸ ਦਿੰਦੇ ਆ ਉਹ, ਤੇ ਕਰਜ਼ਾ ਸਾਡੇ ਸਿਰ ਚੜ੍ਹਦਾ ਜਾ ਰਿਹਾ ਹੈ, ਇਹ ਗੱਲ ਤਾਂ ਮੰਨਣ ਵਾਲੀ ਹੋਊਗੀ। ਪਰ ਮੋਦੀ ਸਾਹਿਬ ਇਹਨੂੰ ਹਟਾ ਤਾਂ ਸਕਦੇ ਨਹੀਂ ਹੈ, ਕੋਈ ਹੋਰ ਰੂਪ ਦੇ ਵਿੱਚ ਦੇ ਕੇ, ਜਿਹੜਾ ਪੰਜਾਬ ਦਾ ਕਿਸਾਨਾਂ ਦਾ ਕਰਜ਼ਾ ਆ ਅਗਰ ਉਹਨੂੰ ਇੱਕ ਵਾਰੀ ਮਾਫ਼ ਕਰ ਦੋਗੇ ਕਰਜ਼ਾ ਫੇਰ ਚੜ੍ਹ ਜਾਣਾ ਮਨਦੀਪ, ਜੇ ਤੁਸੀਂ ਪ੍ਰੋਪਰ ਮੈਨੇਜਮੈਂਟ ਨਹੀਂ ਨਾ ਕਰਦੇ। ਕਰਜ਼ਾ ਨਹੀਂ ਕਦੇ ਕਰਦਾ ਹੁੰਦਾ, ਕਰਜ਼ਾ ਤੁਸੀਂ ਆਪੇ ਲਾਉਣਾ ਹੁੰਦਾ, ਸਰਕਾਰਾਂ ਨਹੀਂ ਲਾਉਣੀਆਂ। ਕਰਜ਼ੇ ਦੇ ਲਈ ਤੁਹਾਨੂੰ ਇੱਕ ਸੋਲਿਡ ਪਲੈਨਿੰਗ ਬਣਾਉਣੀ
ਪਰ
ਪੈਂਦੀ।
ਭਾਜੀ ਕਿਸਾਨ ਕਰਜ਼ੇ ਦੀ ਪ੍ਰੋਬਲਮ ਕਿਉਂ ਹੈ? ਇਹ ਤਾਂ ਆਟੇ 'ਚ ਲੂਣ ਹੈ। ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਕਰਜ਼ੇ ਮਾਫ਼ ਹੁੰਦੇ ਨਾ, ਉਹ ਬੰਦ ਹੋਣੇ ਚਾਹੀਦੇ ਆ, ਜਿਹੜੀਆਂ ਫਰੌਡੀ ਕੰਪਨੀਆਂ ਨਾ।
ਮੈਨੂੰ ਲੱਗਦਾ ਨਹੀਂ ਹੈ, ਕਈ ਵਾਰੀ ਗੱਲ ਇਹਨਾਂ ਉਦਾਂ ਇਸ਼ਾਰੀ ਹੋ
ਉਹ
ਹੁੰਦੀ ਹੈ,
ਨਹੀਂ
ਕਿਸੇ
ਐਵੇਂ
ਨਾਲ
ਨਹੀਂ,
ਮਾਫ਼
ਜਿਹੜੇ
ਨਹੀਂ ਹੁੰਦੀ।
ਜਿਹੜੇ ਬੇਲ ਆਊਟ ਕਰਦੇ ਨੇ ਉਹ ਐਕਚੁਅਲੀ ਕਰਜ਼ਾ ਹੀ ਮਾਫ਼ ਕਰਦੇ ਨੇ।
ਇਹ ਬੇਲ ਆਊਟ ਕਿਸਾਨਾਂ ਦਾ ਵੀ ਹੋ ਸਕਦਾ।
ਨਹੀਂ, ਇਹ ਕਿਸਾਨਾਂ ਦਾ ਬੇਲ ਆਊਟ ਹੀ ਹੈ। ਜਦੋਂ ਮਤਲਬ ਕਿਸਾਨ ਕੋਈ ਅੰਡਰ ਜਾ ਰਿਹਾ ਆ ਤਾਂ ਬੇਲ ਆਊਟ ਹੈ, ਪਰ ਇਹਦੀਆਂ ਦੋ ਦੋ ਪੱਖ ਹੈ। ਬਹੁਤ ਸਾਰੇ ਜਿਹੜੇ ਕਿਸਾਨ ਹੈ ਉਹ ਪੈਸੇ ਦੱਬੀ ਬੈਠੇ ਨੇ, ਇਹ ਵੀ ਇੱਕ ਫੈਕਟ ਹੈ। ਉਹ ਲੈ ਲੈਂਦੇ ਨੇ ਵੀ ਮਾਫ਼ ਤਾਂ ਹੋ ਹੀ ਜਾਣਾ ਹੈ, ਲੈ ਲੈਂਦੇ ਨੇ ਮਾਫ਼ ਤਾਂ ਹੋ ਹੀ ਜਾਣਾ ਹੈ। ਸੋ ਇੱਕ ਇਸ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਫੈਕਟਰੀਆਂ ਹੋਣ ਇੰਡਸਟਰੀ ਹੋਵੇ, ਇੱਕ ਸੋਲਿਡ ਪਲਾਨ ਹੋਣਾ ਚਾਹੀਦਾ, ਇੱਕ ਲਾਈਨ ਹੋਣੀ ਚਾਹੀਦੀ ਆ ਵੀ ਆਪਾਂ ਕਿਸ ਪ੍ਰੋਟੋਕੋਲ ਦੇ ਅੰਡਰ ਕਿਸੇ ਨੂੰ ਸਬਸਿਡਾਈਜ਼ ਕਰਨਾ, ਬੇਲ ਆਊਟ ਕਰਨਾ ਹੈ ਜਾਂ ਕਿੰਨੀ ਉਹਨੂੰ ਦੇਣੀ ਆ, ਹੈ ਨਾ। ਹੁਣ ਇੱਦਾਂ ਤਾਂ ਹੈ ਨਹੀਂ ਵੀ ਤੁਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿਓ, ਉੱਧਰ ਜਿਹੜਾ 250 ਦਾ ਬੋਰਾ ਯੂਰੀਏ ਦਾ ਉਹ 1600 ਦਾ ਕਰ ਦਿਓ, ਠੀਕ ਹੈ ਨਾ।
ਇੱਦਾਂ ਵੀ ਹੈ
ਹੈ ਨਾ, ਇਹ 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 ਥੋੜ੍ਹਾ ਹੈ ਗੱਲ ਭਈ, ਜਿਹੜੀ ਹੁਣ ਯੂਰੀਏ ਦੀ ਗੱਲ ਚੱਲਦੀ ਜਾਂ ਖਾਦਾਂ ਦੀ ਚੱਲਦੀ, ਉਹ ਸਬਸਿਡਾਈਜ਼ ਕਿਉਂ ਹੈ? ਕਿਉਂਕਿ ਉਹ ਪ੍ਰਾਇਮਰੀ ਪ੍ਰੋਡਕਸ਼ਨ 'ਚ ਯੂਜ਼ ਹੁੰਦੀ ਆ, ਠੀਕ ਹੈ। ਉੱਤੇ ਟੈਕਸ ਕਿਉਂ ਲੱਗਣਾ ਚਾਹੀਦਾ? ਉਹ ਟੈਕਸ ਤਾਂ ਟੈਕਸ ਉੱਤੇ ਲੱਗਣਾ ਚਾਹੀਦਾ ਜਿਹੜੀ ਪ੍ਰਾਇਮਰੀ ਪ੍ਰੋਡਕਸ਼ਨ 'ਚ ਯੂਜ਼ ਨਹੀਂ ਹੁੰਦੀ, ਗਾਂਹ ਜਾ ਕੇ ਉਹ ਫੈਕਟਰੀਆਂ 'ਚ ਯੂਜ਼ ਹੁੰਦੀ ਆ, ਉਹਦੇ ਪ੍ਰੋਡਕਟ ਬਣਾਏ ਜਾਂਦੇ ਨੇ ਉਸ ਪ੍ਰੋਡਕਟ ਦੇ। ਪਰ ਇੱਥੇ ਵੀ ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਦੇਖੋ ਜਿਹੜਾ ਡੀਜ਼ਲ ਹੈ, ਡੀਜ਼ਲ ਦੇ ਉੱਤੇ ਫਾਰਮ ਸਬਸਿਡੀ ਆ, ਉਹ ਕਿਉਂ ਹੈ? ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਥੋੜ੍ਹਾ ਜਿਹਾ। ਅਸੀਂ ਫਾਰਮਰ ਹਾਂ, ਸਾਨੂੰ ਸਬਸਿਡੀ ਮਿਲਦੀ ਹੈ, ਕਿਉਂ ਹੈ? 30-35 ਸੈਂਟ ਹੈ। ਉਹ ਇਸ ਕਰਕੇ ਆ ਕਿ ਜਿਹੜਾ ਅਸੀਂ ਤੇਲ ਬਾਲਦੇ ਹਾਂ ਗੱਡੀਆਂ ਦੇ ਵਿੱਚ, ਉਹਦੀ ਜਿਹੜੀ ਜੇ ਇੱਕ ਜੇ $1.5 ਅਸੀਂ ਪੰਪ ਤੋਂ ਪਵਾਇਆ ਤਾਂ ਉਹਦੇ ਵਿੱਚ ਤਕਰੀਬਨ $1.10 ਹੀ ਕੀਮਤ ਹੈ ਤੇਲ ਦੀ, ਬਾਕੀ ਟੈਕਸਾਂ 'ਚ ਜਾਂਦੀ ਹੈ। ਉਹ ਟੈਕਸ ਕਿੱਥੇ ਜਾਂਦੇ ਨੇ? ਗੌਰਮੈਂਟ ਨੂੰ ਜਾਂਦੇ ਨੇ। ਗੌਰਮੈਂਟ ਉਸ ਟੈਕਸ ਦਾ ਕੀ ਕਰਦੀ ਆ? ਜਿਹੜੀਆਂ ਸੜਕਾਂ ਬਣਦੀਆਂ ਨੇ, 4x4 ਕਹਿੰਦੇ ਇਹਨੂੰ ਸਕੀਮ, ਇਹਦੇ ਵਿੱਚ ਸੜਕਾਂ ਦੇ ਸੜਕਾਂ ਬਣਾਉਂਦੇ ਤਾਂ ਕਿ ਉੱਤੇ ਕਾਰਾਂ ਚੱਲ ਸਕਣ, ਤਾਂ ਉਹ ਟੈਕਸ ਕੱਟਿਆ ਜਾਂਦਾ ਆ 30-40-50 ਸੈਂਟ। ਹੁਣ ਜਿਹੜਾ ਫਾਰਮਰ ਹੈ ਉਹ ਤੇਲ ਲਿਆਉਂਦਾ ਆ, ਤੇਲ ਲਿਆ ਕੇ ਆਪਣੇ ਟਰੈਕਟਰ 'ਚ ਪਾ ਲੈਂਦਾ ਆ, ਔਰ ਉਹ ਟਰੈਕਟਰ ਚੱਲਦਾ ਕਿੱਥੇ ਆ? ਸੜਕ 'ਤੇ ਥੋੜ੍ਹਾ ਚੱਲਦਾ, ਸੜਕ ਤਾਂ ਉਹ ਵਰਤਦਾ ਹੀ ਨਹੀਂ, ਆਪਣੇ ਫਾਰਮ 'ਚ ਵਰਤਦਾ। ਉਹਦਾ ਜਿਹੜਾ ਡੀਜ਼ਲ ਇੰਜਣ ਹੈ ਜੇ ਜਿਹੜਾ ਜਨਰੇਟਰ ਹੈ ਉਹਦੇ 'ਚ ਪਾਉਂਦਾ, ਜਨਰੇਟਰ ਥੋੜ੍ਹਾ ਸੜਕ 'ਤੇ ਚੱਲਦਾ, ਉਹਦਾ ਉਹਦੇ ਅੰਦਰ ਪਿਆ। ਸੋ ਉਹਨੂੰ ਤਾਂ ਸੜਕ ਵਰਤੀ ਨਹੀਂ, ਉਹਨੂੰ ਟੈਕਸ ਦੇਣ ਦੀ ਲੋੜ ਨਹੀਂ ਹੈਗੀ। ਇਸ ਕਰਕੇ ਸਰਕਾਰ ਕਹਿੰਦੀ ਹੈ ਵੀ ਆਹ ਜਿਹੜੇ ਕਿਸਾਨ ਹੈ ਇਹਨਾਂ ਨੂੰ ਡੀਜ਼ਲ ਦੀ ਸਬਸਿਡੀ ਅਸੀਂ ਦੇਣੀ ਹੈ, ਕਿਉਂਕਿ ਇਹ ਵਰਤਦੇ ਹੀ ਨਹੀਂ ਹੈਗੇ ਫੈਸਿਲਿਟੀ, ਇਹਨਾਂ ਨੂੰ ਲੋੜ ਨਹੀਂ ਹੈਗੀ। ਸੋ ਇੱਦਾਂ ਦੀਆਂ ਸਬਸਿਡੀਆਂ ਉੱਤੇ ਲਿਆਉਣ ਦੀ ਲੋੜ ਹੈ, ਜਿਹੜੇ ਪ੍ਰਾਇਮਰੀ ਪ੍ਰੋਡਕਸ਼ਨ 'ਚ ਸਬਸਿਡੀ ਦੀ ਲੋੜ ਇਸ ਤਰ੍ਹਾਂ ਹੈ। ਯੂਰੀਆ ਦੀ ਸਬਸਿਡੀ ਤਾਂ ਵੈਲਿਡ ਹੈ ਕਿਉਂਕਿ ਉਹ ਫਾਰਮ ਦੇ ਵਿੱਚ ਵਰਤੀ ਜਾਂਦੀ ਹੈ, ਪਰ ਜੇ ਉਹੀ ਯੂਰੀਆ ਕਿਸੇ ਫੈਕਟਰੀ 'ਚ ਵਰਤਿਆ ਜਾਂਦਾ ਉਹ ਗਾਂ GST ਐਡ ਹੁੰਦੀ ਆ, ਉਹਦੇ ਵਿੱਚ ਉਹ ਰਿਸੋਰਸਿਜ਼ ਐਡ ਹੁੰਦੇ ਨੇ, ਇਨਫਰਾਸਟ੍ਰਕਚਰ ਯੂਜ਼ ਹੁੰਦਾ ਗਵਰਨਮੈਂਟ ਦਾ, ਤਾਂ ਕਰਕੇ ਉਹ ਜਸਟੀਫਾਈਡ ਹੈ। ਸੋ ਇੱਦਾਂ ਦੀਆਂ ਜਿਹੜੀਆਂ, ਇਹ ਤਾਂ ਇੱਕ 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 ਪ੍ਰੋਡਕਟ ਦੀ ਮੈਂ ਗੱਲ ਕੀਤੀ ਹੈ, ਦੋਵਾਂ ਦੀ ਕੀਤੀ ਹੈ, ਪਰ ਇਹਨਾਂ ਨੂੰ ਸਟ੍ਰੀਮ ਲਾਈਨ ਅੱਜ ਤੱਕ ਨਹੀਂ ਕਰ ਸਕੇ। ਔਰ ਉਹ ਕਿਉਂ ਨਹੀਂ ਕਰ ਸਕਦੇ? ਜਦੋਂ ਤਾਂ ਕਿਸਾਨ ਦੀ ਗੱਲ ਆਉਂਦੀ ਹੈ ਆਪਾਂ ਉਹਨੂੰ ਰਿਲੀਫ ਦੇਣੀ ਆ, ਉਦੋਂ ਤਾਂ ਕੋਈ ਰਿਲੀਫ ਨਹੀਂ ਹੈਗੀ। ਫੈਕਟਰੀਆਂ ਨੂੰ ਕਰੋੜਾਂ ਬੱਧੀ ਘਪਲੇ ਹੁੰਦੇ ਨੇ, ਕਰੋੜਾਂ ਬੱਧੀ ਮਤਲਬ ਉੱਥੇ ਬੇਲ ਆਊਟ ਕੀਤੇ ਜਾਂਦੇ ਨੇ, ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ, ਬਸ ਸਾਈਨ ਕਰੀ ਜਾਂਦੇ ਆ, ਚੈੱਕ ਚੈੱਕ ਲਿਖ ਕੇ ਦੇਈ ਜਾਂਦੇ ਨੇ, ਇਹ ਪ੍ਰੋਬਲਮ ਹੈ।
ਬਿਲਕੁਲ, ਤੁਸੀਂ ਦਰਸਤ ਫਰਮਾਇਆ, ਤੁਸੀਂ ਐਗਜ਼ੈਂਪਲਸ ਵੀ ਦਿੱਤੀਆਂ ਹੈ ਕਿ ਕਿੱਦਾਂ ਸਬਸਿਡੀ ਦੇਣੀ ਚਾਹੀਦੀ ਆ, ਉਹਦੀ ਯੂਜ਼ ਕਿੱਦਾਂ ਹੁੰਦੀ ਆ। ਬਿਲਕੁਲ ਤੁਹਾਡੀ ਗੱਲ ਠੀਕ ਆ, ਜੇ ਕਿਸਾਨ ਨੂੰ ਸਬਸਿਡੀ ਘੱਟ ਆ ਉਹਨੂੰ ਪ੍ਰੋਡਕਟ 'ਤੇ ਸਬਸਿਡੀ, ਜਿਹੜੀ ਉਹ ਰੋਮ ਇਨਪੁੱਟ ਯੂਜ਼ ਕਰਦਾ ਉਹਦੇ 'ਤੇ ਸਬਸਿਡੀ ਤੁਸੀਂ ਕਹਿੰਦੇ ਆ ਫਾਰਮ 'ਤੇ ਦੇਣੀ ਚਾਹੀਦੀ ਹੈ, ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਲੇਕਿਨ ਜਿਹੜੀਆਂ ਇੰਡਸਟਰੀਜ਼ ਆ ਉਹਦੇ ਬਾਰੇ ਸਾਨੂੰ ਬਹੁਤਾ ਨੌਲੇਜ ਤਾਂ ਹੈ ਨਹੀਂ ਹੈ, ਉਹਨਾਂ ਨੂੰ ਸਬਸਿਡੀਜ਼ ਕਿੱਦਾਂ ਮਿਲਦੀਆਂ ਆ, ਜੇ ਉਹਨਾਂ ਨੂੰ ਘੱਟ ਦੇਣੀਆਂ ਚਾਹੀਦੀਆਂ ਤਾਂ ਉਹ ਘੱਟ ਕਰ ਦੇਣੀਆਂ ਚਾਹੀਦੀਆਂ। ਪਰ ਮੋਦੀ ਦੇ ਪੰਜਾਬ ਦੌਰੇ ਤੁਹਾਡੇ ਕੀ ਵਿਚਾਰ ਹੈ?
ਭਾਜੀ ਪਹਿਲਾਂ ਤਾਂ ਉਹ ਪੱਗ ਦਾ ਹੀ ਇਸ਼ੂ ਹੈ, ਪੱਗ ਦੇ ਰੰਗ ਦਾ ਕਿਉਂਕਿ ਮੇਰਾ ਖਿਆਲ ਪਹਿਲੀ ਵਾਰੀ ਹੋਇਆ ਕਿ ਜਦੋਂ ਜਿਹੜੇ ਨਾ ਇਹ ਬਾਹਰੀ ਦਿੱਖ ਹੁੰਦੀ ਹੈ, ਬਹੁਤ ਕੁਛ ਕਹਿ ਜਾਂਦੀ ਹੁੰਦੀ ਹੈ ਨਾ, ਤਾਂ ਉਹਦੇ 'ਤੇ ਵਿਚਾਰ ਕਰਨੀ ਬਣਦੀ ਹੈ। ਅਤੇ ਇੱਧਰ ਨਾ ਇੱਕ ਅਪਡੇਟ ਆਈ ਹੈ ਜੀ, ਨਾਲ ਦੀ ਨਾਲ ਉਹ ਵੀ ਦੇ ਦਾਂ, ਅਤੇ ਚੌਥਾ ਗੋਲ ਫਰਾਂਸ ਨੇ ਕਰ ਦਿੱਤਾ ਆ ਲੈ ਲਓ, ਉੱਧਰ ਇੰਗਲੈਂਡ ਨੇ ਛੇਵਾਂ ਗੋਲ ਕਰ ਦਿੱਤਾ,
ਉਹਨੇ 6 ਕਰਦੇ ਨੇ 4 ਕਰ ਦਿੱਤੇ,
ਉਹਨੇ ਛੇ
10
ਕਰ
ਗੋਲ ਹੋ ਗਏ
ਦਸ
ਮੈਚ ਚ।
ਇੱਕ ਮੈਚ 'ਚ 10 ਗੋਲ ਹੋ ਗਏ। ਭਾਜੀ ਪ੍ਰੋਗਰਾਮ ਸਾਡਾ ਗਰਮ ਹੋ ਰਿਹਾ ਅਤੇ ਉੱਧਰ ਇੰਗਲੈਂਡ ਅਤੇ ਉੱਧਰ ਉਹ, ਮੈਨੂੰ ਲੱਗਦਾ ਅਸਰ ਪੈ ਰਿਹਾ ਉਹਨਾਂ 'ਤੇ। ਸੋ ਹਜੇ ਮੇਰਾ ਖਿਆਲ
ਇਹਦਾ
ਨੌ
ਮਤਲਬ ਹੈ 9 ਮਿੰਟ
ਨੌ
ਬਾਅਦ 1 ਗੋਲ ਹੋ ਰਿਹਾ।
ਆਹੋ 6-4 ਨਾਲ ਗਾਂਹ ਆ, ਮਤਲਬ ਕਮਾਲੇ ਕੀਤੀ ਪਈ ਹੈ। ਅਤੇ ਤੇਜਮਾਨ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਅਪਡੇਟ ਕਰ ਰਹੇ ਹੋ। ਅਤੇ ਚਲੋ ਆਪਾਂ ਮੈਸੇਜ ਆਪਾਂ ਲੈਂਦੇ ਹਾਂ ਇਸ ਗੱਲ ਤੋਂ ਬਾਅਦ ਜਿਹੜਾ ਆਪਾਂ ਮੋਦੀ ਸਾਹਿਬ ਦੀ ਕਰ ਰਹੇ ਹਾਂ, ਕਿ ਜਿਹੜੀ ਬਾਹਰੀ ਦਿੱਖ ਹੈ, ਤੁਸੀਂ ਕਿੱਦਾਂ ਐਕਸਪ੍ਰੈਸ ਕਰ ਰਹੇ ਹੋ ਆਪਣੇ ਆਪ ਨੂੰ, ਠੀਕ ਹੈ? ਹੁਣ ਅੱਜ ਮੈਨੂੰ ਡਾਕਟਰ ਸਾਹਿਬ ਵੀ ਕਹਿ ਰਹੇ ਨੇ, ਕੱਲ੍ਹ ਵੀ ਕਹਿ ਰਹੇ ਕਿ ਤੂੰ ਵੱਡੇ ਬਾਦਲ ਸਾਹਿਬ ਵਰਗਾ ਲੱਗ ਰਿਹਾ ਹੈ, ਠੀਕ ਹੈ? ਇੱਕ
ਹਾਂਜੀ
ਐਕਸਪ੍ਰੈਸ ਮੇਰੀ ਦਿੱਖ,
ਠੀਕ ਹੈ।
ਮੇਰੀ ਦਿੱਖ ਕਰਕੇ ਲੱਗ ਰਹੇ। ਅਤੇ ਭੁੱਲਰ ਸਾਹਿਬ ਆ ਦੇਖੋ, ਉਹ ਕਮੈਂਟ ਪਾ ਰਹੇ ਨੇ ਕਿ ਆਹ ਦੇਖੋ, ਆਹ ਸੁਣ ਲਓ, ਮੈਂ ਆਪਣੇ ਕੋਲੋਂ ਨਹੀਂ ਮਿਲਿਆ, ਅਮਰੀਕ ਭਾਜੀ ਚਾਈਨੀਜ਼ ਸਿੰਘ ਲੱਗ ਰਹੇ ਨੇ ਜੀ ਅੱਜ
ਇਹ ਤਾਂ ਹੁਣ ਇਹਨਾਂ ਦੀ ਆਬਜ਼ਰਵੇਸ਼ਨ ਆ।
ਆਓ। ਸੋ ਉਹ ਪਹਿਲਾਂ ਜਦੋਂ ਆਉਂਦੇ ਹੁੰਦੇ ਸੀ, ਜਦੋਂ ਇਹਨਾਂ ਦਾ ਭਾਈਵਾਲ ਹੁੰਦੇ ਸੀਗੇ ਅਕਾਲੀ ਦਲ ਦੇ, ਤਾਂ ਉਹ ਜ਼ਿਆਦਾਤਰ ਕੇਸਰੀ ਪੱਗ ਬੰਨ੍ਹਦੇ ਹੁੰਦੇ ਸੀਗੇ, ਉਹਨਾਂ ਦੇ ਬੰਨ੍ਹਦੇ ਹੁੰਦੇ ਸੀ, ਹੈ ਨਾ? ਅਤੇ ਹੁਣ ਉਹਨਾਂ ਨੇ ਹਰੀ ਪੱਗ ਬੰਨ੍ਹੀ ਹੈ। ਹਰੀ ਪੱਗ ਪਿਛਲੇ ਕਿਸਾਨ ਮੋਰਚੇ ਦਾ ਪ੍ਰਤੀਕ ਹੈ ਕਿ ਕਿਸਾਨਾਂ ਦਾ ਰੰਗ ਮੰਨਿਆ ਜਾਂਦਾ ਉਹਨੂੰ, ਠੀਕ ਹੈ? ਸੋ ਕਿਤੇ ਨਾ ਕਿਤੇ ਉਹ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਕਿਸਾਨ ਪੱਖੀ ਹਾਂ, ਠੀਕ ਹੈ? ਹੁਣ ਉਹ ਜਿਹੜਾ ਜੱਦੋ-ਜਹਿਦ ਚੱਲਿਆ, ਕਰੋੜਾਂ ਰੁਪਏ ਉਹ 'ਚ ਖਰਚ ਹੋਏ, ਨੁਕਸਾਨ ਹੋਏ, ਹੈ ਪ੍ਰਾਪਰਟੀਆਂ ਖਰਾਬ ਹੋਈਆਂ, ਖਰਾਬਾ ਹੋਇਆ, ਫਿਰ 750 ਤੋਂ ਉੱਤੇ ਜਾਨਾਂ ਚਲੇ ਗਈਆਂ ਉਹਦੇ ਵਿੱਚ, ਉਹਦੀ ਅੱਜ ਤੱਕ ਕੋਈ ਅਪੋਲੋਜੀ ਨਹੀਂ, ਨਾ ਇਨਕੁਆਇਰੀ ਆ, ਨਾ ਸਬਸਿਡੀ ਆ, ਨਾ ਕੁਛ ਆ, ਨਾ ਉਹਦੀ ਕੰਪਨਸੇਸ਼ਨ ਹੈ, ਠੀਕ ਹੈ? ਔਰ ਉਹਦੇ ਵਿੱਚ ਉਹ ਕੀ ਮੈਸੇਜ ਦੇਣਾ ਚਾਹੁੰਦੇ ਆ, ਚਾਹੁੰਦੇ ਆ ਵੀ ਅਸੀਂ ਮਤਲਬ ਮੈਂ ਕਿਸਾਨ ਪੱਖੀ ਹਾਂ, ਅਤੇ ਹੁਣ ਮੁੜ ਕੇ ਇੱਦਾਂ ਦੇ ਕਾਨੂੰਨ ਨਹੀਂ ਲਿਆ ਕੇ ਆਵਾਂਗਾ। ਹੁਣ ਜਿਹੜੇ ਹੁਣ ਕਾਨੂੰਨ ਮਤਲਬ ਇੰਸਰਟ ਕੀਤੇ ਜਾ ਰਹੇ ਨੇ, ਉਹ ਵੀ ਬੜੇ ਘਾਤਕ ਨੇ, ਉਹ ਵੀ ਬੜੇ ਘਾਤਕ ਨੇ। ਇੱਕ ਤਾਂ ਇਹ ਗਲਤ ਮੈਸੇਜ ਆ, ਗਲਤ ਰੰਗ ਉਹਨਾਂ ਨੇ ਚੂਜ਼ ਕੀਤਾ। ਦੂਜਾ, ਉਹ ਜ਼ਿਆਦਾਤਰ ਡੇਰਾ ਬੱਲਾਂ ਵਾਲਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਸ ਭਾਈਚਾਰੇ ਨੂੰ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਪੰਜਾਬ ਦੇ ਵਿੱਚ ਜਾਂ ਖਾਸ ਕਰਕੇ ਫਗਵਾੜਾ, ਜਲੰਧਰ ਬੈਲਟ ਜਿਹੜੀ ਆ, ਉਹ ਇਸ ਭਾਈਚਾਰੇ ਨੇ ਜ਼ਿਆਦਾ ਆ, ਅਤੇ ਉਹਨਾਂ ਨੂੰ ਉਹ ਉਹਨਾਂ ਦੇ ਨਾਲ ਜਾਂਦੇ ਨੇ, ਉਹਨਾਂ ਦੇ ਡੇਰੇ 'ਤੇ ਜਾਂਦੇ ਨੇ, ਉਹਨਾਂ ਨੂੰ ਕਿਹੜਾ ਭਾਰਤ ਰਤਨ ਦਾ ਅਵਾਰਡ ਦਿੰਦੇ ਨੇ, ਪਦਮ ਭੂਸ਼ਣ ਦਾ ਅਵਾਰਡ ਦਿੰਦੇ ਨੇ। ਸੋ ਉਹ ਕਿਤੇ ਨਾ ਕਿਤੇ ਉਹ ਜਾਤ ਪੋਲਿਟਿਕਸ ਜਿਹੜੀ ਆ ਉਹ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਜਾਤ ਨੂੰ ਉਹ ਧਰਮ ਦੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਹਾਲਾਂਕਿ ਉਹ ਵੱਖਰਾ ਧਰਮ ਨਹੀਂ ਹੈਗਾ। ਅਤੇ ਉਹਦੇ ਵਿੱਚ ਉਹ ਇੱਦਾਂ ਲੱਗਦਾ ਕਿ ਉਹ ਸਪਲਿੰਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸਿੱਖ ਧਰਮ ਨੂੰ, ਅਤੇ ਉਹਦੇ ਵਿੱਚ ਉਹ ਬੰਦੇ ਕੱਢ ਕੇ ਆਪਣਾ ਹਿੰਦੂਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਉਹ ਵੋਟਾਂ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਦੋ ਨੈਗੇਟਿਵ ਤਾਂ ਚੀਜ਼ਾਂ ਇਹ ਆ ਕਿ ਉਹਨਾਂ ਨੂੰ ਜੇ ਉਹਨੇ ਜਲੰਧਰ ਆਉਣਾ ਆ, ਠੀਕ ਹੈ, ਉਹ ਇਨਫਰਾਸਟ੍ਰਕਚਰ ਰਿਲੀਜ਼ ਕਰਨ ਆ ਰਹੇ ਨੇ, ਉਹਦਾ ਉਦਘਾਟਨ ਕਰਨ ਆ ਰਹੇ ਨੇ, ਤਾਂ ਉਹਨਾਂ ਨੂੰ ਉਨਾ ਹੀ ਉਹ ਕਰਕੇ ਚਲੇ ਜਾਣ ਤਾਂ ਜ਼ਿਆਦਾ ਵਧੀਆ, ਠੀਕ ਹੈ ਨਾ? ਇਹ ਨੈਗੇਟਿਵ ਨੈਗੇਟਿਵ ਗੱਲਾਂ ਜਾ ਰਹੀਆਂ ਨੇ, ਦੋ ਜਿਹੜੀਆਂ ਮੈਂ ਪਹਿਲੀਆਂ ਹੀ ਨੈਗੇਟਿਵ ਦੇਖੀਆਂ। ਬਾਕੀ ਜਿਹੜਾ ਰੇਲਵੇ ਦੇ ਅੰਡਰ ਬਣਿਆ ਆ ਰੇਲਵੇ ਸਟੇਸ਼ਨ, ਉਹ ਤਾਂ ਬਣਨਾ ਹੀ ਆ, ਇਨਫਰਾਸਟ੍ਰਕਚਰ ਹਰੇਕ ਥਾਂ ਬਣਿਆ, ਇੱਥੇ ਵੀ ਬਣਨਾ, ਉਹਦਾ ਉਦਘਾਟਨ ਮੋਦੀ ਸਾਹਿਬ ਨੇ ਕਰਨਾ, ਕਿਸੇ ਹੋਰ ਨੇ ਕਰਨਾ, ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਇਹ ਟੋਟਲੀ ਪੋਲੀਟੀਕਲ ਮੂਵ ਹੈ, ਅਤੇ ਇਹਦੇ ਵਿੱਚ ਜਿਹੜੀਆਂ ਦੋ ਮੈਂ ਸਮਝਦਾ ਵੀ ਮੋਦੀ ਸਾਹਿਬ ਦੀਆਂ ਗਲਤੀਆਂ ਨੇ, ਇੱਕ ਤਾਂ ਪੱਗ ਦੀ ਰੰਗ ਦਾ ਗਲਤੀ ਹੈ ਉਹਨਾਂ ਦੀ, ਅਤੇ ਦੂਜਾ ਜਿਹੜਾ ਆ ਉਹ ਡੇਰਾ ਬੱਲਾਂ ਵਾਲਿਆਂ ਦੇ ਜਿਹੜੇ ਬਹੁਤ ਇੱਦਾਂ ਦੱਸਦੇ ਆ ਵੀ ਅਸੀਂ ਬਹੁਤ ਕਲੋਜ਼ ਹਾਂ, ਉਹਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹਦਾ ਰਿਐਕਸ਼ਨ ਪਤਾ ਕੀ ਹੋਇਆ?
ਹਾਂਜੀ
ਰਿਐਕਸ਼ਨ ਇਹ ਹੋਇਆ ਕਿ ਇਹ ਭਗਵੰਤ ਮਾਨ ਵੀ ਪਹਿਲਾਂ ਡੇਰਾ ਬੱਲਾਂ ਨੂੰ ਬਹੁਤ ਸਬਸਿਡੀਆਂ ਦੇ ਚੁੱਕੇ ਨੇ, ਗ੍ਰਾਂਟਾਂ ਦੇ ਚੁੱਕੇ ਨੇ, ਹੈ ਨਾ? ਹੁਣ ਇਹ ਮੁਕਾਬਲਾ ਚੱਲਣ ਲੱਗ ਪਿਆ ਕਿ ਉਹਨਾਂ ਨੇ ਦੇ ਦਿੱਤੀ, ਮੋਦੀ ਸਾਹਿਬ ਨੇ ਉਹਨਾਂ ਨੂੰ ਪਦਮ ਭੂਸ਼ਣ ਦੇ ਦਿੱਤਾ, ਹੁਣ ਉਹ ਫੇਰ ਚਲੇ ਗਏ। ਹੁਣ ਅੱਜ ਦੀ ਖਬਰ ਹੈ, ਜਿਹੜੀ ਆ ਰੇਡੀਓ 'ਤੇ ਚੱਲ ਵੀ ਰਹੀ ਆਪਣੇ ਉੱਪਰ ਕਿ ਭਗਵੰਤ ਮਾਨ ਹੁਣੇ ਵੀ ਪਹੁੰਚ ਗਏ ਡੇਰਾ ਮੱਲਾ, ਜਿੱਦਾਂ ਕਹਿੰਦੇ ਨਹੀਂ ਉਹ ਤੇਰੇ ਘਰੇ ਉਹ ਫਲਾਣੇ ਪ੍ਰਾਹੁਣੇ ਆਏ ਸੀ ਤੈਨੂੰ ਕੀ ਦੇ ਗਏ, ਇਹ ਵਾਲੀ ਹੈ ਨਾ, ਮੈਂ ਵੀ ਜਾਣਾ ਹੈ ਨਾ, ਜਿੱਦਾਂ ਕੋਈ ਲੈ ਜਾਵੇ, ਜਿੱਦਾਂ ਪਤਾ ਗੁਆਂਢੀਆਂ ਦੇ ਆਇਆ ਪ੍ਰਾਹੁਣਾ ਸ਼ਰੀਕਾਂ ਦੇ, ਉਹ ਉਹਨਾਂ ਲਈ ਕੇਲੇ ਲੈ ਆਇਆ ਹੈ ਨਾ, ਉਹ ਬੰਦਾ ਫਿਰ ਭੇਜਦਾ ਜਾਓ ਦੇਖ ਕੇ ਆ, ਛੋਟੇ ਨਿਆਣੇ ਨੂੰ ਜਾਓ ਦੇਖ ਕੇ ਆ ਉਹ ਕੀ ਖਾਂਦੇ ਆ ਕੀ ਲੈ ਕੇ ਆਇਆ ਉਹਨਾਂ ਨੇ, ਉਹ ਆ ਕੇ ਕਹਿੰਦਾ ਉਹ ਪਾਪਾ ਉਹ ਉਹਨਾਂ ਨੂੰ ਕੇਲੇ ਦੇ ਕੇ ਗਏ ਆ, ਹੈਂ ਉਹ ਕੇਲੇ ਦੇ ਕੇ ਗਏ ਆ। ਸੋ ਇਹ ਹਾਲ ਭਗਵੰਤ ਮਾਨ ਦਾ ਹੋਇਆ ਕਿ ਜਿਹੜਾ ਸਾਰਾ ਫੋਕਸ ਹੈ ਉਹ ਮਤਲਬ ਇੱਕ ਡੇਰੇ ਦੁਆਲੇ ਉਹ ਰੱਖਿਆ ਹੋਇਆ ਜਲੰਧਰ ਏਰੀਏ ਦੇ ਵਿੱਚ, ਹੈ ਨਾ, ਅਤੇ ਬਾਕੀ ਲੋਕ ਕਿੱਥੇ ਨੇ? ਨੋਟ ਐਵਰੀਬਡੀ ਗੋਜ਼ ਟੂ ਬੱਲਾ ਡੇਰਾ, ਜਾਂ ਨੋਟ ਐਵਰੀਬਡੀ ਫੋਲੋ ਸਿੱਖੀਜ਼ਮ, ਕੋਈ ਸਾਰੇ ਹਿੰਦੂਇਜ਼ਮ ਨੂੰ ਨਹੀਂ ਫੋਲੋ ਕਰਦੇ। ਹੀ ਇਜ਼ ਅ ਪ੍ਰਾਈਮ ਮਿਨਿਸਟਰ ਆਫ ਇੰਡੀਆ, ਹੈ ਨਾ, ਉਹ ਸਾਰੇ ਜਲੰਧਰ ਏਰੀਏ ਦਾ ਪ੍ਰਾਈਮ ਮਿਨਿਸਟਰ ਹੈ, ਨੋਟ ਨੋਟ ਇੱਕ ਪਰਟੀਕੁਲਰ ਧਰਮ ਦਾ, ਜਾਂ ਇੱਕ ਪਰਟੀਕੁਲਰ ਡੇਰੇ ਦਾ, ਜਾਂ ਸਿੱਖਾਂ ਦਾ, ਜਾਂ ਹਿੰਦੂਆਂ ਦਾ। ਆਈ ਥਿੰਕ ਇਟਸ ਇਜ਼ ਬਿਗੇਸਟ ਮਿਸਟੇਕ। ਅਤੇ ਉਹ ਜਿਹੜੀ ਇਹਦੀ ਲਾਈਨੇਜ ਹੈ ਇਹਨਾਂ ਦੀ ਕਿ ਧਰਮ ਦੇ ਉੱਤੇ ਰਾਜਨੀਤੀ ਕਰਨੀ ਹੈ, ਉਹ ਪੂਰੀ ਮਤਲਬ ਪ੍ਰਚੰਡ ਜਾਤ ਦੇ ਉੱਤੇ ਰਾਜਨੀਤੀ ਕਰਨੀ ਹੈ, ਉਹ ਨੈਗੇਟਿਵ ਚਲੇ ਗਈ ਹੈ ਮੇਰੇ ਹਿਸਾਬ ਨਾਲ। ਬਾਕੀ ਤੁਹਾਡੀ ਤੁਸੀਂ ਦੱਸੋ।
ਅਮਦੀਪ, ਮੇਰੇ ਖਿਆਲ 'ਚ ਉਹ ਜਿਹੜੀ ਕੈਲਕੂਲੇਸ਼ਨ ਹੁੰਦੀ ਹੈ ਕਿਹੜੇ ਕਿਹੜਾ ਰੰਗ ਤੁਸੀਂ ਪਹਿਨਣਾ ਆ ਜਾਂ ਤੁਸੀਂ ਕਿੱਥੇ ਜਾਣਾ ਆ, ਕਿਹੜੀ ਕਿਹੜੀ ਪੋਲੀਟੀਕਲ ਸਟ੍ਰੈਟਜੀਜ਼ ਤੁਸੀਂ ਅਡੋਪਟ ਕਰਨੀਆਂ ਆ, ਉਹ ਪਹਿਲਾਂ ਹੀ ਡਿਸਕਸ ਕੀਤੀਆਂ ਜਾਣੀਆਂ ਆ। ਇਹ ਜਿਹੜੇ ਦੌਰੇ ਹੁੰਦੇ ਆ ਇਹ ਧਾਰਮਿਕ ਦੌਰੇ ਵੀ ਨਹੀਂ ਹੁੰਦੇ, ਇਹ ਪੋਲੀਟੀਕਲ ਦੌਰੇ ਵੀ ਨਹੀਂ ਹੁੰਦੇ, ਇਹ ਦੌਰੇ ਲੋਕਾਂ ਨੂੰ ਪ੍ਰਮਾਣ ਦੇ ਲਈ ਹੁੰਦੇ ਆ, ਆਪਣੀ ਪੋਲੀਟੀਕਲ ਜਿਹੜੀ ਸ਼ਾਖ ਆ ਉਹਨੂੰ ਉੱਚਾ ਕਰਨ ਦੇ ਲਈ ਹੁੰਦੇ ਆ। ਤੇ ਇਹਨਾਂ ਦੌਰਿਆਂ ਦੇ ਵਿੱਚ ਜੇ ਤੁਸੀਂ ਸੀਰੀਅਸਲੀ ਲੈ ਲਓ ਨਾ, ਭਈ ਉਹ ਬਹੁਤ ਹੀ ਲਾਭ ਕਰਦੇ ਪੰਜਾਬ ਨੂੰ, ਇੱਦਾਂ ਦੀ ਕੋਈ ਖਾਸ ਗੱਲ ਹੋਊਗੀ ਨਹੀਂ ਹੈ, ਪਰ ਹੁੰਦੇ ਹੋ ਸਕਦਾ ਵੀ ਕਰਦੇ ਵੀ ਹੁਣ ਬੀਜੇਪੀ ਹੈ। ਤੇ ਉਹਦੇ ਨਾਲ ਕੀ ਹੈ ਕਿ ਉਹਨਾਂ ਨੇ ਆਪਣੇ ਇਨਸੈਂਟਿਵ, ਆਪਣੇ ਮੰਤਵ ਦੇਖਣੇ ਹੁੰਦੇ ਕਿ ਸਾਨੂੰ ਵੋਟਾਂ ਕਿੱਦਾਂ ਮਿਲਣੀਆਂ, ਉਹ ਡਿਸਕਸ਼ਨ ਹੁੰਦੀ ਹੋਊਗੀ ਪਾਰਟੀ ਦੇ ਵਿੱਚ ਜੋ ਵੀ ਹੋਇਆ। ਪਰ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨਾ ਸਾਰੀਆਂ ਠੀਕ ਆ, ਜਿਹੜੀਆਂ ਗਲਤੀਆਂ ਉਹਨਾਂ ਨੇ ਦੋ ਤਿੰਨ ਕੀਤੀਆਂ ਉਹਨਾਂ ਤੇ ਵੀ ਵਿਚਾਰ ਕਰਨੀ ਬਣਦੀ ਆ, ਤੇ ਕੁਛ ਪੋਜ਼ਿਟਿਵ ਵੀ ਤਾਂ ਹੋਊਗਾ ਇਹਦੇ ਵਿੱਚ। ਕੋਈ ਵੀ ਜਿਹੜੀ ਘਟਨਾ ਵਾਪਰਦੀ ਆ ਉਹਦੇ ਵਿੱਚ ਕੁਛ ਨਾ ਕੁਛ ਤਾਂ ਪੋਜ਼ਿਟਿਵ ਹੋਊਗਾ, ਇੱਕ ਅੱਧੀ ਪੋਜ਼ਿਟਿਵ ਵੀ ਦੱਸੋ।
ਪੋਜ਼ਿਟਿਵ ਦੱਸਦੇ ਹਾਂ, ਇੱਕ ਤੁਹਾਨੂੰ ਹੋਰ ਦੱਸਦੇ ਹਾਂ। ਇੱਕ ਹਿੰਦੂ ਜੈਂਟਲਮੈਨ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ, ਅਤੇ ਉਹਨਾਂ ਚੇਤਾਵਨੀ ਦਿੱਤੀ ਹੈ। ਉਹ ਐਕਚੁਅਲੀ ਉਹ ਕਿਸੇ ਮੰਦਰ ਦੇ ਬਹੁਤ ਵੱਡੇ ਪ੍ਰੀਸਟ ਨੇ, ਪੁਜਾਰੀ ਨੇ, ਪਰ ਬੜੇ ਪੜ੍ਹੇ ਲਿਖੇ ਨੇ। ਉਹਨਾਂ ਨੇ ਨਾ ਗੱਲ ਸ਼ੁਰੂ ਕੀਤੀ, ਕਹਿੰਦੇ ਬਈ ਇਹ ਪੰਜਾਬ ਹੈ, ਇਹ ਪੰਜਾਬ ਹੈ, ਇਹ ਗਲਤੀ ਨਾ ਕਰਿਓ ਵੀ ਇਹ ਯੂਪੀ, ਬਿਹਾਰ ਜਾਂ ਕੋਈ ਹੋਰ ਸਟੇਟ ਹੈ। ਕਹਿੰਦੇ ਬਈ ਸੋਚ ਸਮਝ ਕੇ ਆਇਓ ਪੰਜਾਬ 'ਚ, ਕਿਉਂਕਿ ਮੁਗਲ ਵੀ ਆਏ ਸੀਗੇ, ਅਬਦਾਲੀ ਹੁਣੀ ਵੀ ਆਏ ਆ, ਪਰ ਪੰਜਾਬੀਆਂ ਨੇ ਉਹਨਾਂ ਦਾ ਫਿਰ ਖਰਾਬਾ ਬਹੁਤ ਕੀਤਾ। ਫਿਰ ਪਹਿਲਾਂ ਉਹਨਾਂ ਨੇ ਜਦ ਆ ਕੇ ਪੰਜਾਬ ਦੇ ਵਿੱਚ ਰਾਜ ਕਰਨਾ ਸ਼ੁਰੂ ਕੀਤਾ, ਪੰਜਾਬੀ ਮਾਰੇ, ਬਹੁਤ ਕੁਝ ਤਸੀਹੇ ਦਿੱਤੇ, ਹਿੰਦੂਆਂ ਨੂੰ ਤਸੀਹੇ ਦਿੱਤੇ, ਰਹਿਣ ਵਾਲਿਆਂ ਨੂੰ ਤਸੀਹੇ ਦਿੱਤੇ, ਤਾਂ ਫਿਰ ਸਿੱਖ ਧਰਮ ਨੇ ਵਿੱਚੋਂ ਉੱਠ ਕੇ ਪੰਜਾਬੀ ਹੀ ਇਕੱਠੇ ਹੋ ਕੇ ਫਿਰ ਉਹਨਾਂ ਦੇ ਖੁੰਬ ਠੱਪੀ, ਇੰਨੇ ਕੁ ਖਰਾਬ ਕੀਤੇ ਕਿ ਮੁੜ ਕੇ ਅਫਗਾਨਿਸਤਾਨ ਵੱਲ ਨੂੰ ਤੋਰ 'ਤੇ ਮੁੜ ਕੇ ਅੱਜ ਤੱਕ ਆਉਂਦੇ ਆ ਇੱਧਰ ਨੂੰ। ਫਿਰ ਕਹਿੰਦਾ ਉਹ ਤੋਂ ਬਾਅਦ ਬ੍ਰਿਟਿਸ਼ ਆਏ, ਬ੍ਰਿਟਿਸ਼ ਵੀ ਕਹਿੰਦਾ ਬੜੇ ਚੜ੍ਹਦੇ ਆਏ, 100 ਸਾਲ ਇਕੱਠਿਆਂ ਨੇ ਰਾਜ ਕੀਤਾ, ਬਰਾਬਰ 100 ਸਾਲ ਹੀ ਪੰਜਾਬ 'ਚ ਰਾਜ ਕੀਤਾ ਉਹਨਾਂ ਨੇ, ਲਿਆਂਦੇ ਵੀ, ਚੈੱਕ ਵੀ ਕੀਤਾ, ਪਰ ਜਦ ਉਹਨਾਂ ਨੇ ਵੀ ਜ਼ੁਲਮ ਕਰਨੇ ਸ਼ੁਰੂ ਕੀਤੇ ਬ੍ਰਿਟਿਸ਼ ਨੇ, ਉਹਨਾਂ ਦੀ ਵੀ ਫਿਰ ਮੰਜੀ ਉਹਨਾਂ ਨੇ ਠੋਕੀ ਪੰਜਾਬੀਆਂ ਨੇ, ਉਹਨਾਂ ਨੇ ਉਹਨਾਂ ਨੂੰ ਵੀ ਤੋਰਿਆ, ਇਹ ਉਹਦੀ ਵਰਡਿੰਗ ਆ। ਫਿਰ ਕਹਿੰਦਾ ਕਾਂਗਰਸ ਦਾ ਹਾਲ ਦੇਖ ਲਓ, ਵੀ ਕਾਂਗਰਸ ਪੰਜਾਬ ਦੇ ਵਿੱਚ ਕਾਫੀ ਸਟਰੋਂਗ ਸੀਗੀ, ਨਹਿਰੂ ਕਾਫੀ ਪਾਪੂਲਰ ਸੀਗਾ ਪੰਜਾਬ ਦੇ ਵਿੱਚ, ਇਹ ਤੁਹਾਨੂੰ ਵੀ ਪਤਾ ਹੀ ਹੈ, ਹੈ ਨਾ। ਹਾਂ ਹਾਂ ਫਿਰ ਉਹਦੀ ਧੀ ਨੇ, ਇੰਦਰਾ ਨੇ ਜੋ ਘਿਨਾਉਣੀ ਹਰਕਤ ਕੀਤੀ ਗੁਰਦੁਆਰਿਆਂ 'ਤੇ ਹਮਲੇ ਕਰਕੇ, ਧਰਮ 'ਤੇ ਹਮਲੇ ਕਰਕੇ, ਉਹ ਫਿਰ 6 ਮਹੀਨਿਆਂ 'ਚ ਕਹਿੰਦਾ ਉਹਦਾ ਉਹ ਵੀ ਗੱਡੀ ਚਾੜ੍ਹਤੀ, ਦੇਖੋ ਉਹਦਾ ਕੀ ਹਾਲ ਹੈ। ਉਹ ਪੰਜਾਬ 'ਚ ਆਈ, ਉਹਨੇ ਖਰਾਬਾ ਕੀਤਾ, ਸ਼ੀ ਇਜ਼ ਗੋਨ। ਉਹ ਤੋਂ ਬਾਅਦ ਅਕਾਲੀ ਆ ਗਏ, ਅਕਾਲੀਆਂ ਨੇ ਪੂਰੀ ਤਰ੍ਹਾਂ ਰੂਲ ਨਹੀਂ ਕੀਤਾ, ਉਹ ਇਨਸਾਫ ਨਹੀਂ ਦਵਾਇਆ, ਬੇਅਦਬੀਆਂ ਦਾ ਇਨਸਾਫ ਨਹੀਂ ਹੋਇਆ, ਕਰਪਸ਼ਨ ਕੀਤੀ, ਠੀਕ ਹੈ, ਧੱਕਾ ਕੀਤਾ ਪੰਜਾਬੀਆਂ ਨੇ, ਉਹ ਵੀ ਮਨੋ ਲਾ ਦਿੱਤੇ, 2 ਸੀਟਾਂ 'ਤੇ ਸਮੇਟ ਦਿੱਤੇ, 1 ਜਾਂ 2 'ਤੇ, ਹੈ ਨਾ। ਹੁਣ ਭਗਵੰਤ ਮਾਨ ਲੈ ਆਉਂਦਾ, ਹੁਣ ਭਗਵੰਤ ਮਾਨ ਦਾ ਵੀ ਐਤਕੀ ਨਹੀਂ ਹੋਊਗਾ ਤਾਂ ਅਗਲੀ ਵਾਰੀ ਹਾਲ ਇਹ ਹੋ ਜਾਊਗਾ। ਅਤੇ ਉਹ ਮੋਦੀ ਸਾਹਿਬ ਨੂੰ ਉਹ ਆਪ ਹੀ ਹਿੰਦੂ ਭਾਈਚਾਰੇ 'ਚੋਂ ਇੰਸਟਰਕਸ਼ਨਾਂ ਦੇ ਰਹੇ ਆ, ਪਰ ਭਾਈ ਸੋਚ ਸਮਝ ਕੇ ਆਇਓ ਪੰਜਾਬ ਦੇ ਵਿੱਚ, ਜਿਹੜੀ ਮਾਨਸਿਕਤਾ ਤੁਸੀਂ ਬਾਕੀ ਸੂਬਿਆਂ 'ਚ ਚੱਕੀ ਫਿਰਦੇ ਹੋ ਨਾ, ਵੀ ਉੱਥੇ ਐਂ ਕਰ ਲਿਆਓਗੇ, ਇਹ ਉਹ ਬਾਕੀ ਸੂਬੇ ਨਹੀਂ ਹੈਗੇ, ਇਹ ਪੰਜਾਬ ਦੀ ਮਿੱਟੀ ਹੀ ਇੱਦਾਂ ਦੀ ਆ, ਇਹ ਵੈਲਕਮ ਵੀ ਕਰਦੀ ਆ ਪਰ ਜੇ ਤੁਸੀਂ ਅੰਡਰ ਪਰਫਾਰਮ ਕਰਦੇ ਹੋ ਜਾਂ ਧੱਕਾ ਕਰਦੇ ਹੋ, ਸਮਝਦੇ ਹੋ ਵੀ ਅਸੀਂ ਇੱਦਾਂ ਜਿੱਦਾਂ ਬਾਕੀ ਸੂਬਿਆਂ ਧੱਕਾ ਕਰਨਾ ਇੱਥੇ ਵੀ ਕਰਨਾ, ਇੱਥੇ ਉਹ ਚੱਲਣਾ ਨਹੀਂ, ਤੁਹਾਡੀ ਆਦਤਾਂ ਤੋਂ ਰਹਿ ਨਹੀਂ ਹੋਣਾ, ਤੁਸੀਂ ਫਿਰ ਅਖੀਰ ਨੂੰ ਉਹੀ ਹਾਲ ਕਰਾਉਣਾ ਜੋ ਇੰਦਰਾ ਅਬਦਾਲੀਆਂ ਦਾ ਹੋਇਆ। ਸੋ ਉਹ ਇਹ ਪੋਜ਼ਿਟਿਵ ਚੀਜ਼ ਹੈ ਮੈਨੂੰ ਲੱਗਦਾ ਕਿ ਜਿਹੜਾ ਉਹਨਾਂ ਨੂੰ ਐਡਵਾਈਸ ਮਿਲ ਰਿਹਾ।
ਮੈਂ ਬਿਲਕੁਲ ਬਿਲਕੁਲ ਠੀਕ ਗੱਲ ਹੈ, ਇੱਕ ਐਡਵਾਈਸ ਹੀ ਮਿਲ ਗਈ ਉਹਨਾਂ ਨੂੰ, ਉਸ ਐਡਵਾਈਸ ਤੇ ਜਿੱਦਾਂ ਤੁਹਾਡਾ ਵੀ ਪ੍ਰੋਗਰਾਮ ਸਾਇੰਸ ਸੁਣਿਆ ਜਾਂਦਾ ਹੋਊਗਾ, ਕਿਤੇ ਦੇਖਦੇ ਵੀ ਹੋਊਗੇ, ਇਹ ਐਡਵਾਈਸ ਤੇ ਕੰਮ ਕਰਨਾ ਚਾਹੀਦਾ। ਇੱਕ ਗੱਲ ਹੀ ਮੈਨੂੰ ਹਜਮ ਹੋਈ ਜਿਹੜੀ ਤੁਸੀਂ ਕਹੀ ਆ, ਕਿ ਜੇ ਅਗਲੀ ਵਾਰ ਨਹੀਂ ਤਾਂ, ਜੇ ਇਸ ਵਾਰ ਨਹੀਂ ਤਾਂ ਅਗਲੀ ਵਾਰ ਉਹ ਹਾਰ ਜਾਊਗੇ ਆਪ ਵਾਲੇ, ਇਸ ਵਾਰ ਤੁਸੀਂ ਕੀ ਤਮੰਨਾ ਰੱਖਦੇ ਹੋ, ਜਿੱਤ ਜਾਓਗੇ ਉਹ?
ਹੁਣ ਚਾਲ ਸਾਹਿਬ ਨੇ ਅੱਜ ਆਉਣਾ ਨਹੀਂ ਹੈਗਾ ਤਾਂ ਆਪਾਂ ਉਹਨਾਂ ਨੂੰ ਪੁੱਛ ਨਹੀਂ ਸਕਦੇ, ਪਰ ਫਿਰ ਵੀ ਮੈਂ ਕਹਿ ਲਓ ਕਿ ਬੈਨੀਫਿਟ ਆਫ ਦਾ ਡਾਊਟ ਦਿੰਦਾ ਹਾਂ ਕਿ ਹੋ ਸਕਦਾ ਆ ਵੀ 2-4 ਸੀਟਾਂ ਦੀ ਮੈਜੋਰਟੀ ਤੇ ਆਮ ਸਰਕਾਰ ਰਹਿ ਜਾਵੇ, ਪਰ
ਨਹੀਂ
ਜਿਹੜੇ
ਨਹੀਂ ਅਬ ਦੇ 2-4 ਸੀਟਾਂ ਹੀ ਮਿਲਣੀਆਂ ਆ, ਤੁਸੀਂ ਮੈਜੋਰਟੀ ਕਹਿੰਦੇ ਆ, ਜਿੰਨਾ ਤਾਂ ਕਾਂਗਰਸ ਨਹੀਂ ਆ, ਦੇਖ ਲਓ ਜਿੱਦਾਂ ਮਰਜ਼ੀ। ਅਗਰ ਤੁਸੀਂ
ਲੈ
ਡੀਪਲੀ ਐਨਾਲਾਈਜ਼ ਕਰੋ ਨਾ ਸਿਚੁਏਸ਼ਨ ਨੂੰ, ਜਿਹੜੀ ਕਾਂਗਰਸ ਸਰਕਾਰ ਆ ਨਾ, ਕਾਂਗਰਸ ਜਿਹੜੀ ਪਾਰਟੀ ਆ, ਇਹਦੇ ਵਿੱਚ ਡੈਮੋਕ੍ਰੈਟਿਕ ਵੈਲਿਊਜ਼ ਬਹੁਤ ਆ।
ਉਹ ਕਾਹਦੀਆਂ,
ਤੁਸੀਂ
ਉਹ ਮੇਰੀ ਗੱਲ, ਉਹ ਭਾਅ ਜੀ ਤੁਸੀਂ ਸਵੇਰੇ ਸਵੇਰੇ ਚੀਨ ਕਹਿ ਜਾਏ ਕੁਫਰ ਤੋਲਣ ਲੱਗ ਪਏ, ਕਿੱਥੇ ਡੈਮੋਕ੍ਰੈਟਿਕ ਵੈਲਿਊ?
ਜਿੱਦਾਂ ਹਰੇਕ ਬੰਦਾ ਆਪਣੀ ਗੱਲ ਕਹਿ
ਲੈ
ਸਕਦਾ,
ਐਵੇਂ ਕਹਿ
ਲੇਕਿਨ
ਸਕਦਾ, ਨਹੀਂ 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 ਪਹਿਲਾਂ ਤੁਹਾਨੂੰ ਇੱਥੇ ਹੀ ਟੇਕ ਦਿੰਦਾ, ਮੈਂ ਟੋਕ ਦਿੰਦਾ ਹਾਂ, ਕਿੱਦਾਂ ਕਿੱਦਾਂ ਡੈਮੋਕ੍ਰੈਟਿਕ ਪ੍ਰੋਸੈਸ ਹੈ ਹੈ।
ਅੱਛਾ ਦੱਸੋ।
ਚੰਨੀ ਦੇ ਘਰ ਮੀਟਿੰਗ ਹੋ ਕੇ ਹਟੀ ਆ, ਪਾਟੋ ਧਾੜ ਹੋਈ ਪਈ ਆ, ਬਾਜਵਾ ਸਾਹਿਬ ਬੀਜੇਪੀ 'ਚ ਜਾਣ ਨੂੰ ਫਿਰਦੇ ਆ ਹੈਂ, ਪੰਜ ਇਹਨਾਂ ਦੇ ਚੀਫ ਮਿਨਿਸਟਰ ਆ, ਉਹ ਚੀਫ ਮਿਨਿਸਟਰਾਂ ਦੀ ਲੜਾਈ ਚੱਲ ਰਹੀ ਆ, ਉਹ ਦਿੱਲੀ ਜਾ ਕੇ ਸੋਲਵ ਹੋਣੀ ਆ, ਦਿੱਲੀ ਵਾਲੇ ਕਹਿੰਦੇ ਕੋਈ ਨਹੀਂ ਬੈਠੋ ਦੇਖਾਂਗੇ ਤੁਹਾਨੂੰ, ਸੋ ਸਾਰੇ ਫੈਸਲੇ ਦਿੱਲੀ ਹੋਣੇ ਆ। ਦਿਸ ਨੋ ਡਿਫਰੈਂਸ ਬਿਟਵੀਨ ਆਮ ਆਦਮੀ ਪਾਰਟੀ ਐਂਡ ਕਾਂਗਰਸ, ਉਹਦੇ ਵੀ ਫੈਸਲੇ ਦਿੱਲੀ ਤੋਂ ਹੀ ਹੁੰਦੇ ਆ, ਇਹਨਾਂ ਦੇ ਵੀ ਫੈਸਲੇ ਦਿੱਲੀ ਤੋਂ ਹੁੰਦੇ ਆ। ਪੰਜਾਬ ਪੰਜਾਬ ਦੀ ਸਰਕਾਰ ਚਾਹੁੰਦੇ ਨੇ, ਪੰਜਾਬੀ ਪੰਜਾਬ ਦੀ ਸਰਕਾਰ ਚਾਹੁੰਦੇ ਨੇ, ਪੰਜਾਬ ਦੇ ਆਪਣੇ ਇੱਥੇ ਦੀ ਰੀਜਨਲ ਪਾਰਟੀ ਦੇ ਚਾਹੁੰਦੇ ਨੇ, ਚਾਹੇ ਰੀਜਨਲ ਪਾਰਟੀ ਕੋਈ ਵੀ ਬਣਾ ਲਓ, ਅੰਮ੍ਰਿਤਪਾਲ ਬਣਾ ਲਵੇ, ਅਕਾਲੀ ਦਲ ਬਣਾ ਲਵੇ, ਆਮ ਆਦਮੀ ਪਾਰਟੀ ਵੀ ਦੁਆਰਾ ਕੇਜਰੀਵਾਲ ਨੂੰ ਕੱਢ ਦੇਣ, ਇਹ ਵੀ ਰੀਜਨਲ ਹੋ ਜਾਣੇ ਆ। ਠੀਕ ਹੈ,
ਅਮਨਦੀਪ, ਇੱਕ ਗੱਲ ਮੈਂ ਇੱਥੇ ਕਹਿਣੀ ਚਾਹਨਾ, ਜਿਹੜੀ ਬਲੰਡਰ, ਬਿਗੇਸਟ ਬਲੰਡਰ ਕਾਂਗਰਸ ਨੇ ਕੀਤਾ ਜਦੋਂ ਉਹਨਾਂ ਨੇ ਚਾਂਜੀ ਚੰਨੀ ਨੂੰ ਸੀਐਮ ਲਾਇਆ, ਉਹਦੇ ਚ ਜਾਤ ਦੀ ਪਾਤ ਦੀ ਪੋਲਿਟਿਕਸ ਖੇਲ ਗਏ। ਪੰਜਾਬ ਨੂੰ ਚੀਫ ਮਿਨਿਸਟਰ ਚਾਹੀਦਾ ਜਿਹੜਾ ਕੈਪੇਬਲ ਹੋਵੇ, ਜਿਹੜਾ ਕਿ
ਹਾਂ
ਪੰਜਾਬ
ਫਿਰ
ਚਲਾ ਸਕਦਾ, ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ,
ਨਹੀਂ
ਚਾਹੇ ਕੋਈ ਹੋਵੇ,
ਉਹ
ਉਸ
ਵੀ
ਵੇਲੇ
ਉੱਥੇ ਵੀ ਜਾਤ ਆਧਾਰਿਤ ਪੋਲਿਟਿਕਸ ਖੇਡੀ ਨਾ, ਠੀਕ ਹੈ ਨਾ,
ਇੰਡੀਆ
ਹਾਂ, ਫਿਰ
ਉਸ
ਉਹ ਫੇਲ ਹੋ ਗਿਆ ਕੰਮ ਉਹ ਵੀ।
ਉਸ ਵੇਲੇ ਮੇਰੇ ਖਿਆਲ ਦੇ ਵਿੱਚ ਜੇ ਉਹ ਜਾਖੜ ਸਾਹਿਬ ਨੂੰ ਚੋਣ ਲੈਂਦੇ ਤਾਂ ਉਹਨਾਂ ਦਾ ਬਹੁਤ ਵਧੀਆ ਹੋਣਾ ਸੀਗਾ, ਉਹੀ ਸੂਟੇਬਲ ਜ਼ਿਆਦਾ ਸੀਗੇ
ਉਹ,
ਉਸ
ਸੂਟੇਬਲ
ਵੇਲੇ
ਜ਼ਿਆਦਾ
ਉਹ
ਜਾਖੜ
ਬਹੁਤ
ਸਾਹਿਬ
ਬਲੈਂਡਰ ਸੀ। ਉਹ ਚੀਫ ਮਿਨਿਸਟਰ ਲੱਗਦਾ ਇਸ ਵੇਲੇ ਚੰਨੀ ਸਾਹਿਬ ਰੁੱਸਿਆ ਪਿਆ ਇੱਦਾਂ ਪਿਆ, ਉਹ ਤਾਂ ਐਕਚੁਅਲੀ ਮੇਰੇ ਏ ਕਲਾਸ ਲੀਡਰ ਹੈ ਹੀ ਨਹੀਂ ਹੈ, ਇਹ ਲੋਕ ਇਹ ਬੀ ਕਲਾਸ ਲੀਡਰ
ਨਾ
ਆ,
ਨਾ ਨਾ ਨਾ
ਏ ਕਲਾਸ 1-2 ਲੀਡਰ ਆ, ਉਹਨਾਂ ਨੂੰ ਅੱਗੇ ਆਣੇ ਨਹੀਂ ਦਿੰਦੇ, ਉਹ ਆਉਂਦੇ ਹੀ ਨਹੀਂ ਅੱਗੇ।
ਉਹਨੇ ਲੱਤਾਂ ਖਿੱਚੀ ਜਾਂਦੇ ਆ, ਉਹ ਇੱਕ ਦੂਜੇ ਦੀਆਂ ਲੱਤਾਂ, ਸੋ ਕਾਂਗਰਸ ਦੇ ਹਾਲ ਜਿਹੜੇ ਨੇ ਉਹ ਇਟਸ ਠੀਕ ਹੈ, ਉਹ ਆ ਸਕਦੇ ਆ, ਪਰ ਉਹਨਾਂ ਦੇ ਜਿਹੜੇ ਲੀਡਰ 4-5 ਥਾਂ ਵੰਡ ਹੋਏ ਨੇ, ਇਹਨਾਂ ਦੇ ਆਪਸ ਦੀ ਧੜੇਬੰਦੀ ਆ, ਤੇ ਇਹਨਾਂ ਦੀ ਪ੍ਰੋਬਲਮ ਇਹ ਆ ਕਿ ਤੁਸੀਂ ਜਿਹੜਾ ਬਿਆਨ ਦਿੱਤਾ ਸੀ ਨਾ ਡੈਮੋਕ੍ਰੇਟਿਕ, ਇਟਸ ਨਾਟ ਅ ਡੈਮੋਕ੍ਰੇਟਿਕ ਐਟ ਆਲ, ਕਾਂਗਰਸ ਮੁਕਤ ਭਾਰਤ ਹੋਣ ਵਾਲਾ ਆ, ਉਹ ਕਿਉਂ ਹੋਣ ਵਾਲਾ, ਵਨ ਮੈਨ ਪਾਰਟੀ ਆ, ਵਨ ਫੈਮਿਲੀ ਪਾਰਟੀ ਆ, ਸੁਖਬੀਰ ਬਾਦਲ ਉਹਨਾਂ ਨੂੰ ਕੀ ਪ੍ਰੋਬਲਮ ਹੈ, ਸੇਮ ਪ੍ਰੋਬਲਮ ਹੈ, ਦੇਰ ਇਜ਼ ਨੋ ਸੱਚ ਡੈਮੋਕ੍ਰੇਸੀ। ਬੀਜੇਪੀ ਦੇ ਪੋਜ਼ਿਟਿਵ ਤੁਸੀਂ ਚੀਜ਼ ਤੁਹਾਨੂੰ ਦੱਸਦਾ ਕਿਹੜੀ ਆ, ਬੀਜੇਪੀ ਦੀ ਪੋਜ਼ਿਟਿਵ ਚੀਜ਼ ਇਹ ਆ, ਉਹ ਬੀਜੇਪੀ ਦੇ ਵਰਕਰਾਂ ਨੂੰ ਪਤਾ ਆ ਕਿ ਮੈਂ ਅੱਜ ਚਾਹ ਪਿਲਾਉਂਦਾ ਨਾ ਸਾਰਿਆਂ ਨੂੰ, ਮੈਂ ਸੀਐਮ ਬਣ, ਮੈਂ ਪੀਐਮ ਬਣ ਸਕਦਾ, ਮੈਂ ਸੀਐਮ ਵੀ ਬਣ ਸਕਦਾ। ਠੀਕ ਹੈ, ਉਹਨਾਂ ਨੂੰ ਇਦਾਂ ਲੱਗਦਾ ਕਿ ਬੀਜੇਪੀ ਦੇ ਵਿੱਚ ਸਾਡੇ ਚਾਂਸਿਸ ਆ, ਪੀਐਮ ਬਣਨ ਦੇ ਵੀ ਚਾਂਸਿਸ ਆ, ਸੀਐਮ ਬਣਨ ਦੇ ਵੀ ਚਾਂਸਿਸ ਆ, ਮਿਨਿਸਟਰ ਬਣਨ ਦੇ ਵੀ ਚਾਂਸਿਸ ਆ। ਕਾਂਗਰਸ ਦੇ ਵਿੱਚ ਸੋਨੀਆ ਗਾਂਧੀ ਤੇ ਉਹਦਾ ਪੁੱਤਰ ਜਾਂ ਉਹਦੀ ਧੀ ਕਹੂਗੇ ਤਾਂ ਬਣੂਗੇ, ਨਹੀਂ ਨਹੀਂ ਬਣੂਗੇ, ਕੈਪੇਬਿਲਿਟੀ ਦੇ ਆਧਾਰ ਤੇ ਨਹੀਂ ਬਣੂਗੇ, ਇਦਾਂ ਹੀ ਸੁਖਬੀਰ ਬਾਦਲ ਦੀ ਪਾਰਟੀ ਦਾ। ਠੀਕ ਹੈ, ਚਲੋ, ਤੇਜਮਾਨ ਭਾਜੀ ਕਹਿੰਦੇ ਨੇ ਕਿ ਮੇਬੀ
ਇਹੀ ਗੱਲ ਝਾੜੂ ਵਾਲਿਆਂ ਚ ਵੀ ਆ, ਉਹ ਤਾਂ ਉੱਥੇ ਤਾਂ ਜ਼ਿਆਦਾ ਹੀ ਆ,
ਉੱਥੇ ਜ਼ਿਆਦਾ ਹੋ ਗਈ ਨਾ, ਉੱਥੇ ਤਾਂ ਜੋ ਕੇਜਰੀਵਾਲ ਜਸੋਦੀਆ ਕਹੂਗਾ ਉਹੀ ਹੋਊਗਾ ਨਾ।
ਉਹੀ ਹੋਣਾ।
ਹਾਂ, ਸੋ ਆਪਣੇ ਤੇਜਮਾਨ ਭਾਜੀ ਕਹਿੰਦੇ ਨੇ ਕਿ ਪੰਜਾਬ ਦੇ ਪੰਜਾਬ ਦੇ ਵਿੱਚ ਮੇਬੀ ਵਾਰਿਸ ਪੰਜਾਬ ਦੇ ਆ ਜਾਣ, ਹੋ ਸਕਦਾ ਜੀ, ਜਿਸ ਹਿਸਾਬ ਨਾਲ ਲਹਿਰ ਚੱਲੀ ਸੀ। ਅਤੇ ਦੀਪਜੋਤ ਸਿੰਘ ਕਹਿੰਦੇ ਨੇ ਕਿ ਪੰਜਾਬ ਹੈ ਪੰਜਾਬ, ਬਈਏ ਬੂਈਏ ਨਹੀਂ ਚੱਲਣੇ ਇੱਥੇ। ਠੀਕ ਹੈ, ਅਤੇ ਕਹਿੰਦੇ ਨੇ ਕਿ ਜੇ ਕੁਛ ਲੈ ਦੇ ਕੇ ਵੋਟ ਵੋਟ ਲੈ ਗਏ ਤਾਂ ਕੁਛ ਨਹੀਂ ਕਹਿ ਸਕਦੇ, ਪਰ ਧੱਕਾ ਨਾ ਕਰਨ ਪੰਜਾਬ, ਤਾਂ ਪੰਜਾਬ ਭੁੱਲ ਜਾਣ, ਧੱਕੇ ਦੀ ਵਾਰਨਿੰਗ ਦਿੱਤੀ ਆ ਉਹਨਾਂ ਨੇ। ਭੁਪਿੰਦਰ
ਟੱਕਾ ਤਾਂ ਪੰਜਾਬ 'ਚ ਬਹੁਤ ਘੱਟ ਹੋ ਸਕਦਾ, ਪੰਜਾਬ ਬੜੇ ਦੂਜੇ ਜੋਸ਼ੀਲੇ ਆਦਮੀ ਆ, ਬੜੀ ਸਮਝ ਦੇ ਨਾਲ ਵੋਟ ਦਿੰਦੇ ਆ, ਇਹ ਤਾਂ ਜ਼ੀਰੋ ਤੋਂ ਹੀਰੋ ਬਣਾਉਂਦੇ, ਹੀਰੋ ਤੋਂ ਜ਼ੀਰੋ ਵੀ ਬਣਾਉਂਦੇ ਆ, ਜਿੱਦਾਂ ਜ਼ੀਰੋ ਤੋਂ ਹੀਰੋ ਬਣਾਏ ਹੋਏ ਨਹੀਂ।
ਹਾਂਜੀ, ਤੇ ਭੁਪਿੰਦਰ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਤੁਸੀਂ ਬਹੁਤ ਸੋਹਣੀ ਗੱਲਬਾਤ ਕੀਤੀ, ਪਰੰਤੂ ਸਾਡੇ ਆਪਣਿਆਂ ਨੇ ਅਬਦਾਲੀਆਂ, ਅੰਗਰੇਜ਼ਾਂ ਅਤੇ ਹੋਰ ਧਾੜਵੀਆਂ ਨਾਲੋਂ ਪੰਜਾਬ ਦਾ ਨੁਕਸਾਨ ਜ਼ਿਆਦਾ ਕੀਤਾ। ਫਿਰ ਜਿਨ੍ਹਾਂ ਨੇ ਕੀਤਾ ਧਾਲੀਵਾਲ ਸਾਹਿਬ, ਉਹਨਾਂ ਦੇ ਹਾਲ ਵੀ ਤੁਸੀਂ ਦੇਖੋ ਉਹਨਾਂ
ਭੁਗਤ ਨਹੀਂ
ਦੇ।
ਰਹੇ ਆ ਉਹ।
ਹਾਂਜੀ, ਰਵਿੰਦਰ ਸਿੰਘ ਜੀ ਰਿਵਰਲੈਂਡ ਤੋਂ ਸਕੋਰ ਦੱਸ ਰਹੇ ਸੀ, ਮਾਫ਼ੀ ਚਾਹੁੰਦਾ ਹਾਂ, 5-4 ਸੀ ਪਰ ਹੁਣ 6-4 ਦੇ ਐਂਡ 'ਤੇ ਜਿੱਤ ਗਿਆ ਜੀ, ਤੀਜਾ ਥਾਂ ਇੰਗਲੈਂਡ ਨੇ। ਸੋ ਬਹੁਤ ਬਹੁਤ ਧੰਨਵਾਦ। ਅਤੇ ਸੰਤੋਖ ਸਿੰਘ, ਡਾਕਟਰ ਸੰਤੋਖ ਸਿੰਘ ਭਾਅ ਜੀ ਕਹਿੰਦੇ ਨੇ ਕਿ ਅਗਲੀ ਵਾਰ ਕੇਸਰੀ ਪੱਗ ਬੰਨ੍ਹ ਕੇ ਆ ਜਾਵੇਗਾ। ਉਹ ਨਹੀਂ ਬੰਨ੍ਹੇਗਾ ਜੀ ਕੇਸਰੀ ਪੱਗ, ਕਿਉਂਕਿ ਉਹਦਾ ਗੱਠਜੋੜ ਅਕਾਲੀਆਂ ਨਾਲ ਨਹੀਂ ਹੋਇਆ, ਨਹੀਂ ਹੋਣਾ ਅਜੇ, ਅਤੇ ਸ਼ਾਇਦ ਨਾ ਹੀ ਹੋਵੇ। ਅਤੇ ਚਲੋ, ਗੁਰਪ੍ਰੀਤ ਸਿੰਘ ਪ੍ਰੇਮ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਤੁਹਾਡਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਹਾਂਜੀ, ਤੇਜਮਾਨ ਭਾਅ ਜੀ ਕਹਿੰਦੇ 6 ਗੋਲ ਹੋ ਗਏ। ਹਾਂਜੀ ਬਿਲਕੁਲ। ਅਤੇ ਬਾਕੀ ਗੱਲ, ਸੁਰਜੀਤ ਸਿੰਘ ਬਾਜਾ ਖਾਨਾ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਮੌਲੀ ਭੈਣ ਜੀ ਸਾਡੇ ਨਾਲ ਜੁੜੇ ਨੇ, ਸਰੂਪਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਆਲ ਵਾਚਿੰਗ ਦਿਸ ਮੋਰਨਿੰਗ ਲਾਈਕ ਅਨਦਰ ਇੰਟਰਸਟਿੰਗ ਟੋਪਿਕ ਅਗੇਨ, ਲਵ ਯੋਰ ਕਮੈਂਟ। ਅਤੇ ਐਡਲੇਟ ਦਾ ਮੁੰਡਾ ਸੁਖਵੰਤ, ਰਿਗਾਰਡਸ ਫਰੋਮ ਅਸ, ਰੱਬ ਰਾਖਾ ਜੀ। ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਅਤੇ ਸਾਹਿਬ ਪ੍ਰੀਤ ਕੁਲਵੰਤ ਸਿੰਘ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸੰਤੋਖ ਸਿੰਘ ਔਜਲਾ ਜੀ ਕਹਿੰਦੇ ਨੇ ਕਿ ਭਾਜਪਾ ਵਿੱਚ ਵੀ ਪ੍ਰਧਾਨ ਦੀ ਦੌੜ ਵੀ ਬਹੁਤ ਛੇਤੀ ਆਰੰਭ ਹੋਣ ਵਾਲੀ ਹੈ। ਬਿਲਕੁਲ, ਆਪਣੇ ਇੱਥੇ ਹੀ ਆਪਾਂ ਗੱਲ ਕਰ ਲੈਂਦੇ, ਮੈਨੂੰ ਲੱਗਦਾ ਕਿ ਅਗਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਫੈਡਰਲ ਲੀਡਰ, ਜਾਣੀ ਕਿ ਸੈਂਟਰ ਦਾ ਲੀਡਰ ਬਦਲੇਗਾ ਭਾਜਪਾ ਦਾ, ਕਿ ਮੋਦੀ ਸਾਹਿਬ ਹੀ ਰਹਿਣਗੇ?
ਨਹੀਂ,
ਮੈਨੂੰ ਤਾਂ
ਮੋਦੀ ਸਾਹਿਬ ਬਦਲਣ ਦੀ ਲੋੜ ਹੀ ਨਹੀਂ ਹੈ।
ਓ ਨਹੀਂ ਲੈ, ਐਵੇਂ ਨਹੀਂ ਲੋੜ, ਐਵੇਂ ਨਾ, ਤੁਸੀਂ ਹੁਣ ਪ੍ਰੋਗਰਾਮ ਸੁਣਦੇ ਸਾਡਾ, ਐਵੇਂ ਨਾ ਉਹਨਾਂ ਨੂੰ ਦੇਖੋ। ਆਈ ਥਿੰਕ ਜਿਹੜਾ ਬੈਸਟ ਸਟ੍ਰੈਟਜੀ ਇਹ ਹੈ ਮੋਦੀ ਸਾਹਿਬ ਲਈ, ਕਿ ਉਹ 3 ਵਾਰੀ ਪ੍ਰਧਾਨ, 3 ਵਾਰੀ ਬਣ ਗਏ ਨਾ ਪ੍ਰਧਾਨ ਮੰਤਰੀ।
ਹਾਂਜੀ ਹਾਂਜੀ
ਮੈਨੂੰ ਲੱਗਦਾ ਨਾ ਉਹਨਾਂ ਨੂੰ ਜਿਹੜੀਆਂ ਹੁਣ ਅਗਲੀਆਂ ਇਲੈਕਸ਼ਨਾਂ ਆ, ਮਿਡ ਟਰਮ ਹੋ ਗਿਆ ਹੈਗਾ ਜੀ, ਕਦੋਂ ਹੋਈਆਂ ਸੀਗੀਆਂ?
ਨਹੀਂ ਹਲੇ ਨਹੀਂ, 24 'ਚ ਇਲੈਕਸ਼ਨ ਹੋਈ ਆ, 26 ਹੋਈ ਆ, ਹਲੇ ਪਏ
ਹਾਂ
8 ਮਹੀਨੇ ਹੋਰ।
ਹਾਂ ਇਹਨਾਂ ਨੂੰ ਨਾ ਇਸ ਸਾਲ, ਜਾਣੀ ਕਿ 2 ਕੁ ਸਾਲ ਪਹਿਲਾਂ ਰਹਿੰਦੇ ਆ, ਇਹਨਾਂ ਨੂੰ ਰਿਜ਼ਾਈਨ ਕਰਕੇ ਨਵਾਂ ਪ੍ਰਧਾਨ ਬਣਾ ਕੇ ਅਤੇ ਨਵਾਂ ਪ੍ਰਧਾਨ ਮੰਤਰੀ ਬਣਾ ਦੇਣਾ ਚਾਹੀਦਾ, ਤਾਂ ਕਿ ਉਹਦੇ ਕੋਲ ਟ੍ਰਾਂਜੀਸ਼ਨ ਟਾਈਮ ਹੋਵੇ, ਪਲੰਟੀ ਆਫ ਟ੍ਰਾਂਜੀਸ਼ਨ ਟਾਈਮ। ਇਹ ਤਾਂ ਫਿਰ ਕਦੇ ਗੱਲ ਮੁੱਕਣੀ ਨਹੀਂ, ਪੇ ਇਲੈਕਸ਼ਨ ਜਿੱਤਣ ਤੋਂ ਬਾਅਦ ਦੇਵਾਂਗੇ, ਜਾਂ ਇਸ ਵਾਰੀ ਦੇ ਦਿੰਦੇ ਇਲੈਕਸ਼ਨ ਜਿੱਤਣ ਤੋਂ ਬਾਅਦ ਬਾਗਡੋਰ ਕਿਸੇ ਨੂੰ 5 ਸਾਲ ਲਈ ਪਰਪੋਜ਼।
ਰੈਕੋਰਡ ਉਹਨਾਂ ਦਾ ਬਣ ਗਿਆ, ਸਭ ਤੋਂ ਲੰਬਾ ਸਮਾਂ
ਆਹੋ ਹੁਣ,
ਰਹਿਣ ਵਾਲੇ, ਹੁਣ ਛੱਡ ਦੇਣਾ ਚਾਹੀਦਾ। ਤੁਹਾਡੀ ਗੱਲ ਠੀਕ ਹੈ, ਜਿਹੜਾ ਮੇਲਾ ਹੁੰਦਾ ਨਾ ਭਰਿਆ ਹੀ ਛੱਡਣਾ ਚੰਗਾ ਆ।
ਹਾਂ ਉਹ ਉਹ
ਜਿਸ
ਉਹ
ਵੇਲੇ ਤੁਸੀਂ ਟੌਪ ਤੇ ਹੁੰਦੇ ਆ, ਪੀਕ ਤੇ ਹੁੰਦੇ ਆ, ਉਸ ਵੇਲੇ ਛੱਡ ਦਿਓ ਤਾਂ ਤੁਹਾਡੀ ਵੀ ਰਹਿ ਜਾਂਦੀ ਆ ਇੱਜ਼ਤ, ਜੇ ਤੁਹਾਨੂੰ ਲਾ ਦੇਣ ਫੇਰ ਉਹ ਗੱਲ ਜਿਹੜੀ ਹੈ ਵਿਗੜ ਜਾਂਦੀ ਹੈ।
ਹਾਂ ਮੈਨੂੰ ਲੱਗਦਾ ਕਿ ਦੋਨਾਂ ਨੂੰ ਛੱਡ ਦੇਣਾ ਚਾਹੀਦਾ, ਅਮਿਤ ਸ਼ਾਹ ਨੂੰ ਵੀ ਛੱਡ ਦੇਣਾ ਚਾਹੀਦਾ, ਅਤੇ ਜਾਂ ਅਮਿਤ ਸ਼ਾਹ ਆ ਸਕਦੇ ਪ੍ਰਧਾਨ ਮੰਤਰੀ?
ਅਮਿਤ ਸ਼ਾਹ ਆ ਸਕਦੇ ਆ, ਰਾਜਨਾਥ ਵੀ ਆ ਸਕਦੇ ਆ, ਉਹ ਅੱਛੇ ਲੀਡਰ ਆ, ਕਾਫੀ ਠੰਡੇ ਆ, ਤੇ
ਰਾਜਨਾਥ
ਰਾਜਨਾਥ
ਇਜ਼ ਗੁੱਡ,
ਜਿਹੜੇ ਵਿਦੇਸ਼ ਮੰਤਰੀ ਆ ਉਹਨਾਂ ਦੇ, ਵਿਦੇਸ਼ ਮੰਤਰੀ ਜਿਹੜੇ ਆ ਉਹ ਵੀ,
ਜੈਸ਼ੰਕਰ,
ਹਾਂ ਉਹ ਵੀ
ਜੈਸ਼ੰਕਰ
ਕਾਫੀ ਐਗਰੈਸਿਵ, ਵਧੀਆ ਆ, ਵਧੀਆ
ਨਹੀਂ,
ਬੰਦੇ ਆ, ਤੇ ਇੱਕ
ਗਡਕਰੀ,
ਹੋਰ ਬੰਦੇ ਵੀ ਜਿਹੜੇ ਪ੍ਰਧਾਨ ਮੰਤਰੀ ਬਣ ਸਕਦੇ ਆ।
ਗਡਕਰੀ
ਨਹੀਂ, ਗਡਕਰੀ ਨੂੰ ਛੱਡੋ, ਜਿਹੜੇ ਹੋਰ ਪ੍ਰਧਾਨ ਮੰਤਰੀ ਇਹ ਸੋਹਣੇ ਬਹੁਤ, ਜਿਹੜੇ ਹੁਣੇ ਹੁਣੇ ਆਪ ਚੁ ਗਏ ਆ ਬੀਜੇਪੀ ਚ,
ਅਰੋੜਾ ਸਾਹਿਬ,
ਅਰੋੜਾ ਨਹੀਂ, ਉਹ ਦੂਜੇ ਜਿਹੜੇ ਜਿਹਨਾਂ ਨੇ ਐਕਟ੍ਰੈਸ ਨਾਲ ਵਿਆਹ ਕਰਾਇਆ ਆ,
ਉਹੀ ਆ, ਉਹੀ ਆ,
ਕੌਣ ਆ ਉਹ?
ਕੀ
ਅਰੋੜਾ
ਨਾਮ?
ਥੋੜਾ,
ਅਮਨ, ਅਮਨ ਅਰੋੜਾ।
ਅਰੋੜਾ ਥੋੜਾ, ਉੱਥੇ ਹਲੇ ਵੀ ਆਪ ਤੇ ਹੀ ਅਮਨ ਅਰੋੜੇ ਹੁੰਦੇ ਭੇਜੀ ਜਾਂਦੇ ਤੁਸੀਂ।
ਉਹਨਾਂ ਦੇ ਸਮਝੋ ਕਿੱਦਾਂ ਕਿ ਵਿਸਾਦ ਕਰਕੇ ਬਿਰਥਾ ਨਾ ਜਾਏ, ਕਿਤੇ ਉਹੀ ਗੱਲ ਨਾ ਹੋਵੇ ਮੇਰੇ, ਮੈਂ ਕਹਿ ਦਵਾਂ ਅਮਨ ਅਰੋੜਾ ਉੱਧਰ ਚਲ ਗਿਆ, ਉਹ ਕੱਲ੍ਹ ਨੂੰ ਸੱਚੀ ਚਲ ਜਾਵੇ। ਚਲੋ, ਉਹ ਬਣ ਨਹੀਂ ਬਣ ਸਕ ਐਵੇਂ ਬਣ ਸਕਦੇ ਆ ਤੁਸੀਂ ਭਾਅ ਜੀ, ਉਹ ਤਾਂ ਕਪਿਲ ਸ਼ੋਅ ਦੇ ਕਾਬਲ ਹੀ ਆ, ਬਸ ਕਪਿਲ ਸ਼ੋਅ 'ਚ ਆਉਣ ਜਾਣ ਜੋਗੇ ਹੀ ਆ, ਉੱਦਾਂ ਨਹੀਂ ਹੈਗੇ ਉਹ। ਅਤੇ ਇੱਕ ਨਾ ਕੁਐਸਚਨ ਆਇਆ ਅਮਨਪ੍ਰੀਤ ਰੰਧਾਵਾ ਉਹਨਾਂ ਦਾ, ਸ਼ੁਕਰ ਕਹਿੰਦੇ, ਸਤਿ ਸ਼੍ਰੀ ਅਕਾਲ ਭਾਅ ਜੀ, ਕਹਿੰਦੇ ਮੈਨੂੰ ਆਪ ਵਾਲੀ ਗੱਲ ਸਮਝ ਨਹੀਂ ਲੱਗੀ, ਅਗਲੀ ਵਾਰ ਵਾਲੀ ਜਿਹੜੀ ਆਪ, ਅਗਲੀ ਵਾਰ ਆਪ ਆਦਮੀ ਆਊਗੀ ਜਾਂ ਨਹੀਂ ਆਊਗੀ? ਉਹ ਇੱਦਾਂ, ਉਹ ਰਾਘਵ ਚੱਡਾ, ਡਾਕਟਰ ਸਾਹਿਬ ਕਹਿੰਦੇ ਰਾਘਵ ਚੱਡਾ
ਰਾਘਵ
ਦਿੱਲੀ।
ਚੱਡਾ ਆ ਉਹ, ਨਾਂ ਨਹੀਂ ਯਾਦ ਆ ਰਿਹਾ ਸੀ, ਉਹ ਸੀਐਮ ਇੰਡੀਆ ਦੇ ਬਣ ਸਕਦੇ ਆ।
ਜੇ ਸਰਬਸੰਮਤੀ ਹੋ ਜਾਵੇ ਤੁਹਾਡੇ ਵਾਂਗਰ,
ਸਰਬਸੰਮਤੀ ਹੋ ਜਾਵੇ ਤਾਂ
ਠੀਕ ਹੈ। ਉਹ ਆਮ ਆਦਮੀ ਪਾਰਟੀ ਦੀ ਗੱਲ ਇਹ ਚੱਲ ਰਹੀ ਸੀਗੀ ਅਮਨਪ੍ਰੀਤ, ਵੀ ਜਿੱਦਾਂ ਫੀਲਡ ਤੋਂ ਇੱਦਾਂ ਲੱਗਦਾ ਹੈ ਲੋਕਾਂ ਦੀ ਗੱਲਾਂ ਤੋਂ ਵੀ ਬਣਨੇ ਨਹੀਂ, ਲੋਕਾਂ 'ਚ ਰੋਸ ਬਹੁਤ ਹੈ। ਵੀ ਭਾਜੀ ਦਾ ਇਹ ਮੰਨਣਾ ਹੈ ਕਿ 4 ਸੀਟਾਂ ਹੀ ਆਉਣੀਆਂ ਉਹਨੂੰ, ਮੇਰਾ ਇਹ ਮੰਨਣਾ ਕਿ 4 ਕੁ ਸੀਟਾਂ ਮੈਜੋਰਿਟੀ ਤੋਂ ਵੱਧ ਆਉਣੀਆਂ, ਯਾਨੀ ਕਿ ਜਿੱਦੀ 56-57 ਚਾਹੀਦੀਆਂ ਹੁੰਦੀਆਂ ਵੀ
ਚਾਰ
ਸੱਤ।
ਸੀਟਾਂ ਤਾਂ ਮੈਂ ਅਮਨਦੀਪ ਜ਼ਿਆਦਾ ਕਹਿਤੀਆਂ। ਕਾਡਰ ਜਿਹੜਾ ਬੀਜੇਪੀ ਦਾ ਕਾਡਰ ਜਿਹੜਾ ਹੈ ਨਾ ਪੰਜਾਬ 'ਚ, ਕਾਡਰ ਜਿਹੜਾ ਜਿਹੜਾ ਅਕਾਲੀ ਦਲ ਦਾ ਕਾਡਰ, ਉਹ ਵਾਪਸ ਉੱਥੋਂ ਜਾ ਰਿਹਾ। ਉਹਨਾਂ ਦੇ ਕੋਲ ਜਿਹੜਾ ਕਾਡਰ ਬਚਿਆ, ਜਿਹਨੂੰ ਭਮੱਕੜ ਕਹਿੰਦੇ ਆ, ਉਹ ਕਾਂਗਰਸ ਦੇ ਸੀਗੇ ਔਰ ਅਕਾਲੀ ਦਲ ਦੇ ਸੀਗੇ, ਉਹ ਵਾਪਸ ਆਪਣੀ ਆਪਣੀ ਪਾਰਟੀ 'ਚ ਪ੍ਰਵੇਸ਼ ਕਰ ਰਹੇ ਆ।
ਅੱਛਾ।
ਤੇ ਇਹਨਾਂ ਕੋਲ ਤਾਂ ਕਾਡਰ ਹੈ ਨਹੀਂ ਹੈ, ਜਿਸ ਵੇਲੇ ਕੋਈ ਇਲੈਕਸ਼ਨ ਲੜਦੇ ਤਾਂ ਇੱਧਰ ਉੱਧਰ ਕਰਕੇ ਲੜਦੇ ਸੀਗੇ। ਤੇ ਹੁਣ ਤਾਂ ਜਿਸ ਵੇਲੇ ਲੱਗਦਾ ਨਾ ਜਹਾਜ਼ ਡੁੱਬਣ ਵਾਲਾ ਆ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕੌਣ ਛਾਲਾ ਮਾਰਦੇ ਹੁੰਦੇ ਆ। ਇਹ ਦੇਖਿਓ, ਜਿਸ ਵੇਲੇ ਇਲੈਕਸ਼ਨ ਡਿਕਲੇਅਰ ਹੋਈ ਨਾ, ਤੁਸੀਂ ਪੰਜਾਬ ਦਾ ਇਲੈਕਸ਼ਨ ਸਿਨਾਰੀਓ ਦੇਖਿਓ ਅਤੇ ਚੜ੍ਹਦੇ ਦੇਖੋ ਇੱਕ ਵਾਰ ਫਿਰ ਕਾਂਗਰਸ ਦੀ ਹੁੰਦੀ ਆ। ਬੀਜੇਪੀ ਸੀਟਾਂ ਲੈ ਜਾਊਗੀ ਕਾਫੀ, ਅਕਾਲੀ ਦਲ ਵੀ ਕਾਫੀ ਲੈ ਜਾਊਗੇ, ਪਰ ਮੈਨੂੰ ਲੱਗਦਾ ਕਿ ਮੈਜੋਰਿਟੀ ਕਾਂਗਰਸ ਦੀ ਹੋਊਗੀ।
ਭਾਜੀ ਮੈਸੇਜ ਆ ਰਿਹਾ ਕਹਿੰਦੇ ਚਾਈਨੀਜ਼ ਗਾਣਾ ਸੁਣਾਓ, ਭੱਲਰ ਸਾਹਿਬ ਕਹਿੰਦੇ
ਚਾਈਨੀਜ਼
ਚਾਈਨੀਜ਼।
ਗਾਣਾ ਤਿਆਰ ਨਹੀਂ ਅਮਨਦੀਪ ਕੀਤਾ।
ਠੀਕ ਹੈ। ਅਤੇ ਪਾਲਾ ਬੈਂਸ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਧੁੰਦ ਦੇ ਨਾਲ ਨਾਲ ਪ੍ਰੋਗਰਾਮ ਦਾ ਵੀ ਆਨੰਦ ਲੈ ਰਹੇ ਹਾਂ ਜੀ, ਕਿਆ ਬਾਤ ਹੈ। ਲਓ ਨਜ਼ਾਰੇ ਉੱਧਰ ਜ਼ਿਆਦਾ ਠੰਡ ਰਹਿੰਦੀ ਹੈ ਮੈਲਬਰਨ ਸ਼ੈਪਟਨ ਵੱਲ। ਅਤੇ ਪਰਮਜੀਤ ਧਾਲੀਵਾਲ ਕਹਿੰਦੇ ਨੇ 2021 ਦੀਆਂ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਾਹਿਬ ਨੇ ਰਵਿੰਦਰ ਨਾਥ ਟੈਗੋਰ ਵਾਂਗ ਲੰਬੀ ਦਾੜ੍ਹੀ ਅਤੇ ਲੰਬੇ ਵਾਲ ਵੀ ਰੱਖੇ ਸੀ।
ਬਿਲਕੁਲ ਬਿਲਕੁਲ ਰੱਖੀ ਸੀ, ਰੱਖੇ ਸੀਗੇ। ਔਰ
ਰੱਖੇ
ਜਦੋਂ ਇਮਰਾਨ ਖਾਨ ਦੀ ਬਹੁਤ ਚੜ੍ਹਤ ਹੁੰਦੀ ਪਾਕਿਸਤਾਨ ਦੇ ਵਿੱਚ, ਉਦੋਂ ਇਹਨੇ ਨੇ ਫਿਰ ਰੱਖੇ ਸੀਗੇ ਲੰਬੇ ਲੰਬੇ ਵਾਲ। ਬਿਲਕੁਲ ਗੱਲ, ਪਹਿਲੇ ਦਿਲ ਦੇ ਵਿੱਚ ਆਈ ਨਹੀਂ ਕਦੇ ਮਨ ਦੇ ਵਿੱਚ, ਉਹ ਲੰਬੇ ਵਾਲ ਕਾਹਤੇ ਰੱਖੀ ਦਾੜੀ। ਉਹ ਰਵਿੰਦਰਾ ਨਾਥ ਟੈਗੋਰ ਦੀ ਸ਼ਕਲ ਦੇ ਵਿੱਚ ਆਉਣਾ ਚਾਹੁੰਦੇ ਸੀ ਜਿਹੜੇ ਚਲੋ ਮਾੜੀ ਗੱਲ ਕਿਸੇ ਨੂੰ ਕਾਹਨੂੰ ਕਹਿਣੀ ਆ, ਠੀਕ ਹੀ ਆ ਜੋ ਵੀ ਆ। ਤੇ ਤੁਸੀਂ ਆਪਣਾ ਪ੍ਰੋਗਰਾਮ ਅੱਗੇ ਚਲਾਓ ਤੇ ਇੱਕ ਦੋ ਚੀਨ ਦੀਆਂ ਗੱਲਾਂ ਵੀ ਪੁੱਛ ਲਓ।
ਇੰਡੀਆ ਦਾ ਕੰਮ ਮੱਗ ਗਿਆ ਅੱਜ, ਸਾਰੇ ਸਾਡੇ ਸਰੋਤਰ ਟਿਕੇ ਬੈਠੇ ਨੇ। ਚੀਨ ਦੀ ਗੱਲ ਇਹ ਹੈ ਵੀ ਪਹਿਲਾਂ ਤਾਂ ਇਹ ਦੱਸੋ ਵੀ ਜਿੱਦਾਂ ਸਾਡੇ ਲੋਕਾਂ ਦਾ ਬਿਹੇਵੀਅਰ ਹੈ, ਪਹਿਲਾਂ ਆਪਣੇ ਬਿਹੇਵੀਅਰ ਨਾਲ ਕੰਪੇਅਰ ਕਰਦੇ ਹਾਂ। ਸਾਡੇ ਲੋਕ ਬਹੁਤ ਵਧੀਆ ਵਧੀਆ ਸਿਰੇ ਤੋਂ ਸਿਰੇ ਆ, ਮਦਦ ਵਾਲੇ ਵੀ ਹੈਗੇ ਆ, ਗੁਰਦੁਆਰਾ ਸਾਹਿਬ ਚੱਲਦੇ ਨੇ, ਜਿੱਥੇ ਮਰਜ਼ੀ ਜਾਓ ਮੱਥਾ ਟੇਕੋ, ਲੰਗਰ ਛਕੋ, ਅਤੇ ਬਹੁਤ ਵਧੀਆ, ਠੀਕ ਹੈ। ਪਰ ਸਾਡੀ ਜਿਹੜੀ ਗਰਾਊਂਡ ਲੈਵਲ 'ਤੇ ਜਿਹੜੇ ਲੋਕ ਨੇ ਹੈਂ, ਉਹ ਕਈ ਵਿੱਚ ਗੰਦ ਪਾਉਣ ਦੇ ਵੀ ਆਦੀ ਹੋ ਚੁੱਕੇ ਨੇ, ਰਬਿਸ਼ ਸਿੱਟੀ ਜਾਂਦੇ ਨੇ, ਮਤਲਬ ਜਿਹੜੀ ਸਿਵਿਕ ਸੈਂਸ ਹੈ ਸਾਡੀ ਉਹ ਬਹੁਤ ਘੱਟ ਗਈ ਹੈ। ਤਾਕੀਆਂ 'ਚੋਂ ਬਾਹਰ ਸਿੱਟੀ ਜਾਣਾ ਸਮਾਨ, ਘਰੋਂ ਸਾਫ਼ ਕਰਕੇ ਬਾਹਰ ਗਲੀ ਦੇ ਵਿੱਚ ਸੁੱਟ ਦੇਣਾ, ਅਤੇ ਐਟੀਕੇਟ ਦੇ ਕੰਧਾਂ ਨੂੰ ਹੁਣ ਥੁੱਕ 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 ਕੇ ਭਰਨ ਲੱਗ ਗਏ ਨੇ, ਥੁੱਕੀ ਜਾਂਦੇ ਨੇ, ਕੋਈ ਸਫਾਈ ਨਹੀਂ ਕਰਦਾ, ਠੀਕ ਹੈ। ਅਤੇ ਅੱਗੇ ਬੜਾ ਪ੍ਰੇਮ ਪਿਆਰ ਹੁੰਦਾ ਸੀ, ਰਾਹ ਦੇ ਦਿੰਦੇ ਸੀ, ਸੀਟ ਦੇ ਦਿੰਦੇ ਸੀ, ਹੁਣ ਸਾਰੇ ਖਾਣ ਨੂੰ ਪੈਂਦੇ ਨੇ। ਇੱਕ ਬਿਹੇਵੀਅਰਲ ਚੇਂਜ ਜਿਹੜੀ ਆ ਉਹ ਭਾਰਤ ਦੇ ਵਿੱਚ ਆਈ ਆ, ਖਾਸ ਕਰਕੇ ਹੁਣ ਪੰਜਾਬ ਦੇ ਵਿੱਚ ਵੀ ਇਹ ਲਹਿਰ ਚੱਲ ਰਹੀ ਆ। ਸੋ ਉਹਨੂੰ ਮੱਦੇਨਜ਼ਰ ਰੱਖਦੇ ਹੋਏ, ਕਰਪਸ਼ਨ ਹੈ, ਤੁਸੀਂ ਦਫ਼ਤਰ ਚਲ ਜਾਓ ਤੁਹਾਨੂੰ ਬੁਲਾਉਂਦੇ ਨਹੀਂ ਚੱਜ ਨਾਲ, ਕੰਮ ਨਹੀਂ ਕਰਦੇ, ਪੈਸੇ ਵੀ ਲੈ ਲੈਂਦੇ ਨੇ, ਕੰਪੈਰੀਜ਼ਨ ਤੁਸੀਂ ਜਦ ਚਾਈਨਾ ਉਤਰੇ ਤੁਹਾਡੇ ਮਨ ਦੇ ਵਿੱਚ ਕੀ ਪਿਕਚਰ ਸੀ ਅਤੇ ਤੁਹਾਨੂੰ ਕਿਹੋ ਜਿਹਾ ਲੱਗਿਆ?
ਅਮਨਦੀਪ, ਜਦੋਂ ਹੀ ਅਸੀਂ ਚਾਈਨਾ ਦੇ ਵਿੱਚ ਉਤਰੇ ਤਾਂ ਸਾਨੂੰ ਆਪਣੀ ਆਸ ਤੋਂ ਵੱਧ ਲੱਗਾ। ਜਿੱਦਾਂ ਅਸੀਂ ਇਮੇਜ ਚਾਈਨਾ ਦਾ ਬਣਾ ਕੇ ਗਏ ਸੀ ਤੇ ਉਸ ਇਮੇਜ ਤੋਂ ਬਹੁਤ ਵੱਧ ਲੱਗਾ। ਸਫਾਈ ਦੀ ਤਾਂ ਤੁਸੀਂ ਗੱਲੇ ਜਾਣਦੇ ਹੋ ਕਿ ਸਫਾਈ ਉੱਥੇ ਕਿੰਨੀ ਆ। ਕੋਈ ਸਪੋਟ ਦੇ ਵਿੱਚ ਕੋਈ ਕਾਗਜ਼, ਕੋਈ ਪੱਤਰ, ਕੋਈ ਚੀਜ਼, ਜਿੱਦਾਂ ਕੋਈ ਕੀੜੀ, ਕੋਈ ਮਕੌੜਾ, ਕੋਈ ਮੱਖੀ ਕਦੇ ਨਜ਼ਰ ਆਈ ਨਹੀਂ ਇਹਨਾਂ 9 ਦਿਨਾਂ ਦੇ ਵਿੱਚ, ਨਾ ਪਾਰਕ ਦੇ ਵਿੱਚ, ਨਾ ਸਟੇਸ਼ਨਾਂ ਤੇ, ਨਾ ਸੜਕਾਂ ਤੇ, ਨਾ ਹੋਟਲ ਤੇ, ਨਾ ਕਾਰਾਂ 'ਚ, ਨਾ ਕਿਤੇ। ਉੱਥੇ ਦੀਆਂ ਜਿਹੜੀਆਂ ਸੜਕਾਂ ਆ ਚਮਚਮਾਉਂਦੀਆਂ ਆ, ਸਪੋਟਲੈਸ ਆ, ਕੋਈ ਸਪੋਟ ਹੈ ਹੀ ਨਹੀਂ ਹੈ ਜਿੱਥੇ ਤੁਹਾਨੂੰ ਹੁਜਕਾ ਲੱਗ ਸਕੇ। ਉਹ ਸਾਰੀਆਂ ਹੀ ਇੱਦਾਂ ਆ, ਇਹ ਨੇ ਵੀ ਕੁਛ ਹੋਊਗੀਆਂ, ਸ਼ਹਿਰਾਂ ਦੀਆਂ ਵੀ ਇੱਦਾਂ ਹੀ, ਜਿਹੜੇ ਉਹਨਾਂ ਨੇ ਮੋਟਰਵੇ ਆ ਉਹ ਵੀ ਇੱਦਾਂ ਹੀ ਆ, ਜਿਹੜੇ ਉੱਥੇ ਦੇ ਟ੍ਰੇਨਸ ਆ ਉਹ ਵੀ ਇੱਦਾਂ ਹੀ ਆ। ਉਹਨਾਂ ਦਾ ਜਿਹੜਾ ਬਿਹੇਵੀਅਰ ਆ ਉਹ ਤਾਂ ਤੁਹਾਡੇ ਵੱਲ ਜਿੱਦਾਂ ਦੇਖਦੇ ਵੀ ਨਹੀਂ ਹੈ, ਆਪਣਾ ਆਪਣਾ ਹੀ ਕੰਮ ਕਰਦੇ ਆ, ਮਗਨ ਆ, ਜਿੱਦਾਂ ਆਪਣੀ ਧੁੰਨ ਦੇ ਵਿੱਚ ਮਗਨ ਜਾ ਰਹੇ ਆ ਉਹ, ਕਿਸੇ ਵੇਲਾ ਕੋਈ ਦੇਖਦਾ ਆਪਸ ਵਿੱਚ ਵੀ ਨਹੀਂ, ਮੈਨੂੰ ਲੱਗਦਾ ਇੱਕ ਦੂਜੇ ਵਾਲਾ ਦੇਖਦੇ ਆ,
ਅੱਛਾ,
ਕਿਉਂਕਿ ਉੱਥੇ ਜਿਹੜਾ ਕੰਮ ਆ ਨਾ ਉਹ ਏਦਾਂ ਆਰਗੇਨਾਈਜ਼ ਕੀਤਾ ਆ ਕਿ ਹਰੇਕ ਬੰਦੇ ਨੂੰ ਕਹਿੰਦੇ ਉੱਥੇ ਕੰਮ ਕਰਨਾ ਪੈਂਦਾ। ਜੇ ਤੁਸੀਂ ਇਲੀਜੀਬਲ ਆ, ਕੈਪੇਬਲ ਆ ਕੋਈ ਵੀ ਕੰਮ ਕਰਨ ਦੇ ਲਈ, ਤਾਂ ਤੁਹਾਨੂੰ ਉਦਾਂ ਦਾ ਹੀ ਕੰਮ ਦੇ ਦਿੱਤਾ ਜਾਂਦਾ। ਹੁਣ ਜੇ
ਅੱਛਾ
ਤੁਹਾਨੂੰ ਸਿਖਾਈ ਦਾ ਕੰਮ ਅਲੋਟ ਹੁੰਦਾ ਤੁਹਾਨੂੰ ਕਰਨਾ ਪੈਣਾ, ਤੁਸੀਂ ਇਹ ਨਹੀਂ ਕਹਿੰਦੇ ਮੈਂ ਨਹੀਂ ਕਰਨਾ। ਜਿਹੜੇ ਡਿਸੇਬਲਡ ਹੈ ਜੇ ਕਰ ਨਹੀਂ ਸਕਦੇ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਪ੍ਰਦਾਨ ਕਰਦੇ, ਉਹਨਾਂ ਦੇ
ਅੱਛਾ
ਮਕਾਨ ਵੀ ਬਣੇ ਹੋਣ
ਹੈਗੀ ਆ
ਕੋਈ। ਹਾਂਜੀ ਹਾਂ, ਸੋਸ਼ਲ ਸਿਕਿਉਰਿਟੀ ਤਾਂ ਪੂਰੀ ਆ। ਉੱਥੇ ਜਿਹੜੇ ਕੰਮ ਨਹੀਂ ਕਰ ਸਕਦੇ ਉਹ ਸਮਾਜ ਵਿੱਚ ਬਹੁਤੇ ਵਿਚਰਦੇ ਨਹੀਂ, ਉਹ ਆਪਣੇ ਆਪਣੇ ਘਰਾਂ ਵਿੱਚ ਰਹਿੰਦੇ ਜਿਹੜੇ ਇਹਨੂੰ ਅਲਾਟ ਹੋਏ ਹੋ ਆ, ਤੇ ਉਹਨਾਂ ਨੂੰ ਫੂਡ ਵਗੈਰਾ ਉੱਥੇ ਸਪਲਾਈ ਕਰ ਦਿੱਤਾ ਜਾਂਦਾ। ਮੈਂ ਕੋਈ ਵੀ ਬੰਦਾ ਉੱਥੇ ਸੜਕ ਦੇ ਵਿੱਚ ਕੋਈ ਥੁੱਕਦਾ ਨਹੀਂ ਦੇਖਿਆ, ਕੋਈ ਕਾਗਜ਼ ਖਿਲਾਰਦਾ ਨਹੀਂ ਦੇਖਿਆ ਉੱਥੇ। ਤਾਂ ਇੱਕ ਅਮਨਦੀਪ ਇਹ ਵੀ ਗੱਲ ਮੈਨੂੰ ਗਾਈਡ ਕਹਿੰਦਾ, ਸ਼ਰਤ ਲਾ ਲਾ ਇੱਥੇ ਕਿ ਜੇ ਤੂੰ ਕੋਈ ਕੋਈ ਵੀ ਇਨਸੈਕਟ, ਮੱਖੀ, ਮੱਛਰ ਕੋਈ ਵੀ ਫੜ ਕੇ ਸ਼ਾਮ ਨੂੰ ਲਿਆ ਦਊਗਾ ਨਾ, ਤਾਂ ਤੈਨੂੰ $100,000 ਅਸੀਂ ਦਵਾਂਗੇ ਜੇ ਤੂੰ
ਅੱਛਾ
ਲੈ ਕੇ ਆਊ। ਮੈਂ
ਅੱਛਾ
ਕਿਹਾ ਜੇ ਕਹਿੰਦਾ ਨਾ ਲਿਆ, ਫਿਰ ਕਹਿੰਦਾ ਤੈਨੂੰ ਦੇਣੇ ਪੈਣੇ ਆ। ਇੱਥੇ ਕੰਟਰੈਕਟ ਕਰਦੇ ਆ ਵੀ ਜੇ ਤਾਂ ਲਿਆ ਤਾਂ ਠੀਕ ਹੈ, ਫਿਰ ਤੈਨੂੰ ਮਿਲ ਜੂਗੇ, ਜੇ ਨਹੀਂ ਇੱਥੇ ਹੈ ਹੀ ਨਹੀਂ ਹੈ ਇਹ
ਅੱਛਾ
ਚੀਜ਼ਾਂ, ਹੈ ਹੀ ਨਹੀਂ ਹੈ। ਡਿਸਿਪਲਿਨ ਦੇ ਵਿੱਚ ਚੱਲਦੇ ਆ ਸ਼ਾਪਿੰਗ ਸੈਂਟਰ ਦੇ ਵਿੱਚ, ਤੁਸੀਂ ਕਿਸੇ ਵੀ ਸ਼ਾਪਿੰਗ ਸੈਂਟਰ ਵਿੱਚ ਚੱਲ ਜਾਓ, ਉਹ ਬਹੁਤ ਪੋਲਿਸ਼ਡ ਆ, ਕੋਈ ਮੱਖੀ ਮੱਛਰ ਨਹੀਂ ਆ, ਹਰੇਕ ਚੀਜ਼ ਪਲੈਨ ਦੇ ਵਿੱਚ ਰੱਖੀ ਹੋਈ ਨਹੀਂ। ਤਾਂ ਅਸੀਂ ਉੱਥੇ ਗਏ, ਅਮਨਦੀਪ ਚੋਕ ਵਾਲੀ ਗੱਲ ਦੱਸ ਦਿੰਦੇ, ਜਿੱਥੇ ਨਾ ਉਹ ਗੱਡੀ ਘੁੰਮਦੀ ਹੁੰਦੀ ਹੈ, ਬੈਲਟ ਲੱਗੀ ਹੁੰਦੀ ਹੈ, ਫੂਡ ਲਗਾਇਆ ਹੁੰਦਾ, ਉਹ ਚੱਕ ਚੱਕ ਆਪਣੀ ਪਲੇਟ ਰੱਖ ਲਓ ਤੇ
ਸ਼ੂਸ਼ੀ
ਉਹ
ਸ਼ੂਸ਼ੀ
ਤੁਸੀਂ
ਟ੍ਰੇਨ ਜਿਹੜੀ ਹੁੰਦੀ
ਨਹੀਂ ਸੀ, ਉਹ ਤਾਂ ਸਾਰੇ ਫੂਡ ਸੀ ਉਹਦੇ ਵਿੱਚ, ਅਸੀਂ ਵੀ ਬਹਿ ਗਏ। ਅਤੇ ਉਹ ਉਹਨਾਂ ਨੇ ਇੱਕ ਨਾ ਤੁਹਾਡੇ ਮੂਹਰੇ ਰੱਖ ਦਿੱਤਾ ਬਲਟੋ ਜਿਹਾ ਕੜਾ, ਜਿਹੜਾ ਇੱਕ ਡੱਬਾ ਜਿਹਾ, ਉਹਦੇ ਵਿੱਚ ਜੂਸ ਜਿਹਾ ਰੱਖਤਾ, ਪਾਣੀ ਜਿਹਾ ਚਿੱਟਾ ਜਿਹਾ ਸਫੈਦ ਪਾਣੀ ਰੱਖਤਾ, ਉਹ ਉੱਬਲਦਾ ਸੀ। ਉਹ ਮੈਂ ਨਾ 2 ਗਲਾਸ ਭਰ ਕੇ ਪੀ ਲਿਆ, ਮੈਂ ਕਹਿੰਦਾ ਜੂਸ ਰੱਖਿਆ ਉਹ ਨਹੀਂ, ਮੈਂ ਪੀਣ ਨੂੰ ਕੋਈ ਸੂਪ ਰੱਖਿਆ। ਉਹ ਕਹਿੰਦੇ ਸੂਪ ਨਹੀਂ ਹੈ, ਪੀਣਾ ਨਹੀਂ ਹੈ, ਇਹਦੇ ਵਿੱਚ ਜਿਹੜੀ ਸਬਜ਼ੀ ਆਉਂਦੀ ਆ, ਮੱਛੀ ਆਉਂਦੀ, ਕੋਈ ਵੀ ਇਹਦੇ ਵਿੱਚ ਸਿੜ ਦੇਣੀ, ਉੱਬਲ ਜਾਣੀ ਆ, ਫਿਰ ਉਹ ਕੱਢ ਕੇ ਖਾਣੀ ਆ। ਤੇ ਮੈਂ ਤਾਂ 2 ਚੱਕ ਦੇ ਗਲਾਸ ਪਹਿਲੇ ਸਿੱਧੇ ਹੀ, ਫਿਰ ਮੈਂ
ਅੱਛਾ
ਕਿਹਾ ਸੂਪ ਰੱਖਿਆ, ਵੀ ਉਹ ਸੂਪ ਨਹੀਂ ਸੀ ਐਕਚੁਅਲੀ,
ਅੱਛਾ
ਉਹ
ਅੱਛਾ
ਬਣਨੇ ਵਾਲੀ ਚੀਜ਼ ਸੀ,
ਬਣ
ਜਿਹੜੀ ਬਹੁਤ ਚੀਜ਼ਾਂ ਹੁੰਦੀਆਂ।
ਉਹ ਫਿਰ ਫੂਡ ਕਲਚਰ ਨਹੀਂ ਨਾ ਆਪਾਂ ਦਾ, ਆਪਾਂ ਨੂੰ ਪਤਾ ਨਹੀਂ ਨਾ ਫੂਡ ਕਰਨਾ ਕਿੱਦਾਂ ਆ।
ਫਿਰ ਦੱਸਿਆ ਉਹਨਾਂ ਨੇ ਆ ਕੇ ਟ੍ਰੇਨਿੰਗ ਦਿੱਤੀ ਕਿ ਤੁਹਾਨੂੰ ਚਮਚੇ ਦਿੰਦੇ ਆ ਜਿਹੜੇ ਫੋਰਕ ਹੁੰਦੇ ਆ ਉਹ ਦਿੱਤੇ, ਫਿਰ ਉਹਨਾਂ ਨਾਲ ਫਿਰ ਖਾਧਾ ਸੀ, ਫਲ
ਅੱਛਾ
ਫੁਲ ਵੀ ਸੀਗੇ, ਬਹੁਤ ਕੁਝ ਸੀਗਾ ਉਹਦੇ ਵਿੱਚ।
ਇੱਕ ਜੇ ਚੀਨ ਜਾਣਾ ਹੋਵੇ ਕਹਿੰਦੇ ਉੱਥੇ ਵੀ ਆਪਣਾ ਕਾਂਟਾ ਛੁਰੀ ਆਪਣਾ ਲੈ ਕੇ ਜਾਓ, ਚਮਚੇ ਉੱਥੇ ਉਹ ਡੰਡੇ ਦੇ
ਨਹੀਂ,
ਦਿੰਦੇ ਉਹ।
ਅੱਜ ਕੱਲ ਦੇਣ ਲੱਗ ਪਏ ਆ, ਉਹ ਪਹਿਲਾਂ ਨਹੀਂ ਮਿਲਦੇ ਹੁੰਦੇ ਸੀ, ਅੱਜ ਕੱਲ ਦੇ ਦਿੰਦੇ ਆ ਉਹ ਕਾਂਟਾ
ਹਾਂ,
ਛੁਰੀ
ਉਦੋਂ ਤਾਂ ਫੇ
ਮਿਲਦੇ।
ਜੇਬ 'ਚ ਹੀ ਕਾਂਟੇ ਛੁਰੀ ਰੱਖਦੇ ਹੁੰਦੇ ਸੀਗੇ ਕਿਉਂਕਿ ਉਹ ਡੰਡਿਆਂ ਨਾਲ ਤਾਂ ਖਾਣਾ ਹੀ ਨਹੀਂ ਆਉਂਦਾ।
ਅੱਜ ਕੱਲ ਤਾਂ ਜਿਹੜੀ ਉਹਨਾਂ ਦੀ ਏਅਰਲਾਈਨ ਆ ਏਅਰ ਚਾਈਨਾ ਆ, ਉਹਦੇ ਵਿੱਚ ਵੀ ਦੇਂਦੇ ਆ ਤੁਸੀਂ ਕਾਂਟਾ ਛੁਰੀ, ਉਹ
ਅੱਛਾ,
ਪਤਾ ਹੈ ਫਿਰ ਨਹੀਂ ਖਾ ਸਕਦਾ।
ਬੋਲੀ ਦਾ ਕਿੱਦਾਂ, ਅੰਗਰੇਜ਼ੀ ਬੋਲਦੇ ਆ ਜਾਂ ਕਿੱਦਾਂ?
ਨਹੀਂ ਨਹੀਂ ਬੋਲੀ ਤਾਂ ਉੱਥੇ ਬਹੁਤ ਮੁਸ਼ਕਿਲ ਆ, ਆਉਂਦੀ ਬੋਲੀ ਤੁਹਾਨੂੰ ਟ੍ਰਾਂਸਲੇਟ ਹੀ ਕਰਨੀ ਪੈਂਦੀ ਹੈ, ਲਿਖ ਕੇ ਤੁਸੀਂ ਦੇ ਦਿਓ ਤਾਂ ਉਹ ਚਾਈਨੀਜ਼ ਟ੍ਰਾਂਸਲੇਟਰ, ਚਾਈਨੀਜ਼ ਉਹ ਲਿਖ ਕੇ ਦਿੰਦੇ ਉਹ, ਤੁਹਾਨੂੰ ਪਤਾ ਇੱਕ ਨਵੇਂ ਵੀ ਚੀਜ਼ ਦਿੰਦੇ ਆ। ਜਿੱਦਾਂ ਨਿੰਬੂ ਲੈਣੇ ਸੀ, ਮੈਂ ਲੈਮਨ ਲਿਖ ਕੇ ਬਾਅਦ ਤਾਂ ਉਹਨੇ ਲੈਮਨ ਕਹਿੰਦੇ ਲੈਮਨ ਨਹੀਂ ਇੱਥੇ ਮਿਲਦੇ ਬਹੁਤੇ, ਇੱਕ ਤਾਂ ਲੈਮਨ ਕਿਤੇ ਮਿਲੂਗਾ ਤੁਹਾਨੂੰ ਸਾਰੇ ਬੀਜਿੰਗ 'ਚ, ਲੈਮਨ ਦੀ ਬਹੁਤ ਘਾਟ ਹੈ ਉੱਥੇ ਮਿਲਦੇ, ਪਤਾ ਨਹੀਂ ਕਾਹਤੇ
ਨਹੀਂ ਨਹੀਂ
ਹੋਰ
ਹੁਣ
ਜਿਹੜੀ
ਹੁਣ ਤੁਸੀਂ
ਦਿੰਦੇ।
ਤੁਸੀਂ ਹੁਣ ਆਪੇ ਸਿਗਨਲ ਦੇਈ ਜਾਣੋ, ਲੈਮਨ ਕੱਲ ਹੀ ਤੁਸੀਂ ਲੈ, ਮਤਲਬ ਕਿਉਂ ਲੈਮਨ ਖਰੀਦਣਾ, ਪਤਾ ਹੀ ਹੈ ਕਾਹਦੇ ਨਾਲ ਲੈਮਨ ਜ਼ਿਆਦਾ ਵਰਤੋਂ ਹੁੰਦੀ ਹੈ, ਠੀਕ ਹੈ
ਉਹ
ਹੁਣ
ਹੈ ਹੀ ਨਹੀਂ, ਸ਼ਰਾਬ ਹੈ ਨਹੀਂ,
ਫਿਰ ਤੁਸੀਂ ਸੱਚੀ ਹੈ ਨਹੀਂ?
ਸੱਚੀ ਹੈ ਨਹੀਂ ਉੱਥੇ, ਠੇਕੇ ਹੈ ਨਹੀਂ, ਜਿੱਦਾਂ ਹੜ ਹੜ ਕਰਦੇ ਫਿਰਦੇ ਲੋਕ, ਇੱਦਾਂ ਨਹੀਂ ਹੈ,
ਹਾਂ
ਠੇਕੇ ਤਾਂ ਮੈਂ ਦੇਖਿਆ ਨਹੀਂ ਕੋਈ ਵੀ।
ਹਾਂ
ਇੱਕ ਏਅਰਪੋਰਟ ਤੇ ਸੀ ਉਹ ਜਿਹੜੀ ਸ਼ਾਪ ਹੁੰਦੀ ਆ ਡਿਊਟੀ
ਹਾਂ
ਫ੍ਰੀ, ਉਹ ਦੇਖੀ ਆ, ਜਾਂ
ਨਹੀਂ
ਇੱਕ ਹੋਟਲ ਦੇ ਛੋਟੀ ਜਿਹੀ ਲਾ ਕੇ ਬੈਠੀ ਜਿਹੜੇ ਵਿਦੇਸ਼ ਤੋਂ
ਨਹੀਂ
ਆਉਂਦੇ ਲੋਕ ਉਹ
ਉਹ
ਰਹਿੰਦੇ ਆ,
ਨਹੀਂ ਨਹੀਂ ਮਤਲਬ
ਮਾਰਕੀਟ
ਚਾਈਨੀ
ਹੈ ਨਹੀਂ,
ਨਹੀਂ ਮਾਰਕੀਟ 'ਚ ਠੇਕਾ ਟੋਕਾ ਕੋਈ ਨਹੀਂ, ਹੱਥਾ ਹੁੱਤਾ ਕੁਛ
ਮੈਂ ਕੋਈ
ਨਹੀਂ
ਨਹੀਂ
ਦੇਖਿਆ,
ਦੇਖਿਆ ਮੈਂ ਕੋਈ ਠੇਕਾ ਨਹੀਂ ਦੇਖਿਆ ਮਾਰਕੀਟ 'ਚ, ਨਾ ਉੱਥੇ ਲੀਡਰ ਘੁੰਮਦੇ ਦੇਖਿਆ, ਨਾ ਕੋਈ ਹੌਰਨ ਵੱਜਦੀ ਕਾਰ ਦੇਖੀ ਆ, ਨਾ ਕੋਈ ਟ੍ਰੈਫਿਕ ਰੁਕਦਾ ਦੇਖਿਆ, ਉੱਧਰ ਭੀੜ ਹੁੰਦੀ ਕਾਫੀ, ਕਿਉਂਕਿ ਉਹਨਾਂ ਟ੍ਰੈਫਿਕ ਹੀ ਬਹੁਤ ਹੈ, ਲੋਕ ਹੀ ਬਹੁਤ ਹੈ ਉੱਥੇ, ਇਹ ਵੀ
ਅੱਛਾ
ਆਰਗੇਨਾਈਜ਼ ਬਹੁਤ ਆ। ਜੇ ਟ੍ਰੈਫਿਕ ਲਾਈਟਾਂ ਤੇ ਲਾਈਟਾਂ ਤਾਂ ਲੱਗੀਆਂ ਆ, ਹਰੀ ਚਿੱਟੀ ਜੋ ਵੀ ਹੁੰਦੀ ਆ, ਤੇ ਉੱਥੇ ਬੰਦਾ ਵੀ ਰੱਖਿਆ ਆ ਉਹਨੇ, ਬੰਦੇ ਵੀ ਪੁਲਿਸ ਵਾਲੇ ਵੀ ਖੜੇ ਆ, ਉਹ ਵੀ
ਅੱਛਾ
ਹੱਥ ਦੇ ਕੇ ਨਿਗਾਹਦੇ ਆ ਤੇ ਤਾਂ ਕਿ ਕੋਈ ਵਿਗੜ ਨਾ ਪਵੇ।
ਅੱਛਾ ਕਿਆ ਬਾਤ ਹੈ ਭਾਜੀ, ਮਤਲਬ ਫਿਰ ਉਹ ਨਹੀਂ ਨਹੀਂ
ਚੋਰੀ
ਇਹ
ਹੈ
ਨਹੀਂ
ਨਹੀਂ
ਇਹ
ਚੋਰੀ
ਇਹਦਾ
ਹੈ
ਨਹੀਂ, ਫਿਰ ਜਦੋਂ ਦੇਖੋ ਸ਼ਰਾਬ ਹੈ ਨਹੀਂ, ਹੁਣ ਆਪਾਂ ਇੱਥੇ ਇਨਵੈਸਟੀਗੇਟ ਕਰਨੀ ਆ ਵੀ, ਹੋਰ ਕਿਸੇ ਮਿੱਤਰ ਪਿਆਰੇ ਨੂੰ ਪੁੱਛਦੇ ਹਾਂ ਵੀ ਜੇ ਉੱਥੇ ਫਿਰ ਉਹਨਾਂ ਦਾ ਦੇਸ਼ ਕਿੱਦਾਂ ਚੱਲਦਾ, ਸਾਡੇ ਪੰਜਾਬ ਜਾਂ ਇੰਡੀਆ ਜਾਂ ਆਸਟ੍ਰੇਲੀਆ ਜਾਂ ਅਮਰੀਕਾ, ਇਹ ਤਾਂ ਸ਼ਰਾਬ ਤਾਂ ਜੂਏ ਦੇ ਸਿਰ ਤੇ ਚੱਲਦਾ ਆ, ਰੈਵਨਿਊ ਸੈਕਟਾਂ
ਨਹੀਂ ਉੱਥੇ, ਰੈਵਨਿਊ ਮੈਨੇਜਮੈਂਟ ਲੋਕਾਂ ਨੂੰ ਟੈਕਸ ਦੇਣੇ ਪੈਂਦੇ ਆ,
ਨਹੀਂ
ਕੋਈ
ਨਹੀਂ
ਤੁਸੀਂ ਕੰਮ ਕਰਦੇ ਆ, ਕੋਈ ਦੁਕਾਨ ਕਰਦੇ ਆ, ਜਾਂ ਇਨਕਮ ਟੈਕਸ ਉਹ ਪ੍ਰੋਪਰ ਦਿੰਦੇ ਆ,
ਇੱਥੇ
ਉਹ ਟੈਕਸ ਸਾਰਾ ਲੱਗਦਾ ਆ।
ਇੱਥੇ ਸਿਗਰਟਾਂ ਦੇ ਟੈਕਸ ਲਾ ਲਾ ਕੇ, ਸ਼ਰਾਬ ਤੇ ਟੈਕਸ ਲਾ ਲਾ ਕੇ,
ਸਿਗਰਟ ਕਾਫੀ ਪੀਂਦੇ ਆ
ਉੱਥੇ ਉੱਤੇ ਹੋਊਗਾ, ਪਰ ਫਿਰ ਉਹਨਾਂ ਦੇਸ਼ ਜਿੱਦਾਂ ਇਹ ਦੇਸ਼ ਤਾਂ ਚੱਲਦੇ ਹੀ ਸਿਗਰਟਾਂ ਸੋਟਰਾਂ ਤੇ,
ਮੈਂ ਤਾਂ ਕੋਈ ਠੇਕਾ ਦੇਖਿਆ ਨਹੀਂ, ਹੋ ਸਕਦਾ ਹੋਰ ਕੋਈ ਸਿਸਟਮ ਹੋਵੇ ਠੇਕੇ ਦਾ ਉੱਥੇ, ਇਹ ਵੀ ਨਹੀਂ। ਹੁਣ ਸਾਡੇ ਜਿਹੜੇ ਦਰਸ਼ਕ ਹੈ ਬੜੇ, ਆਪਣੇ ਸਰੋਤੇ ਆ ਬੜੇ ਪਾਰਖੂ ਆ, ਹੋਰ ਉੱਥੋਂ ਇਹ ਸਿਸਟਮ ਕੱਢ ਕੇ ਸਾਡੇ ਮੋਹਰੇ ਲਿਆ ਕੇ ਰੱਖ ਦੇਣ, ਫਿਰ ਸਾਡੀ ਤਾਂ ਕੁਛ ਰਹੀ ਨਾ, ਅਸੀਂ ਆਪ ਨਹੀਂ ਦੇਖਿਆ, ਹੋ ਸਕਦਾ ਉਹਨਾਂ ਦਾ ਕੋਈ ਸਿਸਟਮ ਹੋਵੇ ਉੱਥੇ।
ਭੁੱਲਰ ਸਾਹਿਬ ਕਹਿੰਦੇ ਨੇ, ਫਲੋਰਾ ਸਾਹਿਬ ਨਿੰਬੂ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਨੂੰ ਲੱਭ ਰਹੇ ਸੀ। ਹਾਂਜੀ, ਪਰਮਿੰਦਰ ਭੱਟੀ ਜੀ ਜੁੜੇ ਨੇ, ਕਹਿੰਦੇ ਮੈਨੂੰ ਇਹ ਸ਼ੱਕ ਹੈ ਕਿ ਬੀਜੇਪੀ ਆਉਣ ਵਾਲੇ ਟਾਈਮ ਵਿੱਚ ਕੁਝ ਵੱਡਾ ਕਰੇਗੀ, ਹੋ ਸਕਦਾ ਸੰਵਿਧਾਨ ਵਿੱਚ ਕੋਈ ਸੋਧ ਕਰ ਦੇਵੇ। ਵੈਰੀ ਮੱਚ ਪੋਸੀਬਲ। ਅਤੇ ਸਾਡੇ ਨਾਲ ਕਸ਼ਮੀਰ ਭੁੱਲਰ ਗਰੀਸ ਤੋਂ ਜੁੜੇ ਨੇ ਜੀ, ਕੀ ਹਾਲ ਹੈ ਪਿਆਰੇ ਹੋ, ਠੀਕ ਠਾਕ ਹੋ ਜੀ? ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ, ਅਤੇ ਉਮੀਦ ਰੱਖਦੇ ਹਾਂ ਤੁਸੀਂ ਤੰਦਰੁਸਤ ਹੋਵੋਗੇ। ਰਵਿੰਦਰ ਥਿੰਦ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਮਰੀਕ ਭਾਅ ਜੀ ਸਤਿ ਸ਼੍ਰੀ ਅਕਾਲ, ਟਰੂ ਭਾਅ ਜੀ ਚਾਈਨਾ ਇਜ਼ ਵੈਰੀ ਕਲੀਨ, ਅਤੇ ਗੱਲ ਸ਼ਰਾਬ।
ਮੈਂ ਤਾਂ ਇੰਨੀ ਐਕਸਪੈਕਟੇਸ਼ਨ ਕੀਤੀ ਨਹੀਂ ਸੀ ਕਿ ਇੰਨਾ ਕਲੀਨ ਹੋਊਗਾ। ਸਿਡਨੀ ਵੀ ਜਿੱਦਾਂ ਆਸਟ੍ਰੇਲੀਆ ਦੇ ਸ਼ਹਿਰ ਵੀ, ਉਹਦੇ ਮੁਕਾਬਲੇ ਚ ਬੌਣੇ ਲੱਗਦੇ ਆ।
ਜੀ
ਉੱਥੇ
ਛੋਟੇ
ਤਾਂ ਇੰਨੀਆਂ ਬਿਲਡਿੰਗਸ ਆ, ਇੰਨੇ ਉਹਨੇ ਇੰਫਰਾਸਟ੍ਰਕਚਰ, ਦੂਜੀ ਹੈ ਹੀ ਨਹੀਂ ਹੈ,
ਅੱਛਾ
ਝੁੱਗੀ ਝੌਂਪੜੀ ਤਾਂ ਦੇਖਣ ਨੂੰ ਹੀ ਨਹੀਂ ਹੈ।
ਠੀਕ। ਅਤੇ ਸਾਡੇ ਨਾਲ ਜੁੜੇ ਨੇ ਸੰਤੋਖ ਡਾਕਟਰ ਸਾਹਿਬ, ਕਹਿੰਦੇ ਕਿਤੇ ਲਾਣ ਤੇ ਨਹੀਂ ਸੀ ਭਾਜੀ, ਸਾਰੇ ਲਾਣ ਤੇ ਤਾਂ ਨਹੀਂ ਸ਼ਰਾਬ ਦੀ ਵਜ੍ਹਾ।
ਇਹ ਤਾਂ ਇਹ ਵੀ ਪਾਰਖੂ ਕਾਫੀ ਹੈ ਵੀ, ਹੋ ਸਕਦਾ ਲਾਣ ਉਹਨਾਂ ਨੇ ਕਿਤੇ ਲੁਕੋ ਕੇ ਰੱਖਿਆ ਹੋਵੇ, ਇਹ
ਹਾਂਜੀ
ਕਹਿ ਸਕਦੇ ਨਹੀਂ, ਕਿਹੜੀ ਡੀਪਲੀ ਸਟੱਡੀ
ਭਾਜੀ,
ਕੀਤੀ।
ਚਾਈਨਾ ਦੀ ਟੈਕਨੋਲੋਜੀ ਵੀ ਡਿਫਰੈਂਟ ਆ ਤੇਜਮਾਨ ਭਾਜੀ, ਕਹਿੰਦੇ ਆਪਾਂ ਇੱਥੇ ਗੱਲ ਕਰਾਂਗੇ। ਬਚਿੱਤਰ ਸਿੰਘ ਮਾਵੀ ਛੱਪਟਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਛੱਪਟਨ, ਅੱਜ ਧੁੰਦ ਪਈ ਹੋਈ ਆ, ਪੰਜਾਬ ਹੀ ਬਣਿਆ ਸਾਰੇ ਜੀ, ਆਸਟ੍ਰੇਲੀਆ 'ਚ ਪੰਜਾਬ ਬਣਿਆ ਹੋਇਆ। ਅਤੇ ਦਰਸ਼ਨ ਮੰਗਟ ਅੰਕਲ ਜੁੜੇ ਨੇ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਦੇਰ ਇਜ਼ ਅ ਬਿਗ ਬੋਟਲ ਸ਼ੌਪ ਸਪੈਸ਼ਲ ਆਸਟ੍ਰੇਲੀਅਨ ਵਾਈਨਸ, ਹੈਗੀਆਂ
ਸੁਣੀਆਂ ਮੈਂ ਨਹੀਂ ਦੇਖੀਆਂ।
ਠੀਕ ਹੈ। ਅਤੇ ਪਰਮਜੀਤ ਸਿੰਘ ਕਹਿੰਦੇ, ਅਮਰੀਕ ਸਿੰਘ ਜੀ ਤਾਂ ਠੇਕਾ ਭਾਲਦੇ ਸੀ ਕਿਤੇ ਹੈੱਡਫੋਨ ਵਾਲੀਆਂ ਦੋ ਬੋਤਲਾਂ ਦੇ ਨਾਲ ਫ੍ਰੀ
ਬਿਲਕੁਲ
ਹੈੱਡਫੋਨ ਮਿਲਦਾ।
ਬਿਲਕੁਲ, ਇਹਦਾ ਮੈਂ ਇਹੀ ਤਮੰਨਾ ਸੀ ਕਿ ਇੱਥੇ ਸ਼ਾਇਦ ਚਾਰ ਮਿਲ ਜਾਊਗੀਆਂ, ਉੱਥੇ ਤਾਂ ਠੇਕੇ ਨਹੀਂ ਲੱਭੇ, ਤਾਂ ਬੋਤਲਾਂ ਤਾਂ ਛੱਡੋ ਕੀ ਮਿਲਣੀਆਂ ਸੀਆਂ।
ਹਾਂਜੀ, ਉਹ ਲੈ ਗੱਲ ਸੁਣ ਲਓ, ਕਰ ਲਓ ਘਿਓ ਨੂੰ ਭਾਂਡਾ। ਵਿਜੇ ਬਿਰ ਜੀ ਕਹਿੰਦੇ, ਮੈਂ ਵੀ ਚਾਈਨਾ ਜਾ ਕੇ ਆਇਆ 2018 'ਚ, ਕਹਿੰਦੇ ਹਰ ਕਨਵੀਨੀਅੰਸ ਸਟੋਰ ਸ਼ਰਾਬ ਵੇਚਦਾ ਜੀ, ਹਰ
ਅੱਛਾ,
ਕਨਵੀਨੀਅੰਸ।
ਇਹ ਹੋਊਗੀ, ਮੈਂ ਨਹੀਂ ਦੇਖਿਆ, ਕਨਵੀਨੀਅੰਸ ਸਟੋਰ ਅਸੀਂ ਗਏ ਨਹੀਂ ਹੈ, ਉਸ ਦਾ ਵਿਕਦਾ ਹੋਵੇ, ਅਸੀਂ ਪਹਿਲਾਂ ਵੀ ਗਏ ਬਈ, ਇਹ ਅਸੀਂ ਆਬਜ਼ਰਵ ਕੀਤੀ ਜੀ,
ਇਦਾਂ ਕਿੱਦਾਂ
ਉਹ
ਹੋ
ਨਹੀਂ
ਸਕਦਾ
ਦੇਖਿਆ।
ਭਾਈ ਭਾਜੀ, ਇਦਾਂ ਕਿੱਦਾਂ ਹੋ ਸਕਦਾ, ਮੈਨੂੰ ਨਹੀਂ ਸਮਝ ਆਉਂਦੀ ਭਈ, ਇਹ ਜਿਹੜੀ
ਹੋ
ਬਸ।
ਸਕਦਾ ਕਿਸੇ ਉੱਥੇ 23 ਸਟੇਟ ਆ, ਕਿਹੜੇ ਸਟੇਟ ਚ ਗਏ ਆ, ਹੋ ਸਕਦਾ ਉੱਥੇ ਪਾਲਿਸੀ ਹੋਰ ਹੋਵੇ, ਉੱਥੇ ਵਿਕਦੀ ਵੀ ਹੋਵੇ,
ਠੀਕ ਹੈ
ਇਹ
ਜੀ।
ਵੀ ਹੋ ਸਕਦਾ,
ਹਾਂ,
ਪੋਸਿਬਿਲਿਟੀ ਹੈ।
ਹੋ ਸਕਦਾ ਉਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਹੋਵੇ ਜਿੱਥੇ ਜਿੱਥੇ ਤੁਸੀਂ ਗਏ ਹੋ।
ਪਰ ਮੈਂ ਆਬਜ਼ਰਵੇਸ਼ਨ ਇਹ ਦੇਖੀ ਵੀ ਹੁੱਲੜਬਾਜ਼ੀ ਹੈ ਨਹੀਂ, ਜਿੱਦਾਂ ਸ਼ਾਮ ਨੂੰ ਸਾਡੇ ਜਲੰਧਰ ਬੁੱਕਦੇ ਫਿਰਦੇ ਆਪਣੇ ਪੰਜਾਬੀ, ਕਾਰਲੀਆਂ ਡਿੱਗੀਆਂ ਖੁੱਲੀਆਂ, ਸ਼ਰਾਬ ਪੀ ਕੇ ਕੋਈ ਇੱਧਰ ਕੋਈ ਉੱਧਰ, ਕਿਹਨੂੰ ਦਾਬਕਾ ਮਾਰ, ਕੋਹਨੂੰ ਦਾਬਕਾ ਮਾਰ, ਇੱਦਾਂ ਦੀ ਚੀਜ਼ ਤੇ ਹੈ ਨਹੀਂ ਹੈ,
ਚਲੋ
ਨਹੀਂ ਇੱਦਾਂ ਦੀ ਚੀਜ਼ ਹੈ ਨਹੀਂ,
ਅੱਛਾ ਚਲੋ।
ਸ਼ਾਂਤੀ ਬੜੀ, ਚੋਰੀ ਹੈ ਨਹੀਂ, ਤੇ ਮੇਰੀ ਕੈਪ ਗੁਆਚ ਗਈ, ਮੈਂ ਅਸੀਂ ਨਾ ਸਾਨੂੰ ਲੈ ਕੇ ਗਏ ਸੀ, ਉਹ ਸਾਡੇ ਪ੍ਰੋਗਰਾਮ ਦੇ ਵਿੱਚ ਹੀ ਸੀਗਾ ਕਿ ਉਹਨਾਂ ਨੇ ਜਿਮਨਾਸਟਿਕ ਦਾ ਥੀਏਟਰ ਦੇ ਸ਼ੋਅ ਦਿਖਾਉਣਾ ਸੀ 2 ਘੰਟੇ ਦਾ, ਜਿਮਨਾਸਟਿਕ ਜਿਹਨੂੰ ਸਰਕਸ ਵੀ ਕਹਿੰਦੇ ਤੁਸੀਂ, ਉੱਥੇ ਚਲ ਗਏ ਤਾਂ ਮੈਂ ਟੋਪੀ ਲਾ ਕੇ ਆਪਣੇ ਹੱਥ ਪਾੜ ਲਈ, ਜਿਹੜੇ ਉੱਥੋਂ ਆਏ ਤਾਂ ਮੇਰੀ ਜਿਹੜੀ ਟੋਪੀ ਸੀ ਹੈਟ ਸੀ ਉਹ ਉੱਥੇ ਰਹਿ ਗਈ, ਉਹ ਕ੍ਰਿਕਟ ਦੀ ਸੀਗੀ, ਵਰਲਡ ਕੱਪ ਜਿਹੜਾ 2022 ਦੇ ਵਿੱਚ ਹੋਇਆ ਆਸਟ੍ਰੇਲੀਆ ਦੇ ਵਿੱਚ, ਮੇਰੇ ਮੁੰਡੇ ਨੇ ਮੈਨੂੰ ਲੈ ਕੇ ਦਿੱਤੀ, ਬੜੀ ਪਿਆਰੀ ਹੈ ਮੈਨੂੰ, ਤੇ ਉਹ ਉੱਥੇ ਰਹਿ ਗਈ, ਗੁਆਚ ਗਈ ਥੀਏਟਰ ਦੇ ਵਿੱਚ, ਆ ਗਏ ਹੋਟਲ, ਉਹ ਮੈਂ ਕਿਹਾ ਮੇਰੀ ਤਾਂ ਕੈਪ ਉੱਥੇ ਰਹਿ ਗਈ, ਮੈਂ ਗਾਈਡ ਨੂੰ ਕਿਹਾ, ਮੈਂ ਕਿਹਾ ਮੇਰੀ ਹੈਟ ਉੱਥੇ ਰਹਿ ਗਈ ਪਈ, ਮੈਨੂੰ ਬਹੁਤ ਚਾਹੀਦੀ ਆ, ਕਹਿੰਦਾ ਮੈਂ ਟੈਕਸ ਕਰ ਦਿੰਦਾ, ਜੇ ਉੱਥੇ ਹੋਈ ਤਾਂ ਉਹ ਜਾਂਦੀ ਨਹੀਂ ਕਿਤੇ ਵੀ, ਉਹ ਆ ਜਾਊਗੀ, ਫਿਰ ਉਹਨੂੰ ਕੀਤਾ, ਕਹਿੰਦੇ ਉਹ ਕਹਿੰਦੇ ਵੀ ਸਾਡੇ ਕੋਲ ਹੈਟ ਹੈਗੀ ਆ, ਉਹਨੇ ਭੇਜ ਦਿੱਤੀ ਉਹਦੀ ਫੋਟੋ ਖਿੱਚ ਕੇ, ਵੀ ਆਹ ਤੁਹਾਡੀ ਆ, ਮੈਂ ਕਿਹਾ ਕਹਿੰਦੇ ਸਾਡੀ ਆ, ਕਹਿੰਦੇ ਤੁਹਾਨੂੰ ਡਿਲੀਵਰ ਕਰ ਦੂਗੀ ਹੋਟਲ ਦੇ ਵਿੱਚ, ਪਰ $10 ਡਿਲੀਵਰੀ ਫੀਸ ਲੱਗੂਗੀ, ਮੈਂ ਕਿਹਾ ਚਲੋ ਫਿਰ ਕਰ ਦਿਓ, ਉਹ ਫਿਰ ਦੂਜੇ ਦਿਨ ਸਵੇਰ ਨੂੰ ਉਹ ਹੈਟ ਡਿਲੀਵਰ ਕਰਤੀ ਸੀ ਹੋਟਲ ਦੇ ਵਿੱਚ, ਉੱਥੋਂ ਮੈਂ ਦੁਬਾਰਾ ਉਹ ਲੈ ਲਈ, ਮਤਲਬ ਇਹ ਕਹਿਣ ਦਾ ਭਾਵ ਆ ਕਿ ਐਫੀਸ਼ੀਐਂਸੀ ਬਹੁਤ ਹੈ ਉੱਥੇ, ਤੇ ਉਹ ਡਿਲੀਵਰ ਕਰ ਦਿੰਦੇ ਜੇ ਕੋਈ ਚੀਜ਼ ਗੁੰਮ ਹੋ ਜਾਵੇ, ਜਾਂ ਉਹ ਕੋਈ ਚੱਕਦਾ ਨਹੀਂ ਉੱਥੇ, ਉਹਦਾ ਰੀਜ਼ਨ ਇਹ ਆ ਕਿ ਉੱਥੇ ਚੋਰੀ ਦੀ ਸਜ਼ਾ ਬਹੁਤ ਸਖਤ ਆ।
ਠੀਕ ਹੈ ਭਾਜੀ, ਆਪਾਂ ਗੱਲਬਾਤ ਕਰਨੀ ਹੈ, ਸਾਡੇ ਨੌਜਵਾਨ ਵੀ ਕਾਫੀ ਮੱਲਾ ਮਾਰ ਰਹੇ ਨੇ, ਖੇਤੀਬਾੜੀ ਕਰ ਰਹੇ ਨੇ, ਕਾਫੀ ਬਿਜ਼ਨਸ ਕਰ ਰਹੇ ਨੇ, ਸੋ ਅਸੀਂ ਸਮੇਂ ਸਰ ਸਮੇਂ ਉਹਨਾਂ ਨੂੰ ਰੂਬਰੂ ਕਰਦੇ ਰਹਿੰਦੇ ਆਪਣੇ ਸਰੋਤਿਆਂ ਦੇ ਸਾਹਮਣੇ। ਅਤੇ ਕੁਈਨਜ਼ਲੈਂਡ ਦੇ ਵਿੱਚ ਬਨਾਨਾ ਇੰਡਸਟਰੀ ਕਾਫੀ ਪ੍ਰਫੁੱਲਿਤ ਹੋ ਰਹੀ ਹੈ, ਹੋਈ ਆ, ਜ਼ਿਆਦਾਤਰ ਤਕਰੀਬਨ 90-95% ਕੇਲਾ ਜਿਹੜਾ ਆ ਕੁਈਨਜ਼ਲੈਂਡ ਤੋਂ ਆਉਂਦਾ ਆ। ਅਤੇ ਪਿੱਛੇ ਜੇ ਉੱਥੇ ਇੱਕ ਮੁਕਾਬਲੇ ਹੁੰਦੇ ਹੁੰਦੇ, ਹਰੇਕ ਸਾਲ ਹੁੰਦੇ, ਇੱਥੇ ਵੀ ਹੁੰਦੇ ਹੁੰਦੇ ਸੀ, ਕਿ ਬੰਚ ਜਿਹੜੇ ਨੇ ਬੈਸਟ ਬੰਚ ਕਿਹਦਾ ਆ, ਪੈਕਿੰਗ ਕਿਹਦੀ ਵਧੀਆ ਆ, ਅਤੇ ਉਹਦੇ ਵਿੱਚ ਪੰਜਾਬੀ ਨੌਜਵਾਨਾਂ ਨੇ ਅਵਾਰਡ ਜਿੱਤੇ ਆ, ਅਤੇ ਮੈਂ ਹੁਣ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ ਹਾਂ, ਅਤੇ ਦੋਨੋਂ ਹੀ ਮੇਰੇ ਨਾਲ ਨੇ। ਤੁਸੀਂ ਥੋੜ੍ਹਾ ਜਿਹਾ ਸੈਂਟਰ 'ਚ ਆਉਣਾ ਪੈਣਾ। ਜੀ, ਹਾਂ, ਦੋਨੋਂ ਇਕੱਠੇ ਬੈਠੇ ਨੇ ਅਤੇ ਤੁਹਾਡਾ ਸਵਾਗਤ ਹੈ। ਮੇਰੇ ਖਿਆਲ ਕਨੈਕਸ਼ਨ ਬੜਾ ਸਲੋ ਹੈ। ਹਾਂਜੀ, ਸਤਿ ਸ਼੍ਰੀ
ਨਹੀਂ ਜੀ,
ਅਕਾਲ।
ਠੀਕ ਆ ਜੀ। ਸਤਿ ਸ਼੍ਰੀ ਅਕਾਲ ਭਾਜੀ,
ਹਾਂਜੀ,
ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਕੋਈ ਗੱਲ ਨਹੀਂ, ਆਪਾਂ ਇੱਦਾਂ ਹੀ ਗੱਲਬਾਤ ਜਿਹੜੀ ਹੈ ਜਾਰੀ ਰੱਖਣੀ ਹੈ। ਅਤੇ ਪਹਿਲਾਂ ਤਾਂ ਤੁਸੀਂ ਤਾਂ ਮੇਰੇ ਖਿਆਲ ਬਨਾਣੇ ਸ਼ੈੱਡ 'ਚ ਹੋ ਨਾ, ਤਾਂ ਕਰਕੇ ਥੋੜ੍ਹੇ ਜਿਹੇ ਕੰਮ ਵਾਲੇ ਕੱਪੜਿਆਂ 'ਚ ਵੀ ਹੋ।
ਹਾਂਜੀ ਹਾਂਜੀ,
ਹਾਂ, ਅਤੇ
ਅਜੇ ਪਿਕਿੰਗ ਕਰੀ ਜਾਂਦੇ ਹਾਂ।
ਅੱਛਾ, ਕੇਲੇ ਕੱਟ ਰਹੇ ਹੋ, ਹੈ ਨਾ।
ਹਾਂਜੀ ਹਾਂਜੀ ਹਾਂਜੀ,
ਹਾਂ, ਇਹ ਨਾ ਅਸੀਂ ਵੀ ਕੇਲਿਆਂ ਦੀ ਖੇਤੀ ਇੱਥੇ ਕਰਦੇ ਰਹੇ ਹਾਂ, 15-20 ਸਾਲ ਕੀਤੀ ਹੈ, ਅਤੇ ਹੋਰ ਵੀ ਕਰਦੇ ਰਹੇ। ਸਾਨੂੰ ਪਤਾ, ਜਿਹੜੀ ਹੁਣ ਤੁਸੀਂ ਟੀ ਸ਼ਰਟ ਪਾਈ ਆ, ਉਹਦੇ 'ਤੇ ਜਿਹੜੇ ਦਾਗ ਲੱਗੇ ਹੋਏ ਨੇ ਕੇਲਿਆਂ ਦੇ, ਇਹ ਇੱਕ ਟ੍ਰੇਡਮਾਰਕ ਹੈ ਕੇਲੇ ਫਾਰਮ ਦਾ, ਇਹ ਲੈਂਦੇ ਨਹੀਂ ਹੈਗੇ ਸੈਪ, ਹੈ ਨਾ। ਅਤੇ ਚਲੋ,
ਹਾਂਜੀ ਹਾਂਜੀ,
ਮੈਂ ਕੁਛ ਤਸਵੀਰਾਂ ਵੀ ਸਾਂਝੀਆਂ ਕਰਾਂਗਾ ਆਪਣੇ ਦੋਸਤਾਂ ਨਾਲ, ਜਿਹੜਾ ਤੁਸੀਂ ਮਤਲਬ ਅਵਾਰਡ ਜਿੱਤਿਆ, ਉਹ ਵੀ ਆਪਾਂ ਕਰਾਂਗੇ। ਪਰ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ, ਤੁਹਾਡਾ ਫਾਰਮ ਹੈ ਕਿੱਥੇ, ਕੁਈਨਜ਼ਲੈਂਡ 'ਚ?
ਅਸੀਂ ਰਹਿੰਦੇ ਹਾਂ ਜੀ ਇਨਸਵੇਲ,
ਅੱਛਾ ਜੀ,
ਗੇਂਸ ਤੋਂ 100 ਕਿਲੋਮੀਟਰ ਦੂਰ ਆ ਜੀ, ਇਹ
ਅੱਛਾ ਜੀ,
ਉੱਥੇ ਹੈ ਜੀ ਅਸੀਂ,
ਇਸ
ਤੇ ਸਾਡੇ ਕੋਲ 3 ਫਾਰਮ ਆ।
ਅੱਛਾ, 100 ਕਿਲੋਮੀਟਰ ਇੱਧਰ ਨੂੰ, ਸਾਊਥ ਵੱਲੋਂ, ਹੈ ਨਾ।
ਹਾਂਜੀ
ਹਾਂਜੀ, ਠੀਕ ਹੈ, ਚਲੋ, ਆਹ ਵਧੀਆ ਹੈ। ਹੁਣ ਤੁਸੀਂ ਤਸਵੀਰ 'ਚ ਵੀ ਆ ਰਹੇ ਹੋ ਦੋਨੋਂ, ਦੇ ਨਾਲ ਆਪਾਂ ਤਸਵੀਰਾਂ ਵੀ ਦੇਖ ਲੈਂਦੇ। ਅਤੇ ਇਹ ਜਿਹੜਾ ਐਨੂਅਲ ਇਵੈਂਟ ਹੁੰਦਾ ਕੇਲਿਆਂ ਦਾ, ਜਿੱਥੇ ਡਿਸਪਲੇ ਕੀਤੇ ਜਾਂਦੇ ਨੇ?
ਹਾਂਜੀ, ਇਹ ਹਰੇਕ ਸਾਲ ਜੁਲਾਈ ਦੇ ਪਹਿਲੇ ਵੀਕ ਹੁੰਦਾ ਜੀ।
ਅੱਛਾ ਜੀ, ਅਤੇ ਇਹਦੇ ਵਿੱਚ ਫਿਰ ਕਿਹੜੀ ਕਿਹੜੀਆਂ ਕੈਟੇਗਰੀਜ਼ ਹੁੰਦੀਆਂ ਬੰਚਸ ਦੀਆਂ, ਭਾਰੇ ਹਲਕੇ, ਕੀ ਹੁੰਦੇ?
ਹਾਂਜੀ, ਇੱਕ ਤਾਂ ਓਵਰਆਲ ਹੈਵੀ ਬੰਚ ਆਉਂਦਾ ਜੀ,
ਅੱਛਾ ਜੀ,
ਫਿਰ ਇੱਕ ਰਟੂਨ ਦਾ, ਇੱਕ ਪਲਾਂਟ ਦਾ,
ਅੱਛਾ ਜੀ,
ਇਹ 3 ਕੈਟੇਗਰੀਆਂ ਇਹਨਾਂ 'ਚ ਆਉਂਦੀਆਂ ਨੇ। ਅਤੇ ਲੇਡੀ ਫਿੰਗਰ,
ਅੱਛਾ ਜੀ,
ਜੇ ਕੋਈ ਕਿਸੇ ਹੋਰ ਕੋਈ ਵਰਾਇਟੀ ਹੈ, ਜਿਵੇਂ ਹੁਣ ਅੱਜ ਕੱਲ੍ਹ ਹਵਾਨਾ ਵੀ ਆ ਗਿਆ,
ਅੱਛਾ ਜੀ,
ਜਿਹੜਾ ਕੋਈ ਵੀ ਬੀਜਦਾ ਉਹ ਲੈ ਆਉਂਦਾ।
ਠੀਕ ਹੈ ਜੀ, ਅਤੇ ਇਹਦੇ ਵਿੱਚ ਆਪਾਂ ਨੇ ਕਿਹੜੀ ਕੈਟੇਗਰੀ ਦੇ ਵਿੱਚ ਮੱਲ ਮਾਰੀ ਆ?
ਅਸੀਂ ਜੀ ਕੈਵਨਡਿਸ਼ ਦੇ ਵਿੱਚ ਮਾਰੀਏ।
ਹਾਂ, ਇਹ ਕੈਵਨਡਿਸ਼ ਬਣਾਉਣਾ ਹੈ ਨਾ।
ਹਾਂਜੀ ਹਾਂਜੀ,
ਹਾਂਜੀ, ਅਤੇ ਇਹਦੀਆਂ ਵਰਾਇਟੀਆਂ ਦੇ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦੇ ਦਿਓ ਸਾਡੇ ਸਰੋਤਿਆਂ ਨੂੰ, ਕਿ ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ, ਕਿ ਕੈਵਨਡਿਸ਼ ਅਤੇ ਹੋਰ ਕਿਹੜੀ ਕਿਹੜੀ ਵਰਾਇਟੀ ਹੁੰਦੀ ਆ ਉੱਥੇ?
ਲੇਡੀ ਫਿੰਗਰ,
ਅੱਛਾ,
ਤੇ ਉਹ ਮਤਲਬ ਛੋਟੇ ਹੁੰਦੇ ਆ, ਬਾਹਲੇ ਵੱਡੇ ਨਹੀਂ ਹੁੰਦੇ ਇਹਨਾਂ ਦੇ ਮੁਕਾਬਲੇ,
ਹਾਂਜੀ,
ਉਹ ਥੋੜੇ ਛੋਟੇ ਹੁੰਦੇ ਆ।
ਠੀਕ ਹੈ,
ਤੇ ਇੱਕ ਅੱਜ ਕੱਲ੍ਹ ਹਵਾਨਾ ਆਇਆ, ਉਹ ਵੀ ਲੇਡੀ ਫਿੰਗਰ ਵਾਂਗੂ ਹੀ ਹੁੰਦਾ ਹੈਗਾ, ਉਹ ਨਵੀਂ ਵਰਾਇਟੀ ਆਈ ਆ ਹਵਾਨਾ।
ਹਵਾਨਾ, ਠੀਕ ਹੈ ਜੀ, ਅਤੇ
ਹਾਂਜੀ,
ਆਪਣਾ ਜਿਹੜਾ ਅਵਾਰਡ ਹੈ ਉਹ ਕਾਹਦੇ 'ਚ ਤੁਸੀਂ ਅਚੀਵ ਕੀਤਾ?
ਅੱਜ ਹੈਵੀ ਰਟੂਨ ਬੰਚ ਚ
ਹੈਵੀ ਟੂ, ਕਿੰਨੇ ਕਿਲੋ ਦਾ ਸੀਗਾ?
ਇਹ ਜੀ ਨੀਅਰਲੀ 57।
57 ਕਿਲੋ ਦਾ, ਠੀਕ
ਹਾਂਜੀ,
ਠੀਕ ਹੈ। ਅਤੇ ਉੱਦਾਂ ਓਵਰਆਲ ਜਿਹੜਾ ਫਾਰਮ ਦੇ ਉੱਤੇ, ਕੁਈਨਜ਼ਲੈਂਡ ਦੇ ਵਿੱਚ ਤੁਹਾਡੇ ਫਾਰਮ ਦੇ ਉੱਤੇ ਐਵਰੇਜ ਕਿੰਨੇ ਕਿਲੋ ਦੇ ਬੰਚ ਹੁੰਦੇ ਨੇ?
ਅਰਾਊਂਡ ਇਹਦੇ ਨੇੜੇ ਹੀ ਹੁੰਦੇ ਆ ਜੀ,
50 ਤੇ 60
ਫਿਫਟੀ
ਦੇ ਵਿਚਾਲੇ
ਫਾਈਵ
ਜਿਹੜੇ।
ਹਾਂਜੀ ਹਾਂਜੀ, ਇਹਦੇ ਵਿੱਚ ਹੀ ਹੁੰਦੇ
ਹਾਂ, 50 ਤੇ 60 ਦੇ ਵਿਚਾਲੇ ਵਿਚਾਲੇ,
ਆ। ਤੇ
ਪਰ
ਪਿਛਲੇ ਲਾਸਟ ਟਾਈਮ ਅਸੀਂ ਲੈ ਕੇ ਗਏ ਸੀ ਉਹ 60+ ਸੀਗਾ,
ਅੱਛਾ ਜੀ,
ਪਰ ਉਦੋਂ ਤੇ ਹੁਣ ਦਾ ਥੋੜਾ ਜਿਹਾ ਵੈਦਰ ਦਾ ਫਰਕ ਪੈ ਗਿਆ ਜੀ, ਉਹਦੇ ਕਰਕੇ ਹੋ ਗਿਆ।
ਅੱਛਾ, ਠੀਕ। ਅਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਜਿਹੜੇ ਕੇਲੇ ਆ ਉਹ ਹਰੇ ਹੀ ਕੱਟਣੇ ਪੈਂਦੇ ਨੇ, ਅਤੇ ਪਹਿਲੀ ਗੱਲ, ਇਹ ਕੇਲੇ ਜਿਹੜੇ ਤੋੜੇ ਨਹੀਂ ਜਾਂਦੇ, ਇਹ ਕੱਟੇ ਜਾਂਦੇ ਆ, ਜਿੱਦਾਂ ਆਪ ਬੰਚ ਕੱਟਿਆ ਹੋਇਆ ਨਾ। ਅਤੇ ਕਈ ਵਾਰੀ ਅਸੀਂ ਸ਼ਹਿਰਾਂ 'ਚ ਕਹਿੰਦੇ ਯਾਰ ਕੇਲੇ ਤੋੜਨੇ ਆ, ਨਾ ਕੇਲੇ ਤੋੜੇ ਨਹੀਂ ਜਾਂਦੇ, ਵੈਸੇ ਤਾਂ ਤੋੜੇ ਜਾਂਦੇ ਨੇ ਬੰਚ ਦੇ, ਪਰ ਜਦੋਂ ਫਾਰਮਰ ਆ ਉਹ ਇਹਨੂੰ ਕਹਿੰਦੇ ਵੀ ਕੇਲੇ ਕੱਟਣੇ ਆ। ਇੱਕ ਤਕਰੀਬਨ 7 ਹੈਂਡ ਰੱਖਦੇ ਹੋ ਜਾਂ 8?
ਨਹੀਂ ਜੀ, ਵਾਧੇ ਹੋ ਜਾਂਦੇ ਆ,
ਡਿਪੈਂਡ ਕਰਦਾ ਜੀ ਟ੍ਰੀ ਤੇ,
ਅੱਛਾ
ਮਤਲਬ ਟ੍ਰੀ ਦੇ ਹਿਸਾਬ ਨਾਲ ਰੱਖੇ ਜਾਂਦੇ ਆ। ਕਈ ਟ੍ਰੀ ਤਾਂ 15-15 ਹੈਂਡ ਵੀ ਆਉਂਦੇ ਆ,
ਅੱਛਾ
ਉਹ
ਜੀ,
ਚ ਜਿਵੇਂ 3 ਹੈਂਡ ਪ੍ਰੂਨ ਕਰੀ ਗਏ।
ਠੀਕ,
ਡਿਪੈਂਡ ਕਰਦਾ ਵੈਦਰ ਦਾ, ਸਾਰੀ ਚੀਜ਼ ਦਾ ਦੇਖਣਾ ਪੈਂਦਾ ਜੀ, ਵਿੰਟਰ ਤੋਂ ਪਹਿਲਾਂ ਅਲੱਗ ਕਰਨਾ ਪੈਂਦਾ, ਨਹੀਂ ਤਾਂ ਫਿਰ ਲਾਰਜ ਫਰੂਟ ਦੀ ਜ਼ਿਆਦਾ ਉਹਦੇ 'ਚ ਆਉਂਦਾ, ਉਹਦਾ
ਓਕੇ,
ਪ੍ਰਾਈਸ ਘੱਟ ਹੁੰਦਾ ਲਾਰਜ ਦਾ।
ਠੀਕ ਹੈ, ਅਤੇ
ਹਾਂਜੀ,
ਜੇ ਜਿੱਦਾਂ ਹੁਣ ਤੁਸੀਂ ਆਹੀ ਬੰਚ ਸਕਰੀਨ 'ਤੇ ਦੇਖ ਰਹੇ ਹੋ, ਜਿਹੜੇ ਉਹ ਉੱਪਰ ਵਾਲਾ ਪਹਿਲਾ ਹੈਂਡ ਹੈ, ਉਹ ਤਾਂ ਡੱਬੇ 'ਚ ਵੀ ਮੁਸ਼ਕਲ ਨਾਲ ਆਉਂਦਾ ਹੋਏਗਾ, ਅਤੇ ਇਹਦੀ ਮੇਰੇ ਖਿਆਲ ਸੇਲ ਵੀ ਘੱਟ ਹੈ ਵੱਡੇ ਦੀ, ਜ਼ਿਆਦਾ ਵੱਡੇ ਦੀ।
ਦੇਖੋ ਜੀ, ਲਈ ਜਾਂਦੇ ਆ, ਲਿਜਾਣ ਵਾਲੇ ਲਈ ਜਾਂਦੇ ਆ, ਤਾਂ ਕਈ ਜਿਹੜੀਆਂ ਆਪਣੇ ਮਾਰਕੀਟ ਹੈਗੀਆਂ ਜੋ ਕੋਲ ਸਕੂਲ ਵਰਤ ਆ, ਉਹ ਇੰਨਾ ਵੱਡਾ ਨਹੀਂ ਮੰਗਦੇ।
ਅੱਛਾ
ਜਿਹੜੇ ਓਪਨ ਮਾਰਕੀਟ ਦੇ ਵਿੱਚ ਤਾਂ ਮੰਨ ਲਾ ਵੀ ਲਈ ਜਾਂਦੇ ਆ,
ਅੱਛਾ
ਪਰ ਜੇ ਕੋਲ ਸਕੂਲ ਵਰਤ ਮੈਂ ਆਉਂਦਾ ਵੀ ਛੋਟਾ ਹੋਵੇ, ਜਿਵੇਂ ਕਿਸੇ ਨੇ ਬਾਏ ਕਰਨਾ ਤਾਂ ਅਗਲਾ ਕਹਿੰਦਾ ਵੀ ਤਿੰਨ ਬਨਾਨੇ ਚੱਕਣ ਦੇ ਬਜਾਏ ਪੰਜ ਬਨਾਨੇ ਚੱਕੀਏ, ਕਿਉਂਕਿ ਅਦਰਵਾਈਜ਼ ਵੇਸਟੇਜ ਹੋਣੀ ਹੈ, ਤੇ ਸਾਰਾ ਕੁਝ ਚੱਲੀ ਜਾਂਦਾ ਜੀ।
ਹਾਂ, ਕਿਉਂਕਿ ਬੱਚਿਆਂ ਨੇ ਵੀ ਫਿਰ ਲੰਚ ਬਾਕਸ 'ਚ ਵੀ ਲੈ ਕੇ ਜਾਣਾ ਹੁੰਦਾ, ਉਹਨਾਂ ਦੇ ਫਿੱਟ ਨਹੀਂ ਹੁੰਦਾ ਉਹ ਆਉਂਦਾ, ਹੈ ਨਾ
ਹਾਂਜੀ
ਬਣਾਉਣਾ, ਅਤੇ ਉਹ ਖਾਸ ਕਰਕੇ ਜਿਹੜੀਆਂ ਲੇਡੀਜ਼ ਹੈ ਉਹ ਫਿਰ ਛੋਟੇ ਬਨਾਨੇ ਚੱਕਦੀਆਂ ਬੱਚਿਆਂ ਵਾਸਤੇ ਲੰਚ ਪੈਕ ਵਾਸਤੇ, ਅਤੇ ਇਹ ਵੀ ਇੱਕ ਡਿਮਾਂਡ ਹੈਗੀ ਹੈ। ਅਤੇ ਇਹਦੀ ਦੇਖਭਾਲ ਕਰਨ ਬਾਰੇ ਵੀ ਸਾਡੇ ਸਰੋਤਿਆਂ ਨਾਲ ਸਾਂਝ ਪਾ ਦਿਓ, ਵੀ ਇੰਨਾ ਵਧੀਆ ਬੰਚ ਬਣਾਉਣ ਦੇ ਲਈ ਕੀ-ਕੀ ਕਰਨਾ ਪੈਂਦਾ ਹੈ, ਬੰਚ ਨਿਕਲ ਤੋਂ ਲੈ ਕੇ ਕੱਟਣ ਤੱਕ।
ਨਿਕਲਣ ਤੋਂ ਲੈ ਕੇ ਕੱਟਣ ਤੱਕ ਜੀ, ਪਹਿਲਾਂ ਤਾਂ ਪ੍ਰੋਪਰ ਡੀ ਲੀਫਿੰਗ ਕਰਨੀ ਪੈਂਦੀ ਹੈ ਜੀ ਟ੍ਰੀ ਦੀ,
ਅੱਛਾ
ਫਿਰ ਜਦੋਂ ਬੈੱਲ ਆਉਂਦੀ ਹੈ ਉਹਨੂੰ ਇੰਜੈਕਟ ਕਰਨਾ ਪੈਂਦਾ ਹੈਗਾ, ਬੈੱਲ ਇੰਜੈਕਟਿੰਗ ਕਹਿੰਦੇ ਆ,
ਅੱਛਾ
ਤੇ ਉਹ ਤੋਂ ਬਾਅਦ ਜੀ ਫਿਰ ਬੈਗਿੰਗ, ਅਸੀਂ ਮੰਨ ਲਓ ਜੀ ਨਾਲੇ ਦੇ ਕਾਟਨ ਵੀ ਪਾਉਂਦੇ ਹਾਂ,
ਅੱਛਾ
ਤੇ
ਇਹ ਇਹਦੇ ਵਿੱਚ ਕੁਸ਼ਨ
ਕਈ
ਪਾਉਂਦੇ ਹੋ?
ਕਾਟਨ ਪਾਉਂਦੇ ਆ, ਕਈ ਕਾਟਨ ਨਹੀਂ, ਕਈ ਪਾਉਂਦੇ ਆ ਕਈ ਨਹੀਂ ਪਾਉਂਦੇ, ਕੁਆਲਿਟੀ ਰੀਜ਼ਨ ਕਰਕੇ ਹੈ ਜੀ, ਅਸੀਂ
ਅੱਛਾ
ਉਹਦੀ ਕੁਆਲਿਟੀ ਦੇ ਕੰਮ ਕਰਦੇ ਹਾਂ,
ਜੀ
ਅਸੀਂ ਇਹ ਕਰਕੇ ਕਾਟਨ ਪਾਉਂਦੇ ਹਾਂ,
ਠੀਕ,
ਤੇ ਵਿੱਚ ਇਹਦੇ ਫਿਰ ਡਸਟ ਡਸਟ ਨੂੰ ਮਾਰਨੀ ਪੈਂਦੀ ਹੈ, ਕਈ ਹੁਣ ਨਵਾਂ ਲਿਕੁਇਡ ਆ ਗਿਆ ਜੀ ਉਹ ਮਾਰ ਦਿੰਦੇ, ਕਈ ਉਹ ਮਾਰਦੇ ਆ,
ਓਕੇ
ਅਸੀਂ ਡਸਟ ਯੂਜ ਕਰਦੇ ਹਾਂ।
ਠੀਕ ਹੈ, ਅਤੇ ਤਕਰੀਬਨ ਜਦੋਂ ਫਿਰ ਕੱਟਦੇ ਵੀ ਉਹ ਵੀ ਬੜੇ ਧਿਆਨ ਨਾਲ ਕੱਟਣਾ ਪੈਂਦਾ ਵੀ ਕਿਤੇ, ਹੈ ਨਾ, ਅਸੀਂ ਤਾਂ
ਹਾਂ, ਤੇ ਰੱਸੀ ਵੀ ਮਤਲਬ ਰੱਸੀ ਪਾਉਂਦੇ ਆ, ਕਿਉਂਕਿ ਸਾਡਾ ਬੰਚ ਭਾਰੇ ਹੁੰਦੇ ਆ, ਅਸੀਂ ਰੱਸੀ ਪਾਉਂਦੇ ਆ,
ਰੱਸੀ
ਕਈ ਰੱਸੀ ਪਾਉਂਦੇ ਨਹੀਂ ਹੈਗੇ।
ਅੱਛਾ, ਉਹ ਸਾਨੂੰ ਤਾਂ, ਅਸੀਂ ਤਾਂ ਕਈ ਵਾਰੀ ਮੋਢੇ 'ਤੇ ਉਹ ਸਪੰਜ ਵੀ ਰੱਖਦੇ ਸੀ ਵੀ
ਹਾਂ
ਮੋਢੇ
ਹਾਂਜੀ
ਮੋਢੇ 'ਤੇ ਵੀ ਆ ਕੇ ਡੈਮੇਜ ਨਾ ਹੋਵੇ, ਹੈ ਨਾ, ਇੰਨਾ ਧਿਆਨ ਰੱਖਣਾ ਪੈਂਦਾ ਆ। ਅਤੇ
ਹਾਂਜੀ,
ਚਲੋ, ਅਤੇ ਬਾਕੀ ਆਪਣੇ ਕੋਲ ਕਿੰਨੇ ਕਿੰਨੇ ਏਕੜ ਬਨਾਨੇ ਦੀ ਖੇਤੀ ਕਰਦੇ ਹੋ ਤੁਸੀਂ ਕੁਈਨਜ਼ਲੈਂਡ 'ਚ?
ਅਸੀਂ 300 ਕਿੱਲਾ ਕਰਦੇ ਹਾਂ।
300? ਦੱਸ, ਕਾਫੀ ਵੱਡਾ ਹੈਗਾ, ਤੇ ਮੈਨੂੰ ਲੱਗਦਾ ਹੋਰ ਵੀ ਆਪਣੇ ਫਾਰਮਰ ਹੋਣਗੇ ਪੰਜਾਬੀ ਤੁਹਾਡੇ ਏਰੀਏ 'ਚ ਇਸ ਫੀਲਡ 'ਚ, ਹੈ ਨਾ।
ਬਹੁਤ ਇੱਥੇ ਤਾਂ ਮਤਲਬ ਨੀਅਰਲੀ 50+ ਹੋਣਗੇ।
ਅੱਛਾ, ਤੇ ਕੋਈ ਆਪਣਾ ਕੋਪਰੇਟਿਵ ਵੀ ਬਣਾਇਆ ਜਾਂ ਤੁਸੀਂ ਇਕੱਲੇ
ਨਹੀਂ
ਇਕੱਲੇ ਹੀ
ਨਹੀਂ
ਮਾਰ?
ਕੋਪਰੇਟ,
ਹਾਂ,
ਹਾਂਜੀ
ਆਪਣੀ ਪੈਕਿੰਗ ਕਰਦੇ ਹੋ, ਆਪਣੀ ਸੇਲ ਕਰਦੇ ਹੋ, ਹੈ ਨਾ।
ਹਾਂਜੀ,
ਠੀਕ ਹੈ, ਅਤੇ ਚਲੋ, ਇਹ ਇੱਦਾਂ ਹੁੰਦੀ ਹੈ ਕਿ ਮੇਰਾ ਖਿਆਲ ਇਹਦੇ ਐਡਵਾਂਟੇਜ ਇਹ ਹੁੰਦੇ, ਇੱਕ ਤਾਂ ਤੁਸੀਂ ਮੁਕਾਬਲੇ 'ਚ ਰਹਿੰਦੇ ਹੋ, ਦੂਜਾ ਜਿਹੜੀਆਂ ਕੰਪਨੀਜ਼ ਆ ਉਹ ਵੀ ਦੇਖ ਲੈਂਦੀਆਂ ਕਿਹੜਾ ਵਧੀਆ ਗਰੋਅਰ, ਹੈ ਨਾ, ਇੱਕ ਪੋਰਟਫੋਲੀਓ ਬਣ ਜਾਂਦਾ, ਹੈ ਨਾ।
ਹਾਂਜੀ
ਹਾਂਜੀ, ਇਸੇ
ਕਰਕੇ ਵੀ ਲੱਗੇ ਸੀ ਵੀ ਕੰਪੀਟੀਸ਼ਨ ਵਿੱਚ ਜਾਓ ਤੇ ਪਤਾ ਲੱਗਦਾ ਗਾ ਵੀ ਹਾਂ
ਹਾਂਜੀ
ਵੀ ਤੁਸੀਂ ਕੀ ਗਰੋ ਕਰ ਰਹੇ ਹੋ ਤੇ ਕਿੱਥੇ ਅਸੀਂ ਮਾਰ ਖਾਂਦੇ ਹਾਂ,
ਹਾਂਜੀ
ਕੀ ਉਹ ਆ,
ਜੀ
ਉਹਦੇ ਕਰਕੇ ਅਸੀਂ ਕੰਪੀਟੀਸ਼ਨ ਵਿੱਚ ਜਾਣ ਲੱਗੇ।
ਜੀ,
ਹੁਣ ਸਾਨੂੰ ਦੇਖ ਕੇ ਮੰਨ ਲਓ ਜੀ ਹੋਰ ਵੀ ਬੰਦੇ ਆ ਰਹੇ ਆ
ਜੀ
ਨਵੇਂ ਨਵੇਂ ਇੱਥੇ ਸਾਡੇ ਧੋਤਰ ਫਾਰਮ ਵਾਲੇ,
ਜੀ,
ਉਹਨਾਂ ਦੇ ਯੰਗ ਮੁੰਡੇ ਆ, ਉਹ ਐਤਕੀ ਉਹ ਲੈ ਕੇ ਗਏ ਸੀ, ਉਹ ਵੀ ਰਟੂਨ ਦੇ ਵਿੱਚ ਫਸਟ ਆਏ,
ਅੱਛਾ ਜੀ,
ਪਲਾਂਟ ਰਟੂਨ ਦੇ ਫਸਟ ਆਏ ਆ ਉਹ ਵੀ।
ਜੀ, ਬਹੁਤ ਵਧੀਆ। ਤੇ ਅਮਰੀਕ ਭਾਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ?
ਉਹਦੇ ਪਹਿਲਾਂ ਤਾਂ ਇਹਨਾਂ ਦੋਨੇ ਜਿਹੜੇ ਸਾਡੇ ਨੌਜਵਾਨ ਆ ਕੇਲੇ ਦੀ ਖੇਤੀ ਕਰਦੇ, ਇਹਨਾਂ ਨੂੰ ਜਿਹੜਾ ਪੁਰਸਕਾਰ ਮਿਲਿਆ ਉਹਦੇ ਲਈ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ, ਤੇ ਮੈਂ ਇਹਨਾਂ ਨੂੰ ਇਹ ਸਵਾਲ ਪੁੱਛਣਾ ਚਾਹਨਾ ਆ ਕਿ ਇਹ ਜਿਹੜੇ ਖੇਤਰ ਦੇ ਵਿੱਚ ਕੇਲਾ ਲਾਉਂਦੇ ਆ ਉਹ ਢਲਾਨਾਂ ਤੇ ਲਾਉਂਦੇ ਜਾਂ ਪੱਧਰਾ ਇਲਾਕਾ ਆ?
ਨਹੀਂ, ਸਾਡੇ ਕੋਲ ਜਿਹੜੇ ਫਾਰਮ ਆ, ਦੋ ਫਾਰਮ ਆ ਸਾਡੇ ਕੋਲ ਪੱਧਰੇ ਆ ਜੀ,
ਅੱਛਾ ਜੀ,
ਤੇ ਇੱਕ ਫਾਰਮ ਆ ਜਿਹੜਾ ਉਹ ਹਿੱਲੀ ਆ, ਥੋੜਾ ਜਿਹਾ ਥੋੜਾ ਜਿਹਾ
ਅੱਛਾ ਜੀ,
ਹਿੱਲੀ ਆ, ਬਾਹਲਾ ਨਹੀਂ, ਪਰ
ਅੱਛਾ ਜੀ,
ਹਿੱਲਾਂ ਤੇ ਲੱਗਦਾ ਗਾ ਬਣਾਉਣਾ, ਜਿਹੜੇ ਗੋਰੇ ਗਾਰੇ ਆ ਉਹਨਾਂ ਦੇ ਕਈ ਫਾਰਮ ਆ ਉਹ ਹਿੱਲਾਂ ਤੇ ਆ,
ਠੀਕ ਹੈ,
ਤੇ
ਮਤਲਬ
ਇਹਦਾ,
ਜਿਹੜੇ ਹਿੱਲ ਬਣਾਉਣਾ ਉਹ ਥੋੜਾ ਜਿਹਾ ਭਾਰਾ ਹੋ ਜਾਂਦਾ ਹੈਗਾ,
ਹਾਂਜੀ,
ਪਰ ਉਹਨਾਂ ਨੇ ਉਹ ਹਿਸਾਬ ਨਾਲ ਆਪਦੀ ਕੀਤਾ ਹੋਇਆ ਹੈਗਾ, ਜਿਵੇਂ ਟਰੈਕਟਰ ਟੂਕਟਰ ਲਿਜਾਣ ਲਈ
ਹਾਂ
ਮੋਟਰ ਗੇਟ ਨਾਲ ਬਣਾਏ
ਹਾਂਜੀ
ਬਾਰੂਆਂ ਬਣਾਈਆਂ
ਠੀਕ ਹੈ।
ਇੱਧਰ ਕੌਫਸ ਹਾਰਬਰ ਵੀ ਹਿੱਲਾਂ 'ਤੇ ਜ਼ਿਆਦਾ ਬਣਾਉਣਾ ਹੁੰਦਾ ਸੀ, ਅਤੇ ਉੱਥੇ ਹੜ੍ਹਾਂ ਹੁੜ੍ਹਾਂ ਤੋਂ ਬਚ ਜਾਂਦਾ, ਪਾਣੀ ਦੇ ਖੜ੍ਹਨ ਤੋਂ ਬਚ ਜਾਂਦਾ, ਅਤੇ
ਥੋੜ੍ਹਾ ਇਹੀ ਆ ਵੀ ਪਾਣੀ ਦੀ ਮਾਰ ਨਹੀਂ ਪੈਂਦੀ ਜੀ।
ਪਾਣੀ ਦੀ ਮਾਰ ਨਹੀਂ ਪੈਂਦੀ। ਅਤੇ ਚਲੋ, ਪਰਮਾਤਮਾ ਮਿਹਰ ਰੱਖੇ, ਵੈਸੇ ਕੁਈਨਜ਼ਲੈਂਡ ਜਿਹੜਾ ਆ ਉਹ ਆਏ ਦੂਏ ਤੀਏ ਸਾਲ ਉੱਥੇ ਸਾਈਕਲੋਨ ਆ ਜਾਂਦੇ ਨੇ, ਨੁਕਸਾਨ ਹੋ ਜਾਂਦਾ, ਬੜਾ ਦੁੱਖ ਲੱਗਦਾ ਆ ਜਦੋਂ ਫਸਲ ਡਿੱਗਦੀ ਆ। ਅਤੇ ਇਸ ਵੇਲੇ ਹਾਲ ਕਿਸ ਤਰ੍ਹਾਂ ਨੀਚੇ ਨੂੰ ਆ ਜਾਂਦੇ ਆ ਜਾਂ ਉੱਪਰ ਕੇਂਜ ਵਾਲੇ ਸੀਮਤ ਰਹਿੰਦੇ ਆ ਸਾਈਕਲੋਨ?
ਹੁਣ ਤਾਂ ਜੀ ਮੰਨ ਲਓ ਨਵੰਬਰ ਤੋਂ ਸ਼ੁਰੂ ਹੋ ਜਾਂਦਾ ਹੈਗਾ,
ਅੱਛਾ,
ਮਤਲਬ ਨਵੰਬਰ ਤੋਂ ਲੈ ਕੇ ਜਨਵਰੀ ਫਰਵਰੀ ਤੱਕ ਦਾ ਮੌਸਮ ਹੁੰਦਾ ਹੈਗਾ ਜਿਹੜਾ ਵੀ ਉਹਦੇ ਵਿੱਚ ਆ ਜਾਂਦਾ, ਕਈ ਵਾਰੀ ਬਣ ਜਾਂਦਾ। ਹੁਣ ਮੰਨ ਲਓ ਲਾਸਟ ਈਅਰ ਦੋ ਬਣੇ ਆ,
ਹਾਂਜੀ,
ਪਰ ਜੋ ਹਿੱਟ ਨਹੀਂ ਕੀਤਾ ਹੈਗਾ ਵੀ
ਠੀਕ
ਨਿਕਲ ਗਿਆ ਪਰੇ ਨੂੰ,
ਠੀਕ ਹੈ, ਚਲੋ
ਤੇ
ਬਚਾ ਬਚਾ।
ਅਰਾਊਂਡ ਜਿਹੜਾ ਮੰਨ ਲਾ ਸਾਈਕਲੋਨ ਆਇਆ ਸੀਗਾ 2011 'ਚ ਆਇਆ ਸੀਗਾ, ਉਹ ਤੋਂ ਬਾਅਦ ਆਏ ਆ ਮੰਨ ਲਓ ਕਿਤੇ ਕਿਤੇ ਸਾਈਡ ਤੇ ਹਿੱਟ ਕਰ ਗਿਆ, ਕਿਤੇ ਕਿਤੇ ਸਾਈਡ ਤੇ ਹਿੱਟ ਕਰ ਗਿਆ, ਵੀ ਸਾਰੀ ਬਨਾਨਾ ਇੰਡਸਟਰੀ ਨੂੰ ਹਿੱਟ ਕੀਤਾ ਉਹਨੇ।
ਠੀਕ
ਪਰ
ਹੈ,
ਜਿਹੜਾ 2011 'ਚ ਆਇਆ ਸੀਗਾ ਜਾਂ ਉਹ ਤੋਂ ਪਹਿਲਾਂ ਆਏ ਸੀਗੇ ਉਹ ਸਾਰੇ ਕਿਤੇ ਹਿੱਟ ਕਰ ਗਿਆ ਸੀਗਾ, ਫਿਰ ਉਹ ਬਨਾਨਾ ਇੰਡਸਟਰੀ ਸਾਰੀ ਖਤਮ ਹੋ ਗਈ ਇੱਥੇ,
ਠੀਕ ਹੈ, ਚਲੋ
ਦੁਬਾਰਾ
ਆਪਣੀ,
ਫਿਰ ਅੱਠ
ਹਾਂ
ਨੌ ਮਹੀਨੇ ਲੱਗ ਜਾਂਦੇ ਗਰੋ ਅਪ।
ਬਿਲਕੁਲ, ਆਪਣੀ ਚਲੋ ਗੱਲਬਾਤ ਚੱਲ ਰਹੀ ਹੈ। ਵੈਸੇ ਪਹਿਲੇ ਟਾਈਮਾਂ ਦੇ ਵਿੱਚ ਟਾਹਲੀ ਜ਼ਿਆਦਾ ਮਸ਼ਹੂਰ ਸੀਗਾ ਕੇਲਿਆਂ ਵਾਸਤੇ।
ਹਾਂਜੀ ਹਾਂਜੀ, ਟਾਹਲੀ ਹੁਣ ਪਨਾਮਾ ਕਰਕੇ ਇੱਥੇ ਟਾਹਲੀ ਖਤਮ ਹੋ ਗਈ ਹੈ, ਹੁਣ
ਹਾਂ
ਹੈਗੇ ਆ ਉੱਥੇ ਫਾਰਮ
ਹਾਂ
ਪਰ ਉਹ ਪਨਾਮਾ ਡਿਜ਼ੀਜ਼ ਕਰਕੇ ਜੀ ਉਹ
ਖਤਮ
ਬੰਦ
ਹੋ ਗਏ।
ਕਰੀ ਜਾਂਦੇ ਆ ਉੱਥੇ।
ਠੀਕ,
ਹਾਂਜੀ, ਉਹ ਹੁਣ ਮਰੀਬੇ ਜਿਹੜੇ ਹੈਗੇ ਆ ਜੀ ਉੱਧਰ ਨੂੰ ਮੂਵ ਹੋਈ ਜਾਂਦੇ ਆ,
ਅੱਛਾ, ਉਹ ਉੱਚਾ ਥਾਂ
ਕਿਉਂਕਿ
ਹੈ
ਉੱਥੇ
ਉੱਥੇ।
ਵੱਡੇ ਫਾਰਮ, ਉੱਥੇ ਛੋਟੇ ਤੋਂ ਛੋਟਾ ਫਾਰਮਰ 500 ਕਿੱਲੇ ਵਾਲਾ ਸੀਗਾ ਜੀ ਉੱਥੇ,
ਅੱਛਾ, ਚਲੋ, ਹਾਂ, ਵੱਡੀਆਂ
ਉਹ ਬਾਹਰ
ਜ਼ਮੀਨਾਂ ਨੇ।
ਦੇ ਵੱਡੇ,
ਠੀਕ,
ਹਾਂਜੀ ਹਾਂਜੀ, ਉਹ ਮੰਨ ਲਓ ਜੀ ਪੱਧਰਾ ਹੈਗਾ, ਪਾਣੀ ਦੀ ਕੋਈ ਕਮੀ ਨਹੀਂ ਹੈਗੀ ਸੀਗੀ ਉੱਥੇ, ਹੁਣ ਵੀ ਕਮੀ ਤਾਂ ਕੋਈ ਨਹੀਂ ਹੈਗੀ, ਪਰ ਉਹ ਡਿਜ਼ੀਜ਼ ਕਰਕੇ ਸਾਰਾ ਬਣਾਉਣਾ ਮੰਨ ਲਓ ਜੀ ਖਤਮ ਹੋ ਗਿਆ ਉੱਥੇ।
ਚਲੋ, ਇਹ ਜਿਹੜਾ ਡਿਜ਼ੀਜ਼ ਹੈ ਇੱਧਰ ਨੂੰ ਸਾਊਥ ਵੱਲੋਂ ਵੀ ਆ ਰਿਹਾ ਅਤੇ ਬੜੀ ਪ੍ਰੋਬਲਮ ਆਉਂਦੀ ਹੈ, ਖਾਸ
ਹਾਂਜੀ
ਕਰਕੇ
ਹਾਂਜੀ,
ਕੈਵਨਡਿਸ਼ ਨੂੰ ਪੈਂਦਾ ਹੈ, ਅਤੇ ਇਸ ਕਰਕੇ ਨਵੀਆਂ ਵਰਾਇਟੀਆਂ ਜਿਹੜੀਆਂ ਉਹ ਕੇਲੇ ਦੀਆਂ ਆ ਰਹੀਆਂ, ਇੱਥੇ ਆ ਰਹੀਆਂ, ਦੋ ਤਿੰਨ ਵਰਾਇਟੀਆਂ ਇੱਧਰ ਵੀ ਆਈਆਂ ਨਵੀਆਂ, ਪਰ ਜਿਹੜਾ ਜਿਹੜਾ ਸਵਾਦ ਜਾਂ ਰੱਖ ਲਓ ਟੈਕਸਚਰ ਜਿਹੜਾ ਕੈਵਨਡਿਸ਼ ਦਾ, ਉਹਨੂੰ ਨਹੀਂ ਹਜੇ ਤੱਕ ਬੀਟ ਕਰ ਸਕਦੇ।
ਹਾਂਜੀ ਹਾਂਜੀ, ਇਹੀ ਚੱਕਰ ਆ ਜੀ, ਉਹ ਸਾਡੇ ਬੀਜਿਆ ਹੈਗਾ ਉਹ,
ਹਾਂ,
ਪਰ ਉਹਦਾ ਮੰਨ ਲਓ ਜਿਵੇਂ ਇਹਦਾ ਬੰਚ ਭਾਰਾ ਆਉਂਦਾ ਹੈਗਾ, ਉਹ ਇੰਨਾ ਵੱਡਾ ਬੰਚ ਨਹੀਂ ਆਉਂਦਾ, ਭਾਰਾ ਨਹੀਂ ਆਉਂਦਾ, ਇੱਕ ਦੂਜੇ ਦੀ ਹੈਂਡ ਕਰਨੀ ਔਖੀ ਆ,
ਹਾਂ,
ਤੇ ਚਲੋ ਡੀਲੀਫਿੰਗ ਦੇ ਹੋਰ ਉਹ ਤਾਂ ਚਲੋ ਕਰਨਾ ਹੀ ਆ, ਤੇ ਥੋੜ੍ਹਾ ਜਿਹਾ ਕੈਮੀਕਲ ਥੋੜ੍ਹੇ ਵੱਧ ਪਾਉਣੇ ਪੈਂਦੇ ਆ, ਫਰਟੀਲਾਈਜ਼ਰ ਵੱਧ ਪਾਉਣਾ ਪੈਂਦਾ, ਉਹਦੀ ਲੁੱਕ ਆਊਟ ਥੋੜ੍ਹੀ ਜ਼ਿਆਦਾ ਆ ਇਹਦੇ ਨਾਲ,
ਜ਼ਿਆਦਾ, ਠੀਕ ਹੈ ਜੀ। ਚਲੋ, ਇੱਕ ਵਾਰੀ ਫਿਰ
ਪ੍ਰਾਈਸ
ਤੁਹਾਨੂੰ
ਤਾਂ ਨੋ ਡਾਊਟ ਜ਼ਿਆਦਾ ਮਿਲਦਾ ਹੈਗਾ, ਪਰ ਉਹਦੀ ਉਨੀ ਕੇਅਰ ਵੀ ਜ਼ਿਆਦਾ ਕਰਨੀ ਪੈਂਦੀ ਹੈ।
ਠੀਕ, ਚਲੋ, ਤੁਹਾਡਾ ਬਹੁਤ ਵਧੀਆ ਪਰਿਵਾਰਕ ਫੈਮਿਲੀ ਬਿਜ਼ਨਸ ਹੈ, ਬਹੁਤ ਪਰਮਾਤਮਾ ਚੜ੍ਹਦੀ ਕਲਾ ਰੱਖੇ, ਅਤੇ ਤੁਸੀਂ ਇਸ ਤਰ੍ਹਾਂ ਹੀ ਮਤਲਬ ਅਵਾਰਡ ਜਿੱਤਦੇ ਰਹੋ, ਵਧੀਆ ਕੁਆਲਿਟੀ ਵਰਕ ਕਰਦੇ ਰਹੋ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ। ਤੁਸੀਂ,
ਗੱਲ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਗਾ,
ਹਾਂਜੀ
ਤੇ ਜਿੰਨੇ ਮੰਨ ਲਓ ਜੀ ਇੱਥੇ ਸ਼ਹਿਰਾਂ 'ਚ ਰਹਿੰਦੇ ਆ, ਸਿਟੀਆਂ 'ਚ ਰਹਿੰਦੇ ਆ,
ਹਾਂਜੀ,
ਵੀ ਉੱਥੇ ਉਹਨਾਂ ਨੇ ਇੱਕ ਅਫਵਾਹ ਜੀ ਫੈਲਾਈ ਹੋਈ ਆ ਵੀ ਕੇਲਿਆਂ 'ਚ ਸੱਪ ਬਹੁਤ ਆ, ਇੱਥੇ ਟੀਕੇ ਲਾਉਣੇ ਪੈਂਦੇ ਆ ਜੀ, ਤੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਜੀ ਇੱਥੇ ਸੱਪ ਤਾਂ ਹੈਗੇ, ਅਸੀਂ ਇਹ ਨਹੀਂ ਕਹਿੰਦੇ ਵੀ ਸੱਪ ਨਹੀਂ ਹੈਗੇ, ਪਰ ਉਹ ਇੰਨੇ ਡੇਂਜਰਸ ਨਹੀਂ ਹੈਗੇ ਗੇ, ਤੇ ਜਿਹੜੇ ਡੇਂਜਰਸ ਸੱਪ ਨੇ ਉਹ ਚਲੇ ਚਲੇ ਜਾਂਦੇ ਆ, ਉਹ ਐਡੀ ਕੋਈ ਗੱਲ ਨਹੀਂ ਹੈਗੀ, ਤੇ ਜਿਹੜੇ ਟੀਕਿਆਂ ਦੀ ਗੱਲ ਆ ਜੀ, ਉਹ ਟੀਕੇ ਜਿਹੜੇ ਅਸੀਂ ਵੈਲ ਇੰਜੈਕਟਿੰਗ ਕਰਦੇ ਆ ਉਹਨੂੰ ਵੈਲ ਇੰਜੈਕਟਿੰਗ ਕਹਿੰਦੇ ਆ, ਉਹਨੂੰ ਟੀਕੇ ਲਾਉਣੇ ਕਹਿੰਦੇ ਆ, ਉਹ ਕਈ ਬੰਦੇ ਦੇ ਵੀ ਟੀਕੇ ਲੱਗਦੇ ਆ ਵੀ ਸੱਪਾਂ ਤੋਂ ਬੰਦੇ ਦੇ ਟੀਕੇ ਲਾਉਣ ਹੋਰ ਲੱਗਦੇ, ਉਹ ਚੀਜ਼ ਨਹੀਂ ਹੈਗੀ ਗੀ,
ਨਹੀਂ
ਮੈਂ
ਉਹ
ਭਾਜੀ ਹੁਣੇ ਸਾਡੇ ਕੋਲ ਬੰਦੇ ਭੇਜਦੇ ਆ ਦੇਖ ਕੇ ਜਾਂਦੇ ਆ, ਇਹ ਜੀ ਕੋਈ ਗੱਲ ਨਹੀਂ, ਜਿਹੜਾ ਕੋਈ ਬੰਦਾ ਦੇਖਣਾ ਚਾਹੁੰਦਾ ਆਉਣਾ ਚਾਹੁੰਦਾ ਵਿਜਿਟ ਕਰਨਾ ਚਾਹੁੰਦਾ ਸਾਡਾ ਨੰਬਰ ਲੈ ਕੇ ਤੇ ਸਾਡੇ ਕੋਲ ਆ ਜਾਓ, ਵਿਜਿਟ ਕਰ ਦਿਓ, ਕੋਈ ਚੱਕਰ ਨਹੀਂ ਹੈਗਾ, ਅਸੀਂ ਦਿਖਾ ਦਾਂਗੇ,
ਨਹੀਂ ਕੋਈ ਨਹੀਂ, ਹੁਣ
ਕੇਨ
ਆਪਾਂ
ਦੇ ਨਾਲ ਵੀ
ਹਾਂ
ਇਹ ਆ ਉਹਨਾਂ ਦੇ ਫਾਰਮ ਵੀ ਹੈਗੇ, ਜੇ ਕੋਈ ਕੇਨਸ ਤੋਂ ਕੇਨਸ ਹੀ ਰਹਿ ਕੇ ਦੇਖਣਾ ਚਾਹੁੰਦਾ ਅਸੀਂ ਉਹਨਾਂ ਦਾ ਵੀ ਨੰਬਰ ਪ੍ਰੋਵਾਈਡ ਕਰ ਦਾਂਗੇ, ਪਰ ਐਵੇਂ ਅਫਵਾਹਾਂ ਦੇ ਵਿੱਚ ਨਾ ਆਓ ਵੀ ਸੱਪ ਬਹੁਤ ਆ ਉਹ ਆ,
ਅੱਛਾ,
ਉਹ ਤਾਂ ਪੰਜਾਬ 'ਚ ਵੀ ਹੁਣ ਬਰਸੀਨ ਤੇ ਝੋਨੇ ਕਣਕ ਇਹਦੇ ਵਿੱਚ ਵੀ ਸੱਪ ਆਉਂਦੇ ਸੀਗੇ,
ਉਹ ਸ਼ਹਿਰ 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 ਵਾਲਿਆਂ ਦੀ
ਅਫਵਾਹਾਂ ਦੇ ਨਾਲ ਜਿੰਨਾ ਕਰੋ,
ਹਾਂ, ਆਪਾਂ ਤਵਾ
ਉਹ
ਨਹੀਂ,
ਆ ਕੇ ਕੋਈ ਚੱਕਰ ਨਹੀਂ,
ਇਹ ਤਵਾ ਅਸੀਂ ਨਹੀਂ ਲਾਉਂਦੇ, ਜਿੱਦਾਂ ਹੁਣ ਤਵਾ ਨਹੀਂ ਮੈਂ ਲਾਉਣਾ ਚਾਹੁੰਦਾ, ਅਸੀਂ ਉੱਦਾਂ ਲਾਉਂਦੇ ਸੀਗੇ, ਉੱਦਾਂ ਸ਼ਹਿਰੀ ਆ ਦੇ ਤਵਾ, ਉਹ ਸਾਡੇ ਨਾਲ ਇੱਕ ਮੁੰਡਾ ਕੰਮ ਕਰਦਾ ਸੀਗਾ ਗੋਰਾ, ਠੀਕ ਹੈ, ਅਤੇ ਉਹ ਕੇਲੇ ਕੁਲੇ ਜਾਂਦਾ, ਉਹ ਘਰ ਨੂੰ ਵੀ ਚਲੋ ਹੁਣ ਲਏ ਜਾਂਦੇ ਹੈ ਨਾ, ਅਤੇ ਉਹਦੀ ਜਿਹੜੀ ਘਰ ਵਾਲੀ ਸੀਗੀ ਉਹ ਸੀਗੀ ਅਕਾਊਂਟੈਂਟ ਸਿਡਨੀ ਤੋਂ ਇੱਥੇ ਮੂਵ ਹੋਈ ਉਹ, ਹੈ ਨਾ, ਅਤੇ ਉਹ ਵਿਚਾਰੀ ਨੇ ਦੇਖਿਆ ਨਹੀਂ ਸੀ, ਅਤੇ ਉਹ ਨਾ ਕਹਿੰਦੀ ਕਹਿੰਦੀ ਤੁਸੀਂ ਓਨਰਸ ਨੂੰ ਪੁੱਛ ਕੇ ਆਇਓ ਵੀ ਜਿਹੜੇ ਕੇਲੇ ਆ ਇਹ ਤਾਂ ਸਿੱਧੇ ਹੁੰਦੇ, ਇਹਨਾਂ ਨੂੰ ਬੈਂਡ ਕਿੱਦਾਂ ਕਰਦੇ ਆ, ਇਹਨਾਂ ਨੂੰ ਮੋੜਦੇ ਕਿੱਦਾਂ ਆ, ਇਹ ਪੁੱਛ ਕੇ
ਇਹ ਤੁਸੀਂ ਦੱਸ ਦਿਓ,
ਉਹ ਮੈਂ ਕਿਹਾ ਉਹਨੂੰ ਦੱਸ ਦੇ ਸਾਰਿਆਂ ਨੂੰ ਔਖਾ ਹੀ ਕੰਮ ਕੇਲੇ ਮੋੜਨੇ ਆ, ਉੱਦਾਂ ਸਿੱਧੇ ਸਿੱਧੇ ਤਾਂ ਠੀਕ ਹੀ ਠੀਕ ਹੈ, ਉਹ ਤਾਂ ਵਧੀਆ ਹੀ ਆ, ਇਹ ਜ਼ਿਆਦਾ ਟਾਈਮ ਮੋੜਨ ਨੂੰ ਹੀ ਲੱਗਦਾ,
ਉਹਨੂੰ ਉਹਨੇ ਇਹ ਨਹੀਂ ਪੁੱਛਿਆ ਵੀ ਪੱਟਦੇ ਕਿੱਦਾਂ ਇਹਨਾਂ ਨੂੰ, ਵੀ ਟਰੈਕਟਰ ਚਲਾ ਕੇ ਪੱਟਦੇ ਹੈਗੇ ਕਹੀ ਦਾ ਪੱਟਦੇ ਆ ਅੰਦਰ ਜ਼ਮੀਨ ਦੇ ਵਿੱਚੋਂ।
ਹੁਣ ਜੀ ਕਈ ਬੰਦੇ ਆ ਉਹ ਕਹਿੰਦੇ ਵੀ ਤੁਸੀਂ ਤਾਂ ਹਰਾ ਕੇਲਾ ਹੀ ਵੱਢੀ ਜਾਂਦੇ ਹੋ ਵੀ ਜਿਹੜਾ ਕੋਲ ਸਕੂਲ ਵਰਕ ਮਿਲਦਾ ਜਾਂ ਉਹ ਯੈਲੋ ਹੁੰਦਾ ਹੈਗਾ, ਮੈਂ ਕਿਹਾ ਜੀ ਉਹ ਪ੍ਰੋਸੈਸ ਆ, ਪ੍ਰੋਸੈਸ ਤੋਂ ਹੋ ਕੇ ਲੈ ਕੇ ਫੇਰ ਮਾਰਕੀਟ 'ਚ ਆਉਂਦਾ ਹੈਗਾ, ਕਈ 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 ਤਾਂ ਆਈ ਕਹੀ ਜਾਂਦੇ ਵੀ ਹਰੇ ਹਰੇ ਹੀ ਵੱਢੀ ਜਾਂਦੇ ਆ,
ਉਹ ਨਹੀਂ ਫੇਰ ਕਹਿੰਦੇ ਜੀ ਜ਼ਹਿਰੀਲੀਆਂ ਜ਼ਹਿਰੀਲੀ ਗੈਸ ਦਿੰਦੇ ਉਹ ਦਿੰਦੇ ਆ, ਉਹ ਜ਼ਹਿਰੀਲੀ ਗੈਸ ਨਹੀਂ ਹੈਗੀ, ਉਹ ਸਿੰਪਲ ਐਥਲੀਨ ਹੁੰਦੀ, ਉਹ ਹਵਾ 'ਚ ਵੀ ਹੁੰਦੀ ਆ, ਉਹ ਟੌਕਸਿਕ ਨਹੀਂ ਹੁੰਦੀ ਹੈ ਨਾ, ਅਤੇ ਉਹ ਹਵਾ 'ਚ ਵੀ ਹੁੰਦੀ ਆ ਗੈਸ, ਤੇ ਉਹ ਪੁੜੀ ਰੱਖਦੇ ਨੇ ਤੇ ਉਹਦੇ ਨਾਲ ਉਹ ਪੱਕਣਾ ਸ਼ੁਰੂ ਹੋ ਜਾਂਦੇ ਤੇ ਪੋਰ ਖੁੱਲ ਜਾਂਦੇ ਨੇ, ਪੱਕਣਾ ਸ਼ੁਰੂ ਹੋ ਜਾਂਦਾ ਹੈ ਨਾ। ਤੇ ਚਲੋ
ਹਾਂਜੀ ਹਾਂਜੀ,
ਬਹੁਤ ਬਹੁਤ ਧੰਨਵਾਦ ਤੁਹਾਡੇ ਦੋਨਾਂ ਵੀਰਾਂ ਦਾ। ਹਾਂ ਥੈਂਕ ਯੂ ਹੈ। ਅਗਲੇ ਹਫ਼ਤੇ ਫਿਰ ਆਪਾਂ ਮਿਲਾਂਗੇ, ਫਿਰ ਕਿਤੇ ਫਾਰਮ ਦਾ ਵੀਡੀਓ ਬਣਾ ਕੇ ਭੇਜਿਓ ਪ੍ਰੋਪਰ, ਹੈ ਨਾ, 2-4 ਮਿੰਟ ਦਾ। ਠੀਕ ਹੈ ਜੀ,
ਨਾ ਨਾ ਕੋਈ ਨਹੀਂ, ਤੁਸੀਂ ਬਾਹਰ ਆ ਜੀ।
ਠੀਕ ਹੈ ਵੀਰ, ਥੈਂਕ ਯੂ, ਓਕੇ ਜੀ,
ਓਕੇ
ਓਕੇ। ਸੋ ਭਾਜੀ ਦੇਖ ਲਓ ਹੁਣ ਤੁਸੀਂ ਚੇਤੇ ਕਰ ਲਓ, ਦੇਖ ਲਓ ਕੇਲੇ ਕਿੱਦਾਂ ਬੈਂਡ ਕਿੱਦਾਂ ਕਰਦੇ ਆ, ਪਤਾ ਲੱਗ ਗਿਆ ਹੁਣ।
ਉਹ ਮੈਂ ਦੇਖ ਲਿਆ ਮਸ਼ੀਨ ਜਿਹੜੀ ਰੱਖੀ ਬੈਂਡ ਕਰਨੇ ਦੀ, ਉਹਦੇ ਚ ਪਾਉਂਦੇ ਤਾਂ ਬੈਂਡ ਹੋ ਕੇ ਬਾਹਰ ਆ ਜਾਂਦੇ ਆ, ਪੂਰੇ ਪੂਰਾ ਜਿਹੜਾ ਹੁੰਦਾ ਕੇਲੇ ਦਾ ਗਰੜ ਉਹ ਪਾਉਂਦੇ ਆ, ਉਹ ਬੈਂਡ
ਉਹ
ਮਸ਼ੀਨ
ਬੈਂਡ ਹੋ
ਦੀ
ਜਾਂਦੇ ਆ।
ਪਹਿਲਾਂ ਤਾਂ ਪੱਟਦੇ ਆ ਜ਼ਮੀਨ ਦੇ ਵਿੱਚੋਂ ਕੇਲਿਆਂ ਨੂੰ, ਫਿਰ ਉਹਨੂੰ ਬੈਂਡ ਕਰਦੇ ਆ।
ਬੈਂਡ ਕਰਦੇ ਆ ਲਾਡੀ
ਇਹਨੂੰ
ਸੰਘਾ ਜੀ।
ਕਹਿੰਦੇ ਰਹਿਣ ਦਾ ਫਾਇਦਾ।
ਹਾਂ ਲਾਡੀ ਸੰਘਾ ਜੀ ਵੀ ਛਾਪਟਣ ਤੋਂ ਜੁੜੇ ਨੇ ਤੇ ਕਹਿੰਦੇ ਭਾਜੀ ਅੱਜ ਕੱਲ੍ਹ ਸੱਪ ਵੀ ਕਈ ਪ੍ਰਕਾਰ ਦੇ ਆ ਜੀ, ਜਿਹੜੇ ਕਿਹੜੇ ਸੱਪਾਂ ਦੀ ਗੱਲ ਕਰਦੇ ਹੋ ਤੇ ਸੱਪ ਵੀ ਤੰਗ ਤੰਗ ਵੀ ਬਹੁਤ ਰੱਖਦੇ ਆ, ਸੱਪ ਵੀ ਕਈ ਤਰ੍ਹਾਂ। ਸਹੀ ਗੱਲ ਹੈ। ਤੇ ਕਹਿੰਦੇ ਸਾਡੀ ਵੀ ਹਾਜ਼ਰੀ ਮਨਜ਼ੂਰ ਕਰੋ ਜੀ, ਵੈਲਕਮ ਜੀ ਆਇਆਂ ਨੂੰ। ਤੇ ਬਚਿੱਤਰ ਮੌੜ ਭੁੱਲਰ ਸਾਡੇ ਨਾਲ ਜੁੜੇ ਨੇ ਭਾਰਤੀ ਪੰਜਾਬ ਫਿਰੋਜ਼ਪੁਰ ਤੋਂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਸਿੱਧੇ ਫਿਰੋਜ਼ਪੁਰ ਤੋਂ ਸਾਡਾ ਪ੍ਰੋਗਰਾਮ ਸੁਣ ਰਹੇ ਆ?
ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ
ਰਾਏ ਰਸਤ
ਬਾਇਰਸਤ, ਕਿਆ ਬਾਤ ਹੈ। ਤੇ ਗੁਰਦੇਵ ਸਿੱਧੂ ਅੰਕਲ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਅਮਰੀਕ ਸਿੰਘ ਹੁਣਾਂ ਦਾ ਟ੍ਰਿਪ ਸੁੱਕਾ ਹੀ ਰਿਹਾ ਲੱਗਦਾ, ਡਰਾਈ ਟ੍ਰਿਪ ਸੀ ਭਾਜੀ,
ਡਰਾਈ ਫਰੂਟ ਹੀ ਸੀ, ਉਹ ਡਰਾਈ ਸੀਗਾ,
ਡਰਾਈ ਫਰੂਟ।
ਉਹਨਾਂ ਵੀ ਅਸੀਂ ਡਰਾਈ ਆ, ਤੁਹਾਡੇ ਨਾਲ ਪਾਕਿਸਤਾਨ ਗਏ ਆ, ਸਰ ਮੁਹੰਮਦ ਸਿੰਘ ਦੇ ਨਾਲ ਗਏ ਆ, ਅਸੀਂ ਡਰਾਈ ਬੰਦੇ ਆ ਜੀ,
ਡਰਾਈ ਬੰਦੇ।
ਉਹਦੇ ਸਾਨੂੰ ਦੂਜਾ ਕੀਤਾ ਆ, ਮਸ਼ਹੂਰ ਕੀਤਾ, ਉਹ ਦੋ ਬੋਤਲਾਂ ਇੱਕ ਵਾਰੀ ਮਿਲ ਗਈਆਂ ਸੀ ਨਾ, ਉਹਨੇ ਸਾਡੀ ਬੜੀ ਦਫਾ ਪੱਟੀ।
ਅੰਮ੍ਰਿਤਪਾਲ ਮਨਿਆਸ ਵੀ ਆ ਗਏ ਨੇ ਜੀ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਤੇਜਮਾਨ ਹੁਣੀ ਭਾਜੀ ਕਹਿੰਦੇ ਨੇ, ਕਹਿੰਦੇ ਬਈ ਮਿੰਟੂ ਬਰਾੜ ਰੀਸੈਂਟਲੀ ਡਨ ਇੰਟਰਵਿਊ ਡਿਊਰਿੰਗ ਚਾਈਨਾ ਵਿਜ਼ਿਟ ਰੀਸੈਂਟਲੀ। ਹਾਂਜੀ, ਉਹਨਾਂ ਨੇ ਕਾਫੀ ਇੰਟਰਵਿਊਜ਼ ਕੀਤੀਆਂ ਸੀਗੀਆਂ ਅਤੇ ਦੇਖਣ ਵਾਲੀਆਂ ਨੇ। ਅਤੇ ਕੋਰੀਆ ਅਤੇ ਜਪਾਨੀ ਬਹੁਤ ਪਿਆਕੜ ਨੇ, ਕਹਿੰਦੇ ਕਾਫੀ ਪੀਂਦੇ ਨੇ ਭਾਜੀ ਵੈਸੇ। ਬਾਕੀ ਬਲਜੀਤ ਧਨੋਆ ਜੀ ਕਹਿੰਦੇ ਨੇ ਕਿ ਬਈਏ ਅਤੇ ਚੀਨ ਦੋਨੋਂ ਇੱਕੋ ਜਿਹੇ ਆ, ਦੋਹਾਂ ਨੂੰ ਗਾਲਾਂ ਵੀ ਸਾਰੇ ਕੱਢ ਦਿੰਦੇ ਪਰ ਸਰਦਾ ਵੀ ਇਹਨਾਂ ਦਾ ਬਿਨਾਂ ਕਿਸੇ ਦਾ ਨਹੀਂ।
ਭਈਆਂ ਦੇ ਨਾਲ ਚੀਨ ਦਾ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ।
ਨਹੀਂ ਨਹੀਂ ਉਹ ਨਹੀਂ ਇੱਦਾਂ ਨਹੀਂ ਵੀ ਪੰਜਾਬ ਦੇ ਵਿੱਚ ਹੋਣੇ ਨਹੀਂ ਚਾਹੀਦੇ, ਸਾਰੇ ਕੱਢਦੇ ਪਰ ਉਹਨਾਂ ਦਾ ਮੇਰਾ ਕੰਮ ਵੀ ਨਹੀਂ ਚੱਲਦਾ ਨਾ। ਹਾਂਜੀ ਡਾਕਟਰ ਸਾਹਿਬ ਕਹਿੰਦੇ ਨੇ, ਕਹਿੰਦੇ ਵੀ ਰੂਸ ਜਾਓ ਅਗਲੀ ਵਾਰੀ, ਵੋਦਕਾ ਤਾਂ ਡਟ ਬਹੁਤ ਗੱਲ ਡਟ ਪਰ
ਤੁਸੀਂ ਜਾਵਾਂਗੇ ਹੁਣ, ਤੁਸੀਂ ਕਈ ਲਾਰੇ ਲਾਏ ਉਹ ਲੈ ਕੇ ਜਾਂਦੇ ਨਹੀਂ ਹੈ, ਤੁਸੀਂ ਪਹਿਲਾਂ ਤਾਂ ਚੀਨ ਲੈ ਕੇ ਜਾਓ ਤੇ ਉੱਥੇ ਦੇਖਦੇ ਫੋਟੋਆਂ ਤੁਹਾਡਾ ਖਿਚਾਉਂਦੇ ਕਿ ਨਹੀਂ, ਤੇ ਉਸ ਤੋਂ ਬਾਅਦ ਫੇਰ ਚਲਾਂਗੇ ਹੋਰ ਕਿਸੇ ਪਾਸੇ। ਉਹਦਾ ਚੀਨ ਦਾ ਟੂਰ ਜਿਹੜਾ ਨਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਕਰਨਾ ਚਾਹੀਦਾ, ਅਦਭੁਤ ਚੀਜ਼ਾਂ ਉੱਥੇ ਤੁਹਾਨੂੰ ਦੇਖਣ ਨੂੰ ਮਿਲ ਗਈਆਂ, ਜਿਹੜੇ ਕਿ ਯੂਰਪ ਦੇ ਵਿੱਚ ਜਾਂ ਅਮੈਰੀਕਨ ਕੰਟੀਨੈਂਟ ਦੇ ਵਿੱਚ ਜਾਂ ਹੋਰ ਸਾਡੇ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਨਹੀਂ ਮਿਲਦੀਆਂ। ਜਿਹੜੀ ਚੀਨ ਨੇ ਪਿਛਲੇ 15 ਸਾਲ 'ਚ ਤਰੱਕੀ ਕੀਤੀ ਆ, ਮੈਂ ਗਾਈਡ ਨੂੰ ਪੁੱਛਿਆ ਜੀ, ਮੈਂ 15-20 ਸਾਲ ਪਹਿਲਾਂ ਕਹਿੰਦੇ ਇਹਦਾ ਇੰਨਾ ਚੰਗਾ ਹਾਲ ਨਹੀਂ ਸੀ, 15-20 ਸਾਲ ਤੋਂ ਬਾਅਦ ਇਹ ਉਸ ਤੋਂ ਪਹਿਲਾਂ ਇੰਨਾ ਵਧੀਆ ਨਹੀਂ ਸੀ, ਹੁਣ ਜਿਹੜਾ ਚੀਨ ਦਾ ਹਾਲ ਹੈ ਉਹ ਜ਼ਿਆਦਾ ਵਧੀਆ ਹੋ ਗਿਆ ਆ।
ਬਿਲਕੁਲ, ਸਾਡੇ ਸਤਿਕਾਰਯੋਗ ਹਰਮੋਨ ਵਾਲੀਆ ਜੀ ਵੀ ਸਾਡੇ ਨਾਲ ਜੁੜੇ ਨੇ ਅਤੇ ਰਵੀ ਭਾਜੀ ਸਿਡਨੀ ਤੋਂ ਸਾਡੇ ਨਾਲ ਸ਼ਾਮਿਲ ਹੋਏ ਨੇ, ਇਹਨਾਂ ਦਾ ਸਵਾਗਤ ਹੈ। ਅਤੇ ਯੋਗਿੰਦਰ ਯੋਗੀ ਹੁਣੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਉਹਨਾਂ ਨੇ ਇੱਕ ਚੁਟਕਲਾ ਸਾਂਝਾ ਕੀਤਾ, ਕਹਿੰਦੇ ਵੀ ਜੇ ਕਹਿੰਦੇ ਬੱਚੇ ਨੂੰ ਪੁੱਛਦੇ ਆ ਵੀ ਜੇ ਖਤਰਾ ਹੋਵੇ ਤਾਂ ਤੁਸੀਂ ਕਿਹਨੂੰ ਬਚਾਓਗੇ, ਮੰਮੀ ਜਾਂ ਡੈਡੀ ਨੂੰ? ਅਤੇ ਉਹ ਕਹਿੰਦਾ ਮੈਂ ਡੈਡੀ ਨੂੰ ਬਚਾਊਂਗਾ। ਕਹਿੰਦੇ ਕਿਉਂ? ਕਹਿੰਦੇ ਕਿਉਂਕਿ ਮੰਮ ਡੇਂਜਰ ਹੈ। ਠੀਕ ਹੈ ਜੀ, ਬਹੁਤ ਵਧੀਆ ਜੀ। ਅਤੇ ਗੁਰਿੰਦਰ ਭਾਅ ਜੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵਰਜੀਨੀਆ ਤੋਂ, ਅਤੇ ਇਹਨਾਂ ਦਾ ਸਵਾਗਤ ਹੈ ਭਾਅ ਜੀ ਉਹਨਾਂ ਦਾ ਪ੍ਰੋਗਰਾਮ 'ਚ। ਬਿਹਾਰ ਤੋਂ ਕੋਈ ਪਾਰਟੀ ਪੰਜਾਬ 'ਚ ਆ ਕੇ ਚੋਣ ਲੜ ਸਕਦੀ ਹੈ ਜਾਂ ਨਹੀਂ? ਮੈਨੂੰ ਲੱਗਦਾ ਕਾਕਰੋਚ ਪਾਰਟੀ ਆਈ ਸੀਗੀ, ਹੈ ਨਾ, ਅਤੇ ਪਰ ਉਹਨਾਂ ਦੇ 2-4 ਵਾਰੀ ਕੁੱਟ ਪੈ ਗਈ ਪੰਜਾਬ ਦੇ ਵਿੱਚ, ਉਹ ਵਿਚਾਰੇ ਪਹਿਲਾਂ ਹੀ ਉਹਨਾਂ ਦੀ ਫੂਕ ਨਿਕਲ ਗਈ। ਮੈਨੂੰ ਨਹੀਂ ਲੱਗਦਾ ਜੀ ਬਿਹਾਰ ਤੋਂ ਆ ਕੇ ਕੋਈ ਹੋ ਵੀ ਸਕਦਾ ਆ। ਅਤੇ ਸਾਡੇ ਨਾਲ ਕੁਲਵਿੰਦਰ ਸਿੰਘ ਜੁੜੇ ਨੇ ਮੁਕਤਸਰ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਔਰ ਸਾਡੇ ਕਵੀ ਦੋਸਤ, ਲਿਖਾਰੀ ਦੋਸਤ ਬਲਜੀਤ ਫਰਵਾਲੀ ਜੀ ਮੈਲਬਨ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ, ਸਵਾਗਤ ਹੈ ਤੁਹਾਡਾ। ਸੋ ਸਾਰੇ ਮਿੱਤਰ ਪਿਆਰੇ ਜਿਹੜੇ ਜੁੜ ਰਹੇ ਨੇ ਅਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਿ ਸੁਨੇਹੇ ਭੇਜ ਰਹੇ ਨੇ ਔਰ ਐਕਟਿਵਲੀ ਇਸ ਦਿਲ ਵਾਲੀ ਗੱਲ ਦੇ ਵਿੱਚ ਉਹ ਸ਼ਮੂਲੀਅਤ ਕਰਦੇ ਨੇ। ਸੋ ਭਾਅ ਜੀ ਜਿਵੇਂ ਟ੍ਰੇਨ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਵੀ ਹੁਣ ਚਲੋ ਕਾਫੀ ਟ੍ਰੇਨਾਂ ਚੱਲ ਗਈਆਂ, ਆਸਟ੍ਰੇਲੀਆ ਤਾਂ ਬਹੁਤ ਪਿੱਛੇ ਰਹਿ ਗਿਆ ਫਿਰ ਟ੍ਰੇਨਾਂ ਨੂੰ।
ਅਮਨਦੀਪ, ਜਿਹੜੀ ਬੁਲਟ ਟ੍ਰੇਨ ਆ, ਹੁਣ ਉੱਥੇ ਬੁਲਟ ਟ੍ਰੇਨ ਨੂੰ ਬੁਲਟ ਟ੍ਰੇਨ ਨਹੀਂ ਕਹਿੰਦੇ,
ਕੀ ਕਹਿੰਦੇ ਹੋ?
ਉਹਨਾਂ ਨੂੰ ਟ੍ਰੇਨ ਹੀ ਕਹਿੰਦੇ ਆ, ਕਿਉਂਕਿ ਹਰੇਕ ਪਾਸੇ ਬੁਲਟ ਟ੍ਰੇਨ ਹੀ ਆ।
ਅੱਛਾ
ਦੂਜੀਆਂ ਟ੍ਰੇਨਾਂ ਤਾਂ ਲਗਭਗ ਖਤਮ ਹੀ ਹੋ ਗਈਆਂ, ਜਿਹੜੀ ਨੋਰਮਲ ਟ੍ਰੇਨਾਂ ਆ।
ਅੱਛਾ ਹੁਣ
ਹੁਣ
ਟ੍ਰੇਨ।
ਜੇ ਬੁਲਟ ਟ੍ਰੇਨ ਜਿਹੜੀ ਚੱਲਦੀ ਆ 306 ਕਿਲੋਮੀਟਰ ਤੋਂ ਲੈ ਕੇ 354 ਕਿਲੋਮੀਟਰ ਪ੍ਰਤੀ ਆਵਰ ਚੱਲਦੀ ਆ, ਇਕਦਮ ਸਪੀਡ ਫੜਦੀ ਆ। ਉੱਥੇ ਜਿਹੜੇ ਇੰਡਸਟਰੀਲਾਈਜ਼ਡ ਟਾਊਨ ਆ, ਜੇ ਕਿਸੇ ਨੇ 200 ਕਿਲੋਮੀਟਰ ਜਾਣਾ ਆ ਇੰਡਸਟਰੀਲਾਈਜ਼ਡ ਟਾਊਨ ਨੂੰ, ਉੱਥੇ ਜਾ ਕੇ ਕੰਮ ਕਰਨਾ, ਸ਼ਾਮ ਨੂੰ ਘਰ ਨੂੰ ਮੁੜ ਕੇ ਆਉਣਾ, ਤਾਂ ਉਹ ਇੱਦਾਂ ਵੀ ਕਰ ਸਕਦੇ ਆ। ਕਈ ਕਈ ਵਾਰੀ ਮੈਂ ਪਤਾ ਕੀਤਾ ਕਿ ਇੱਥੇ ਦੇ ਜਿਹੜੇ ਕਿਸਾਨ ਆ, ਛੋਟੇ ਕਿਸਾਨ ਆ, ਆਪਣੇ ਉੱਥੇ ਫਾਰਮਿੰਗ ਸਾਈਜ਼ ਮੈਂ ਛੋਟਾ ਦੇਖਿਆ, ਜਿੱਦਾਂ ਬੀਜਿੰਗ ਤੋਂ ਲੈ ਕੇ ਸ਼ੁੰਗਸ਼ੈਂਗ ਸ਼ਹਿਰ ਆ, ਉੱਥੇ ਤੱਕ ਜਿਹੜਾ 1200 ਕਿਲੋਮੀਟਰ ਦਾ ਸਫ਼ਰ ਸੀ, ਉਹਦੇ ਵਿੱਚ ਆਲੇ ਦੁਆਲੇ ਜਿਹੜੇ ਟ੍ਰੇਨ ਚੱਲਦੀ ਤਾਂ ਛੋਟੇ ਫਾਰਮਰ ਹੀ ਸੀਗੇ, ਜਿਹਦਾ 3-4 ਏਕੜ 5 ਏਕੜ ਏਡੇ ਏਡੇ ਹੋ ਗਏ। ਵੱਡੀਆਂ ਵੀ ਕੰਪਨੀਆਂ ਹੋ ਗਈਆਂ, ਇਹਦੇ ਬਾਰੇ ਮੈਂ ਨਹੀਂ ਦੇਖੀਆਂ, ਉੱਥੇ ਵੱਡੇ ਸਕੇਲ ਨਹੀਂ ਦੇਖਿਆ, ਛੋਟਾ ਸਕੇਲ ਦੇਖਿਆ। ਕਿਹਾ ਜਾਂਦਾ ਵੀ ਜਿਹੜੇ ਫਾਰਮਰ ਆ ਆਪਣੇ 3 ਦਿਨ ਆਪਣੇ ਫਾਰਮ ਤੇ ਕੰਮ ਕਰਦੇ ਆ, ਜੇ 2 ਦਿਨ ਉਹਨਾਂ ਨੇ ਇੰਡਸਟਰੀਲਾਈਜ਼ ਸੈਕਟਰ ਚ ਕੰਮ ਕਰਨਾ ਹੋਵੇ, ਦਿਹਾੜੀ ਕਰਨੀ ਹੋਵੇ ਜਾਂ ਹੋਰ ਕੋਈ ਕੰਮ ਕਰਨਾ ਹੋਵੇ, ਤਾਂ ਜਿਹੜੀ ਫਾਸਟ ਟ੍ਰੇਨ ਫੜ ਕੇ 200 ਕਿਲੋਮੀਟਰ 300 ਕਿਲੋਮੀਟਰ
ਉੱਥੇ ਲਾ ਜਾਂਦੇ,
ਚਲੇ ਜਾਂਦੇ ਆ,
3-4 ਦਿਨ ਉੱਧਰ ਲਾ ਜਾਂਦੇ ਆ,
3-4 ਦਿਨ ਉੱਧਰ ਲਾ ਜਾਂਦੇ। ਏਦਾਂ ਉਹਨਾਂ ਦਾ ਸੈਟਅਪ ਹੋਊਗਾ। ਟ੍ਰੇਨ ਬੜੀ ਫਾਸਟ ਚੱਲਦੀ ਆ, ਬਹੁਤ ਕਲੀਨ ਆ, ਬੜੀ ਆਰਗੇਨਾਈਜ਼ਡ ਆ। ਹਰ 15 ਮਿੰਟ ਬਾਅਦ ਟ੍ਰੇਨ ਦੇ ਵਿੱਚ ਕੈਮਰਾ ਘੁੰਮਦਾ, ਕੈਮਰੇ ਵਾਲੇ ਬੰਦੇ ਘੁੰਮਦੇ ਦੇਖਦੇ ਵੀ ਟ੍ਰੇਨ ਵਿੱਚ ਕੀ ਹੋ ਰਿਹਾ ਆ।
ਅੱਛਾ,
ਜੇ ਕੋਈ ਕਿਤੇ ਪੇਪਰ ਪਿਆ ਆ ਤਾਂ ਉਹ ਚੱਕ ਕਰਦੇ ਨਹੀਂ ਹੋਇਆ, 3-4 ਕਲੀਨਰ ਲਗਾਤਾਰ ਹੀ ਸਾਫ਼ ਕਰਦੇ ਰਹਿੰਦੇ ਆ। ਟੋਇਲਟਸ ਬੜੀਆਂ ਸਾਫ਼ ਹੈ, ਇੱਕ ਵੈਸਟਰਨ ਸਟਾਈਲ ਹੈ, ਇੱਕ ਨੋਰਮਲ ਸਟਾਈਲ ਹੈ। ਤੇ ਜਿਹੜੇ ਉੱਥੇ ਟ੍ਰੇਨ ਦੇ ਵਿੱਚ ਤੁਹਾਨੂੰ ਫੂਡ ਪ੍ਰੋਵਾਈਡ ਕੀਤਾ ਜਾਂਦਾ, ਤੇ ਉੱਥੇ ਬੈਠਣ ਦੀ ਵੀ, ਕਈ ਟ੍ਰੇਨ ਦੇ ਵਿੱਚ ਉੱਥੇ ਬੈਠਣ ਦੀ ਵੀ ਜਗ੍ਹਾ। ਸਾਨੂੰ 2 ਟ੍ਰੇਨਾਂ 'ਚ ਲੈ ਕੇ ਗਏ ਸੀ, ਇੱਕ ਬੀਜਿੰਗ ਤੋਂ ਸ਼ਿੰਗਿਓ ਸਿਟੀ ਲੈ ਕੇ ਗਏ ਸੀ, ਤੇ ਫਿਰ ਸ਼ਿੰਗਿਓ ਸਿਟੀ ਤੋਂ ਸਾਨੂੰ ਜਿਹੜੇ ਸ਼ੰਘਾਈ ਇੱਥੇ ਲੈ ਕੇ ਗਏ ਸੀ। 6-6 ਘੰਟੇ ਦਾ ਸਫ਼ਰ ਸੀਗਾ, 1200-1300 ਕਿਲੋਮੀਟਰ ਸੀਗਾ, ਤੇ ਉਹਦੇ ਵਿੱਚ ਕਾਫੀ ਸਟੋਪੇਜ ਵੀ ਆਉਂਦੇ ਸੀਗੇ, ਬੜੀ ਤੇਜ਼ ਚੱਲਦੀ ਸੀ ਟ੍ਰੇਨ। ਤੇ ਮੇਰਾ ਤਾਂ ਉੱਥੇ ਫੋਨ ਜਿਹੜਾ, ਮੈਂ ਜਦੋਂ ਤੁਹਾਡਾ ਫੋਨ ਆਇਆ ਤੇ ਉਹ ਕਰਕੇ ਤਾਂ ਮੈਂ ਆਪਣੀ ਵਾਈਫ ਦਾ ਫੋਨ ਲੈ ਕੇ ਉੱਥੇ ਕਰਨ ਲੱਗ ਪਿਆ, ਮੇਰਾ ਫੋਨ ਕਦੇ ਡਿੱਗ ਪਿਆ ਸੀਟ ਦੇ ਥੱਲੇ, ਮੈਂ ਤਾਂ ਫਫੜਾ ਦਫੜੀ ਪੈ ਗਈ, ਮੇਰਾ ਫੋਨ ਗੁਆਚ ਗਿਆ। ਤੇ ਮੈਂ ਉਹਦੇ ਜਿਹੜਾ ਸਟੇ ਜਿਹੜਾ ਹੁੰਦਾ ਨਾ ਟ੍ਰੇਨ ਦੇ ਵਿੱਚ ਜਿਹੜੇ ਬੈਠੇ ਹੁੰਦੇ ਆ
ਮਾਸਟਰ,
ਹੋ ਗਿਆ
ਟ੍ਰੇਨ ਮਾਸਟਰ
ਮਾਰਸ਼ਲ, ਤੇ ਮੈਂ ਕਿਹਾ ਮੇਰਾ ਤਾਂ ਫੋਨ ਲਿਖ ਕੇ ਦਿੱਤਾ, ਮੇਰਾ ਫੋਨ ਗੁਆਚ ਗਿਆ। ਉਹ ਕਹਿੰਦਾ ਆਪਣਾ ਫੋਨ ਨੰਬਰ ਦੇ, ਫੋਨ ਨੰਬਰ ਦਿੱਤਾ, ਕਹਿੰਦਾ ਉਹਨੇ ਇੱਦਾਂ ਕੁਛ ਕੀਤਾ ਕਿਉਂ ਕਿਉਂ ਚਾ, ਕਹਿੰਦਾ ਫਿਰ ਮੈਨੂੰ ਲਿਖ ਕੇ ਕਹਿੰਦਾ ਤੇਰਾ ਫੋਨ ਨਾ ਤੇਰੀ ਸੀਟ ਤੇ ਡਿਲੀਵਰ ਕਰ ਦਿੱਤਾ ਗਿਆ ਆ, ਫਿਰ ਤੈਨੂੰ ਆ ਕੁੜੀ ਲੈ ਜਾਂਦੀ ਆ, ਫਿਰ ਤੁਹਾਨੂੰ ਦਿਖਾ ਦਿੰਦੀ ਕਿੱਥੇ ਅਸੀਂ ਜਾ ਕੇ ਰੱਖਿਆ। ਉਹਨਾਂ ਨੇ ਸੱਚੀ ਮੇਰੀ ਸੀਟ ਤੇ ਫੋਨ ਲਾ। ਫਿਰ ਮੈਂ ਬਾਅਦ ਪਿੱਛੇ ਫੋਨ ਹੋਇਆ ਕੀ ਹੈ, ਉਹ ਕਹਿੰਦੇ ਸਾਡੀ ਸਿਸਟਮ ਨੇ ਦੱਸਿਆ ਤੂੰ ਜਿਹੜੇ ਫੋਨ ਕਰਦਾ ਡਿੱਗ ਪਿਆ ਸੀ ਥੱਲੇ, ਉਹ ਲੇਡੀ ਗਈ ਉਹਨੇ ਚੱਕ ਕੇ ਤੇਰੀ ਸੀਟ ਤੇ ਰੱਖਤਾ, ਉੱਥੇ ਜਾ ਕੇ ਚੱਕਾ, ਦ ਫੋਨ ਹੈਜ਼ ਬੀਨ ਡਿਲੀਵਰਡ ਟੂ ਯੂਰ ਸੀਟ। ਤਾਂ ਏਦਾਂ ਦੀ ਟੈਕਨੋਲੋਜੀ ਉਹਨਾਂ ਕੋਲ, ਫੋਟੋਆਂ ਲੈਂਦੇ ਰਹਿੰਦੇ, ਖਿੱਚਦੇ ਹੀ ਰਹਿੰਦੇ ਆ ਫੋਟੋਆਂ। ਮੈਂ ਨਾ ਟੋਇਲਟ ਜਾਣਾ ਸੀ ਤਾਂ ਮੈਂ ਉਹਨਾਂ ਦੀ ਐਮਰਜੈਂਸੀ ਜਿਹੜੀ ਕੋਈ ਹੋਊਗੀ ਬੋਕਸ ਜੇ, ਉਹਨਾਂ ਨੂੰ ਏਦਾਂ ਮਾਰੀ ਗਿਆ ਹੱਥ ਵੀ ਖੁੱਲ ਜਾਊਗੇ, ਚਾਈਨੀਜ਼ ਲਿਖਿਆ ਸੀਗਾ, ਤੇ ਉਹ ਖੁੱਲੇ ਨਹੀਂ, ਉਹ ਫੋਟੋਆਂ ਖਿੱਚਣ ਲੱਗ ਪਏ। ਉਹ ਫਿਰ ਮੈਂ ਕਿਹਾ ਮੇਰੀ ਫੋਟੋ ਬਣਾਈ ਜਾਂਦੇ ਪਏ, ਮੈਂ ਗਲਤ ਉੱਥੇ ਜਾ ਕੇ ਹੱਥ ਮਾਰਦਾ ਸੀ ਇਹਨਾਂ ਦੇ ਬੋਕਸ ਨੂੰ, ਤੇ ਮੈਂ ਕਿਹਾ ਮੈਨੂੰ ਨਾ ਕਿਤੇ ਫੰਡ ਦਾ ਇਰਾਦਾ ਹੋਵੇ, ਨਾ ਐਵੀਡੈਂਸ ਇਕੱਠੇ ਕਰਦੇ ਹੋਣ। ਉਹ ਮੈਂ ਬਾਅਦ ਚ ਦੇਖਿਆ ਤਾਂ ਬਾਰ ਬਾਰ ਫੋਟੋ ਖਿੱਚੀ ਜਾਂਦੇ ਸੀ ਉਹ ਡੱਬੇ ਚ ਨਾ। ਤੇ ਉੱਥੇ ਜਿਹੜਾ ਪੀਣ ਵਾਲਾ ਪਾਣੀ ਆ ਉਹ ਵਾਇਲਡ ਹੁੰਦਾ, ਹੌਟ ਵਾਟਰ ਹੁੰਦਾ, ਠੰਡਾ ਪਾਣੀ ਨਹੀਂ ਮਿਲਦਾ ਟ੍ਰੇਨ ਦੇ ਵਿੱਚ, ਹੌਟ ਵਾਟਰ ਹੁੰਦਾ। ਜੇ ਤੁਸੀਂ ਬੋਤਲ ਪਾਣੀ ਤਾਂ ਬਿਲਕੁਲ ਜਲਦੀ ਜਲਦੀ ਭਰ ਕੇ ਤੁਸੀਂ ਪੀ ਸਕਦੇ ਹੋ, ਠੰਡੀ ਕਰਕੇ, ਬਰਫ਼ ਉੱਥੇ ਮਿਲਦੀ ਨਹੀਂ ਹੈ। ਉੱਥੇ ਚੀਜ਼ਾਂ ਵੀ ਤੁਸੀਂ ਟ੍ਰੇਨ ਵਿੱਚੋਂ ਲੈ ਕੇ ਖਾ ਸਕਦੇ ਹੋ, ਉੱਥੇ ਕਾਊਂਟਰ ਬਣਿਆ ਹੁੰਦਾ ਉਹਨਾਂ ਦਾ।
ਭਾਅ ਜੀ ਉਹ ਗੱਲ ਇੱਦਾਂ ਆ ਵੀ ਇਹ ਤਾਂ ਬਹੁਤ ਪਿੱਛੇ ਰਹਿ ਗਿਆ, ਸਿਡਨੀ ਦੀਆਂ ਟ੍ਰੇਨਾਂ ਜਾਂ ਇੱਥੇ ਲੋਕਲ ਟ੍ਰੇਨਾਂ ਦਾ ਤਾਂ ਇਹ ਹਾਲ ਹੋ ਗਿਆ।
ਕਿਤੇ ਵੀ ਨਹੀਂ ਖੜਦੇ,
ਤੁਹਾਨੂੰ ਪਤਾ ਸਾਡੇ ਜਿਹੜੀ ਨਵੇਂ ਸ਼ਹਿਰ ਤੋਂ ਰਾਹੋਂ ਜਾਂ ਜੇਜੋ ਨੂੰ ਗੱਡੀ ਜਾਂਦੀ ਹੁੰਦੀ ਸੀ, ਜੇਜੋ ਨੂੰ ਤਾਂ ਬਹੁਤ ਫਾਸਟ ਸਰਵਿਸ ਸੀਗੀ ਪਰ ਰਾਹੋਂ ਨੂੰ ਬਹੁਤ ਵਧੀਆ ਸਰਵਿਸ ਸੀ। ਉਹਦੇ ਵਿੱਚ ਜਾਣੀ ਕਿ ਇੰਨੀ ਫੈਸਿਲਿਟੀ ਸੀਗੀ ਵੀ ਟੋਇਲਟ, ਵਾਸ਼ਰੂਮ, ਸ਼ਾਵਰ ਸਾਰਾ ਸੀਗਾ ਉਹਦੇ ਵਿੱਚ, ਠੀਕ ਹੈ। ਅਤੇ ਉਹ ਮੇਰਾ ਦੋਸਤ ਕਹਿੰਦਾ ਕਹਿੰਦਾ ਉਹ ਗੱਡੀ 'ਚ ਸਾਰੀਆਂ ਫੈਸਿਲਿਟੀਆਂ, ਮੈਂ ਕਿਹਾ ਯਾਰ ਕਿੱਦਾਂ ਕਿੱਥੇ ਆ, ਕਹਿੰਦਾ ਉਹ ਗੱਡੀ ਇੰਨੀ ਹੌਲੀ ਚੱਲਦੀ ਆ ਬੰਦਾ ਬਾਹਰ ਉੱਤਰ ਕੇ ਨਹਾ ਨਹੂ ਕੇ ਫਿਰ ਵਾਪਸ ਚੜ੍ਹ ਸਕਦਾ, ਕਿਤੇ ਮੋਟਰ ਚੱਲਦੀ ਹੋਵੇ ਕਹਿੰਦਾ ਬਾਥ ਲੈ ਕੇ ਬਾਥਰੂਮ ਵਗੈਰਾ ਜਾ ਕੇ ਆਰਾਮ ਨਾਲ, ਕਹਿੰਦਾ
ਤੁਹਾਡੀ
ਹਾਂ ਕਹਿੰਦਾ
ਬਿਲਕੁਲ ਇੱਦਾਂ ਹੀ।
ਗੰਨਾ ਚੂਪ ਕੇ ਕਹਿੰਦਾ ਉਹ ਬਸ ਕਹਿੰਦਾ ਜਿੰਨਾ ਕੁ ਟਾਈਮ ਤੁਰ ਕੇ ਜਾਗਦਾ ਰਾਹੂ ਨੂੰ ਉਨਾ ਕੁ ਟਾਈਮ ਗੱਡੀ 'ਚ ਲੱਗਦਾ ਕਹਿੰਦਾ, ਪਰ ਫੈਸਿਲਿਟੀ ਬਹੁਤ ਹੈ ਰਾਹ 'ਚ, ਜਿੱਥੇ ਮਰਜ਼ੀ ਮੂਲੀ ਪੱਟ ਕੇ ਖਾ ਲਓ, ਬਹੁਤ ਫੂਡ ਹੈ ਕਹਿੰਦਾ ਜਿੱਥੇ ਮਰਜ਼ੀ।
ਮਿਲਣਾ ਵੀ ਹੋਵੇ ਸਰਪੰਚ ਨੂੰ, ਉੱਤੇ ਜਾ ਕੇ ਮਿਲ ਕੇ ਆ ਜਾਂਦੇ, ਅੱਗੇ ਜਾ ਕੇ ਫਿਰ ਚੜ ਸਕਦੇ ਹਾਂ।
ਉਹ ਚਾਈਨਾ ਦੇ ਮੁਕਾਬਲੇ ਹੁਣ ਆਸਟ੍ਰੇਲੀਆ ਦੀ ਗੱਡੀਆਂ ਦਾ ਆਹ ਹਾਲ ਹੋ ਗਿਆ। ਚਲੋ
ਇਹੀ ਹਾਲ ਹੈ।
ਹਾਂ, ਅਤੇ ਸਮਾਂ ਹੋ ਗਿਆ ਅਤੇ ਸਾਡੇ ਮਾਸੀ ਜੀ ਜੁੜੇ ਨੇ, ਅਵਤਾਰ ਮਾਸੀ ਜੀ ਸਿਡਨੀ ਆਪਣੇ ਲੰਡਨ ਤੋਂ, ਅਤੇ ਕਹਿੰਦੇ ਮਿਸ ਯੂ ਆਲ, ਮਿਸ ਯੂ ਮਾਸੀ ਜੀ ਤੁਹਾਨੂੰ ਵੀ, ਅਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਮੈਸੇਜ ਪਾਉਣ ਦੇ ਲਈ ਵੀ, ਸ਼ੁਕਰਾਨਾ। ਅਤੇ ਭਾਅ ਜੀ ਸੱਜਣ ਮਿੱਤਰ ਪਿਆਰੇ ਜਿਹੜੇ ਜੁੜੇ ਨੇ, ਮੈਨੂੰ ਲੱਗਦਾ ਮੈਂ ਸੁਨੇਹੇ ਸਾਰਿਆਂ ਦੇ ਲੈ ਲਏ ਨੇ, ਪਰ ਫਿਰ ਵੀ ਅਗਰ ਕੋਈ ਰਹਿ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਨੇ। ਅਤੇ ਬਾਥਰੂਮ ਵਾਲੀ ਗੱਲ 'ਤੇ ਪਹਿਲਾਂ ਹੀ ਹਾਸਾ ਆ ਗਿਆ, ਕਹਿੰਦੇ ਵਰਜੀਨੀਆ ਵਾਲੇ ਭਾਅ ਜੀ
ਉਹ ਟ੍ਰੇਨ ਫਿਰ ਦੁਬਾਰਾ ਚੱਲ ਪਈ ਹੈ ਬੰਦੀ, ਕੋਵਿਡ ਦੇ ਦੌਰਾਨ ਬੰਦ ਸੀ, ਪਿੱਛੇ ਦੁਬਾਰਾ ਚੱਲ ਪਈ ਹੁਣ ਟ੍ਰੇਨ।
ਆਹ ਚੱਲ ਪਈ, ਪਰ ਹੁਣ ਹੁਣ ਤੁਹਾਨੂੰ ਪਤਾ ਉਹ ਇਲੈਕਟ੍ਰਿਕ ਕਰਤੀ ਸਾਰੀ ਲਾਈਨ।
ਅੱਛਾ
ਹਾਂ
ਜੀ।
ਹਾਂ ਬਹੁਤ, ਹੁਣ ਟ੍ਰੇਨ ਵੀ ਵਧੀਆ ਆ ਗਈ ਆ, ਹੁਣ ਭਰੀ ਜਾਂਦੀ ਆ, ਭਰੀ ਆਉਂਦੀ ਆ, ਸਵੇਰ ਨੂੰ ਭਰੀ ਆਉਂਦੀ ਜਲੰਧਰ ਤੋਂ ਮੰਗਤਿਆਂ ਦੀ, ਅਤੇ ਸ਼ਾਮ ਨੂੰ ਮੰਗਤਿਆਂ ਦੀ ਭਰੀ ਜਾਂਦੀ ਵਾਪਸ। ਤੁਹਾਨੂੰ ਸੁਣਾਈ ਸੀ ਗੱਲ, ਫਿਰ ਸੁਣਾ ਦੇਵਾਂਗੇ ਅਗਲੀ ਵਾਰੀ। ਅਤੇ ਪੂਰਾ ਬਿਜ਼ਨਸ ਚੱਲਦਾ ਉੱਥੇ, ਮਤਲਬ ਬੜੀ ਸਹੂਲਤ ਦਿੱਤੀ ਆ
ਚੀਜ਼
ਮੰਗਤਿਆਂ ਨੂੰ।
ਮੰਗਤਾ ਨਹੀਂ ਦੇਖਿਆ ਮੰਦੀ ਕੋਈ ਵੀ,
ਅੱਛਾ
ਉਹਨੇ ਦਿਨ ਮੰਗਤੇ ਹੈ ਹੀ ਨਹੀਂ।
ਚਲੋ ਠੀਕ ਹੈ ਭਾਅ ਜੀ, ਆਪਣਾ ਸਮਾਂ ਹੋ ਗਿਆ ਅਤੇ ਆਪਾਂ ਫਿਰ ਮਿਲਦੇ ਹਾਂ ਅਗਲੇ ਹਫ਼ਤੇ, ਅਤੇ ਉੱਪਰ ਹੋ ਗਿਆ ਸਮਾਂ।
ਚਲੋ ਠੀਕ ਹੈ ਮੰਦੀ,
ਠੀਕ ਹੈ ਭਾਅ ਜੀ, ਸਤਿ
ਬਾਏ।
ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਏਜੇ ਪ੍ਰਤਾਪ ਸਿੰਘ ਅਮਰੀਕ ਭਾਅ ਜੀ, ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ, ਤੁਸੀਂ ਸਾਡੇ ਨਾਲ ਜੁੜਦੇ ਹੋ, ਬਹੁਤ ਬਹੁਤ ਧੰਨਵਾਦ। ਅਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬਸ ਚੰਦ ਕੁ ਮਿੰਟਾਂ 'ਚ ਦੁਬਾਰਾ ਪਾ ਦਿੱਤਾ ਜਾਊਗਾ, ਤੁਸੀਂ ਸੁਣ ਸਕਦੇ ਹੋ। ਅਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਗੱਜਣ ਵਾਲਾ ਬਾਈ ਜੀ ਦਾ ਇੱਕ ਐਪੀਸੋਡ ਆਏਗਾ, ਕੱਲ੍ਹ ਸਵੇਰ ਅਮਰਦੀਪ ਭੈਣ ਜੀ ਪ੍ਰੋਗਰਾਮ ਲਹਿਰਾਂ ਪੇਸ਼ ਕਰਨਗੇ, ਅਤੇ ਮੰਡੇ ਟੂ ਫਰਾਈਡੇ ਤਾਇਆ ਬਿਸ਼ਨ ਸਿੰਘ 3 ਤੋਂ 5 ਵਜੇ ਲਾਈਵ ਪ੍ਰੋਗਰਾਮ ਚੱਲਦਾ ਹੈ, ਅਤੇ ਇਸ ਤੋਂ ਇਲਾਵਾ ਮੰਜੀ ਸਾਹਿਬ ਤੋਂ ਲਗਾਤਾਰ ਸ਼ਾਮ ਨੂੰ 5 ਤੋਂ 6 ਵਜੇ ਤੱਕ ਕਥਾ ਚੱਲਦੀ ਆ। ਸੋ ਹੋਰ ਵੀ ਪ੍ਰੋਗਰਾਮ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਤੇ ਅਗਰ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਸਾਡੇ ਨਾਲ ਸੰਪਰਕ ਕਰੋ। ਖਬਰਾਂ ਜਿਹੜੀਆਂ ਸਾਡੀਆਂ ਐਪਸ ਚੱਲਦੀਆਂ ਨੇ, ਉੱਪਰ ਸਕਰੀਨ 'ਤੇ ਚੱਲਦੀਆਂ ਨੇ, ਉਹ ਸਾਰੀਆਂ ਐਪਸ ਚੱਲਦੀਆਂ ਨੇ, ਅਤੇ ਪ੍ਰੋਗਰਾਮ ਪੋਡਕਾਸਟ ਵਗੈਰਾ ਸਾਰੇ ਉਹਦੇ ਚੱਲਦੇ ਨੇ। ਸੋ ਮੈਨੂੰ ਦਿਓ ਇਜਾਜ਼ਤ, ਆਪਾਂ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ, ਅਤੇ ਤਦ ਤੱਕ ਦੇ ਲਈ ਇਜਾਜ਼ਤ, ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।